आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरा दिल पंजाबी जज्बा पंजाबी।
ਤੁਸੀਂ ਕੁਝ ਲੋਕਾਂ ਨੂੰ ਸਾਰੇ ਵਕਤ ਵਾਸਤੇ ਅਤੇ ਸਾਰੇ ਲੋਕਾਂ ਨੂੰ ਕੁਝ ਵਕਤ ਵਾਸਤੇ ਮੂਰਖ ਬਣਾ ਸਕਦੇ ਹੋ ਪਰ ਸਾਰੇ ਲੋਕਾਂ ਨੂੰ ਸਾਰੇ ਵਕਤ ਵਾਸਤੇ ਮੂਰਖ ਨਹੀਂ ਬਣਾ ਸਕਦੇ। ਵਿਚਾਰ ਇਬਰਾਹਿਮ ਲਿੰਕਨ। ਅਜਿਹੇ ਖੂਬਸੂਰਤ ਵਿਚਾਰਾਂ ਲਈ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ।
जी दोस्तों सत श्री अकाल सारिया नूं जिन्ने भी प्रोग्राम सुन रहे हैं हरमन रेडियो दे उत्ते लहरां प्रोग्राम मैं दलजीत सिंह ब्रिस्बेन तों साडे दरमियान एक बार फिर हाजिर हां जी प्रोग्राम लहरां लैके ते आस यही करदा कि तुसी सारे तंदुरुस्त होवोगे खुश होवोगे ते अपने कम्मकारां दे विच रुझे होवोगे ते सानूं सुन रहे होवोगे। ते अज दोस्तों वीरवार दा दिन हो गया 20 सौण संमत 548 दा दिन हैगा दिहाड़ा। अज 4 तरीक हो चुकी है अगस्त महीने की 2016 दोस्तों अज दे इस पहर दे विच तुहाडा स्वागत है ते इस सवेर दे विच प्यास यही करदे आ कि इस सवेर दे विच तुसी जिथे बहुत वड्डियां वड्डियां जानकारियां ग्रहण करोगे नाल दी नाल इस प्रोग्राम दे विच सांझ भी तुसी जरूर बनाओगे। ते नाल दी नाल आपां प्रोग्राम की शुरुआत विच गुरसेव सिंह जी हुणां दे नाल सांझ बना लैंदे आ। सत श्री अकाल गुरसेव सिंह जी।
सत श्री अकाल दलजीत सिंह जी ते नाल ही हरमन रेडियो नाल जुड़ बैठे ते प्रोग्राम लहरा सुन रहे सारे ही स्रोतियां नूं प्यार भरी सत श्री अकाल
जी। गुरसेव सिंह जी एक कारण भी है भी नाल ही थानू जोड़िया कि कल नूं भगत पूरन सिंह जी हुणा दी बरसी भी हैगी आ ते मैं कोटेशन जिहड़ी उहनां दी देनी चाहुंदा उहनां दी लाइफ दे नाल संबंधित क्योंकि कल नूं अपना प्रोग्राम नहीं होना ते आपां उहनां दे बारे अज आपां गल्लां बातां करांगे भगत पूरन सिंह जी उहनां दे जीवन दे बारे ते की कहिंदे सी उह लाइफ दे विच ते उहनां दा इक विचार जिहड़ा आ उह सांझा करना चाहुंदा मैं अपने स्रोतियां दे नाल।
हां जी जरूर जी।
उन्होंने कहा भी जिहड़ी आजादी हुंदी आ इह कोई प्राप्ति नहीं हुंदी असल दे विच इह इक मौका हुंदा। बहुत डूंघी गल कह गया संत जी।
सही गल है जी ते अपने खास करके साडे लई जिहड़े जूझ रहे आ जिहड़ी कौम कह रही आ आजादी बारे ते उन्हां वास्ते भी एक सिख्या कही जा सकदी आ
जी बिलकुल। ते कुछ विचार उन्होंने होर भी है जिदा उन्होंने कहा बी सिखिज़म की कहते बहुत फिकर करने की लोड़ नहीं हुंदी तुसी अपनी कर लो यही बहुत आ।
सही गल है जी। आ भी गल ते मैनू गल चिते क्योंकि सिखिज़म है ही साडे सारिया ना कोई भी जिहड़ी चीज अपने ना बनती है ना एक एक करके जेकर असि अपना ध्यान रखांगे अपने आप च परपक रहांगे तो सिखिज़म आपे अगे वधूगी ना कि एक दूजे दे किंतु परंतु करन नाल चलनी अगे।
जी बिलकुल जबकि किंतु परंतु ज्यादा बढ़ गया है ना। होर भी असि टॉक देखते हैं भी उहदे धर्म की राजनीति की इन्हां गल्लां दे उत्ते ज्यादा पकड़ हुंदी है जदों भी आपां कोई टॉक देखते हैं शायद होर मुद्दे जिहड़े आ विसार दिते जांदे आ शायद इसे करके भगत पूरन सिंह जी उन्होंने पहला ही इस गल की शाही जिहड़ी आ भर दित्ती सी। एक उन्हां दा होर बहुत विचार मैनूं वधिया लगा उह कहिंदे भी असल दे विच उह तां शहीद हुंदे ही आ जिहड़े अपने देश दे लई मर जांदे आ पर ओ उदू भी ज्यादा शहीद हुंदे आ जिहड़े अपनी कंट्री दे लई जिउंदे आ।
सही गल है जी। जिउंदे जी काम करना भी बहुत औखा आ क्योंकि जिउंदे जी बहुत ही समस्यावां दा सामना करना पैंदा जिहड़े काम करदे आ उह समस्या चो निकल के किसे दे लई काम करना खास करके असीं उहनां च इहनां नूं भी कह सकदे आ भगत पूरन सिंह नूं भी।
जी बिलकुल। ते दोस्तो अज थोड़ा जा थानू पता लगे गया होना कि अज आप वैसे फोन कॉल भी ट्राई करांगे कि थाडिया फोन कॉल भी आप लै लईए उहदे विच आप अज गल करनी है यही कि भगत सिंह भगत पूरन सिंह जी होना दा जिहड़ा जीवन सीगा कि उहनां दे आपां नूं जो पूर्ण है उहनां उत्ते चलना चाहीदा किद्दां आपां चल सकदे आ जो उहनां ने संस्थावां चलाईआं होईआं आ कि सानूं भी उहनां विच हिस्सेदार बनना चाहीदा जां असीं जिहड़ी लोक सेवा आ कि सानूं इस पक्ख वल नूं भी जाणा चाहीदा आ कि साडी जिहड़ी कमाई दा कुछ हिस्सा आ इहनां कम्मां लई जाणा जिहड़ा चाहीदा जदकि असीं होर भी बहुत चीज़ां दे उत्ते खर्च करदे आ ते नाल दी नाल उहनां दे जीवन दे उत्ते भी थोड़ी जिही आपां झात मारांगे क्योंकि बड़ा अणमुल्ला जिहड़ा जीवन उहनां दा रिहा थोड़ी जी उन्हां दे बारे जानकारी जिहड़ी आपां इस प्रोग्राम दे विच हासिल करांगे। नाल दी नाल खबरां होणगियां जी ऑस्ट्रेलिया दीआं भी होणगियां ते नाल दी नाल आपां इंडिया दीआं भी न्यूज़ करांगे कुछ इधर उधर दीआं गल्लां जिहड़ियां उह भी जरूर करांगे ते तुहाडे मैसेज जिहड़े तुसीं मैसेज भी कर सकदे आ रिक्वेस्ट एट हरमन रेडियो डॉट कॉम ईमेल तुसीं कर सकदे आ जे तुसीं चाहो तां टैलीग्राम दे नंबर दे उत्ते भी मैसेज जिहड़ा कर सकदे आ। ਤੇ ਜੇ ਕਾਲ ਕਰਨੀ ਆ ਤਾਂ ਆਪਾਂ 9 ਵਜੇ ਦੇ ਕਰੀਬ ਖਬਰਾਂ ਤੋਂ ਬਾਅਦ ਆਪਾਂ ਕੋਸ਼ਿਸ਼ ਕਰਦੇ ਹਾਂ ਤੁਹਾਡੀ ਜੇ ਕਾਲ ਤੁਸੀਂ ਚਾਹੁੰਦੇ ਆ ਕੋਈ ਗੱਲ ਕਹਿਣੀ ਇਸ ਸੰਬੰਧ ਦੇ ਵਿੱਚ ਜਾਂ ਹੋਰ ਵੀ ਤੁਹਾਡੇ ਮਨ ਦੇ ਵਿੱਚ ਹੈਗੀ ਆ ਕਿ ਇਸ ਮੁੱਦੇ ਤੇ ਆਪਾਂ ਗੱਲ ਕਰ ਸਕਦੇ ਹਾਂ ਤੇ ਉਹ ਤੁਹਾਡਾ ਜਿਹੜਾ ਆ ਸਵਾਗਤ ਇਸ ਪ੍ਰੋਗਰਾਮ ਦੇ ਵਿੱਚ ਰਹੇਗਾ। ਤੇ ਗੁਰਸੇਵ ਸਿੰਘ ਜੀ ਥੋੜਾ ਜਿਹਾ ਭਗਤ ਜੀ ਹੁਣਾਂ ਦੇ ਜੀਵਨ ਦੇ ਬਾਰੇ ਥੋੜੀ ਜਿਹੀ ਚਾਨਣਾ ਜ਼ਰੂਰ ਪਾਓ।
ਹਾਂਜੀ, ਭਗਤ ਪੂਰਨ ਸਿੰਘ ਬਾਰੇ ਮੈਂ ਪਹਿਲਾਂ ਤਾਂ ਦੱਸਾਂ ਕਿ ਮੈਂ ਪਰਸਨਲ ਤੌਰ ਤੇ ਬਹੁਤ ਬੜਾ ਫੈਨ ਹਾਂ ਇਹਨਾਂ ਦਾ, ਇਹਨਾਂ ਦੇ ਕੰਮਾਂ ਦਾ ਜੋ ਨਹੀਂ ਕੀਤਾ ਹੋਇਆ ਹੈ ਨਾ, ਸੇਵਾ ਤੇ ਸਿਮਰਨ ਦਾ ਸੰਕਲਪ ਤਾਂ ਚਲੋ ਸਿੱਖੀ ਦੇ ਵਿੱਚ ਹੈਗਾ ਹੀ ਆ, ਪਰ ਜਿਹੜੀ ਸੇਵਾ ਇਹ ਨਹੀਂ ਕਰ ਦਿੱਤੀ ਉਹ ਸਪੀਚਲੈਸ ਆ ਕਿ ਸਾਡੇ ਲਈ ਉਸ ਮਾਰਗ ਤੇ ਤੁਰਨਾ ਤਾਂ ਦੂਰ ਦੀ ਗੱਲ, ਸਾਡੇ ਲਈ ਮੈਂ ਕਹਿੰਦਾ ਸ਼ਬਦ ਵੀ ਘੱਟ ਪੈਣਗੇ ਇਹਨਾਂ ਬਾਰੇ ਜੇ ਗੱਲਬਾਤ ਕਰੀਏ, ਕਿਉਂਕਿ ਦੁਨੀਆਂ ਵਿੱਚ ਮੈਂ ਕਹਿੰਦਾ ਜੇ ਵਿਰਲੇ ਇਨਸਾਨ ਹੀ ਹੁੰਦੇ ਆ ਨਾ, ਬਹੁਤ ਘੱਟ ਇਨਸਾਨ ਹੁੰਦੇ ਆ ਜੋ ਸੇਵਾ ਦੇ ਸੰਕਲਪ ਨੂੰ ਆਪਣਾ ਜੀਵਨ ਬਣਾ ਲੈਂਦੇ ਆ, ਦੂਜਿਆਂ ਲਈ ਜਿਉਂਦੇ ਆ, ਤੇ ਇਸੇ ਸੁਭਾਅ ਦੇ ਮਾਲਕ ਸਨ ਭਗਤ ਪੂਰਨ ਸਿੰਘ, ਤੇ ਜਿਨ੍ਹਾਂ ਨੇ 1934 ਨੂੰ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਤੋਂ ਨਿਕਲੀ ਬੇਸਹਾਰਾ ਲੁੱਲੇ ਬੱਚੇ ਦੀ ਦਿਲ ਖੁੰਭ ਵੀ ਕੂਕ ਨੂੰ ਮਹਿਸੂਸ ਕੀਤਾ ਤੇ ਹੌਲੀ ਹੌਲੀ ਇੱਕ ਅਜਿਹਾ ਸਥਾਨ ਸਥਾਪਿਤ ਕੀਤਾ ਜਿਸ ਵਿੱਚ ਹਰ ਦੁਖੀ ਬੇਸਹਾਰਾ ਜਾਂ ਯਤੀਮ ਘਰ ਵਾਂਗ ਰਹਿ ਸਕਦਾ ਸੀ। ਪਿੰਗਲਵਾੜੇ ਦੇ ਬਾਨੀ ਭਗਤ ਪੂਰਨ ਸਿੰਘ ਦਾ ਜਨਮ ਜਿਹੜਾ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰਾਜੇਵਾਲ ਵਿੱਚ 4 ਜੂਨ 1904 ਵਿੱਚ ਮਾਤਾ ਮਹਿਤਾਬ ਕੌਰ ਦੀ ਕੁੱਖੋਂ ਹੋਇਆ। ਭਗਤ ਪੂਰਨ ਸਿੰਘ ਦੇ ਬਚਪਨ ਦਾ ਨਾਮ ਰਾਮ ਜੀ ਦਾਸ ਸੀ। ਭਗਤ ਜੀ ਦੇ ਪਿਤਾ ਜੀ ਸ਼ਿਪੂ ਮੱਲ ਪਿੰਡ ਸ਼ਾਹੂਕਾਰੇ ਦਾ ਕੰਮ ਕਰਦੇ ਸਨ ਤੇ ਭਗਤ ਜੀ 6 ਸਾਲ ਆਪਣੇ ਪਿੰਡ ਵਿੱਚ ਰਹੇ ਤੇ 7 ਸਾਲ ਦੀ ਉਮਰ ਤੋਂ ਲੈ ਕੇ 13 ਸਾਲ ਦੀ ਉਮਰ ਤੱਕ ਬੋਰਡਿੰਗ ਸਕੂਲ ਖੰਨਾ ਵਿੱਚ ਰਹਿ ਕੇ ਪੜ੍ਹਾਈ ਕੀਤੀ। ਭਗਤ ਜੀ ਦੇ ਮਨ ਵਿੱਚ ਮਾਨਵਤਾ ਦੀ ਸੇਵਾ ਦੀ ਲਗਨ, ਇੱਥੇ ਇੱਕ ਗੱਲ ਬਹੁਤ ਗੌਰ ਕਰਨ ਵਾਲੀ ਹੋ ਗਈ ਦਿੱਲੀ ਸਿੰਘ ਜੀ, ਵਧੀਆ ਗੱਲ ਆ, ਕਿਉਂਕਿ ਭਗਤ ਸਿੰਘ ਦੇ ਵਿੱਚ ਮਾਨਵਤਾ ਦੀ ਸੇਵਾ ਦੀ ਲਗਨ ਉਹਨਾਂ ਦੀ ਮਾਤਾ ਜੀ ਨੇ ਬਚਪਨ ਵਿੱਚ ਹੀ ਰਾਹ ਦਿੱਤੀ ਸੀ। ਉਹ ਉਹਨਾਂ ਦੇ ਹੱਥੋਂ ਲੋੜਵੰਦਾਂ ਦੀ ਸੇਵਾ ਕਰਾਉਂਦੇ ਸਨ ਤੇ ਉਹਨਾਂ ਦੇ ਜੇਕਰ ਉਹਨਾਂ ਦੇ ਪਿੰਗਲਵਾੜੇ ਦੀ ਸਥਾਪਨਾ ਤੋਂ ਬਾਅਦ ਜਿਹੜੇ ਕਾਰਜ ਕੀਤੇ ਉਹ ਆਪਾਂ ਸਾਰੇ ਜਾਣਦੇ ਹਾਂ ਨਾ, ਉੱਥੇ ਅੰਮ੍ਰਿਤਸਰ ਦੇ ਵਿੱਚ ਪਿੰਗਲਵਾੜੇ ਦੀ ਸਥਾਪਨਾ ਕੀਤੀ 1947 ਤੋਂ ਬਾਅਦ ਤੇ ਉਸ ਤੋਂ ਬਾਅਦ ਉਹਨਾਂ ਦੇ ਅਹਿਮ ਘਟਨਾਵਾਂ ਜਿਹਦਾ ਕਿ ਗੱਲ ਕਰੂੰਗਾ, ਉਹ ਵਾਤਾਵਰਨ ਪ੍ਰਤੀ ਬਹੁਤ ਸੁਚੇਤ ਸੀਗੇ, ਪ੍ਰਿੰਟਿੰਗ ਪ੍ਰੈਸ ਉਹਨਾਂ ਦੀ ਚਲਾਈ ਹੋਈ ਸੀ ਕਿ ਜਿੱਥੇ ਉਹ ਲੰਬੇ ਲੰਬੇ ਕਹਿੰਦੇ 70ਵੇਂ ਦਹਾਕੇ ਦੇ ਵਿੱਚ ਜਦੋਂ ਲੋਕੀ ਇੰਨਾ ਸੁਚੇਤ ਨਹੀਂ ਸੀ ਵਾਤਾਵਰਨ ਪ੍ਰਤੀ, ਉਹ ਦਰਖਤ ਹੁਸ਼ਕ ਅੱਜ ਦੀ ਤਰੀਕ ਦੇ ਵਿੱਚ ਦਾਅਵੇ ਕੀਤੇ ਜਾਂਦੇ ਆ, ਕੋਈ ਅਖਬਾਰਾਂ ਵੱਲੋਂ ਵੀ ਕੀਤੇ ਜਾਂਦੇ ਜਾਂ ਹੋਰਾਂ ਲੋਕਾਂ ਵੱਲੋਂ ਵੀ ਕਿ ਦਰਖਤ ਲਗਾਓ ਤਾਂ, ਪਰ ਉਹ ਇੰਨੇ ਸਫਲ ਨਹੀਂ ਹੋ ਸਕੇ। ਪਰ 1970ਵੇਂ ਦਹਾਕੇ ਦੇ ਵਿੱਚ ਭਗਤ ਪੂਰਨ ਸਿੰਘ ਜੀ ਨੇ ਦਰਖਤ ਲਗਾਉਣ ਪ੍ਰਤੀ ਉਹਨਾਂ ਨੇ ਦੱਸਿਆ ਕਿ ਲੋਕਾਂ ਨੂੰ ਕਿ ਆਪਣੀ ਕਬਰਾਂ ਤੁਸੀਂ ਆਪ ਨਾ ਕੱਟੋ, ਕਿ ਦਰਖਤ ਲਗਾਓ, ਵਾਤਾਵਰਨ ਨੂੰ ਸਾਫ਼ ਸੁਥਰਾ ਰੱਖੋ, ਤੇ ਕਿਸਾਨਾਂ ਨੂੰ ਵੀ ਕਿਹਾ ਕਿ ਤੁਸੀਂ ਆਹ ਖਾਦਾਂ ਵਰਤਣੀ ਬੰਦ ਕਰੋ, ਤੁਸੀਂ ਰੂੜੀ ਵਰਤੋ, ਕਿ ਇਹ ਜ਼ਹਿਰ ਬੀਜ ਰਹੇ ਹੋ ਤੁਸੀਂ। ਤੇ ਉਹ ਇਹਨਾਂ ਚੀਜ਼ਾਂ ਇਹਦੇ ਨਾਲ ਨਾਲ ਜਿੱਥੇ ਮਾਨਵਤਾ ਦੀ ਸੇਵਾ ਕਰ ਰਹੇ ਸੀ, ਲੁੱਲੇ ਲੰਗੜੇ ਬੱਚਿਆਂ ਦੀ ਸੇਵਾ ਕਰਦੇ ਸੀ, ਉੱਥੇ ਇਹਨਾਂ ਚੀਜ਼ਾਂ ਪ੍ਰਤੀ ਵੀ ਸੁਚੇਤ ਸੀ ਤੇ ਸਮਾਜ ਪ੍ਰਤੀ ਪੂਰੇ ਸੁਚੇਤ ਸੀ ਕਿ ਕੀ ਚੱਲ ਰਿਹਾ ਹੈ ਕੀ ਨਹੀਂ। ਤੇ ਇੱਕ ਉਹਨਾਂ ਦੀ ਅਹਿਮ ਘਟਨਾ ਵੀ ਰਹੀ ਜਦੋਂ ਉਹਨਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਉਹਨਾਂ ਦੀ ਸੇਵਾ, ਤੇ 1900 ਜਿਹੜਾ ਬਲੂ ਸਟਾਰ ਆਪਰੇਸ਼ਨ ਕੀਤਾ ਗਿਆ ਭਾਰਤੀ ਸਰਕਾਰ ਵੱਲੋਂ, ਤੇ ਉਹਦੇ ਰੋਸ ਵਜੋਂ ਉਹਨੇ ਆਪਣਾ ਪਦਮ ਸ਼੍ਰੀ ਵਾਪਸ ਕੀਤਾ ਭਾਰਤ ਸਰਕਾਰ ਨੂੰ, ਤੇ ਇੱਕ ਲੈਟਰ ਵੀ ਲਿਖੀ ਕਿਉਂ ਕੀਤਾ ਉਹਨਾਂ ਨੇ, ਵਿੱਚ ਲੈਟਰ ਬੜੀ ਆ, ਕਿਉਂ ਲੈਟਰ ਆਪਣੇ ਵੀਰ ਭਰਾ ਜਿਹੜੇ ਚਾਹੁੰਦੇ ਹੁਣ ਇੰਟਰਨੈਟ ਤੋਂ ਕੱਟ ਕੇ ਪੜ੍ਹ ਸਕਦੇ ਲੈਟਰ, ਤੇ ਉਹਦੇ ਵਿੱਚ ਪੂਰੇ ਪੁਆਇੰਟ ਉਹਨੇ ਆਪਣੇ ਦੱਸਿਆ ਤੇ ਆਪਣੇ ਵੱਲੋਂ ਇਨਕੁਆਇਰੀ ਕਰਕੇ ਉਹਨੇ ਵਾਪਸ ਕੀਤਾ, ਐਂ ਨਹੀਂ ਸੀ ਕਿ ਕਿਸੇ ਦੀ ਸੁਣੀ ਸੁਣਾਈ ਗੱਲ ਉੱਤੇ ਕਰਕੇ ਵਾਪਸ ਕਰ ਦਿੱਤਾ। ਤਾਂ ਭਗਤ ਪੂਰਨ ਸਿੰਘ ਅਤੇ ਕਿਤਾਬ ਉਹਨੇ ਦੇ ਆਪਣੇ ਵੱਲੋਂ ਲਿਖੀਆਂ ਕਿਤਾਬਾਂ ਵੀ ਨੇ, ਤੇ ਅੱਜ ਵੀ ਉਹ ਸੰਸਥਾ ਪਿੰਗਲਵਾੜਾ ਅੰਮ੍ਰਿਤਸਰ ਚੱਲ ਰਹੀ ਆ, ਤੇ ਕੁਛ ਉਹਨਾਂ ਬਾਰੇ ਹੁਣ ਜੋ ਚੱਲ ਰਿਹਾ ਉਹਦੇ ਬਾਰੇ ਤੁਸੀਂ ਜਾਣਕਾਰੀ ਦਿਓ ਜੀ।
ਜੀ ਥੋੜੀ ਜਿਹਾ ਦੋਸਤੋ ਉਹਨਾਂ ਦੇ ਹੁਣ ਜਿਹੜੇ ਪਿੰਗਲਵਾੜਾ ਜਿੱਦਾਂ ਗੁਰਸੇਵ ਸਿੰਘ ਜੀ ਹੁਣਾਂ ਦੇ ਉਹਨਾਂ ਦੇ ਜੀਵਨ ਦੇ ਬਾਰੇ ਝਾਤ ਦਿੱਤੀ ਆ, ਮੈਂ ਹੁਣ ਦੇ ਬਾਰੇ ਦੱਸਦਾ ਕਿਉਂਕਿ ਅਕਸਰ ਜਾਣਾ ਹੁੰਦਾ ਉੱਥੇ ਜਦੋਂ ਵੀ ਇੰਡੀਆ ਜਾਈਦਾ ਆ, ਤੇ ਮੈਂ ਬੜਾ ਪ੍ਰਭਾਵਿਤ ਆ ਉਸ ਪਿੰਗਲਵਾੜੇ ਦੇ ਨਾਲ, ਤੇ ਨਾਲ ਦੀ ਨਾਲ ਮੇਰੀ ਫੈਮਿਲੀ ਵੀ ਕਾਫੀ ਰਿਲੇਟਡ ਹੈਗੀ ਆ ਉੱਥੇ, ਕਾਫੀ ਜਾਣ ਆਉਣ ਹੈਗਾ, ਕਾਫੀ ਪ੍ਰਭਾਵਿਤ ਆ ਅਸੀਂ ਉਸ ਸੰਸਥਾ ਤੋਂ। ਤੇ ਉਸ ਸੰਸਥਾ ਦੇ ਹੁਣ ਜਿਹੜੇ ਮੁਖੀ ਆ ਡਾਕਟਰ ਇੰਦਰਜੀਤ ਕੌਰ ਹੈਗੇ ਆ, ਭਾਵੇਂ ਇੱਕ ਔਰਤ ਸਮਝ ਕੇ ਬਹੁਤ ਸਾਰੀ ਵਿਰੋਧਤਾ ਵੀ ਕੀਤੀ ਗਈ ਸੀ ਉਸ ਵੇਲੇ ਕਿ ਇਹਨਾਂ ਨੂੰ ਨਹੀਂ ਬੁਲਾਉਣਾ ਚਾਹੀਦਾ, ਪਰ ਸ਼ਾਇਦ ਗਲਤ ਹੱਥਾਂ ਤੋਂ ਜਾਣ ਤੋਂ ਜਿਹੜੀ ਬਾਗਡੋਰ ਆ ਉਹ ਬਚ ਗਈ ਤੇ ਇਹਨਾਂ ਦੇ ਹੱਥ ਦੇ ਵਿੱਚ ਆਈ ਆ। ਬੜੇ ਇੰਟੈਲੀਜੈਂਟ ਹੈਗੇ ਆ ਡਾਕਟਰ ਇੰਦਰਜੀਤ ਕੌਰ ਜੀ, ਤੇ ਉਹਨਾਂ ਨੇ ਜਿਹੜੇ ਸੁਪਨਿਆਂ ਨੂੰ ਮੁੱਖ ਰੱਖ ਕੇ ਸਭ ਤੋਂ ਪਹਿਲਾਂ ਤਾਂ ਜਿਹੜੇ ਝੁੱਗੀ ਝੌਂਪੜੀ ਵਾਲੇ ਜਿਹੜੇ ਬੱਚੇ ਆ ਉਹਨਾਂ ਨੂੰ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ ਉਹਨਾਂ ਦੀਆਂ ਝੁੱਗੀਆਂ ਦੇ ਵਿੱਚ ਜਾ ਕੇ, ਫਿਰ ਉਹਨਾਂ ਨੇ ਪਿੰਗਲਵਾੜੇ ਦੇ ਟਰਸਟੀਆਂ ਦੀ ਚੋਣ ਕਰਕੇ ਇੱਕ ਟਰਸਟ ਬਣਾਇਆ ਤੇ ਟਰਸਟੀਆਂ ਦੀ ਸਲਾਹ ਦੇ ਨਾਲ ਸਾਰੇ ਜਿਹੜੇ ਨਵੇਂ ਆ ਕੰਮ ਉਹ ਸ਼ੁਰੂ ਕਰਦੇ ਆ ਡਾਕਟਰ ਜੀ। ਤੇ ਡਾਕਟਰ ਇੰਦਰਜੀਤ ਕੌਰ ਨੇ ਸਾਰਿਆਂ ਦੀ ਸਲਾਹ ਦੇ ਨਾਲ ਭਗਤ ਪੂਰਨ ਸਿੰਘ ਦਾ ਇੱਕ ਅਜਾਇਬ ਘਰ ਵੀ ਬਣਾਇਆ ਆ, ਜਿਹਨੂੰ ਦੇਖ ਕੇ ਭਗਤ ਜੀ ਦੇ ਜੀਵਨ ਵਿੱਚ ਆਈਆਂ ਔਕੜਾਂ ਤੇ ਤੰਕੀਆਂ ਦਾ ਵੀ ਪਤਾ ਲੱਗਦਾ, ਇਹ ਵੀ ਪਤਾ ਲੱਗਦਾ ਕਿ ਇਸ ਪਿੰਗਲਵਾੜੇ ਦਾ ਜਨਮ ਕਿਵੇਂ ਹੋਇਆ ਤੇ ਇਸ ਪਿੰਗਲਵਾੜੇ ਦੇ ਵਿੱਚ ਬੇਸਹਾਰਾ ਬੱਚੇ, ਬੇਸਹਾਰਾ ਲੰਗੜੇ, ਗੂੰਗੇ ਬੋਲੇ ਬਜ਼ੁਰਗ, ਨੌਜਵਾਨ, ਔਰਤਾਂ, ਮਰਦ, ਉਹਨਾਂ ਸਾਰਿਆਂ ਨੂੰ ਵੱਖ ਵੱਖ ਰੱਖਣਾ, ਉਹਨਾਂ ਦੇ ਖਾਣ ਪੀਣ ਦਾ ਫਿਰ ਪ੍ਰਬੰਧ ਕਰਨਾ, ਇਹ ਸਾਰਾ ਜਿਹੜਾ ਪ੍ਰਬੰਧ ਆ ਇਸ ਸੰਸਥਾ ਦੇ ਵੱਲੋਂ ਕੀਤਾ ਜਾਂਦਾ ਆ ਤੇ ਇਹਦਾ ਸਾਰਾ ਪ੍ਰਬੰਧ ਜਿਹੜਾ ਆ ਡਾਕਟਰ ਇੰਦਰਜੀਤ ਕੌਰ ਦੇ ਮੋਢਿਆਂ ਦੇ ਉੱਤੇ ਹੈਗਾ। ਹੁਣ ਡਾਕਟਰ ਜੀ ਨੂੰ ਬੱਚਿਆਂ ਦੇ ਬਾਰੇ ਵੀ ਫਿਕਰ ਹੈਗਾ ਬਹੁਤ, ਤੇ ਬੱਚਿਆਂ ਦੀ ਜਿਹੜੀ ਸਿੱਖਿਆ ਦਾ ਵੀ ਪ੍ਰਬੰਧ ਕੀਤਾ ਗਿਆ ਤਾਂ ਕਿ ਉਹਨਾਂ ਨੂੰ ਜਿਹੜਾ ਉਹਨਾਂ ਦੇ ਪੈਰਾਂ ਤੇ ਖੜਾ ਕੀਤਾ ਜਾਵੇ। ਤੇ ਇੱਕ ਮਾਨਾ ਵਾਲੇ ਪਿੰਡ ਦੇ ਵਿੱਚ 18-20 ਏਕੜ ਦਾ ਇੱਕ ਪਿੰਗਲਵਾੜਾ, ਇੱਕ ਵੱਡਾ ਘਰ ਬਣਾ ਦਿੱਤਾ ਗਿਆ। ਇਸ ਘਰ ਦੇ ਵਿੱਚ 3 ਸਕੂਲ ਵੀ ਬਣਾਏ ਆ। ਇਸ ਸਕੂਲ, ਇਹ 3 ਸਕੂਲ ਜਿਹੜੇ ਵੱਖ ਵੱਖ ਹੈਗੇ ਆ, ਇੱਕ ਸਕੂਲ ਨੋਰਮਲ ਬੱਚਿਆਂ ਲਈ ਆ, ਦੂਸਰਾ ਸਕੂਲ ਜਿਹੜਾ ਆ ਘੱਟ ਬੁੱਧੀ ਵਾਲੇ ਬੱਚਿਆਂ ਲਈ ਆ, ਤੇ ਤੀਸਰਾ ਜਿਹੜਾ ਸਕੂਲ ਆ ਉਹ ਗੂੰਗੇ ਤੇ ਬੋਏ ਬੱਚਿਆਂ ਲਈ ਆ। ਇਹਨਾਂ ਬੱਚਿਆਂ ਦੇ ਰਹਿਣ ਵਾਸਤੇ ਲੜਕੀਆਂ ਦਾ ਵੱਖਰਾ ਤੇ ਲੜਕਿਆਂ ਦੇ ਵੱਖਰੇ ਹੋਸਟਲ ਦਾ ਵੀ ਪ੍ਰਬੰਧ ਹੈਗਾ। ਇਸੇ ਤਰ੍ਹਾਂ ਵੱਖਰੇ ਵੱਖਰੇ ਰਹਿਣ ਬਸੇਰੇ ਵੀ ਬਣਾਏ ਹੋਏ ਆ, ਜਿਹਨਾਂ ਦੀਆਂ ਲੱਤਾਂ ਬਾਹਾਂ ਕੱਟੀਆਂ ਜਾਂਦੀਆਂ, ਉਹਨਾਂ ਲਈ ਜਿਹੜੇ ਆਰਟੀਫਿਸ਼ਲ ਜਿੱਦਾਂ ਆਪਾਂ ਕਹਿੰਦੇ ਨੇ ਔਰਗੈਨ, ਮਸਨੂਈ ਅੰਗ ਪੰਜਾਬੀ ਸ਼ਬਦ ਕਹਿੰਦੇ, ਉਹਨਾਂ ਦੇ ਲਈ ਵੀ ਇਹ ਪ੍ਰਬੰਧ ਕਰਦੇ ਆ, ਉਹਨਾਂ ਦੀਆਂ ਲੱਤਾਂ ਬਾਹਾਂ ਜਿਹੜੀਆਂ ਬਨੌਟੀ ਲਗਵਾ ਕੇ ਦਿੰਦੇ ਆ। ਬਿਰਧ ਘਰ ਵੀ ਬਣਾਏ ਹੋਏ ਆ, ਆਪ ਚੈੱਕਅਪ ਕਰਦੇ ਆ ਡਾਕਟਰ ਇੰਦਰਜੀਤ ਕੌਰ ਜੀ। ਇਸ ਤੋਂ ਇਲਾਵਾ ਇੱਕ ਬ੍ਰਾਂਚ ਸੰਗਰੂਰ ਵਿਖੇ ਵੀ ਬਣਾਈ ਗਈ ਆ ਇਸ ਪਿੰਗਲਵਾੜੇ ਦੀ, ਮੋਹਾਲੀ ਦੇ ਵਿੱਚ ਵੀ ਆ, ਗੁਰਦਾਸਪੁਰ ਕਾਦੀਆਂ ਨੇੜੇ ਪਿੰਡ ਬੁੱਟਰ ਵਿੱਚ ਵੀ ਇੱਕ ਸਕੂਲ ਬਣਾਇਆ ਗਿਆ ਜਿੱਥੇ ਗਰੀਬ ਬੱਚਿਆਂ ਨੂੰ ਪੜ੍ਹਾਇਆ ਜਾਂਦਾ। ਤੇ ਇੱਕ 32 ਏਕੜ ਦਾ ਕੁਦਰਤੀ ਖੇਤੀ ਦਾ ਫਾਰਮ ਧੀਰੇਕੋਟ, ਸ਼ਾਇਦ ਇਹ ਉਹੀ ਆ ਜਿਹੜਾ ਮੈਂ ਜਿੱਥੇ ਜਾ ਕੇ ਆਇਆ, ਮੈਨੂੰ ਹੁਣ ਇਹ ਨਹੀਂ ਪਤਾ ਕਿ ਉਹ ਪਿੰਡ ਕਿਹੜਾ ਆ। ਅਸਲ ਦੇ ਵਿੱਚ ਬਿਆਸ ਦਰਿਆ ਦੇ ਨਾਲੇ ਪੈਂਦਾ, ਉਹਦੇ ਕੰਢੇ ਦੇ ਉੱਤੇ ਪੈਂਦਾ ਜੀ ਇਹ। ਜਦੋਂ ਆਪਾਂ ਅੰਮ੍ਰਿਤਸਰ ਤੋਂ ਜਲੰਧਰ ਨੂੰ ਆਉਂਦੇ ਆ, ਉਸ ਰਸਤੇ ਦੇ ਵਿੱਚ ਇੱਕ ਮੋੜ ਤੋਂ ਅਸੀਂ ਮੁੜੇ ਸੀ ਤੇ ਉੱਥੇ ਗਏ ਸੀ ਤੇ ਬਹੁਤ ਵਧੀਆ ਦੇਖਣ ਵਾਲਾ ਉੱਥੇ ਪ੍ਰਬੰਧ ਹੈਗਾ। ਉੱਥੇ ਅੰਦਰੇ ਗਊਆਂ ਵੀ ਰੱਖੀਆਂ ਗਈਆਂ ਤੇ ਜਿਹੜੀ ਸਾਰੀ ਖੇਤੀ ਆ ਉੱਥੇ ਉਹ ਸਾਰੀ ਔਰਗੈਨਿਕ ਖੇਤੀ ਹੁੰਦੀ ਆ। ਤੇ ਤੁਸੀਂ ਹੈਰਾਨ ਹੋਵੋਗੇ ਗੁਰਸੇਵ ਸਿੰਘ ਜੀ, ਬਈ ਮੈਂ ਹੈਰਾਨ ਰਹਿ ਗਿਆ ਵੀ ਖਾਦਾਂ ਜਿਹੜੀਆਂ ਆਪਾਂ ਪਾਉਂਦੇ ਫਸਲਾਂ ਉਦੋਂ ਵੀ ਭਾਰੀਆਂ ਫਸਲਾਂ ਆ, ਇੰਨੀ ਵਧੀਆ ਤਰੀਕੇ ਦੇ ਨਾਲ ਕੀਤੀ ਜਾਂਦੀ ਆ ਉੱਥੇ ਖੇਤੀ।
ਠੀਕ ਆ ਜੀ, ਕਿਉਂਕਿ ਅਸੀਂ ਕਹਿ ਸਕਦੇ ਹਾਂ ਕਿ ਜੇਕਰ 70ਵੇਂ ਦਹਾਕੇ ਜੀ ਲੋਕਾਂ ਨੂੰ ਸੁਚੇਤ ਕਰਦੇ ਆ ਤੇ ਅਸੀਂ ਜੇਕਰ ਅੱਜ ਸ਼ੁਰੂ ਕਰਾਂਗੇ, ਅਸੀਂ ਉਹਨਾਂ ਤੋਂ 30-40 ਸਾਲ ਪਿੱਛੇ ਆ ਉਸ ਖੇਤੀ ਦਾ।
ਹਾਂਜੀ ਜੀ ਬਿਲਕੁਲ, ਤੇ ਬਹੁਤ ਵੱਡੀ ਕਮਾਦ ਦੇਖੀ ਮੈਂ ਉੱਥੇ, ਤੇ ਕਮਾਦ ਬਹੁਤ ਵੱਡੀ ਸੀ ਤੇ ਉੱਥੇ ਗੁੜ ਵੀ ਉਦੋਂ ਕੱਢ ਰਹੇ ਸੀ ਤੇ ਵੱਖਰਾ ਹੀ ਇੱਕ ਟੇਸਟ ਸੀਗਾ ਗੁੜ ਦਾ ਵੀ ਜਦੋਂ ਮੈਂ ਪਿਛਲੀ ਵਾਰ ਜਾ ਕੇ ਆਇਆ, ਕੋਈ 2-3 ਸਾਲ ਪਹਿਲਾਂ ਦੀ ਵਾਲੀ ਗੱਲ ਹੈਗੀ ਆ। ਤੇ ਖੈਰ ਇਹ ਥੋੜਾ ਜਿਹਾ ਜੀਵਨ ਝਾਤ ਆਪਾਂ ਗੱਲ ਕੀਤੀ ਸੀਗੀ। ਹੁਣ ਗੁਰਸੇਵ ਸਿੰਘ ਜੀ ਥੋੜੇ ਜਿਹਾ ਆਪਾਂ ਮੈਸੇਜ ਲੈ ਲਈਏ ਦੋਸਤਾਂ ਦੇ।
ਹਾਂਜੀ ਮੈਸੇਜ ਲਈਏ ਤੇ ਥੋੜੀ ਹੋਰ ਗੱਲ ਕਰਾਂਗੇ ਇਹਨਾਂ ਬਾਰੇ।
ਜੀ ਆਪਣੇ ਨਾਲ ਬਲਵਿੰਦਰ ਸਿੰਘ ਜੁੜ ਚੁੱਕੇ ਆ ਤੇ ਉਹਨਾਂ ਨੇ ਕਿਹਾ ਵੀ ਪੰਜਾਬੀ ਪ੍ਰੋਗਰਾਮ ਇੰਜੋਏ ਕਰ ਰਹੇ ਆ। ਖਾਸ ਤੌਰ ਤੇ ਉਹਨਾਂ ਨੇ ਇਸ ਗੱਲ ਦਾ ਬਹੁਤ ਧੰਨਵਾਦ ਕੀਤਾ ਕਿ ਭਗਤ ਪੂਰਨ ਸਿੰਘ ਜੀ ਉਹਨਾਂ ਦੇ ਬਾਰੇ ਕਹਿੰਦੇ ਤੁਸੀਂ ਜਿਹੜਾ ਜ਼ਿਕਰ ਕੀਤਾ, ਕਿਉਂਕਿ ਅੱਜ ਜਿਹੜੇ ਉਹ ਕਹਿੰਦੇ ਵੀ ਸਾਨੂੰ ਲੋੜ ਆ ਵੀ ਇਹੋ ਜਿਹੇ ਕੰਮਾਂ ਦੇ ਉੱਤੇ ਪੈਸੇ ਜਿਹੜੇ ਖਰਚਣ ਦੀ, ਨਾ ਕਿ ਅਜਾਈ ਕਿਤੇ ਹੋਰ ਪੈਸੇ ਖਰਚਣ ਦੀ।
ਬਹੁਤ ਖੂਬ ਜੀ, ਧੰਨਵਾਦ ਇਹਨਾਂ ਦਾ।
ਜੀ ਜੀ, ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੋਰ ਉਹਨਾਂ ਬਾਰੇ?
ਉਹਨਾਂ ਬਾਰੇ ਏਦਾਂ ਹੈ ਕਿ ਜਿਹੜੀ ਗੱਲ ਮੈਂ ਪਹਿਲਾਂ ਹਾਈਲਾਈਟ ਵੀ ਕੀਤੀ ਸੀ ਜਦੋਂ ਉਹਨਾਂ ਦੀ ਬਚਪਨ ਦੀ ਗੱਲ ਦੱਸ ਰਹੇ ਸੀਗੇ, ਕਿਉਂਕਿ ਅਸੀਂ ਚਲੋ ਉਹਨਾਂ ਦੇ ਕੱਲ ਨੂੰ 5 ਅਗਸਤ 1992 ਨੂੰ ਦੀਵੀ ਵਿਛੋੜਾ ਦੇਖੇ ਸੀ ਸਰੀਰਕ ਤੌਰ ਤੇ, ਹੈ ਨਾ। ਪਰ ਸਾਡੇ ਗੱਲ ਆ ਜਾਂਦੀ ਹੈ ਕਿ ਅਸੀਂ ਉਹਨਾਂ ਤੋਂ ਸਿੱਖਿਆ ਕੀ ਲੈਣੀ ਤੇ ਕਿੱਦਾਂ ਚੱਲਣਾ, ਗੱਲ ਕਰਨ ਲਈ ਉਹ ਵੀ ਚਲੋ ਆਹ ਤਾਂ ਇੱਕ ਪਾਰਟ ਹੋ ਗਿਆ ਨਾ, ਗੱਲ ਕਰਨ ਲਈ ਗੱਲਾਂ ਹੁੰਦੀਆਂ ਰਹਿੰਦੀਆਂ, ਪਰ ਅਸੀਂ ਜ਼ਿੰਦਗੀ 2 ਘੰਟੇ ਦਾ ਪ੍ਰੋਗਰਾਮ ਆ ਮਗਰੋਂ ਕੀ ਕਰਦੇ ਹਾਂ ਆਪਾਂ। ਤਾਂ ਉਹਨਾਂ ਦੀ ਮੈਂ ਗੱਲ ਕੀਤੀ ਸੀ ਕਿ ਬਚਪਨ ਵਿੱਚ ਹੀ ਉਹਨਾਂ ਨੂੰ ਸੇਵਾ ਦੀ ਚੂੰਡ ਲੱਗ ਗਈ ਸੀ, ਉਹਨਾਂ ਦੇ ਮਾਤਾ ਵੱਲੋਂ ਲਗਾਈ ਗਈ ਸੀ। ਤੇ ਇੱਥੋਂ ਇੱਕ ਗੱਲ ਤਾਂ ਪਤਾ ਲੱਗਦੀ ਹੈ ਕਿ ਜਿੱਦਾਂ ਕਹਿ ਦਿੰਦੇ ਕਿ ਹਰ ਸਕਸੈਸਫੁਲ ਇਨਸਾਨ ਦੇ ਮਗਰ ਇੱਕ ਔਰਤ ਦਾ ਹੱਥ ਹੁੰਦਾ ਹੈ, ਤੇ ਕਹਿ ਸਕਦੇ ਸਰ ਅੱਜ ਪਿੰਗਲਵਾੜੇ ਬਣੇ ਹੋਏ ਆ ਤੇ ਉਹਨੀ ਸੇਵਾ ਕੀਤੀ, ਤੇ ਉਹਨਾਂ ਦੀ ਮਾਤਾ ਦਾ ਅਹਿਮ ਭੂਮਿਕਾ ਰਹੀ ਉਹਨਾਂ ਦੇ ਜੀਵਨ ਦੇ ਵਿੱਚ। ਬੇਸ਼ੱਕ ਮਗਰੋਂ ਉਹ ਸਿੱਖ ਧਰਮ ਤੋਂ ਵੀ ਪ੍ਰਭਾਵਿਤ ਹੋਏ, ਕਿਉਂਕਿ ਸਿੱਖ ਧਰਮ ਦੇ ਵਿੱਚ ਸੇਵਾ ਤੇ ਸਿਮਰਨ ਦਾ ਮੇਨ ਕਨਸੈਪਟ ਆ, ਤਾਂ ਜਿਹੜੀ ਬਚਪਨ ਤੋਂ ਵੀ ਪਹਿਲਾਂ ਲੱਗ ਚੁੱਕੀ ਸੀ ਚੂੰਡ ਇੱਕ, ਠੀਕ ਹੈ ਜੀ। ਤਾਂ ਉਹ ਹੁਣ ਸਾਡੀਆਂ ਜੇਕਰ ਭੈਣਾਂ ਬੀਬੀਆਂ ਸੁਣ ਰਹੀਆਂ ਪ੍ਰੋਗਰਾਮ ਨੂੰ, ਜਾਂ ਚਲੋ ਜਿਹੜੇ ਵੀ ਆਪਣੇ ਦੋਸਤ ਸੁਣ, ਉਹਨਾਂ ਦੀ ਪੀੜ੍ਹੀ ਵਿੱਚ ਭੈਣਾਂ ਆ, ਘਰ ਵਾਲੀਆਂ ਆ, ਜਾਂ ਫਿਰ ਮਾਵਾਂ ਆ, ਉਹਨਾਂ ਨੂੰ ਚਾਹੀਦਾ ਕਿ ਇੱਕ ਆਪਣਾ ਅਹਿਮ ਰੋਲ ਪਲੇ ਕਰਨ ਬੱਚਿਆਂ ਪ੍ਰਤੀ, ਕੰਮਾਂ ਕਾਰਾਂ ਤੋਂ ਸਮਾਂ ਕੱਢ ਕੇ, ਕਿਉਂਕਿ ਅਸੀਂ ਦਾਅਵਾ ਤਾਂ ਕਰ ਦਿੰਦੇ ਕਿ ਸਾਡਾ ਨਿਆਣਾ ਵਿਗੜ ਗਿਆ ਜਾਂ ਅੱਗੇ ਕਿਸੇ ਦੇ ਨਿਆਣੇ ਵਿਗੜੇ ਹੋਏ ਆ, ਕਾਰਨ ਇਹੀ ਆ ਕਿ ਉਹ ਬੱਚਾ ਆ ਇੱਕ, ਹਨਾ, ਉਹਨੂੰ ਕਿੱਦਾਂ ਦਾ ਤੁਸੀਂ ਬਣਾਉਣਾ ਆ ਉਹ ਤੁਹਾਡੇ ਆਪਣੇ ਹੱਥਾਂ ਵਿੱਚ ਆ। ਜੇਕਰ ਅਸੀਂ ਆਪਣੇ ਬੱਚਿਆਂ ਨੂੰ ਸਾਂਭ ਲਵਾਂਗੇ, ਬੇਸ਼ੱਕ ਆਪਣੇ ਭਤੀਜੇ ਭਾਣਜਿਆਂ ਨੂੰ, ਅੱਗੇ ਆਂਢ ਗੁਆਂਢ ਕੋਈ ਵੀ ਆਪਣੇ ਕਹੋ ਕਿ ਸਮਾਜ ਦੇ ਵਿੱਚ ਬੱਚੇ, ਉਹਨਾਂ ਨੂੰ ਸਾਂਭ ਲਵਾਂਗੇ ਤੇ ਇੱਕ ਤਰ੍ਹਾਂ ਸ਼ਰਧਾਂਜਲੀ ਹੋਊਗੀ ਮੇਰੇ ਹਿਸਾਬ ਨਾਲ ਭਗਤ ਪੂਰਨ ਸਿੰਘ ਉਹਨਾਂ ਨੂੰ, ਜੇਕਰ ਅਸੀਂ ਸਮਾਜ ਦੇ ਵਿੱਚ ਕੋਈ ਬੱਚਿਆਂ ਨੂੰ ਸਾਂਭ ਕੇ ਚੱਲੀ ਚੱਲੀ ਜੇ ਨਹੀਂ ਵੀ ਕਰ ਸਕਦੇ ਇਹਨਾਂ ਦੀ ਸੇਵਾ, ਲੁੱਲੇ ਲੰਗੜਿਆਂ ਦੀ ਸੇਵਾ ਕਰ ਸਕਦੇ, ਜਿਹੜੇ ਸਹੀ ਵੀ ਆ ਜੇ ਉਹਨਾਂ ਨੂੰ ਸਾਂਭ ਲਈ ਉਹ ਵੀ ਬਹੁਤ ਬੜੀ ਗੱਲ ਹੋਊ,
ਉਹ ਵੀ ਬਹੁਤ ਵੱਡੀ ਗੱਲ ਹੈ। ਅਤੇ ਮੈਂ ਇਹ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ ਹਾਂ ਆਪਣੇ ਹੋਪਿੰਗ ਏਰਾ ਦਾ, ਜਿਹੜੀ ਕਿ ਸੰਸਥਾ ਬਣਾਈ ਆ ਗੁਰਸੇਵ ਸਿੰਘ ਜੀ, ਆਪਾਂ ਸ਼ੁਰੂ ਕੀਤੀ ਸੀ ਕੋਈ 4 ਸਾਲ ਹੋ ਗਏ ਇਸ ਸੰਸਥਾ ਨੂੰ ਵੀ ਚੱਲਦਿਆਂ ਨੂੰ, ਤੇ ਅਸੀਂ ਵੀ ਇਹੀ ਉਪਰਾਲਾ ਕੀਤਾ ਸੀ ਕਿ ਲਾਇਬ੍ਰੇਰੀ ਖੋਲੀਆਂ ਜਾਣ ਪਿੰਡਾਂ ਦੇ ਵਿੱਚ ਤੇ ਸਕੂਲ ਫ੍ਰੀ ਐਜੂਕੇਸ਼ਨ, ਜਿੱਦਾਂ ਸਕੂਲ ਤੋਂ ਬਾਅਦ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦਿੱਤੀ ਜਾਵੇ। ਇਹੋ ਜਿਹੇ ਕੰਮਾਂ ਦੇ ਉੱਤੇ 2 ਸਾਲ ਖਰਚੇ ਜਿਹੜਾ ਆ ਜ਼ਰੂਰ ਕਰਨਾ ਚਾਹੀਦਾ। ਵੈਸੇ ਸਾਡੀ ਮਨਸ਼ਾ ਇਹ ਵੀ ਹੈਗੀ ਆ ਕਿ ਅਸੀਂ ਹੈਂਡੀਕੈਪਡ ਜਿਹੜੇ ਬੱਚੇ ਆ, ਕਿਉਂਕਿ ਪਿੰਡਾਂ ਦੇ ਵਿੱਚ ਗੁਰਸੇਵ ਸਿੰਘ ਜੀ ਇੱਕ ਅੱਧਾ ਹੁੰਦਾ ਹੀ ਆ, ਹਨਾ, ਉਹ ਬੇਚਾਰੇ ਨੂੰ ਉਹ ਰੌਲ ਜਾਂਦਾ ਕਿਉਂਕਿ ਸਕੂਲ ਜਿਹੜਾ ਇੱਕ ਬੱਚੇ ਦੇ ਲਈ ਤਾਂ ਸਕੂਲ ਖੁੱਲ ਨਹੀਂ ਸਕਦਾ, ਇਸ ਕਰਕੇ ਇਲਾਕੇ ਦੇ ਵਿੱਚ ਲੋੜ ਹੁੰਦੀ ਆ, ਫਿਰ ਉਹਦੇ ਤੇ ਪ੍ਰਬੰਧ ਬਹੁਤ ਜਿੱਦਾਂ ਕਹਿ ਲਓ ਵੀ ਖਰਚੀਲਾ ਹੋ ਜਾਂਦਾ ਕਈ ਵਾਰੀ। ਇਸ ਕਰਕੇ NRI ਜਿਹੜੇ ਆਪਣੇ ਦੋਸਤ ਆ, ਸਰੋਤੇ ਆ, ਖਾਸ ਤੌਰ ਤੇ ਆਪਣੇ NRI ਜਿਹੜੇ ਇਸ ਵੇਲੇ ਸੁਣਦੇ ਆ, ਉਹ ਇੱਕ ਅਹਿਮ ਰੋਲ ਪਲੇ ਕਰ ਸਕਦੇ ਆ ਇਸ ਮਾਮਲੇ ਦੇ ਵਿੱਚ, ਚਾਹੇ ਗੁਰਦੁਆਰਿਆਂ ਦੀ ਸਹਾਇਤਾ ਲਈ ਜਾਵੇ ਇਸ ਮਾਮਲੇ ਚ, ਤੇ ਏਦੋ ਵੱਡੀ ਕੋਈ ਸੇਵਾ ਜਿਹੜੀ ਆ ਉਹ ਸ਼ਾਇਦ ਮਨੁੱਖਤਾ ਦੀ ਹੋ ਨਹੀਂ ਸਕਦੀ। ਜਿੱਦਾਂ ਭਗਤ ਪੂਰਨ ਸਿੰਘ ਜੀ ਹੁਣਾਂ ਨੇ ਕਿਹਾ ਕਿ ਅਸਲ ਵਿੱਚ ਅਸੀਂ ਜਿਹੜੇ ਸ਼ਹੀਦ ਆ, ਜਿਉਂਦੇ ਸ਼ਹੀਦ ਵੀ ਹੋ ਸਕਦੇ ਆ ਜੇ ਅਸੀਂ ਕੌਮ ਦੇ ਲਈ ਜਿਹੜੀ ਆਪਣੀ ਜ਼ਿੰਦਗੀ ਆ ਉਹਦੇ ਵਿੱਚ, ਚਲੋ ਆਪਣੇ ਹੋਰ ਵੀ ਘਰੂਗੀ ਆਪਾਂ ਕੰਮ ਕਰਦੇ ਆ, ਪਰ ਥੋੜਾ ਬਹੁਤਾ ਜਿਹੜਾ ਕੰਮ ਆ ਇਸ ਫੀਲਡ ਦੇ ਵਿੱਚ ਵੀ ਜੇ ਕਰੀਏ ਤਾਂ ਸ਼ਾਇਦ ਆਪਾਂ ਜਿਹੜੀਆਂ ਸ਼ੰਕੇ ਰੱਖਦੇ ਆ, ਫਿਕਰਮੰਦੀਆਂ ਰੱਖਦੇ ਆ ਆਪਣੇ ਸਮਾਜ ਦੇ ਲਈ, ਉਹਦੇ ਵਿੱਚ ਥੋੜਾ ਜਿਹਾ ਜਿਹੜਾ ਨਿਵਾਰਨ ਹੋ ਸਕਦਾ।
ਬਿਲਕੁਲ ਜੀ, ਫਿਕਰਮੰਦੀ ਰੱਖਣੀ ਸੇਵਾ, ਜੇਕਰ ਅਸੀਂ ਉੱਥੇ ਕੰਮ ਵੀ ਕਰਦੇ ਨਾ ਥੋੜਾ ਬਹੁਤਾ ਸਮਾਂ ਕੱਢੀਏ, ਮੈਨੂੰ ਨੀ ਲੱਗਦਾ ਕਿ ਸਾਡੇ ਜਾਣੀ ਕਿ ਪੈਸੇ ਤੇ ਆਪਣੇ ਬਜਟ ਤੇ ਕੋਈ ਵਾਧੂ ਬੋਝ ਪੈਣਾ। ਬਸ ਉਹੀ ਹੈ ਜਿਹੜਾ ਅਸੀਂ ਪਹਿਲਾਂ ਖਰਚ ਕਰ ਰਹੇ ਹਾਂ, ਭੇਜਦੇ ਹਾਂ, ਹਰ ਕੋਈ ਭੇਜਦਾ, ਮੈਨੂੰ ਇੰਨਾ ਪਤਾ ਜਿਹੜੇ ਇਹਨਾਂ ਮੁਲਕਾਂ ਚ ਆ ਜਾਂਦਾ ਆ ਆਪਣੇ ਪਿੰਡਾਂ ਨੂੰ ਜਾਂ ਕਿਸੇ ਸੰਸਥਾਵਾਂ ਨੂੰ ਪੈਸਾ ਭੇਜਦਾ ਜ਼ਰੂਰ ਆ ਉਹ, ਬਸ ਉਹਨੂੰ ਵੀ ਥੋੜਾ ਢੰਗ ਸਿਰ ਵਰਤਣ ਦੀ ਲੋੜ ਆ, ਕੋਈ ਐਕਸਟਰਾ ਭੇਜਣ ਦੀ ਲੋੜ ਨਹੀਂ, ਜਿੰਨਾ ਭੇਜ ਰਹੇ ਹੋ ਤੁਸੀਂ, ਜਿੰਨਾ ਕਰ ਰਹੇ ਹੋ ਉਨੇ ਨੂੰ ਹੀ ਢੰਗ ਸਿਰ ਥੋੜਾ ਚੱਲ ਪਓ, ਤਾਂ ਮੈਂ ਕਹਿੰਦਾ ਆਹ ਕਵਰ ਹੋ ਸਕਦਾ, ਕੰਮ ਵੀ ਕਵਰ ਕੀਤਾ ਜਾ ਸਕਦਾ
ਜੀ। ਬਿਲਕੁਲ, ਤੇ ਹੁਣ ਆਪਾਂ ਮੈਸੇਜ ਲੈ ਲਈਏ ਗੁਰਸੇਵ ਸਿੰਘ ਜੀ ਦੋਸਤਾਂ ਦੇ, ਤੇ ਫਿਰ ਬਾਅਦ ਦੇ ਵਿੱਚ ਇੱਕ ਭਗਤ ਜੀ ਉਹਨਾਂ ਦੇ ਨਾਲ ਹੀ ਜਿਹੜਾ ਮਿਲਦਾ ਇੱਕ ਗੀਤ ਆਪਾਂ ਸੁਣਾਵਾਂਗੇ, ਉਹਨਾਂ ਦੇ ਇੱਕ ਫਿਲਮ ਆਈ ਸੀ ਜਨਮ ਤੁਮਾਰੇ ਲੇਖੇ। ਉਹ ਤੋਂ ਪਹਿਲਾਂ ਆਪਣੇ ਨਾਲ ਦਲਜੀਤ ਸਿੰਘ ਜੀ ਮਹਿਤਾ ਚੌਂਕ ਤੋਂ ਜੁੜੇ ਆ, ਉਹਨਾਂ ਨੇ ਵੀ ਮੈਸੇਜ ਆਪਾਂ ਨੂੰ ਕੀਤਾ ਆ, ਤੇ ਉਹਨਾਂ ਨੇ ਵੀ ਚਲੋ ਵਧੀਆ ਮੈਸੇਜ ਅੱਜ ਭੇਜਿਆ ਉਹਨਾਂ ਨੇ, ਵੈਸੇ ਵਧੀਆ ਹੀ ਹੁੰਦਾ ਉਹਨਾਂ ਦਾ। ਉਹ ਕਹਿੰਦੇ ਵੀ ਜਦ ਮਨ ਕੀਰਤਨ ਪਾਠ ਜਾਂ ਹੋਰ ਕਿਸੇ ਤਰ੍ਹਾਂ ਨਾਲ ਸਿਫਤ ਸਲਾਹ ਕਰਦਿਆਂ ਸੋਚਾਂ ਵਿਚਾਰਾਂ ਤੋਂ ਲੰਘ ਕੇ ਇੱਕ ਰੱਬ ਦੇ ਬਿਸਮਾਦੀ ਰੂਪ ਵਿੱਚ ਟਹਿਕ ਜਾਂਦਾ ਹੈ, ਤਾਂ ਕੁਝ ਚਿਰ ਲਈ ਮਨ ਵਿੱਚ ਇੱਕ ਸ਼ੁਕਰ ਦਾ ਫੁਰਨਾ ਰਹਿ ਜਾਂਦਾ ਹੈ ਕਿ ਧੰਨ ਹੈ ਉਹ ਗੁਰੂ ਜਿਸ ਨੇ ਇਹੋ ਜਿਹੇ ਰੱਬ ਦਾ ਚਮਤਕਾਰ ਦੱਸਿਆ ਹੈ। ਉਸ ਵੇਲੇ ਥਰਰਾ ਕੇ ਆਪ ਮੁਹਾਰੇ ਮੂੰਹੋਂ ਵਾਹਿਗੁਰੂ ਵਾਹਿਗੁਰੂ ਨਿਕਲਦਾ ਹੈ। ਜਦ ਧਿਆਨ ਅਤਿ ਪ੍ਰੀਤਮ ਮਨ ਮੋਹਿਨਾ ਘੱਟ ਸੋਹਿਨਾ ਦੇ ਸਰੂਪ ਵਿੱਚ ਜੰਮ ਜਾਂਦਾ ਹੈ, ਤਾਂ ਜਦ ਤੱਕ ਕੁਝ ਵੀ ਫੁਰਨਾ ਫੁਰਨ ਦੀ ਥਾਂ ਰਹਿੰਦੀ ਹੈ, ਤਦ ਤੱਕ ਮੂੰਹੋਂ ਗੁਰੂ ਦੀ ਧੰਨਤਾ ਵੀ ਧੁਨੀ ਨਿਕਲਦੀ ਰਹਿੰਦੀ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਫਿਰ ਜਦ ਮਨ ਬਿਲਕੁਲ ਨਿਵਲੀਨ ਹੋ ਜਾਂਦਾ ਹੈ ਤਾਂ ਉਹ ਧੁਨੀ ਵੀ ਮੁੱਕ ਜਾਂਦੀ ਹੈ। ਉਸ ਧਿਆਨ ਨੂੰ ਅਜਪਾ ਜਾਪ ਆਖਦੇ ਹਨ।
ਦਲਜੀਤ
ਸਿੰਘ ਜੀ ਮਹਿਤਾ ਚੌਂਕ ਦਾ ਆਪਣੇ ਨਾਲ ਮੈਸੇਜ ਇਹ ਕੀਤਾ, ਤੇ ਮੈਂ ਪੜ੍ਹਦੇ ਪੜ੍ਹਦੇ ਵੀ ਕੁਛ ਵੱਖਰੀ ਫੀਲਿੰਗ ਆਈ ਮੈਨੂੰ ਗੁਰਸੇਵ ਸਿੰਘ ਜੀ, ਬਹੁਤ ਬਹੁਤ ਧੰਨਵਾਦ ਦਲਜੀਤ ਸਿੰਘ ਜੀ ਤੁਹਾਡਾ ਕਿ ਤੁਸੀਂ ਇੰਨੇ ਵਧੀਆ ਮੈਸੇਜ ਸਾਨੂੰ ਭੇਜਦੇ ਆ, ਤੇ ਸਾਡੀ ਜਿੱਦਾਂ ਅਸੀਂ ਵੇਟ ਕਰਦੇ ਹੁੰਦੇ ਆ ਵੀ ਸਵੇਰ ਬਣ ਜਾਂਦੀ ਆ। ਤੇ ਆਪਣੇ ਨਾਲ ਰਾਜੀ ਭੰਗੂ ਜੀ ਸਿੰਘਾਪੁਰ ਵਾਲੇ ਸਾਡੇ ਵਧੀਆ ਫਰੈਂਡ ਹੈਗੇ, ਉਹ ਵੀ ਜੁੜੇ ਆਪਣੇ ਨਾਲ, ਤੇ ਉਹਨਾਂ ਨੇ ਸਰਬਜੀਤ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਸਰਬਜੀਤ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ ਜੀ। ਤੇ ਉਹ ਕਹਿੰਦੇ ਵੀ ਸਾਰੇ ਜਿਹੜੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਸੁਣਨ ਨੂੰ ਦਿਲ ਜਿਹੜਾ ਆ ਪ੍ਰੋਗਰਾਮ ਲਹਿਰਾਂ ਵਿੱਚ ਅੱਜ ਗੀਤ ਸੁਣਨ ਨੂੰ ਦਿਲ ਕਰਦਾ, ਇੱਦੂ ਸ਼ਰੀਫ ਜ਼ਿੰਦਗੀ ਦੇ ਰੰਗ ਉਹ ਸੁਣਨ ਨੂੰ ਜੀ ਕਰਦਾ ਜ਼ਰੂਰ। ਰਾਜੀ ਜੀ ਅਸੀਂ ਕੋਸ਼ਿਸ਼ ਕਰਾਂਗੇ, ਵੈਸੇ ਹੁਣ ਗੀਤ ਥੋੜੇ ਜਿਹਾ ਘੱਟ ਕੀਤੇ ਆਪਾਂ ਪ੍ਰੋਗਰਾਮ ਦੇ ਵਿੱਚ, ਪਰ ਸਾਡੀ ਫਰਮਾਇਸ਼ ਜਿਹੜੀ ਆ ਸਿਰ ਮੱਥੇ ਆਪਾਂ ਪ੍ਰੋਗਰਾਮ ਦੇ ਵਿੱਚ ਵੀ ਚਲਾਵਾਂਗੇ, ਤੇ ਜੇ ਹੋ ਸਕੇ ਤਾਂ ਬਾਅਦ ਚ ਜ਼ਰੂਰ ਆਪਾਂ ਤੁਹਾਡਾ ਜਿਹੜਾ ਇਹ ਗਾਣਾ ਆ ਉਹ ਜ਼ਰੂਰ ਸੁਣਾ ਕੇ ਜਾਵਾਂਗੇ। ਅੱਗੇ ਸਾਡੇ ਨਾਲ ਦਲਪਿੰਦਰ ਜੀ ਜੁੜੇ ਆ, ਦਲਪਿੰਦਰ ਸੰਧੂ ਜੀ ਬ੍ਰਿਸਬੇਨ ਤੋਂ ਹੀ ਆਪਣੇ ਜੁੜੇ ਆ ਉਹ, ਤੇ ਉਹਨਾਂ ਨੇ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਉਹਨਾਂ ਨੇ ਕਿਹਾ ਵੀ ਸੇਵਾ ਕਰੀਏ ਤਾਂ ਤਨ ਸਵਰ ਜਾਵੇ, ਸਿਮਰਨ ਕਰੀਏ ਤਾਂ ਮਨ ਸਵਰ ਜਾਵੇ, ਕਿੰਨੀ ਮਿੱਠੀ ਹੈ ਸਾਡੇ ਗੁਰੂ ਦੀ ਬਾਣੀ, ਅਮਲ ਕਰੀਏ ਤਾਂ ਜ਼ਿੰਦਗੀ ਸਵਰ ਜਾਵੇ। ਕਿਆ ਬਾਤ ਆ,
ਬਹੁਤ ਖੂਬ ਗੁਰੂ ਦੀ ਬਾਣੀ ਤੋਂ ਸਮਝ ਯਾਦ ਆਇਆ ਕਿ ਅੱਜ ਅਸੀਂ ਇੱਕ ਹੋਰ ਖਬਰ ਤੇ ਵੀ ਜੋ ਬ੍ਰਿਸਬੇਨ ਵਿੱਚ ਹੋਈ ਉਹਨਾਂ ਤੇ ਚਾਨਣਾ ਪਾਵਾਂਗੇ ਤੇ ਜੋੜਾਂਗੇ ਗੁਰਲੀਨ ਕੌਰ ਜੀ ਨੂੰ, ਤੇ ਜੋ ਕਿ ਗੁਰਬਾਣੀ ਬਾਰੇ ਥੋੜਾ ਦੱਸਣਗੇ, ਜੋ ਬ੍ਰਿਸਬੇਨ ਦੇ ਵਿੱਚ ਸਹਿਜ ਪਾਠਾਂ ਦੀ ਲੜੀ ਸ਼ੁਰੂ ਹੋਈ ਆ ਜੀ।
ਜੀ ਤੇ ਆਪਣੇ ਨਾਲ ਚੰਨਾ ਜੀ ਵੀ ਜੁੜ ਚੁੱਕੇ ਆ, ਹਰਮੀਤ ਸਿੰਘ ਚੰਨਾ ਜੀ, ਉਹ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਉਹ ਕਹਿੰਦੇ ਵੀ ਅੱਜ ਮੈਂ ਮੈਸੇਜ ਥੋੜਾ ਘੱਟ ਹੀ ਲਿਖੂੰਗਾ, ਡਿਟੇਲ ਵਿੱਚ ਨਹੀਂ ਲਿਖ ਹੋਇਆ ਕਿਉਂਕਿ ਅੱਜ ਮੈਂ ਥੋੜਾ ਬਿਜ਼ੀ ਆ। ਚਲੋ ਬਹੁਤ ਵਧੀਆ ਭਾਜੀ, ਤੁਸੀਂ ਵੀ ਅੱਜ ਕੰਮ ਤੇ ਲੱਗ ਗਏ ਹਨਾ, ਬਹੁਤ ਵਧੀਆ। ਤੇ ਪਰ ਫੇਰ ਵੀ ਕਹਿੰਦੇ ਆਪਾਂ ਮੈਸੇਜ ਜਿਹੜਾ ਆ ਜਦੋਂ ਵੀ ਟਾਈਮ ਲੱਗਾ ਤੇ ਆਪਾਂ ਜ਼ਰੂਰ ਸ਼ੇਅਰ ਕਰਾਂਗੇ ਤੁਹਾਡੇ ਨਾਲ। ਤੇ ਉਹਨਾਂ ਨੇ ਕੋਟੇਸ਼ਨਸ ਭੇਜੀਆਂ ਆ ਜਿਹੜੀਆਂ ਕਿ ਭਗਤ ਪੂਰਨ ਸਿੰਘ ਜੀ ਹੁਣਾਂ ਦੇ ਨਾਲ ਜੀਵਨ ਦੇ ਨਾਲ ਸੰਬੰਧਿਤ ਹੈਗੀਆਂ। ਬਹੁਤ ਬਹੁਤ ਧੰਨਵਾਦ ਹਰਮੀਤ ਸਿੰਘ ਚੰਨਾ ਸਾਹਿਬ, ਸਾਨੂੰ ਵੀ ਇੰਤਜ਼ਾਰ ਰਹਿੰਦਾ ਸਾਡਾ ਕਿ ਤੁਸੀਂ ਜਿਹੜਾ ਭੇਜਦੇ ਆ ਸਾਨੂੰ ਇਹੋ ਜਿਹਾ ਸੁਝਾਅ ਜਿਹੜੇ ਆ, ਤੇ ਬਹੁਤ ਬਹੁਤ ਸਾਡਾ ਧੰਨਵਾਦ। ਅੱਗੇ ਜਸਵਿੰਦਰ ਸਿੰਘ ਜੀ ਜੁੜੇ ਆ ਸਾਡੇ ਨਾਲ। ਜਸਵਿੰਦਰ ਸਿੰਘ ਜੀ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਜਸਵਿੰਦਰ ਸਿੰਘ ਜੀ ਸਾਨੂੰ ਵੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਆ। ਹਰਪ੍ਰੀਤ ਸਿੰਘ ਕੋਹਲੀ ਸਾਹਿਬ ਜੁੜੇ ਆ ਸਾਡੇ ਨਾਲ, ਤੇ ਉਹਨਾਂ ਨੇ ਮੈਸੇਜ ਆਪਾਂ ਉਹਨਾਂ ਨੇ ਆਪਾਂ ਨੂੰ ਇੱਕ ਤਾਂ ਮਾਨਾ ਵਾਲਾ ਅੰਮ੍ਰਿਤਸਰ ਦੇ ਵਿੱਚ ਦੱਸਿਆ ਉਹਨਾਂ ਨੇ, ਜਿਹੜੇ ਆਪਾਂ ਸਕੂਲ ਦੀ ਗੱਲ ਕੀਤੀ ਸੀ, ਉਹ ਕਹਿੰਦੇ ਮਾਨਾ ਵਾਲਾ ਅੰਮ੍ਰਿਤਸਰ ਦੇ ਨੇੜੇ ਹੈਗਾ ਇਹ, ਭਗਤ ਪੂਰਨ ਸਿੰਘ ਜੀ ਹੁਣਾਂ ਦੀ ਸੰਸਥਾ ਨਾਲ ਰਿਲੇਟਡ ਪਿੰਡ ਆ। ਤੇ ਅਗਲੀ ਉਹਨਾਂ ਨੇ ਖ਼ਬਰ, ਕਿਉਂਕਿ ਪੱਤਰਕਾਰੀ ਦੇ ਨਾਲ ਵੀ ਸੰਬੰਧ ਰੱਖਦੇ ਆ, ਤੇ ਉਹਨਾਂ ਨੇ ਕਿਹਾ ਆ ਖ਼ਬਰ ਜਿਹੜੀ ਭੇਜੀ ਆਪਾਂ ਨੂੰ, ਉਹ ਕਹਿੰਦੇ ਵੀ ਆਪ ਦੀ ਪਹਿਲੀ ਸੂਚੀ ਜਾਰੀ ਹੋਣ ਦਾ ਪਿਆ ਰੌਲਾ ਰੌਲਾ ਪਿਆ ਹੋਇਆ ਆ, ਤੇ ਉਹਦੇ ਵਿੱਚ ਉਹਨਾਂ ਨੇ ਕੁਛ ਦਿੱਤੇ ਵੀ ਹੋਏ ਆ ਕੈਂਡੀਡੇਟਸ ਦੇ ਨਾਮ। ਵੈਸੇ ਕੋਹਲੀ ਸਾਹਿਬ ਇਹ ਕਾਫੀ ਵਾਰੀ ਰੌਲਾ ਜਿਹੜਾ ਪੈ ਚੁੱਕਾ, ਜਿਹੜਾ ਇੱਦਾਂ ਦਾ ਮਹੀਨਾ ਜਾਂ ਡੇਢ ਮਹੀਨਾ ਪਹਿਲਾਂ ਵੀ ਕਿਸੇ ਨੂੰ ਇੱਦਾਂ ਪਾ ਦਿੱਤੀ ਸੀ ਕਿ ਹਵਾ ਉੜੀ ਸੀ। ਖੈਰ ਅਜੇ ਆਫੀਸ਼ੀਅਲੀ ਉਹਨਾਂ ਵੱਲੋਂ ਕੋਈ ਆਈ ਨਹੀਂ ਹੈਗੀ ਖ਼ਬਰ, ਤੇ ਜੇ ਆਫੀਸ਼ੀਅਲੀ ਤੁਹਾਡੇ ਕੋਲ ਵੈਸੇ ਪਹੁੰਚਣੀ ਆ ਪੱਤਰਕਾਰ ਆ ਤੁਸੀਂ, ਤੇ ਜ਼ਰੂਰ ਦੱਸੋ ਸ਼ਾਇਦ ਇਹ ਜੇ ਆ ਗਈ ਆ ਜਾਂ ਕੋਈ ਹੈਗੇ ਪਰੂਫ ਜਾਂ ਵੈਸੇ ਹੀ ਆ, ਤੇ ਤੁਸੀਂ ਜ਼ਰੂਰ ਇਸ ਮਾਮਲੇ ਦੇ ਵਿੱਚ ਜਾਣਕਾਰੀ ਦਿਓ। ਤੇ ਅੱਗੇ ਰਾਜੀ ਭੰਗੂ ਜੀ ਹੁਣਾਂ ਨੇ ਕਿਹਾ ਕਿ ਭੁੱਖੇ ਢਿੱਡ ਨਾਲ ਘਰ ਤੋਂ ਤੁਰੀਏ ਚਾਹੇ ਲੱਖ ਹੋਵੇ ਮਜਬੂਰੀ, ਰਿਜਕ ਲਈ ਤੂੰ ਫਿਰਨਾ ਮਿੱਤਰਾ ਰੋਟੀ ਬਹੁਤ ਜ਼ਰੂਰੀ, ਸਬਰ ਪਿਆਲਾ ਮਹਿੰਗਾ ਭਰਦਾ ਸਸਤੀ ਮਿਲੇ ਗਰੂਰੀ, ਰੁੱਖੀ ਸੁੱਕੀ ਹੱਸ ਕੇ ਖਾ ਲੈ ਨਹੀਂ ਮਿਲਦੀ ਜੇ ਚੋਰੀ। ਖੈਰ ਸਬਰ ਸੰਤੋਖ ਦੀ ਗੱਲ ਕੀਤੀ ਆ ਰਾਜੀ ਜੀ ਨੇ। ਰਾਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਦੋਸਤੋ ਆਪਾਂ ਇੱਕ ਗਾਣਾ ਸੁਣਦੇ ਹਾਂ ਤੇ ਸੁਣ ਕੇ ਫਿਰ ਪ੍ਰੋਗਰਾਮ ਲਹਿਰਾ ਸੁਣਦੇ ਹਾਂ ਹਰ ਮਰੇ ਦੀ।
ਚੂਰਨਾ ਤੇ ਕੋਝਿਆਂ ਨੂੰ ਪੂਰਨਾ, ਸੁਣ ਵੇ ਪੂਰਨਾ। ਕਿਤੇ ਦੂਰ ਨਾ ਦੁੱਖਾਂ ਵਿੱਚ ਚੂਰਨਾ ਤੇ ਕੋਝਿਆਂ ਨੂੰ ਕੂਰਨਾ ਤੇਰੀ ਹਿੱਕ ਤੇ ਚਮਕੇ ਧੁੱਪ ਜੀ ਤੰਗ ਸੁਣਵੇ ਪੂਰਨਾ ਰੱਬ ਕਿਤੇ ਦੂਰ ਨਾ ਭੁੱਖਾਂ ਵਿੱਚ ਚੂਰਨਾ ਤੇ ਕੋਝਿਆਂ ਨੂੰ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਹਰਮ ਰੇਡੀਓ ਉੱਤੇ ਸਾਡਾ ਸਵਾਗਤ ਹੈ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੇ ਨਾਲ ਗੁਰਸੇਵ ਸਿੰਘ ਜੀ ਇਹ ਵੀ ਸਾਡੇ ਇੱਥੋਂ ਬ੍ਰਿਸਬੇਨ ਤੋਂ ਹੀ ਨੇ ਗੁਰਸੇਵ ਸਿੰਘ ਜੀ ਆਪਾਂ ਨੂੰ ਇੱਕ ਇਨਫੋਰਮੇਸ਼ਨ ਵੀ ਸਾਂਝੀ ਜ਼ਰੂਰ ਕਰਨੀ ਚਾਹੀਦੀ ਆ ਜਿਹੜੀ ਕਿ ਆਪਣੇ ਕੋਡੀ ਸਾਹਿਬ ਨੇ ਆਪਾਂ ਨੂੰ ਭੇਜੀ ਆ ਬੋਨ ਮੈਰੋ ਡੋਨਰ ਚਾਹੀਦੇ ਆ ਜੀ ਸੁਜੀਤ ਨਾਮ ਹੈਗਾ ਆ ਇੱਕ 35 ਈਅਰਸ ਦਾ ਇੱਕ ਆਦਮੀ ਹੈਗਾ ਇਹਨੂੰ ਲਿਊਕੇਮੀਆ ਹੋ ਗਿਆ ਆ ਲਿਊਕੇਮੀਆ ਦਾ ਪੇਸ਼ੈਂਟ ਹੈਗਾ ਆ ਲਿਊਕੇਮੀਆ ਇੱਕ ਕੈਂਸਰ ਦੀ ਕਿਸਮ ਹੈਗੀ ਆ ਤੇ ਉਹਨਾਂ ਨੂੰ ਬੋਨ ਮੈਰੋ ਟ੍ਰਾਂਸਪਲਾਂਟ ਦੀ ਲੋੜ ਹੈਗੀ ਆ ਤੇ ਇਹਦੇ ਨਾਲ ਕੀ ਹੁੰਦਾ ਡਾਇਗਨੋਸਿਸ ਹੋਣਾ ਆ ਇਹਦੇ ਵਿੱਚ ਤੇ ਐਕਿਊਟ ਲਿੰਫੋਬਲਾਸਟਿਕ ਜਿਹੜਾ ਇਹ ਹੋਣਾ ਆ ਨਵੰਬਰ 2015 ਦੇ ਵਿੱਚ ਹੋ ਗਿਆ ਸੀ 2015 ਦੇ ਵਿੱਚ ਤੇ ਹੁਣ ਤੱਕ 6 ਰਾਊਂਡ ਹੋ ਚੁੱਕੇ ਆ ਉਹਨਾਂ ਦੇ ਇਲਾਜ ਦੇ ਵਿੱਚ ਤੇ ਹੁਣ ਉਹਨਾਂ ਨੂੰ ਇਸ ਬਿਮਾਰੀ ਤੋਂ ਬਚਣ ਦੇ ਲਈ ਬਹੁਤ ਜ਼ਰੂਰੀ ਤੌਰ ਦੇ ਉੱਤੇ ਬੋਨ ਮੈਰੋ ਡੋਨਰ ਜਿਹੜੇ ਆ ਚੱਲਦੇ ਆ ਜੇ ਤੁਹਾਡੀ ਉਮਰ ਦੋਸਤੋ 18 ਤੋਂ 45 ਸਾਲ ਦੇ ਵਿੱਚ ਹੈਗੀ ਆ ਤਾਂ ਤੁਸੀਂ ਬੋਨ ਮੈਰੋ ਡੋਨਰ ਡਰਾਈਵ ਜਿਹੜਾ ਆ ਉਹਨਾਂ ਨੂੰ ਥੋੜਾ ਜਿਹਾ ਆਪਣੇ ਬਲੱਡ ਦਾ ਜ਼ਰੂਰ ਸੈਂਪਲ ਦਿਓ ਤਾਂ ਆਪਣੀ ਰਜਿਸਟਰ ਤੁਸੀਂ ਹੋਵੋ ਉੱਥੇ ਆਸਟ੍ਰੇਲੀਅਨ ਬੋਨ ਮੈਰੋ ਡੋਨਰ ਰਜਿਸਟਰੀ ਦੇ ਵਿੱਚ ਤੇ ਸੁਜੀਤ ਵਰਗੇ ਹੋਰ ਵੀ ਲੋਕ ਬਹੁਤ ਹੈਗੇ ਆ ਜਿਹੜੇ ਕਿ ਜਿਹਨਾਂ ਨੂੰ ਚਾਹੀਦੀ ਹੁੰਦੀ ਆ ਬੋਨ ਮੈਰੋ ਇਹ ਇੱਕ ਟਿਸ਼ੂ ਹੈਗੇ ਆ ਆਪਣੇ ਬਲੱਡ ਸੈਲਸ ਦੇ ਵਿੱਚ ਹੁੰਦੇ ਆ ਜਿਹੜੇ ਕਿ ਬਲੱਡ ਸੈਲਸ ਬਣਾਉਣ ਦੇ ਵਿੱਚ ਭੂਮਿਕਾ ਨਿਭਾਉਂਦੇ ਆ ਜਦੋਂ ਬਲੱਡ ਸੈਲਸ ਜਿਹੜੇ ਬਣਨੇ ਬੰਦ ਹੋ ਜਾਂਦੇ ਆ ਉਸ ਵੇਲੇ ਆਪਾਂ ਇੱਕ ਤਰ੍ਹਾਂ ਦੇ ਸਟੈਮ ਸੈਲਸ ਹੀ ਹੁੰਦੇ ਆ ਜਿਹੜੇ ਕਿ ਅੱਗੇ ਆ ਕੇ ਇਹ ਵੱਧਦੇ ਆ ਤੇ ਇਹਨਾਂ ਨੂੰ ਆਪਾਂ ਡੋਨੇਟ ਕਰ ਸਕਦੇ ਆ ਸੁਜੀਤ ਨੂੰ ਤੇ ਇਹ ਹੋਰ ਵੀ ਜ਼ਰੂਰੀ ਆ ਕਿਉਂਕਿ ਉਹਨਾਂ ਦਾ ਇੰਡੀਅਨ ਪਿਛੋਕੜ ਹੈਗਾ ਇਸ ਕਰਕੇ ਦੋਸਤੋ ਜੇ ਤੁਸੀਂ ਚਾਹੋ ਤਾਂ ਤੁਸੀਂ ਜ਼ਰੂਰ ਉੱਥੇ ਜਾਓ ਸਮਾਂ 1 ਵਜੇ ਦਾ ਦਿੱਤਾ ਹੋਇਆ ਆ ਸੇਂਟ ਫਿਲਿਪਸ ਹਾਲ 115 ਕੋਰਨਵਲ ਸਟਰੀਟ 1 ਐਮਪੈਰਸ ਸਟਰੀਟ ਐਨਲੀ ਦੇ ਵਿੱਚ ਤੇ ਸੈਚਰਡੇ 13 ਅਗਸਤ 2016 ਨੂੰ ਦੁਪਹਿਰ ਦੇ 1 ਵਜੇ ਤੁਸੀਂ ਆਪਣੇ ਜਾ ਸਕਦੇ ਆ ਉੱਥੇ ਆਪਣੇ ਬਲੱਡ ਦਾ ਜਿਹੜਾ ਸੈਂਪਲ ਆ ਦੇ ਸਕਦੇ ਆ ਤੇ ਇਹ ਇੱਕ ਇਨਫੋਰਮੇਸ਼ਨ ਸੀ ਜਿਹੜੀ ਕਿ ਤੁਸੀਂ ਜੇ ਚਾਹੋ ਤਾਂ ਐਨਲੀ ਸਾਰੇ ਬ੍ਰਿਸਬੇਨ ਦੇ ਵਿੱਚ ਜਾਣਦੇ ਹੀ ਐਨਲੀ ਤੇ ਉੱਥੇ ਜਾਓ ਤੇ 1 ਵਜੇ ਦੁਪਹਿਰ ਨੂੰ ਜੇ ਤੁਹਾਨੂੰ ਫੇਰ ਵੀ ਐਡਰੈਸ ਦੀ ਲੋੜ ਹੋਵੇ ਤਾਂ ਤੁਸੀਂ ਕਾਲ ਜ਼ਰੂਰ ਕਰ ਲਿਓ ਤੇ ਆਪਾਂ ਤੁਹਾਨੂੰ ਜਿਹੜਾ ਆ ਐਡਰੈਸ ਦੇ ਦੇਵਾਂਗੇ ਜੇ ਕੋਈ ਹੈਲਪ ਕਰਨੀ ਚਾਹੁੰਦਾ ਆ ਸੁਜੀਤ ਦੀ ਤੇ ਅੱਗੇ ਆਪਣੇ ਨਾਲ ਗੁਰਸੇਵ ਸਿੰਘ ਜੀ ਅਜੇਪਾਲ ਵੀ ਜੁੜ ਗਏ ਆ ਬ੍ਰਿਸਬੇਨ ਵਾਲੇ
ਠੀਕ ਹੈ ਸਵਾਗਤ ਹੈ ਜੀ ਅਜੇਪਾਲ ਜੀ ਦਾ ਪ੍ਰੋਗਰਾਮ ਦੇ ਵਿੱਚ ਕੀ ਕਹਿ ਰਹੇ ਨੇ
ਉਹਨਾਂ ਨੇ ਇੱਕ ਚੁਟਕਲਾ ਵੀ ਭੇਜਿਆ ਉਹ ਕਹਿੰਦੇ ਵੀ ਥੋੜਾ ਜਿਹਾ ਹੱਸਣਾ ਵੀ ਚਾਹੀਦਾ ਥੋੜਾ ਹੱਸਣਾ ਜ਼ਰੂਰ ਚਾਹੀਦਾ
ਜ਼ਰੂਰ ਜੀ ਜ਼ਰੂਰ
ਤੇ ਉਹ ਕਹਿੰਦੇ ਵੀ ਇੱਕ ਹਰਿਆਣਵੀ ਨੇ ਚੀਨ ਦੇ ਵਿੱਚ ਜਾ ਕੇ ਚਾਹ ਦੀ ਦੁਕਾਨ ਖੋਲੀ ਤੇ ਉਹਦਾ ਨਾਂ ਰੱਖ ਦਿੱਤਾ ਹਰਿਆਣਾ ਟੀ ਸਟਾਲ ਦੁਕਾਨ ਜ਼ਿਆਦਾ ਦਿਨਾਂ ਤੱਕ ਚੱਲੀ ਨਹੀਂ ਤੇ ਕਿਸੇ ਨੇ ਸਲਾਹ ਦਿੱਤੀ ਵੀ ਜੇ ਚੀਨ ਦੇ ਵਿੱਚ ਤਰੱਕੀ ਕਰਨੀ ਆ ਤਾਂ ਦੁਕਾਨ ਦਾ ਨਾਂ ਵੀ ਚਾਈਨੀਜ਼ ਵਿੱਚ ਰੱਖਣਾ ਪੈਣਾ ਫਿਰ ਉਹਨਾਂ ਦੀ ਦੁਕਾਨ ਹੁਣ ਬਹੁਤ ਵਧੀਆ ਚੱਲ ਰਹੀ ਆ ਕਿਉਂਕਿ ਦੁਕਾਨ ਦਾ ਹੁਣ ਉਹਨਾਂ ਨੇ ਨਾਮ ਬਦਲ ਕੇ ਰੱਖ ਦਿੱਤਾ ਤਾਂ ਨਾਮ ਕਰਕੇ ਜਿਹੜੀ ਆ ਚੱਲ ਰਹੀ ਆ ਹੁਣ ਤੁਸੀਂ ਨਾਮ ਪੁੱਛਣਾ ਕੀ ਆ ਚਾਹ ਦੀ ਦੁਕਾਨ ਦਾ
ਅੱਗੇ
ਆਪਣੇ ਨਾਲ ਜਸਪਾਲ ਸੈਣੀ ਜੀ ਜੁੜੇ ਆ ਤੇ ਉਹਨਾਂ ਨੇ ਵੀ ਕਿਹਾ ਵੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਆ ਤੇ ਬੱਦਲ ਬਾਈ ਆ, ਸਿਡਨੀ ਦੇ ਵਿਚ ਮੀਂਹ ਵੀ ਥੋੜਾ ਜਿਹਾ ਪੈ ਰਿਹਾ ਆ, ਵੈਸੇ ਉਹ ਡਰਾਈਵਿੰਗ ਦੇ ਵਿਚ ਬਿਜ਼ੀ ਹੈਗੇ, ਆਪਾਂ ਨਾਲ ਦੀ ਨਾਲ ਸੁਣ ਵੀ ਰਹੇ ਆ, ਤੇ ਉਹਨਾਂ ਨੇ ਹਾਜ਼ਰੀ ਲਾਉਣ ਲਈ ਵੀ ਕਿਹਾ ਆ, ਤੇ ਜਸਪਾਲ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੇ ਡਰਾਈਵਿੰਗ ਵਿਚ ਵੀ ਤੁਸੀਂ ਆਪਣਾ ਜ਼ਰੂਰ ਧਿਆਨ ਰੱਖਿਓ, ਤੇ ਇਹੀ ਆਸ ਦੇ ਨਾਲ ਕਿ ਤੁਸੀਂ ਵਧੀਆ ਜਿਹੜਾ ਟਾਈਮ ਆ ਬਤੀਤ ਕਰ ਰਹੇ ਹੋਵੋਗੇ। ਗੁਰਸੇਵ ਸਿੰਘ ਜੀ, ਆਪਾਂ ਇੱਕ ਹੁਣ ਫਿਲਮ ਵੀ ਇੱਕ ਕਰ ਰਹੇ ਆ, ਪ੍ਰਮੋਸ਼ਨ ਕਰ ਰਿਹਾ ਹਰਮਨ ਰੇਡੀਓ 25 ਕਿੱਲੇ।
ਅੱਛਾ ਜੀ, 25 ਕਿੱਲੇ ਜ਼ਮੀਨ ਹੈ ਕਿ ਫਿਲਮ ਹੈ ਜੀ?
ਦੇਖ ਕੇ ਆਪਾਂ ਦੱਸਾਂਗੇ ਨਾ, ਅਜੇ ਤਾਂ ਥੋੜੀ ਇਨਫੋਰਮੇਸ਼ਨ ਜਿਹੜੀ ਆਪਾਂ ਦੇਣੀ ਹੈ ਇਹਦੇ ਮਾਮਲੇ ਦੇ ਵਿੱਚ, ਤੇ ਵੈਸੇ ਦੇਖੋ ਨਾਂ ਦੇਖੋ ਕਿੰਨਾ ਵਧੀਆ, 25 ਕਿੱਲੇ।
ਹਾਂਜੀ, ਜ਼ਮੀਨ ਨਾਲ ਰਿਲੇਟਡ
ਜੀ, ਬਿਲਕੁਲ। ਤੇ ਗੁਰਸੇਵ ਸਿੰਘ ਜੀ, ਅੱਗੇ ਆਪਾਂ ਆਸਟ੍ਰੇਲੀਆ ਦੀਆਂ ਥੋੜੀਆਂ ਨਿਊਜ਼ ਆ ਉਹ ਦੋਸਤਾਂ ਦੇ ਨਾਲ ਸਾਂਝੀਆਂ ਕਰ ਲਈਏ, ਆਸਟ੍ਰੇਲੀਆ ਦੀਆਂ। ਤੇ ਸੈਂਸਸ ਜਿਹੜਾ ਜਿੱਦਾਂ ਆਪਾਂ ਮਰਦਮਸ਼ੁਮਾਰੀ ਕਹਿ ਦਿੰਦੇ ਆ ਇੰਡੀਆ ਦੇ ਵਿੱਚ, ਮਰਦਮਸ਼ੁਮਾਰੀ ਹੋਣ ਜਾ ਰਹੀ ਆ, ਤੇ ਉਹਦੇ ਸੰਬੰਧ ਦੇ ਵਿੱਚ ਗੌਰਮੈਂਟ ਨੇ ਇਹ ਗੱਲ ਮੰਨੀ ਆ ਕਿ ਵੈਸੇ ਅਗਲੇ ਵੀਕ ਜਿਹੜੀ ਇਹ ਮਰਦਮਸ਼ੁਮਾਰੀ ਹੋਣ ਲੱਗੀ ਆ, ਸੈਂਸਸ ਹੋਣ ਲੱਗੀ ਆ, ਪਰ ਅਜੇ ਤੱਕ ਉਹ ਕਹਿੰਦੇ ਵੀ ਅਸੀਂ ਪ੍ਰਪੇਅਰ ਨਹੀਂ ਹੈਗੇ, ਵੀ ਪਬਲਿਕ ਇਨਕੁਆਇਰੀ ਸੀ ਜਿਹੜੀਆਂ ਬਹੁਤ ਜ਼ਿਆਦਾ ਆ ਰਹੀਆਂ ਆ, ਜਿਹਦੇ ਕਰਕੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਆ ਕਨਫਿਊਜ਼ਨ ਬਣੀ ਹੋਈ ਆ, ਜਿਹੜਾ ਨਵਾਂ ਇਹਨਾਂ ਨੇ ਡਿਜੀਟਲ ਸਿਸਟਮ ਕੀਤਾ ਆ, ਤੇ ਬਹੁਤ ਸਾਰੇ ਜਿਹੜੇ ਐਮ ਪੀ ਆ ਉਹਨਾਂ ਦੇ ਵਿੱਚ ਆਜ਼ਾਦ ਐਮ ਪੀ ਵੀ ਹੈਗੇ ਆ ਐਂਡਰਿਊ ਬਿਲਕੀ, ਉਹਨਾਂ ਨੇ ਵੀ ਕਿਹਾ ਵੀ ਇਹ ਥੋੜਾ ਜਿਹਾ ਜਿਹੜਾ ਕਨਫਿਊਜ਼ਨ ਕ੍ਰੀਏਟ ਕਰਨ ਵਾਲਾ ਸਾਰਾ ਸਿਸਟਮ ਹੈਗਾ ਇਸ ਮਾਮਲੇ ਦੇ ਵਿੱਚ, ਉਹ ਕਹਿੰਦੇ ਜਾਂ ਤਾਂ ਡੇਟ ਵਧਾ ਦਿੱਤੀ ਜਾਵੇ ਜਾਂ ਕਿਉਂਕਿ ਇਹਦੇ ਉੱਤੇ ਫਾਈਨ ਵੀ ਹੈਗਾ ਆ, ਇਸ ਕਰਕੇ ਤੁਸੀਂ ਜਿਹੜਾ ਉਹਨਾਂ ਨੇ ਬਚਾਅ ਦੇ ਲਈ ਫਾਈਨ ਮਾਫ਼ ਕਰਨ ਲਈ ਵੀ ਕਿਹਾ ਕਿ ਕਈ ਲੋਕ ਜਿਹੜੇ ਆ ਨਹੀਂ ਪੂਰੀ ਤਰ੍ਹਾਂ ਭਰ ਪਾਉਂਦੇ ਕਿਉਂਕਿ ਥੋੜੀ ਜਿਹੀ ਕਨਫਿਊਜ਼ਨ ਜ਼ਿਆਦਾ ਹੈਗੀ ਆ। ਤੇ ਦੋਸਤੋ, ਤੁਸੀਂ ਵੀ ਜੇ ਕੋਈ ਜਾਣਕਾਰੀ ਹਾਸਲ ਕਰਨੀ ਚਾਹੁੰਦੇ ਆ ਗੌਰਮੈਂਟ ਦੇ ਵੱਲੋਂ ਤਾਂ ਤੁਸੀਂ 1300-214-531 ਦੇ ਉੱਤੇ ਕਾਲ ਕਰਕੇ ਜਿਹੜੀ ਇਨਕੁਆਇਰੀ ਆ ਤੁਸੀਂ ਕਰ ਸਕਦੇ ਆ, ਤੇ ਨਾਲ ਦੀ ਨਾਲ ਜੇ ਤੁਹਾਨੂੰ ਪੇਪਰ ਫਾਰਮ ਚਾਹੀਦਾ, ਤੁਸੀਂ ਪੇਪਰ ਫਾਰਮ ਭਰਨਾ ਚਾਹੁੰਦੇ ਆ ਆਨਲਾਈਨ ਨਹੀਂ ਜਾਣਾ ਚਾਹੁੰਦੇ, ਫਿਰ ਤੁਸੀਂ ਪੇਪਰ ਫਾਰਮ ਦੇ ਲਈ ਰਿਕੁਐਸਟ ਵੀ ਕਰ ਸਕਦੇ ਆ, ਜਿਹਦਾ ਨੰਬਰ ਹੈਗਾ 1300-800-2075। ਤੇ ਇੱਕ ਨਾਲ ਦੀ ਨਾਲ ਫਨੀ, ਤੁਹਾਡੇ ਇੱਧਰ ਗੁਰਸੇਵ ਸਿੰਘ ਜੀ ਨੌਰਥ ਸਾਈਡ ਜ਼ਿਲ੍ਹੇ ਮੇਰਾ ਹੈਗਾ ਨਾ ਆਪਣੇ ਤੁਹਾਡੇ ਸਵਰਭ ਦੇ ਵਿੱਚ, ਤੁਹਾਡੇ ਸਵਰਭ ਦੀ ਗੱਲ ਹੈਗੀ ਆ ਜ਼ਿਲ੍ਹੇ ਦੀ, ਜ਼ਿਲ੍ਹੇ ਦੇ ਵਿੱਚ ਇੱਕ ਆਦਮੀ ਨੂੰ ਜਿੱਦਾਂ ਆਇਆ ਸੀਗਾ ਇਹ ਸੈਂਸਸ ਦੇ ਲਈ ਫਾਰਮ ਆਇਆ ਸੀ ਬਾਈ ਪੋਸਟ, ਤੇ ਉਹਨੇ ਜੰਕ ਮੇਲ ਸਮਝ ਕੇ ਉਹ ਕਹਿੰਦਾ ਮੈਂ ਤਾਂ ਰੱਦੀ ਵਿੱਚ ਵੀ ਸੈੱਟ ਦਿੱਤਾ ਕਈ ਦਿਨ ਹੋ ਗਏ।
ਠੀਕ ਹੈ, ਉਹ ਕਹਿੰਦੇ ਆਉਣ ਕਰਕੇ
ਨਹੀਂ, ਉਹਨੇ ਫਿਰ ਦੱਸਿਆ ਵੀ ਆ, ਉਹ ਕਹਿੰਦੇ ਵੀ ਜਾਂ ਤਾਂ ਮੇਰਾ ਨਾਮ ਹੋਣਾ ਚਾਹੀਦਾ ਸੈਂਸਸ ਦੇ ਉਹ ਜਿਹੜੇ ਤੁਸੀਂ ਭੇਜਦੇ ਆ ਉਹਦੇ ਉੱਤੇ ਲਿਖਿਆ ਸੀਗਾ ਟੂ ਦਾ ਰੈਜੀਡੈਂਸ, ਹਨਾ ਵੀ ਉਹ ਰੈਜੀਡੈਂਸ ਖਾਸ ਤੌਰ ਤੇ ਜਿਹੜੀਆਂ ਜੰਕ ਮੇਲ ਹੁੰਦੀਆਂ ਉਹਦੇ ਉੱਤੇ ਇਹੀ ਲਿਖਿਆ ਹੁੰਦਾ, ਉਹ ਕਹਿੰਦੇ ਵੀ ਮੈਂ ਤਾਂ ਉਹੀ ਜੰਕ ਮੇਲ ਸਮਝ ਕੇ ਸੈੱਟ ਦਿੱਤੀ। ਇਹ ਵੀ ਇੱਕ ਗੌਰਮੈਂਟ ਦੀ ਵੈਬਸਾਈਟ ਦੇ ਉੱਤੇ ਆਇਆ ਵੀ ਇਹ ਵੀ ਪ੍ਰੋਬਲਮ ਆ ਰਹੀ ਆ ਕਿ ਲੋਕਾਂ ਨੇ ਰੱਦੀ ਸਮਝ ਕੇ ਵੀ ਸੈੱਟ ਦਿੱਤਾ ਵੀ ਜੰਕ ਮੇਲੇ ਹੋਣੀਆਂ, ਖੋਲਣਾ ਉਹਨੂੰ ਚਾਹਿਆ ਹੀ ਨੀ ਕਈਆਂ ਨੇ।
ਮੈਂ ਕਹਿੰਦਾ ਸਾਨੂੰ ਚੈੱਕ ਕਰਨਾ ਪੈਣਾ ਅਸੀਂ ਡੀਗ ਰਹੇ ਹਾਂ ਕਿ ਤੱਕ ਆਈ ਨੀ ਲੈਟਰ
ਜੀ। ਤੇ ਖੈਰ ਇਹ ਕਾਫੀ ਬਿਜ਼ੀ ਚੱਲ ਰਿਹਾ ਡਿਪਾਰਟਮੈਂਟ ਦੇ, ਸਾਰੇ ਕਹਿ ਰਹੇ ਆ ਵੀ ਕਾਫੀ, ਵੈਸੇ ਉਹਨਾਂ ਨੇ ਪ੍ਰੋੜਤਾ ਕੀਤੀ ਹੈ ਇਸ ਗੱਲ ਦੀ, ਗੌਰਮੈਂਟ ਨੇ ਮੰਨਿਆ ਇਹ ਗੱਲ ਕਿ ਜਿਹੜਾ ਥੋੜੀ ਜਿਹਾ ਪ੍ਰੈਪਰੇਸ਼ਨ ਦੇ ਵਿੱਚ ਜਿਹੜਾ ਧੀਮੀ ਗਤੀ ਚੱਲ ਰਹੀ ਆ। ਹਨਾ
ਠੀਕ ਹੈ ਜੀ, ਕਿਉਂਕਿ ਕਈ ਵੇਲੇ ਹੋ ਜਾਂਦਾ ਅਨਐਕਸਪੈਕਟਡ, ਕਿਉਂਕਿ ਹੁਣ ਮਲਟੀ ਕਮਿਊਨਿਟੀਜ਼ ਬਹੁਤ ਵੱਧ ਚੁੱਕੀਆਂ, ਸਾਰੇ ਐਕਸਪੈਕਟ ਕੁਆਰੀਜ਼ ਜ਼ਿਆਦਾ ਕਰਦੇ, ਕਈ ਵੇਲੇ ਉਨੀ ਪ੍ਰਪੇਅਰ ਨਹੀਂ ਹੁੰਦਾ, ਗਵਰਨਮੈਂਟ ਉਨੀ ਪ੍ਰਪੇਅਰ ਨਹੀਂ ਹੁੰਦੀ ਕਿ ਇੰਨਾ ਰਿਸਪਾਂਸ ਮਿਲ ਜਾਊਗਾ, ਹਨਾ। ਤਾਂ ਫਿਰ ਕਮਿਊਨਿਟੀ ਇਸ ਵਾਰ ਮੈਨੂੰ ਲੱਗਦਾ, ਕਿਉਂਕਿ ਆਪਣੀ ਪੰਜਾਬੀ ਕਮਿਊਨਿਟੀ ਬਹੁਤ ਹੀ ਤਿਆਰੀ ਦੇ ਵਿੱਚ ਇਸ ਵਾਰ ਭਰਨ ਦੇ ਸੈਂਸਸ ਮਾਦਰ ਸਮਾਜ ਦੇ ਕੇ ਅਸੀਂ ਦੱਸ ਸਕੀਏ ਗਵਰਨਮੈਂਟ ਨੂੰ ਅਸੀਂ ਕਿੰਨੇ ਆ ਤੇ ਸਾਡੀ ਭਾਸ਼ਾ ਕੀ ਹੈ ਤੇ ਕਿਹੜੇ ਧਰਮ ਨਾਲ ਰਿਲੇਟਡ ਆ ਅਸੀਂ, ਤਾਂ ਜਿੰਨੀਆਂ ਹੁਣ ਇਨਕੁਆਇਰੀਸ ਵਧੂਗੀ ਤੇ ਫਿਰ ਉਸ ਹਿਸਾਬ ਨਾਲ ਉਹਨਾਂ ਨੂੰ ਅੰਦਰ ਆਪਣੇ ਆਫਿਸ ਦੇ ਵਿੱਚ ਬੰਦੇ ਵੀ ਚਾਹੀਦੇ ਆ ਰਿਪਲਾਈ ਕਰਨ ਲਈ।
ਬਿਲਕੁਲ,
ਆਪਾਂ ਨੂੰ ਵੀ ਚਲੋ ਪੇਸ਼ੈਂਟ ਨਾਲ ਕੰਮ ਲੈਣ ਤੇ ਪਰ ਆਪਣਾ ਭਰਨ ਜ਼ਰੂਰ ਆਪਣਾ ਸੈਂਸਸ
ਜੀ, ਇਹ ਜ਼ਰੂਰੀ ਆ ਦੋਸਤੋ, ਤੇ ਇਹਦੀ ਨਹੀਂ ਤਾਂ ਤੁਹਾਨੂੰ ਫਾਈਨ ਪਾਊਗਾ, ਹਨਾ। ਤੇ ਇਸ ਕਰਕੇ ਫਾਈਨ ਤੋਂ ਬਚੋ, ਤੇ ਜ਼ਰੂਰ ਨਾਲੇ ਵੈਸੇ ਵੀ ਜ਼ਰੂਰੀ ਹੋ ਜਾਂਦਾ, ਜਿੱਦਾਂ ਕਿ ਆਪਣੇ ਹਰਮ ਰੇਡੀਓ ਨੇ ਵੀ ਕਾਫੀ ਇਹਦੇ ਵਿੱਚ, ਹੋਰ ਵੀ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਜਿਹੜੀਆਂ ਕਹਿ ਰਹੀਆਂ ਆ ਕਿ ਤੁਸੀਂ ਸੈਂਸਸ ਕਿੱਦਾਂ ਭਰਨਾ ਹੈ, ਖਾਸ ਤੌਰ ਤੇ ਤੁਸੀਂ ਆਪਣੀ ਪਛਾਣ, ਤੁਸੀਂ ਆਪਣੀ ਭਾਸ਼ਾ ਜਿਹੜੀ ਪੰਜਾਬੀ ਆ ਉਹ ਜ਼ਰੂਰ ਲਿਖੋ, ਆਪਣਾ ਧਰਮ ਜੋ ਵੀ ਹੈਗੇ ਤੁਸੀਂ ਉਹ ਧਰਮ ਦੇ ਮਾਮਲੇ ਦੇ ਵਿੱਚ ਜ਼ਰੂਰ ਤੁਸੀਂ ਉਹ ਜਿਹੜੇ ਫਾਰਮ ਆ ਉਹ ਭਰੋ, ਖਾਸ ਤੌਰ ਤੇ ਫਿਰ ਉਹਦੇ ਨਾਲ ਪਤਾ ਰਹਿੰਦਾ ਗਾਹਾਂ ਕਿ ਕਿੰਨੇ ਆਪਣੇ ਲੋਕ ਹੈਗੇ ਆ ਤੇ, ਹਨਾ, ਗੌਰਮੈਂਟ ਦੀਆਂ ਵੀ ਨਿਗਾਹ ਦੇ ਵਿੱਚ ਆਉਂਦੇ ਆ।
ਹਾਂਜੀ,
ਤੇ ਖਬਰ ਤੁਸੀਂ ਸੁਣਾਓ ਫੇ ਆਸਟ੍ਰੇਲੀਆ ਦੀ ਕੋਈ।
ਹਾਂਜੀ ਹਾਂਜੀ, ਅੱਗੇ ਖਬਰ ਹੈਗੀ ਹੈ ਜੀ ਆਪਣੇ ਪਲੇਨ ਕ੍ਰੈਸ਼ ਨਾਲ ਰਿਲੇਟਡ ਆ ਜੀ, ਦੁਬਈ ਦੇ ਵਿੱਚ ਏਮੀਰੇਟਸ ਪਲੇਨ ਦੀ ਦੁਬਈ 에ਅਰਪੋਰਟ ਤੇ ਕ੍ਰੈਸ਼ ਲੈਂਡਿੰਗ ਤੋਂ ਬਾਅਦ ਅੱਗ ਬੁਝਾ ਰਹੇ ਫਾਇਰ ਫਾਈਟਰ ਦੀ ਮੌਤ ਹੋ ਗਈ। ਫਲਾਈਟ EK-521 ਵਿੱਚ 282 ਮੁਸਾਫਰ ਤੇ 18 ਕਰਿਊ ਮੈਂਬਰ ਸਨ, ਜੋ ਕਿ ਸਾਰੇ ਹੀ ਸੁਰੱਖਿਅਤ ਬਾਹਰ ਕੱਢ ਲਏ ਗਏ। BBC ਦੀ ਰਿਪੋਰਟ ਦੇ ਮੁਤਾਬਕ ਫਲਾਈਟ ਦੇ ਵਿੱਚ 20 ਡਿਫਰੈਂਟ ਨੈਸ਼ਨੈਲਿਟੀਜ਼ ਦੇ ਲੋਕ ਸਨ, ਤੇ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤੀ, 6 ਅਮਰੀਕਨ ਤੇ 2 ਆਸਟ੍ਰੇਲੀਅਨ ਸ਼ਾਮਲ ਸਨ। ਸੋ
ਬਾਕੀ ਆਪਣੇ ਸਾਰੇ ਮੁਸਾਫ਼ਰ ਤਾਂ ਸੇਫ ਨੇ, ਪਰ ਆਪਣੇ ਫਾਇਰ ਫਾਈਟਰ ਦੀ ਮੌਤ ਹੋ ਗਈ ਹੈ ਤੇ ਉਹਦਾ ਉਹਨੇ ਅਫਸੋਸ ਪ੍ਰਗਟ ਕੀਤਾ ਹੈ। ਤੇ ਉਸ ਵਕਤ ਜਿਹੜੇ ਪਲੇਨ ਦੇ ਪਾਇਲਟ ਸੀ ਉਹ ਕਹਿੰਦੇ ਵੀ ਅਣਜਾਣ ਨਹੀਂ ਸੀ, ਸੱਤ ਸੱਤ ਘੰਟੇ ਦੇ ਐਕਸਪੀਰੀਅੰਸ ਯਾਨੀ ਕਿ ਪਰਫੈਕਟ ਪਾਇਲਟ ਸੀ, ਤੇ ਯਾਨੀ ਕਿ ਉਹਨਾਂ ਦਾ ਕੋਈ ਕਸੂਰ ਨਹੀਂ ਹੈ, ਤੇ ਉਹਦੇ ਪਲੇਨ ਦੇ ਵਿੱਚ ਖਰਾਬੀ ਆਉਣ ਕਰਕੇ ਹਾਦਸਾ ਵਾਪਰਿਆ। ਤੇ ਅਗਲੀ ਖਬਰ ਤੇ ਝਾਤ ਮਾਰੀਏ, ਆ ਹੁਣ ਆਪਣੇ ਸਿਡਨੀ ਨਾਲ ਰਿਲੇਟਡ ਆ, ਨਿਊ ਸਾਊਥ ਵੇਲਸ ਨਾਲ। ਮੌਸਮ ਦੀ ਖਰਾਬੀ ਦੇ ਕਾਰਨ ਕਾਰ ਦੇ ਉੱਤੇ ਦਰਖਤ ਡਿੱਗਣ ਨਾਲ ਇੱਕ ਔਰਤ ਦੇ ਕਾਫੀ ਜ਼ਖਮੀ ਹੋ ਗਈ, ਜੋ ਕਿ ਕੌਫ ਸਰਵਰ ਦੇ ਨੇੜੇ ਵਾਪਰੀ ਘਟਨਾ ਆ, ਤੇ ਉਸਨੂੰ ਹੋਸਪਿਟਲ ਦੇ ਵਿੱਚ ਦਾਖਲ ਕਰਾਇਆ ਗਿਆ ਤੇ ਉਸਦੇ ਕਾਫੀ ਹੱਡੀਆਂ ਟੁੱਟ ਗਈਆਂ। ਤੇ ਉਸ ਹੋਰ ਵੀ ਇਸੇ ਮੌਸਮ ਦੀ ਖਰਾਬੀ ਕਾਰਨ ਇੱਕ ਟਰੱਕ ਡਰਾਈਵਰ ਦੀ ਮੌਤ ਹੋ ਗਈ, ਜੋ ਕਿ ਕੈਮਟਨ 65 ਕਿਲੋਮੀਟਰ ਸਾਊਥ ਵੈਸਟ ਸਿਡਨੀ ਤੋਂ ਆ। ਸਵੇਰੇ 6 ਵਜੇ ਜਦੋਂ ਹਵਾ ਚੱਲਣ ਕਰਕੇ ਉਸਦਾ ਟਰੱਕ ਕਰੈਸ਼ ਹੋ ਗਿਆ ਤੇ ਜਾ ਕੇ ਦਰਖਤ ਵਿੱਚ ਵੱਜਾ, ਤੇ ਉਸਦੇ ਨਾਲ ਹੀ 12 ਘੰਟੇ ਬਾਅਦ ਹੀ ਇੱਕ 67 ਸਾਲਾਂ ਔਰਤ ਦੀ ਖਰਾਬ ਮੌਸਮ ਕਰਕੇ ਵੈਂਟਵਰਥ ਫਾਲਸ ਵਿਖੇ ਕਾਰ ਕਰੈਸ਼ ਹੋਣ ਕਰਕੇ ਮੌਤ ਹੋ ਗਈ। ਸੋ ਆਪਣੇ ਸਿਡਨੀ ਵਾਲੇ ਨਿਊ ਸਾਊਥ ਵੇਲ ਕਿ ਚਲੋ ਮੌਸਮ ਤਾਂ ਸਾਰੇ ਪਾਸੇ ਖਰਾਬ ਬਣਿਆ ਹੋਇਆ, ਕਿਉਂਕਿ ਬ੍ਰਿਸਬਨ ਵਿੱਚ ਵੀ ਸਵੇਰ ਤੋਂ ਕਾਫੀ ਹਵਾਵਾਂ ਚੜ ਰਹੀਆਂ ਨੇ, ਤੇਜ਼ ਹਵਾਵਾਂ। ਸੋ ਧਿਆਨ ਚ ਰੱਖ ਕੇ ਆਪਣੀ ਡਰਾਈਵਿੰਗ ਕਰੋ, ਥੋੜਾ ਸਲੋ ਚੱਲੋ ਲਿਮਿਟ ਸਪੀਡ ਤੋਂ, ਤਾਂ ਜੋ ਕਿ ਇਹੋ ਜਿਹੇ ਪ੍ਰੀਵੈਂਟ ਕੀਤੇ ਜਾ ਸਕਣ ਇਹੋ ਜਿਹੇ ਹਾਦਸੇ। ਤੇ ਉਸ ਤੋਂ ਬਾਅਦ ਅਸੀਂ ਚੱਲਦੇ ਹਾਂ ਐਡੀਲੇਡ ਤੋਂ ਜੀ। ਐਡੀਲੇਡ ਪੁਲਿਸ, ਇੱਕ 38 ਸਾਲਾਂ ਮਰਦ ਨੇ ਪੁਲਿਸ ਸਟੇਸ਼ਨ ਤੇ ਜਾ ਕੇ ਆਪਣੀ ਕਾਰ ਸਮੈਸ਼ ਕੀਤੀ, ਦਰਵਾਜ਼ਾ ਉਹਨਾਂ ਦਾ ਆਟੋਮੈਟਿਕ ਡੋਰ ਭੰਨ ਕੇ ਅੰਦਰ ਪਾੜ ਦਿੱਤੀ, ਤੇ ਜਦੋਂ ਕੋਲੋਂ ਲੰਘ ਰਹੀ ਪੈਟਰੋਲ ਕਾਰ ਨੇ ਉਸਦਾ ਰੋਡ ਪਿਛੜਾ ਬਲੌਕ ਕਰ ਦਿੱਤਾ ਉਹਦੀ ਕਾਰ ਨੂੰ, ਤਾਂ ਉਸ ਆਦਮੀ ਨੇ ਬਾਹਰ ਨਿਕਲ ਕੇ ਆਪਣੇ ਚਾਕੂ ਨਾਲ, ਤੇਜ਼ ਧਾਰ ਚਾਕੂ ਨਾਲ ਪੁਲਿਸ ਵਾਲੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਤੇ ਇਸ ਸਮੇਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤੇ ਉਸ ਬਾਅਦ ਵਿੱਚ ਉਸ ਨੂੰ ਹਸਪਤਾਲ ਲਿਜਾ ਕੇ ਉਸ ਮੈਡੀਕਲ ਐਡੀਲੇਡ ਹੋਸਪਿਟਲ ਮੈਡੀਕਲ ਅਸਾਈਨਮੈਂਟ ਲਈ ਲਿਆਇਆ ਗਿਆ ਉਹਨੂੰ, ਤਾਂ ਜੋ ਕਿ ਚੈੱਕ ਕੀਤਾ ਜਾ ਸਕੇ। ਤੇ ਪੁਲਿਸ ਨੇ ਇੱਥੇ ਦੱਸਿਆ ਕਿ ਇਹ ਕੋਈ ਟੈਰਰਿਜ਼ਮ ਨਾਲ ਰਿਲੇਟਡ ਨਹੀਂ ਸੀ। ਸੋ ਵੇਕਫੀਲਡ ਸਟਰੀਟ ਬੰਦ ਰਹੂਗੀ ਤੇ ਟ੍ਰੈਫਿਕ ਕਰਕੇ, ਤੇ ਜੇਕਰ ਕਹਿੰਦੇ ਇਸ ਬਾਰੇ ਪੁਲਿਸ ਸਟੇਸ਼ਨ ਵੀ ਅੱਜ ਦੀ ਦਿਹਾੜੀ ਉਹ ਬੰਦ ਰਹੇਗਾ ਵੇਕਫੀਲਡ ਸਟਰੀਟ ਵਾਲਾ, ਤੇ ਜੇਕਰ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਉਹ ਹੋਰ ਪੁਲਿਸ ਸਟੇਸ਼ਨ ਜਾ ਕੇ ਸੰਪਰਕ ਕੀਤਾ ਜਾ ਸਕਦਾ ਹੈ। ਹਾਂਜੀ
ਬਾਲਾ ਹੀ ਦੁਖੀ ਸੀਗਾ ਨਾ ਪੁਲਿਸ ਤੋਂ,
ਕਿਆ ਪਤਾ ਜੀ ਹੁਣ ਤੋਂ ਬਾਅਦ ਵਿੱਚ ਪਤਾ ਲੱਗੂ ਕੀ ਕਾਰਨ ਕੀ ਸੀ ਇਹਦੇ
ਜੀ। ਤੇ ਨਾਲ ਦੀ ਨਾਲ ਸਾਡੇ ਜਸਵਿੰਦਰ ਸਿੰਘ ਜੀ ਹੁਣੀ ਵੀ ਜੁੜੇ ਆ। ਜਸਵਿੰਦਰ ਸਿੰਘ ਜੀ ਹੁਣੀ ਕਹਿੰਦੇ ਵੀ ਮੇਰੀ ਵਾਈਫ ਨੇ ਵੀ ਕਹਿੰਦੇ ਇਦਾਂ ਹੀ ਜੰਕ ਮੇਲ ਦੇ ਵਿੱਚ ਸੈੱਟ ਦਿੱਤਾ ਹੈ ਜਦੋਂ ਸੈਂਸਸ ਦੇ ਪੇਪਰ ਆਏ ਸੀ। ਹੌਲੀ ਹੌਲੀ ਆਉਣਗੇ ਹੋਰ ਵੀ ਮਸਲੇ ਸਾਹਮਣੇ। ਤੇ ਖੈਰ ਤੁਸੀਂ ਜਸਵਿੰਦਰ ਸਿੰਘ ਜੀ ਹੁਣ ਆਨਲਾਈਨ ਤੁਸੀਂ ਭਰਿਓ ਹਨਾ ਜ਼ਰੂਰ, ਤੇ ਫਾਈਨ ਤੋਂ ਜ਼ਰੂਰ ਬਚਿਓ। ਤੇ ਅੱਗੇ ਥੋੜੀ ਜਿਹੀ ਵੀ ਬੜੀ ਨਿਰਾਸ਼ਾਜਨਕ ਖਬਰ ਹੈਗੀ ਆ ਗੋਲਡ ਕੋਸਟ, ਉੱਥੇ ਜਿਹੜਾ ਆਪਣੇ ਪੈਸਿਫਿਕ ਫੇਅਰ ਸ਼ਾਪਿੰਗ ਸੈਂਟਰ ਬਰੋਡ ਬੀਚ ਦੇ ਵਿੱਚ ਹੈਗਾ, ਉੱਥੇ ਜਿੱਦਾਂ ਆਪਾਂ ਜਦੋਂ ਆਪਾਂ ਪਾਰਕਿੰਗ ਚੋਂ ਬਾਹਰ ਆਉਂਦੇ ਹਾਂ ਨਾ, ਟਿਕਟ ਆਪਾਂ ਨੂੰ ਜਾਂ ਟਿਕਟ ਐਂਟਰ ਕਰਨ ਲੱਗਦੇ ਆਪਾਂ ਨੂੰ ਟਿਕਟ ਲੈਣੀ ਪੈਂਦੀ ਆ ਹਨਾ, ਤੇ ਉਹ ਜਦੋਂ ਟਿਕਟ ਇੱਦਾਂ ਹੀ ਇੱਕ ਔਰਤ ਜਿਹੜੀ ਆ ਸ਼ਾਪਿੰਗ ਤੋਂ ਬਾਅਦ ਜਿਹੜੀ ਟਿਕਟ ਉੱਥੇ ਪਾਉਣ ਦੇ ਲਈ ਉਹ ਮਸ਼ੀਨ ਦੇ ਪਾਉਣ ਲੱਗੀ, ਤੇ ਉਸ ਤੋਂ ਗਲਤੀ ਦੇ ਨਾਲ ਰੇਸ ਦੇ ਉੱਤੇ ਪੈਰ ਰੱਖ ਹੋ ਗਿਆ, ਜਿਹਦੇ ਨਾਲ ਕਿ ਗੱਡੀ ਜਿਹੜੀ ਆ ਅਨਕੰਟਰੋਲਡ ਹੋ ਗਈ। ਤੇ ਇਹ ਬੜੀ ਇੱਕ ਹੋ ਜਾਂਦਾ ਇੱਦਾਂ, ਤੇ ਵੈਸੇ ਖਬਰ ਇੱਦਾਂ ਦੀ ਪਹਿਲੀ ਵਾਰ ਸੁਣੀ ਆ, ਤੇ ਉਹਦੀ ਮੌਤ ਹੋ ਗਈ, ਉਹਦੇ ਸਿਰ ਦੇ ਵਿੱਚ ਸੱਟ ਲੱਗੀ ਆ ਕਿਉਂਕਿ ਗੱਡੀ ਜਿਹੜੀ ਆ ਕਰੈਸ਼ ਹੋ ਕੇ ਉੱਥੇ ਟਕਰਾ ਗਈ ਆ। ਤੇ ਗੁਰਸੇਵ ਸਿੰਘ ਜੀ ਕਈ ਵਾਰੀ ਮੈਂ ਦੇਖਿਆ ਕਿ ਗੱਡੀ ਆਪਣੇ ਤੋਂ ਕਈ ਵਾਰੀ ਕੀ ਹੁੰਦਾ ਹੈ ਕਿ ਜ਼ਿਆਦਾ ਇੱਧਰ ਨੂੰ ਲੱਗ ਜਾਂਦੀ ਆ ਹਨਾ, ਥੋੜੀ ਜਿਹੀ ਦੂਰ ਮਸ਼ੀਨ ਹੁੰਦੀ ਆ, ਤੇ ਆਪਾਂ ਕਈ ਵਾਰੀ ਬਹੁਤ ਟੇਢੇ ਮੇਢੇ, ਕਿਉਂਕਿ ਗੱਡੀ ਖਾਸ ਤੌਰ ਤੇ ਕੋਈ ਪਾਰਕ ਦੇ ਵਿੱਚ ਪਾਰਕਿੰਗ ਵਿੱਚ ਤਾਂ ਪਾਉਂਦਾ ਹੀ ਨਹੀਂ ਹਨਾ, ਤੇ ਆਪਾਂ ਕੀ ਕਰਦੇ ਹਾਂ ਗੇਅਰ ਦੇ ਵਿੱਚ ਹੀ ਹੁੰਦੇ ਆ, ਤੇ ਪਰ ਕਈ ਵਾਰੀ ਸਾਰਾ ਸਰੀਰ ਬਾਹਰ ਕੱਢਿਆ ਹੁੰਦਾ, ਬਹੁਤ ਸਾਰੇ ਲੋਕ ਇੱਦਾਂ ਮੈਂ ਦੇਖੇ ਆ। ਤੇ ਦੋਸਤੋ ਇਹਦੇ ਨਾਲ ਸੌਖਾ ਤਰੀਕਾ ਇਹੀ ਹੈ ਕਿ ਤੁਸੀਂ ਪਾਰਕ ਕਰਕੇ ਤੁਸੀਂ ਉਤਰ ਕੇ ਚਲੇ ਜਾਓ ਹਨਾ ਉੱਥੇ ਮਸ਼ੀਨ ਦੇ ਵਿੱਚ, ਤੇ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਨਾ ਪਾਓ, ਤੇ ਆ ਇੱਕ ਇੱਦਾਂ ਦੀ ਖਬਰ ਜਿਹੜੀ ਆ ਨਾ ਸੁਣਨੀ ਪਵੇ ਕਦੀ।
ਬਿਲਕੁਲ ਜੀ, ਚਾਂਸਸ ਉਦੋਂ ਵੀ ਵੱਧ ਜਾਂਦੇ ਜਦੋਂ ਅਸੀਂ ਪਾਰਕਿੰਗ 'ਚ ਨਹੀਂ ਪਾਉਂਦੇ, ਪਹਿਲਾਂ ਚਾਂਸਸ ਉਦੋਂ ਹੀ ਬਣ ਜਾਂਦੇ ਆ। ਚਲੋ ਠੀਕ ਆ, ਨਹੀਂ ਹੁੰਦਾ ਵੱਖਰੀ ਗੱਲ ਆ, ਪਰ ਜਦੋਂ ਜੇਕਰ 100 ਮਗਰ ਇੱਕ ਇਹੋ ਜਿਹਾ ਹਾਦਸਾ ਹੋ ਵੀ ਜਾਂਦਾ, ਚਲੋ ਇਸ ਵਿੱਚ ਮੌਤ ਹੀ ਹੋ ਗਈ, ਜੇਕਰ ਥੋੜਾ ਬਹੁਤ ਵੀ ਜਾ ਕੇ ਤੁਸੀਂ ਹਿੱਟ ਵੀ ਕਰ ਦਿੰਦੇ ਤਾਂ ਵੀ ਤੁਹਾਨੂੰ ਫਾਈਨ ਹੋ ਜਾਊਗਾ, ਉਹਦਾ ਗੇਟ ਬੂਮ ਗੇਟ ਜਿਹਾ ਅਸੀਂ ਹਿੱਟ ਵੀ ਕਰ ਦਈਏ। ਸੋ ਬੈਟਰ ਇਹੀ ਆ ਕਿ ਤੁਸੀਂ ਪਾਰਕਿੰਗ 'ਚ ਪਾ ਕੇ ਤਸੱਲੀ ਨਾਲ, ਕਿਉਂਕਿ ਅਕਸਰ ਸਾਨੂੰ ਲੰਘਣਾ ਤਾਂ ਪੈਂਦਾ ਹੀ ਹੈ ਨਾ ਪਾਰਕਿੰਗ ਦੇ ਵਿੱਚ, ਸੋ ਥੋੜਾ ਕੇਅਰਫੁਲ ਰਹਿ ਕੇ ਚੱਲਣਾ ਚਾਹੀਦਾ ਜੀ।
ਹਾਂਜੀ ਬਿਲਕੁਲ ਤੇ ਇੱਕ ਅਗਲੀ ਖਬਰ ਵੀ ਹੈਗੀ 60 ਸਾਲਾ ਵਿਅਕਤੀ ਦੀ ਮੌਤ ਹੋਈ ਆ ਇਹਦੀ ਕਾਰ ਵੀ ਟਰਨ ਲੈਣ ਲੱਗੇ ਇੱਥੇ ਆਪਣੇ ਬੈਰੀਅਰ ਬਾਲ ਦੇ ਉੱਤੇ ਰੇਸਿੰਗ ਸਰਕਟ ਬ੍ਰਿਸਬੇਨ ਦੇ ਕੋਲ ਇਹ ਹੋਈ ਆ ਕਿ ਟਰਨ ਨਹੀਂ ਕਰ ਹੋਇਆ ਜਾਣੀ ਰੇਸ ਜ਼ਿਆਦਾ ਦਿੱਤੀ ਹੋਈ ਸੀ ਟਰਨ ਨਹੀਂ ਕਰ ਹੋਇਆ ਜਿਹਦੇ ਕਰਕੇ ਇੱਕ 60 ਸਾਲਾ ਜਿਹੜੀ ਵਿਅਕਤੀ ਦੀ ਮੌਤ ਹੋਈ ਆ ਤੇ ਇਹ ਅਣਗਹਿਲੀਆਂ ਜਿਹੜੀਆਂ ਇਹ ਮੌਤ ਦਾ ਕਾਰਨ ਬਣਦੀਆਂ ਗੁਰਸੇਵ ਸਿੰਘ ਜੀ
ਹਾਂਜੀ ਇਹੀ ਹੁੰਦਾ ਜੀ ਚਲੋ ਬਹਾਨਾ ਬਣਨਾ ਹੁੰਦਾ ਚਲੋ ਮੌਤ ਵੀ ਹੋਣੀ ਆ ਕਿਉਂਕਿ ਜਿਹੜਾ ਬੰਦਾ ਜਨਮ ਹੋ ਗਿਆ ਉਹਦੀ ਮੌਤ ਹੈ ਪਰ ਸਾਨੂੰ ਇਹ ਜਿਹੀਆਂ ਚੀਜ਼ਾਂ ਤੋਂ ਆਪਣੇ ਵੱਲੋਂ ਅਸੀਂ ਕਹਿ ਸਕਦੇ ਐਂ ਤਾਂ ਕਹਿ ਨੀ ਸਕਦੇ ਅਣਗਲਿਆ ਤਾਂ ਕੀਤਾ ਨੀ ਜਾ ਸਕਦਾ ਕਿ ਬਚਾ ਰੱਖੋ ਆਪਣੇ ਵੱਲੋਂ ਗਲਤੀ ਨਾ ਕਰੋ
ਹਾਂਜੀ ਬਿਲਕੁਲ ਤੇ ਖੈਰ ਆਪਾਂ ਹੁਣ ਗਾਣਾ ਜਿਹੜਾ ਰਾਜੀ ਜੀ ਹੋਣੀ ਆਪਾਂ ਨੂੰ ਕੀਤਾ ਸੀਗਾ ਫਰਮੈਸ਼ ਜ਼ਿੰਦਗੀ ਦੇ ਰੰਗ ਜ਼ਿੰਦਗੀ ਦੇ ਰੰਗ ਫੇਰ ਸੁਣ ਲੈਂਦੇ ਹਾਂ ਨਾ ਤੇ ਫੇਰ ਆਉਂਦੇ ਆ ਜ਼ਰੂਰ ਗੱਲਾਂ ਕਰਦੇ ਆ
ਹਾਂਜੀ
ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਹਰਮਨ ਰੇਡੀਓ ਦੇ ਸੰਗ ਬੈਠੇ ਹੋਏ ਹੋ ਤੇ ਗੁਰਸੇਵ ਸਿੰਘ ਜੀ ਹੁਣ ਥੋੜਾ ਜਿਹਾ ਆਪਾਂ ਇੰਡੀਆ ਵੱਲ ਨੂੰ ਵੀ ਹੋ ਤੁਰੀਏ
ਹਾਂਜੀ ਜੋ ਕਿ ਆਪਣੇ ਪ੍ਰੋਗਰਾਮ ਦਾ ਅਹਿਮਾਂਗਾ ਖਬਰਾਂ ਝਾਤ ਮਾਰੀ ਜਾਵੇ
ਵੈਸੇ ਤਾਂ ਹੁਣ ਤੱਕ ਆਪਾਂ ਖਬਰਾਂ ਹੀ ਕੀਤੀਆਂ ਹਨਾ
ਹਾਂਜੀ, ਪਰ ਜਦੋਂ ਤੱਕ ਇੰਡੀਆ ਦੇ ਨਾ ਕਰਦੇ ਮਨ ਨੂੰ ਤਸੱਲੀ ਜਿਹੀ ਨਹੀਂ ਹੁੰਦੀ।
ਹਾਂ ਇਹ ਵੀ ਗੱਲ ਹੈ, ਤੇ ਇਹ ਤੋਂ ਪਤਾ ਲੱਗਦਾ ਵੀ ਆਪਣਾ ਪਿਛੋਕੜ ਭਾਵੇਂ ਜਿੱਥੇ ਮਰਜ਼ੀ ਚਲੇ ਜਾਈਏ ਜੜ੍ਹਾਂ ਰਹਿੰਦੀਆਂ ਹੀ ਹਨਾ।
ਬਿਲਕੁਲ ਜੀ ਬਿਲਕੁਲ, ਕਿਉਂਕਿ ਉਹੀ ਗੱਲ ਆ ਗਈ ਸਟਾਰਟਿੰਗ ਜੀ ਅਸੀਂ ਕੀਤੀ ਸੀ, ਸਾਡੇ ਕੋਲ ਟਿੱਪਣੀਆਂ ਆਈਆਂ ਸੀ, ਕੰਮ ਬਹੁਤ ਘੱਟ
ਰਹੇ ਜੀ ਜੀ। ਤੇ GST ਸੋਧ ਬਿੱਲ ਕਾਫੀ ਚਿਰ ਤੋਂ ਅੜਿਆ ਹੋਇਆ, ਪਹਿਲਾਂ ਕਾਂਗਰਸ ਸਰਕਾਰ ਵੇਲੇ ਵੀ ਵਿਰੋਧ ਕਰਦੀ ਰਹੀ ਹੈ BJP ਸਰਕਾਰ, ਇਸ ਵੇਲੇ ਕਾਂਗਰਸ ਨੇ ਵੀ ਕਾਫੀ ਕੀਤਾ, ਹੁਣ ਇਹਦੇ ਵਿੱਚ ਸੋਧ ਕਰਕੇ ਫਿਰ GST ਬਿੱਲ ਜਿਹੜਾ ਰਾਜ ਸਭਾ ਦੇ ਵਿੱਚ ਪਾਸ ਕਰ ਦਿੱਤਾ ਗਿਆ ਆ, ਤੇ ਬਹੁਤ ਸਾਰੇ ਹਲਕਿਆਂ ਦੇ ਵਿੱਚ ਇਹਦਾ ਸਵਾਗਤ ਵੀ ਕੀਤਾ ਗਿਆ, ਕਾਂਗਰਸ ਸਮੇਤ ਜਿਹੜੀਆਂ ਸਾਰੀਆਂ ਪਾਰਟੀਆਂ ਆ ਉਹਨਾਂ ਨੇ ਸਹਿਮਤੀ ਵੀ ਜਤਾ ਦਿੱਤੀ ਆ। ਬਿੱਲ ਦੇ ਹੱਕ ਦੇ ਵਿੱਚ 203 ਵੋਟਾਂ ਪਈਆਂ, ਵਿਰੋਧ ਵਿੱਚ ਕੋਈ ਨੀ, ਜਦਕਿ NDMK ਵੱਲੋਂ ਵਾਕਆਊਟ ਜ਼ਰੂਰ ਕਰ ਦਿੱਤਾ ਗਿਆ, ਉਹ ਇੱਕ ਤਰ੍ਹਾਂ ਦੇ ਨਾਲ ਉਹ ਵੀ ਸਹਿਮਤੀ ਦੇ ਦਿੱਤੀ ਉਹਨਾਂ ਨੇ। ਤੇ ਜੇਤਲੀ ਸਾਹਿਬ ਨੇ ਕਿਹਾ ਵੀ ਹੁਣ ਤੱਕ ਦਾ ਸਭ ਤੋਂ ਵੱਡਾ ਟੈਕਸ ਸੁਧਾਰ ਹੈਗਾ, ਤੇ ਚਿੰਦਾਬਰਮ ਨੇ ਵੀ ਇਹੀ ਕਿਹਾ ਵੀ ਕਾਂਗਰਸ ਨੇ ਤਾਂ ਕਦੀ ਵਿਰੋਧ ਇਹ ਕੀਤਾ ਹੀ ਨਹੀਂ ਸੀ।
ਠੀਕ ਹੈ ਜੀ, ਤੇ ਤੁਹਾਨੂੰ ਕੀ ਲੱਗਦਾ ਇਸ ਬਿੱਲ ਦਾ ਆਮ ਲੋਕਾਂ ਨੂੰ ਫਾਇਦਾ ਹੈ ਕਿ ਕਿਸ ਤਰੀਕੇ ਨਾਲ ਕਿ ਅੱਗੇ ਜਾ ਕੇ ਘਾਟਾ ਪਊਗਾ?
ਅਸਲ ਵਿੱਚ ਜੀ ਜਿਵੇਂ ਕਿ ਆਪਾਂ ਅੱਗੇ ਕਹਿੰਦੇ ਹੁੰਦੇ ਹਾਂ ਹਨਾ ਵੀ ਕਿ GST ਗੁਡਸ ਐਂਡ ਸਰਵਿਸ ਟੈਕਸ ਜਿੱਦਾਂ ਆਪਣੇ ਇੱਥੇ ਲੱਗਦਾ ਹਨਾ 10% ਸ਼ਾਇਦ ਇੱਥੇ ਆਪਣੇ ਆਸਟ੍ਰੇਲੀਆ ਦੇ ਵਿੱਚ ਹੈਗਾ, ਆਪਣੇ ਇੰਡੀਆ ਦੇ ਵਿੱਚ ਸਰਕਾਰਾਂ ਲਾਉਂਦੀਆਂ ਸੀ, ਖਾਸ ਤੌਰ ਤੇ ਰਾਜ ਸਰਕਾਰਾਂ ਕੋਈ ਵੈਟ ਦੇ ਰੂਪ ਦੇ ਵਿੱਚ ਕੋਈ ਸੈਸ ਲਾ ਦਿੰਦੀ ਸੀ, ਹਰ ਸਰਕਾਰ ਦੇ ਜਿਹੜੇ ਵੱਖਰੇ ਵੱਖਰੇ ਟੈਕਸ ਦੇ ਕਾਰਨ ਹੁੰਦੇ ਸੀ। ਹੁਣ ਇੱਕ ਇਹ ਸੈਂਟਰ ਸਰਕਾਰ ਨੇ ਕਿ ਸਾਰੇ ਇੰਡੀਆ ਦੇ ਵਿੱਚ ਇੱਕ ਟੈਕਸ ਪ੍ਰਣਾਲੀ ਕਰ ਦਿੱਤੀ ਆ, ਤਾਂ ਕਿ ਜਿਹੜੇ ਆਰਥਿਕ ਸੁਧਾਰ ਆ ਉਹਨਾਂ ਨੂੰ ਜਿਹੜਾ ਹੰਗਾਰਾ ਜਿਹੜਾ ਦੇ ਦਿੱਤਾ ਜਾਵੇ। ਵੈਸੇ ਤਾਂ ਇਸ ਮਾਮਲੇ ਦੇ ਵਿੱਚ ਕਾਫੀ ਇਹ ਗੁੰਝਲਦਾਰ ਪ੍ਰਕਿਰਿਆ ਹੈਗੀ ਆ, ਤੇ ਮੈਂ ਕੱਲ ਪੜ੍ਹ ਵੀ ਰਿਹਾ ਸੀ ਕਾਫੀ, ਕਿਉਂਕਿ ਇਕਨੋਮਿਕਸ ਦਾ ਕੰਮ ਹੈਗਾ ਇਹ ਬਹੁਤ ਇਹਨੂੰ ਢਾਲਣਾ, ਪਰ ਫਿਰ ਵੀ ਵੈਸੇ ਕਾਂਗਰਸ ਨੇ ਇਹ ਲਿਆਂਦਾ ਸੀਗਾ ਬਿੱਲ, ਪਰ ਉਦੋਂ ਨਹੀਂ ਸਵੀਕਾਰ ਹੋ ਸਕਿਆ ਸੀ, ਪਰ ਸੰਵਿਧਾਨਕ ਜਿਹੜੀ ਇਹ 122ਵੀਂ ਸੋਧ ਇਹਦੇ ਲਈ ਸੰਵਿਧਾਨ ਦੇ ਵਿੱਚ ਪਰਿਵਰਤਨ ਲਿਆਉਣਾ ਪੈਣਾ, ਤੇ ਪਹਿਲਾਂ ਰਾਜ ਸਰਕਾਰਾਂ ਦੀ ਜਿਹੜੀ ਸਹਿਮਤੀ ਹੈ ਇਸ ਮਾਮਲੇ ਦੇ ਵਿੱਚ ਜ਼ਰੂਰੀ ਹੈਗੀ ਆ। ਅਰੁਣ ਜੇਤਲੀ ਇਹ ਕਿਹਾ ਵੀ ਹੁਣ ਤੱਕ ਦਾ ਸਭ ਤੋਂ ਵੱਡਾ ਜਿਹੜਾ ਟੈਕਸ ਸੁਧਾਰ ਹੈਗਾ, ਕੱਲ 2 ਵਜੇ ਦੇ ਕਰੀਬ ਦੁਪਹਿਰੇ ਬਿੱਲ ਇਹ ਪੇਸ਼ ਕੀਤਾ ਆ ਕਿ GST ਤਰਮੀਮੀ ਬਿੱਲ ਜਿਹੜਾ ਆ ਇਹ ਰਾਜ ਪੱਧਰ ਉੱਤੇ ਲੱਗਣ ਵਾਲੇ ਜਿਹੜੇ ਟੈਕਸ ਆ, ਜਾਣੀ ਅੱਗੇ ਕੀ ਹੁੰਦਾ ਇਹ ਰਾਜ ਸਰਕਾਰ ਆਪਣੇ ਲੈਵਲ ਦੇ ਉੱਤੇ, ਤੁਸੀਂ ਦੇਖਿਆ ਹੋਣਾ ਆ ਵੀ ਕੋਈ ਚੀਜ਼ ਜਿਹੜੀ ਆ ਹਰਿਆਣੇ ਦੇ ਵਿੱਚ ਸਸਤੀ ਹੁੰਦੀ ਸੀ ਪੰਜਾਬ ਦੇ ਵਿੱਚ ਮਹਿੰਗੀ ਹੁੰਦੀ ਸੀ, ਕੋਈ ਚੀਜ਼ ਤਾਮਿਲਨਾਡੂ ਚ ਮਹਿੰਗੀ ਹੁੰਦੀ ਸੀ ਪੰਜਾਬ ਚ ਸਸਤੀ ਹੁੰਦੀ ਸੀ, ਪਰ ਹੁਣ ਇੱਕ ਤਰ੍ਹਾਂ ਦੇ ਨਾਲ ਇਹ ਕਾਫੀ ਹੱਦ ਤੱਕ ਜਿਹੜਾ ਕੀਮਤਾਂ ਆ ਇੱਕ ਸਾਰ ਹੋ ਜਾਣਗੀਆਂ। ਇਹਦੇ ਮਾਮਲੇ ਦੇ ਵਿੱਚ ਕਿਉਂਕਿ NDMK ਨੇ ਇਸ ਕਰਕੇ ਇਹਦਾ ਕੀਤਾ ਕਿਉਂਕਿ ਉਸ ਤਾਮਿਲਨਾਡੂ ਨੂੰ ਜਿਹੜਾ ਉਹਨਾਂ ਨੂੰ ਕਾਫੀ ਜਿਹੜਾ ਇਸ GST ਦਾ ਵਿਰੋਧ ਹੋਣਾ ਆ, ਵੈਸੇ ਪੰਜਾਬ ਵਰਗੇ ਜਿਹੜੇ ਕਾਫੀ ਸਟੇਟਸ ਹੈਗੀਆਂ ਉਹਨਾਂ ਨੂੰ ਫਾਇਦਾ ਵੀ ਦੱਸਿਆ ਗਿਆ ਇਸ ਮਾਮਲੇ ਦੇ ਵਿੱਚ। ਮਨੀ ਬਿੱਲ ਵਜੋਂ ਵੀ ਉਹਨਾਂ ਨੇ ਕਿਹਾ ਵੀ ਇਹਨੂੰ ਨਾ ਪੇਸ਼ ਕੀਤਾ ਜਾਵੇ, ਕਾਫੀ ਲੰਬਾ ਚਰਚਾ ਜਿਹੜੀ ਆ ਇਹਦੇ ਉੱਤੇ ਬਹਿਸ ਚੱਲੀ ਆ। ਖੈਰ ਆਪਾਂ ਇਹਨਾਂ ਗੁੰਝਲਦਾਰ ਚੀਜ਼ਾਂ ਵਿੱਚ ਨਾ ਅਟਕੀ, ਆਪਾਂ ਸਿੱਧੀ ਜਾਣੀ ਗੱਲ ਦੇ ਉੱਤੇ ਆਈਏ ਵੀ ਇਹਦਾ ਫਾਇਦਾ ਕੀ ਹੋਣਾ।
ਹਾਂਜੀ,
ਜਿਹੜੀਆਂ ਚੀਜ਼ਾਂ ਸਸਤੀਆਂ ਹੋਣੀਆਂ ਇਸ GST ਬਿੱਲ ਲੱਗਣ ਤੋਂ ਬਾਅਦ, ਛੋਟੀਆਂ ਜਿਹੜੀਆਂ SUV ਕਾਰਾਂ ਜਿਹੜੀਆਂ ਆ ਇਹ 45,000 ਰੁਪਏ ਤੱਕ ਘੱਟ ਸਸਤੀਆਂ ਹੋ ਜਾਣੀਆਂ, ਯਾਨੀ 45,000 ਰੁਪਿਆ ਰੇਟ ਜਿਹੜਾ ਇਹਨਾਂ ਦਾ ਡ੍ਰੌਪ ਹੋ ਸਕਦਾ, ਕਿਉਂਕਿ ਅਜੇ ਤੱਕ 30-40% ਟੈਕਸ ਲੱਗਦਾ। ਹੁਣ GST ਇਹ ਕਰ ਦਿੱਤਾ ਗਿਆ ਵੀ ਸਿਰਫ 18% ਸਾਰੀਆਂ ਚੀਜ਼ਾਂ ਦੇ ਉੱਤੇ 18%, ਹੁਣ ਜਿਹੜੀਆਂ ਚੀਜ਼ਾਂ ਦੇ ਉੱਤੇ ਤਾਂ 30-40% ਜਾਂ 50 ਲੱਗਦਾ ਸੀ, ਚਾਹੇ ਇਹ 20 ਲੱਗਦਾ ਸੀ 22 ਲੱਗਦਾ ਸੀ, ਉਹਨਾਂ ਵਿੱਚ ਤਾਂ ਟੈਕਸ ਡ੍ਰੌਪ ਹੋ ਗਿਆ, ਯਾਨੀ ਟੈਕਸ ਘੱਟ ਗਿਆ, ਉਹ ਚੀਜ਼ਾਂ ਸਸਤੀਆਂ ਹੋ ਜਾਣੀਆਂ। ਕੁਛ ਚੀਜ਼ਾਂ ਜਿਹੜੀਆਂ ਹੋਣੀਆਂ ਜਿਨ੍ਹਾਂ ਤੇ 18% ਘੱਟ ਲੱਗਦਾ ਹੋਣਾ, ਜਿੱਦਾਂ 10% ਕਿਸੇ ਤੇ ਲੱਗਦਾ ਹੋਣਾ, ਕਿਸੇ ਤੇ 12, ਉਹ ਇੱਕ ਤਰ੍ਹਾਂ ਦੇ ਨਾਲ ਮਹਿੰਗੀਆਂ ਹੋ ਜਾਣੀਆਂ, ਯਾਨੀ ਹੁਣ ਤੁਸੀਂ ਸਮਝ ਗਏ ਹੋਣੀ ਗੱਲ।
ਹਾਂਜੀ ਠੀਕ ਹੈ ਜੀ,
ਹਾਂਜੀ, ਯਾਨੀ ਹੁਣ ਸਾਰੇ ਇੰਡੀਆ ਦੇ ਵਿੱਚ 18% ਸਾਨੂੰ ਦੇਣਾ ਪੈਣਾ ਟੈਕਸ, ਹਰ ਜਿਹੜੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਕੁਛ ਚੀਜ਼ਾਂ ਜਿਹੜੀਆਂ ਉਹਨੇ ਬਾਹਰ ਰੱਖ ਲਈਆਂ, ਜ਼ਿਆਦਾਤਰ ਚੀਜ਼ਾਂ ਦੇ ਉੱਤੇ 18% ਜਿਹੜਾ GST ਦਾ ਨਾਂ ਦੇ ਦਿੱਤਾ ਗਿਆ। ਉਹਦੇ ਵਿੱਚ ਛੋਟੀਆਂ SUV ਕਾਰਾਂ ਜਿਹੜੀਆਂ ਉਹਦੇ ਵਿੱਚ 40-45,000 ਰੁਪਈਆ ਸਸਤੀਆਂ ਹੋ ਜਾਣੀਆਂ, ਸਮਾਨ ਜਿਹੜਾ ਆ ਏਅਰ ਕੰਡੀਸ਼ਨ ਹੋ ਗਿਆ, ਮਾਈਕ੍ਰੋਵੇਵ ਓਵਨ ਹੋ ਗਿਆ, ਫਰਿੱਜ ਹੋ ਗਈ, ਵਾਸ਼ਿੰਗ ਮਸ਼ੀਨ ਹੋ ਗਈ, ਇਹ ਵੀ ਸਸਤਾ ਹੋ ਜਾਣੀਆਂ, ਕਿਉਂਕਿ ਇਹਨਾਂ ਦੇ ਉੱਤੇ ਜਿਹੜਾ ਐਕਸਾਈਜ਼ ਡਿਊਟੀ ਲੱਗਦੀ ਸੀਗੀ 12.5%, 14.5% ਇਹਦੇ ਉੱਤੇ ਵੈਟ ਲੱਗਦਾ ਸੀ, ਪਰ ਹੁਣ GST ਲੱਗਣ ਦੇ ਨਾਲ ਸਿਰਫ 18% ਜਿਹੜਾ ਸਾਨੂੰ ਟੈਕਸ ਦੇਣਾ ਪੈਣਾ, ਇਹ ਵੀ ਬਚਾਅ ਹੋ ਗਿਆ। ਫਿਰ ਇੱਦਾਂ ਹੀ ਰੈਸਟੋਰੈਂਟ ਦੇ ਜਿਹੜੇ ਬਿੱਲ ਆ ਉਹਨਾਂ ਵਿੱਚ ਵੀ ਘਟਾ ਹੋਣਾ, ਕਿਉਂਕਿ ਅੱਗੇ ਵੈਟ ਤੇ ਸਰਵਿਸ ਟੈਕਸ ਦੋਨੋਂ ਲੱਗਦੇ ਸੀ, ਪਰ ਹੁਣ GST ਤਹਿਤ ਇੱਕੋ ਹੀ ਟੈਕਸ ਲੱਗਣਾ, ਲੈਣ ਦੇਣ ਉੱਤੇ ਵੀ, ਮਲਟੀਪਲੈਕਸ ਮੀਡੀਆ ਉੱਤੇ ਵੀ, ਦਵਾਈਆਂ ਦੇ ਉੱਤੇ ਵੀ, ਵੱਖ ਵੱਖ ਤਰ੍ਹਾਂ ਦੇ ਕਾਰ ਹੈਗੇ ਸੀਗੇ ਪਰ ਹੁਣ ਉਹਦੇ ਉੱਤੇ ਵੀ, ਯਾਨੀ ਜਿੱਥੇ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਲੱਗਦੇ ਸੀਗੇ ਕਰ ਉਹ ਜਿਹੜੇ ਇੱਕ ਹੋ ਜਾਣੇ ਆ, ਪਰ ਨਾਲ ਦੀ ਨਾਲ ਕੁਛ ਚੀਜ਼ਾਂ ਮਹਿੰਗੀਆਂ ਹੋ ਜਾਣੀਆਂ ਆ, ਜਿੱਦਾਂ ਡੱਬਾ ਬੰਦ ਭੋਜਨ ਹੈਗੇ ਆ ਉਹ 12% ਤੱਕ ਮਹਿੰਗੇ ਹੋ ਜਾਣੇ ਆ, ਕਿਉਂਕਿ ਜਿਹੜੀਆਂ ਚਾਹ ਕੌਫੀ ਤੇ ਕਈ ਡੱਬਾ ਬੰਦ ਭੋਜਨ ਉਤਪਾਦ ਉਹਨਾਂ ਉੱਤੇ ਕੋਈ ਟੈਕਸ ਨਹੀਂ ਲੱਗਦਾ ਸੀ, ਹੁਣ ਇਹਦੇ ਉੱਤੇ ਜਿਹੜਾ ਟੈਕਸ ਆ ਉਹ ਲੱਗਣਾ ਆ ਤੇ ਉਹਨਾਂ ਨੇ ਕਾਫੀ ਮਹਿੰਗੇ ਹੋ ਜਾਣਾ ਆ। ਇਦੋਂ ਇਲਾਵਾ ਹੀਰੇ ਗਹਿਣੇ ਤੇ ਰੈਡੀਮੇਡ ਕੱਪੜੇ ਜਿਹੜੇ ਆ ਉਹ ਵੀ ਮਹਿੰਗੇ ਹੋ ਜਾਣੇ ਆ, ਕਿਉਂਕਿ ਅੱਗੇ ਘੱਟ ਤੋਂ ਘੱਟ 12% ਇਹਨਾਂ ਤੇ ਟੈਕਸ ਲੱਗਦਾ ਸੀ, ਹੁਣ ਇਹ ਤੇ 18 ਲੱਗਿਆ ਕਰਨਾ। ਇਦੋਂ ਇਲਾਵਾ ਮੋਬਾਈਲ ਫੋਨ, ਕ੍ਰੈਡਿਟ ਕਾਰਡ ਦਾ ਬਿੱਲ, ਇਹੋ ਜਿਹੀਆਂ ਹੋਰ ਜਿੰਨੀਆਂ ਵੀ ਸੇਵਾਵਾਂ ਜਿਹੜੀਆਂ ਦਿੰਦੀਆਂ ਜਿਨ੍ਹਾਂ ਦੀ ਸਰਵਿਸਿਸ ਹੁੰਦੀ ਆ, ਚਾਹੇ ਨੈਟਵਰਕ ਹੈਗਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੰਡੀਆ 'ਚ ਹੁਣ ਮਹਿੰਗੀਆਂ ਹੋਣ ਜਾ ਰਹੀਆਂ।
ਠੀਕ ਹੈ ਜੀ, ਜਿਹੜੇ ਓਵਰਆਲ ਠੀਕ ਹੈ, ਗਵਰਨਮੈਂਟ ਨੂੰ ਵੀ ਫਾਇਦਾ ਹੈ ਤੇ ਲੋਕਾਂ ਤੇ ਵੀ ਕੋਈ ਕੋਈ ਖਾਸ ਬੋਝ ਨਹੀਂ ਪੈਣਾ, ਕਿਸੇ ਪਾਸੇ ਘੱਟ ਕੇ ਕਿਸੇ ਪਾਸੇ ਵਧੀਆ, ਤਾਂ ਬਰਾਬਰ ਜਿਹਾ ਕੰਮ ਰਹਿ ਜਾਣਾ।
ਜੀ ਬਿਲਕੁਲ, ਤੇ ਚਲੋ ਇਹ ਸ਼ੁਰੂਆਤ ਹੋਈ ਆ ਤੇ ਕਾਫੀ ਇਹਦੇ ਉੱਤੇ ਬਹੁਤ ਸਾਰੇ ਅਜੇ ਵੀ ਸੁਧਾਰ ਮੰਗ ਰਹੇ ਆ ਉਹਦੇ ਉੱਤੇ, ਕਿਉਂਕਿ ਅਜੇ ਵੀ ਸਰਕਾਰ ਇਹ ਚਾਹੁੰਦੀ ਸੀਗੀ ਕਿ ਕਾਫੀ ਜਿਹੜਾ ਇਹਨੂੰ ਵਧਾ ਦਿੱਤਾ ਜਾਵੇ, GST ਨੂੰ ਵਧਾਉਣਾ ਚਾਹੁੰਦੇ ਸੀ, ਪਰ ਇੱਕ ਤਰ੍ਹਾਂ ਦੇ ਨਾਲ ਇਹਦੇ ਨਾਲ ਚੀਜ਼ਾਂ ਸਸਤੀਆਂ ਵੀ ਹੋਈਆਂ ਆ ਤੇ ਸਹਿਮਤੀ ਇਸੇ ਕਰਕੇ ਸ਼ਾਇਦ ਬਣ ਪਾਈ ਆ ਵੀ 18% ਰੱਖਿਆ ਗਿਆ, ਤੇ ਸਰਕਾਰ ਵੀ ਸ਼ਾਇਦ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਸੀ, ਕਿਉਂਕਿ ਸਟੇਟਸ ਦੀਆਂ ਜਿਹੜੀਆਂ ਚੋਣਾਂ ਆ ਇਸ ਮੁੱਦੇ ਦੇ ਉੱਤੇ ਆਉਣੀਆਂ ਚਾਹੀਦੀਆਂ।
ਸਹਿਮਤੀ ਜਿਹੜੀ ਪ੍ਰਗਟਾਈ ਗਈ ਇਹੋ ਜਿਹੇ ਮਾਮਲੇ, ਜੇ ਟੈਕਸ ਦਾ ਮਾਮਲਾ ਇਹੋ ਜਿਹਾ ਕਿ ਸਰਕਾਰ ਟੈਕਸ ਨਾਲ ਹੈ, ਜੇਕਰ ਕਹੀਏ ਗਵਰਨਮੈਂਟ ਰਨ ਕਰਨੀ ਆ, ਮੁਲਕ ਨੂੰ ਰਨ ਕਰਨਾ ਟੈਕਸ ਤੇ ਹੀ ਰਨ ਹੋਣਾ ਨਾ, ਸੋ ਚਾਹੀਦੀ ਵੀ ਹੈ ਇਹਨਾਂ ਨੂੰ, ਚਾਹੀਦਾ ਕਿ ਪਾਰਟੀਬਾਜ਼ੀ ਛੱਡ ਕੇ ਇਹੋ ਜਿਹੇ ਮਾਮਲੇ ਤੇ ਬੈਠ ਕੇ ਸਮਾਂ ਕੇ ਸੁਝਾਅ ਦੇਣੇ ਚਾਹੀਦੇ ਆ ਕਿ ਸੋਧ ਹੋ ਸਕਦਾ, ਕਿਸ ਤਰੀਕੇ ਨਾਲ ਵਧੀਆ ਤਰੀਕੇ ਨਾਲ ਟੈਕਸ ਇਕੱਠਾ ਕੀਤਾ ਜਾ ਸਕਦਾ।
ਜੀ ਬਿਲਕੁਲ, ਤੇ ਅਗਲੀ ਜਿਹੜੀ ਖਬਰ ਆਪਾਂ ਕਰ ਲਈਏ ਸਾਂਝੀ ਦੋਸਤਾਂ ਦੇ ਨਾਲ, ਕਿਉਂਕਿ ਹੁਣ ਉੱਥੇ ਬਰਸਾਤਾਂ ਚੱਲ ਰਹੀਆਂ ਇੰਡੀਆ ਦੇ ਵਿੱਚ, ਬੰਬਈ ਦੇ ਵਿੱਚ, ਕੋਂਕਣ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪੈ ਰਿਹਾ, ਮੂਸਲਾਧਾਰ ਜਿਹਨੂੰ ਮੀਂਹ ਕਹਿ ਦਿੰਦੇ ਹੁੰਦੇ ਆ, ਕੱਲ 2-3 ਦਿਨ ਤੋਂ ਪੈ ਰਿਹਾ ਉੱਥੇ ਮੁੰਬਈ ਗੋਆ ਹਾਈਵੇ ਜਿਹੜਾ ਹੈ ਉੱਥੇ ਸਵਿੱਤਰੀ ਨਦੀ ਦੇ ਉੱਤੇ ਆਜ਼ਾਦੀ ਤੋਂ ਵੀ ਪਹਿਲਾਂ ਜਾਣੀ ਗੋਰਿਆਂ ਨੇ ਬਣਾਇਆ ਸੀ ਜੀ ਇੱਕ ਪੁਲ, ਮੁੜ ਕੇ ਨਾ ਤਾਂ ਉਹਦੀ ਮੁਰੰਮਤ ਹੋਈ ਆ ਨਾ ਕਿਤੇ ਬਣਾਇਆ ਗਿਆ ਸੀ, ਉਹ ਢਹਿ ਗਿਆ। ਹੁਣ ਉਹਦੇ ਢਹਿਣ ਦੇ ਨਾਲ 2 ਬੱਸਾਂ ਤੇ ਹੋਰ ਕਈ ਵਾਹਨ ਜਿਹੜੇ ਵਿੱਚ ਰੁੜ ਗਏ, ਇਸ ਹਾਦਸੇ ਦੇ ਵਿੱਚ 2 ਵਿਅਕਤੀਆਂ ਦੀ ਮੌਤ ਵੀ ਹੋਈ ਆ, ਅਜੇ 20 ਤੋਂ ਵੱਧ ਜਿਹੜੇ ਅਜੇ ਲਾਪਤਾ ਆ, ਜਾਣੀ ਉਹਨਾਂ ਦੀ ਭਾਲ ਕੀਤੀ ਜਾ ਰਹੀ ਆ, ਲੱਭੇ ਨੀ। ਤੇ ਹੜ੍ਹ ਦੇ ਪਾਣੀ ਚ ਇਹ ਜਿਹੜੀਆਂ ਰੁੜ ਜਾਣ ਵਾਲੀਆਂ ਬੱਸਾਂ ਆ ਉਹ ਮਹਾਰਾਸ਼ਟਰ ਸੂਬਾ ਟਰਾਂਸਪੋਰਟ ਦੀਆਂ ਹੈਗੀਆਂ, ਇਹਦੇ ਵਿੱਚ 18 ਯਾਤਰੀ ਸੀਗੇ, 2 ਚਾਲਕ 2 ਕੰਡਕਟਰ ਸਵਾਰ ਹੈਗੇ ਸੀਗੇ। ਅਜੇ ਤੱਕ 2 ਵਿਅਕਤੀਆਂ ਦੀ ਜਿਹੜੀ ਇਹ ਲਾਸ਼ ਆ ਉਹਦੇ ਵਿੱਚ ਮਿਲ, ਤੇ ਇਸ ਨਦੀ ਦੇ ਵਿੱਚ ਪਾਣੀ ਵੀ ਕਾਫੀ ਵਧਿਆ ਹੋਇਆ ਆ। ਇਹ ਮਹਾਰਾਸ਼ਟਰ ਦੇ ਜਿਹੜੇ ਮੁੱਖ ਮੰਤਰੀ ਹੈਗੇ ਆ ਦਵਿੰਦਰ ਫਰਨਾਂਡੀਜ਼, ਉਹਨਾਂ ਨੇ ਕਿਹਾ ਵੀ ਇਹ ਇੱਕ ਸਮਾਨਾਂਤਰ ਪੁਲ ਸੀਗੇ, ਇੱਕ ਪੁਲ ਨਵਾਂ ਬਣਾਇਆ ਸੀ, ਦੂਸਰਾ ਅੰਗਰੇਜ਼ਾਂ ਦੇ ਜ਼ਮਾਨੇ ਦਾ ਸੀਗਾ, ਤੇ ਜਿਹੜਾ ਅੰਗਰੇਜ਼ਾਂ ਦੇ ਜ਼ਮਾਨੇ ਦਾ ਸੀ ਉਹ ਹੜ੍ਹ ਕਾਰਨ ਟੁੱਟ ਗਿਆ।
ਅੱਛਾ ਜੀ, ਪਰ ਆਹ ਤਾਂ ਮੈਨੂੰ ਲੱਗਦਾ ਕਿ ਪਰਦਾ ਪਾਉਣ ਵਾਲੀ ਗੱਲ ਹੋ ਗਈ, ਜੇਕਰ ਨਵਾਂ ਪੁਲ ਸੀਗਾ ਸਮਾਨਾਂਤਰ ਪੁਲ ਤੇ ਵਰਤੋਂ ਉਹਦੀ ਹੋਣੀ ਸੀ ਜ਼ਿਆਦਾ, ਠੀਕ ਹੈ, ਜੇ ਸਾਨੂੰ ਮੌਤਾਂ ਹੋਈਆਂ ਤੇ ਲੋਕੀ ਤਾਂ ਪੁਰਾਣਾ ਪੁਲ ਵਰਤ ਰਹੇ ਆ,
ਬਿਲਕੁਲ।
ਹਾਂਜੀ, ਤੇ ਚਾਹੀਦਾ ਨੀ ਏਦਾਂ, ਸਮੇਂ ਨਾਲ ਐਕਸਪਾਇਰ ਹੋ ਜਾਂਦੀ, ਇੱਕ ਮਨਿਆਦ ਮੁੱਕ ਜਾਂਦੀ ਆ, ਤੇ ਅਜਿਹੇ ਚੀਜ਼ਾਂ ਤੇ ਕਤਾਹੀ ਨੀ ਵਰਤਣੀ ਚਾਹੀਦੀ, ਅਪਗ੍ਰੇਡ ਕਰ ਦੇਣੇ ਚਾਹੀਦੇ ਆ ਪੁਲ।
ਜੀ ਬਿਲਕੁਲ, ਦੇਖੋ ਵੈਸੇ ਫਨੀ ਬਿਆਨ ਦੇਖੋ ਆਪਣੇ, ਕਹਿਣ ਦਾ ਮਤਲਬ ਕਿ ਆਪਣੇ ਸੈਰ ਨੀ ਲੈਣੀ, ਇਹ ਕਹਿ ਦਿੱਤਾ ਵੀ ਉਹਦੇ ਨਾਲ ਇੱਕ ਬਣਿਆ ਹੋਇਆ ਸੀਗਾ ਨਵਾਂ, ਉਹ ਨੀ ਰੁੜਿਆ ਹੈਗਾ, ਪੁਰਾਣਾ ਹੀ ਰੁੜਿਆ ਹਨ,
ਪਰ ਕਿਹੜਾ ਬੇਵਕੂਫ ਹੋ ਗਿਆ ਜਿਹੜੇ ਪੁਰਾਣੇ ਪੁਲ ਤੋਂ ਜਾਊਗਾ ਜੇ ਨਵਾਂ ਬਣਿਆ ਹੋਵੇ ਕੋਲ।
ਜੀ ਜੀ ਬਿਲਕੁਲ, ਜਾਂ ਇੱਦਾਂ ਹੋਣੀ ਹਨਾ ਵੀ ਆਉਣ ਜਾਣ ਕਰ ਦਿੱਤਾ ਹੋਣਾ, ਉਧਰ ਦੀ ਜਾਣ ਹੋਣਾ, ਇੱਧਰ ਦੀ ਆਉਣ ਹੋਣਾ ਹਨਾ, ਤੇ ਹੁਣ ਖੈਰ ਪਰਦਾ ਹੁਣ ਇਹ ਆ ਜੀ, ਦੇਖੋ ਜਾਨਾਂ ਜਿਨ੍ਹਾਂ ਦੀਆਂ ਜਾਣੀਆਂ ਸੀ ਉਹ ਚਲੇ ਗਈਆਂ, ਪਰ ਇਹੋ ਜਿਹੜੇ ਹਾਦਸੇ ਹੁੰਦੇ ਆ ਉਹਨਾਂ ਤੋਂ ਸਿੱਖਣ ਦੀ ਬੜੀ ਲੋੜ ਹੁੰਦੀ ਆ। ਤੇ ਗੁਰਸੇਵ ਸਿੰਘ ਜੀ, ਕਿਉਂਕਿ 100 ਸਾਲ ਦੀ ਮਨਿਆਦ ਸ਼ਾਇਦ ਹੁੰਦੀ ਆ ਕਿਸੇ ਵੀ ਪੁਲ ਦੀ ਜਿਹੜਾ ਬਣਾਇਆ ਜਾਂਦਾ, ਤੇ ਕਾਫੀ ਵਾਰ ਕੀ ਹੁੰਦੇ ਐਕਸਪਾਇਰ ਹੋ ਜਾਂਦੇ ਆ ਉਹਨਾਂ ਨੂੰ, ਜਾਣੀ ਉਹਨਾਂ ਦੀ ਨਾ ਤਾਂ ਰਿਪੇਅਰ ਕੀਤੀ ਜਾਂਦੀ ਆ, ਤੇ ਕਈ ਵਾਰੀ ਆਪਣੇ 100 ਸਾਲ ਕਹਿ ਦਿੰਦੇ ਆ, ਚਲੋ ਇਹ ਤਾਂ ਗੋਰਿਆਂ ਦਾ ਸੀਗਾ ਬਣਿਆ ਹੋਇਆ ਜਿਹੜਾ ਇੰਨਾ ਚਿਰ ਕੱਢ ਗਿਆ, ਨਹੀਂ ਤਾਂ ਆਪਣੇ ਵਾਲੇ ਤਾਂ ਛੇਤੀ ਢਹਿ ਜਾਂਦੇ ਆ,
ਕਿਉਂਕਿ ਹਾਂਜੀ ਉਹ ਤਾਂ ਚਲੋ ਉੱਥੇ ਇਮਾਨਦਾਰੀ ਉਸ ਸਮੇਂ ਹੋ ਗਿਆ ਉਹਨਾਂ ਨਾਲ ਕੰਮ, ਤੇ ਜਿਹੜੇ ਅੱਜ ਬਣਦੇ ਆ, ਅੱਜ ਕੱਲ ਬਣਦੇ ਆ ਫਲਾਈਓਵਰ, ਉਹ ਤਾਂ 30-1 ਦਿਨ ਡਿੱਗਣ ਦੀ ਆ ਜਾਂਦੀ, ਨੌਬਤ ਆ ਜਾਂਦੀ ਉਹਨਾਂ ਦੀ।
ਜੀ ਬਿਲਕੁਲ, ਤੇ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਵੀ ਇਹ ਉਦੋਂ ਪਤਾ ਲੱਗਾ ਵੀ ਅਸਲ ਵਿੱਚ ਕਿਸੇ ਨੇ ਵੈਸੇ ਕਹਿ ਰਹੇ ਸੀ, ਕੁਛ ਲੋਕ ਪ੍ਰਸ਼ਾਸਨ ਨੂੰ ਦੱਸ ਰਹੇ ਸੀਗੇ ਬਈ ਬੱਸਾਂ ਕਾਰਾਂ ਤੇ ਵਾਹਨ ਜਿਹੜੇ ਆ ਨਦੀ ਦੇ ਵਿੱਚ ਰੁੜ ਗਏ ਆ, ਪਰ ਇਹ ਪਤਾ ਉਦੋਂ ਲੱਗਾ ਜਦੋਂ ਇਹ ਕਿਹਾ ਗਿਆ ਕਿ ਜਿਹੜੇ ਸੂਬਾ ਰੋਡ ਟਰਾਂਸਪੋਰਟ ਜਿਹੜੀ ਕਾਰਪੋਰੇਸ਼ਨ ਹੈ ਉਹਨਾਂ ਨੇ ਚੈੱਕ ਕੀਤਾ ਵੀ 2 ਜਿਹੜੀਆਂ ਬੱਸਾਂ ਆ ਉਹ ਆਪਣੇ ਟਿਕਾਣੇ ਉੱਤੇ ਨਹੀਂ ਪਹੁੰਚੀਆਂ, ਫੇਰ ਉਸ ਤੋਂ ਬਾਅਦ ਪਤਾ ਲੱਗਾ ਵੀ ਸ਼ਾਇਦ ਇਹ ਜਿਹੜੀਆਂ ਬੱਸਾਂ ਉਹੀ ਆ ਜਿਹੜੀਆਂ ਨਦੀ ਦੇ ਵਿੱਚ ਰੁੜ ਗਈਆਂ।
ਸਿਰਾ ਲਾਤਾ, ਇਹ ਪਤਾ ਨੀ ਲੱਗਾ ਕਿ ਬੱਸਾਂ ਰੁੜ ਚੁੱਕੀਆਂ ਕਿ ਇੰਨਾ ਕੁਝ ਹਾਦਸਾ ਵਾਪਰ ਚੁੱਕਾ ਹੈ।
ਜਦੋਂ ਹਾਂਜੀ ਜਾਣੀ ਆਪਣੇ ਜਦੋਂ ਟਿਕਾਣੇ ਤੇ ਨਹੀਂ ਪਹੁੰਚੀਆਂ ਤੇ ਫੇਰ ਉਸ ਵੇਲੇ ਪਤਾ ਲੱਗਾ। ਤੇ ਅੱਗੇ ਅਜੇਪਾਲ ਜੀ ਹੁਣੀ ਜੁੜੇ ਆ ਆਪਣੇ ਨਾਲ, ਉਹ ਕਹਿੰਦੇ ਵੀ ਨਵੇਂ ਬ੍ਰਿਜ ਤੇ ਭਰੋਸਾ ਨਹੀਂ ਹੋਣਾ ਜੀ ਲੋਕਾਂ ਦਾ, ਤੇ ਪੁਰਾਣੇ ਤੇ ਹੀ ਭਰੋਸਾ ਕੀਤਾ ਜਾ ਸਕਦਾ ਸੀਗਾ, ਹਨਾ ਬਹੁਤ ਤਕੜਾ ਇਹਨਾਂ ਨੇ ਕਟਾਕਸ਼ ਕਰ ਦਿੱਤਾ ਆ। ਤੇ ਅੱਗੇ ਗੱਲ ਚੱਲ ਰਹੀ ਆ, ਸਪੀਕਰ ਨੇ ਜਾਂਚ ਕਮੇਟੀ ਨੂੰ 2 ਹਫ਼ਤਿਆਂ ਦਾ ਹੋਰ ਸਮਾਂ ਦਿੱਤਾ। ਲੋਕ ਸਭਾ ਦੇ ਸਪੀਕਰ ਹੈ। ਹਾਂਜੀ, ਇਹ ਆਪਣੇ ਭਗਵੰਤ ਮਾਨ ਜੀ ਹੋਣਾ ਦੇ ਨਾਲ ਰਿਲੇਟਡ ਖਬਰ ਹੈਗੀ ਆ। ਇਹ ਵੀ ਦੇਖੋ ਜਿੱਦਾਂ ਕਹਿ ਲਓ ਬਈ ਆਪੇ ਹੀ ਡੂਮਣੇ ਦੇ ਵਿੱਚ ਹੱਥ ਦੇ ਲਿਆ ਭਗਵੰਤ ਮਾਨ ਸਾਹਿਬ ਨੇ, ਹੱਥ ਦੇ ਨਹੀਂ ਇਹ ਵੀ
ਉਹਨੀ ਵੀ ਡੂਮਣੇ ਚ ਹੱਥ ਦੇ ਲਿਆ ਤੇ ਉਹਨੀ ਵੀ ਐਂ ਕਰ ਲਿਆ ਕਿ ਬਸ ਮੁੱਤਾ ਹੀ ਇੱਕ ਰਹਿ ਗਿਆ ਮੁਲਕ ਦੇ ਵਿੱਚ, ਹੋਰ ਕੰਮੇ ਇਹ ਨਹੀਂ ਗਾ ਕੋਈ ਕਰਨ ਵਾਲਾ।
ਜੀ ਬਿਲਕੁਲ ਬਿਲਕੁਲ ਬਿਲਕੁਲ। ਵੈਸੇ ਇੱਕ ਗੱਲ ਇਹ ਹੁੰਦਾ, ਇਹਦਾ ਇੱਕ ਸਾਈਡ ਇਫੈਕਟ ਇਹ ਵੀ ਹੋ ਸਕਦਾ ਵੀ ਭਗਵੰਤ ਮਾਨ ਜਿਹੜੇ ਨਹੀਂ ਵੀ ਜਾਣਦੇ ਹੋਣੇ ਉਹਨਾਂ ਕੋਲ ਤੱਕ ਨਾ ਜ਼ਰੂਰ ਪਹੁੰਚ ਗਿਆ ਵੀ ਭਗਵੰਤ ਮਾਨ ਵੀ ਕੋਈ ਚੀਜ਼ ਹੈਗੀ ਆ ਨਾ, ਵੀ ਇੱਕ ਤਕੜਾ ਬੰਦਾ ਹੋਣਾ ਜਿਹੜੇ ਇੰਨੇ ਖਿਲਾਫ ਪਏ ਉਹਦੇ ਮਗਰ ਪਏ ਆ।
ਬਿਲਕੁਲ, ਪਰ ਨਹੀਂ ਹੁਣ ਤਾਂ ਜਾਣਦੇ ਸੀ ਕਿਉਂਕਿ ਆਪ ਵੱਲ ਕੁਛ ਕੁ ਤਾਂ MP ਗਏ ਸੀਗੇ ਲੋਕ ਸਭਾ ਚ, ਤੇ ਉਹ ਭਗਵੰਤ ਮਾਨ ਹੀ ਸੀ ਜਿਹੜੇ ਮੇਨ ਇੰਟਰਵਿਊ ਕਰਦੇ ਸੀਗੇ ਨੈਸ਼ਨਲ ਟੀਵੀ ਦੇ ਉੱਤੇ। ਤੇ ਮੈਂ ਕੱਲ ਖਬਰ ਪੜ ਰਿਹਾ ਸੀਗਾ ਕਿ 3-4 MPs ਵੱਲੋਂ ਲਿਖ ਕੇ ਦਿੱਤਾ ਗਿਆ ਸਪੀਕਰ ਨੂੰ ਕਿ ਇਹਨਾਂ ਨੂੰ ਪਹਿਲਾਂ ਸ਼ਰਾਬ ਛੁਡਾਊ ਕੇਂਦਰ, ਨਸ਼ਾ ਛੁਡਾਊ ਕੇਂਦਰ ਦੇ ਵਿੱਚ ਭਰਤੀ ਕਰਾਇਆ ਜਾਵੇ ਤਾਂ ਮੁੜ ਕੇ ਆਉਣ ਦੀ ਇਜਾਜ਼ਤ ਦਿੱਤੀ ਜਾਵੇ, ਕਿਉਂਕਿ ਉਹ ਹੁਣ ਹੱਥੋਂ ਜਿਹੜੇ ਬਿਆਨ ਦੇ ਰਹੇ ਆ ਕਿ ਉਹਨਾਂ ਤੇ ਇੱਕ ਤਰ੍ਹਾਂ ਕਟਾਕਸ਼ ਕਰ ਰਹੇ ਆ, ਮਜ਼ਾਕ ਉਡਾਇਆ ਜਾ ਰਿਹਾ ਆ। ਪਰ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਤੁਸੀਂ ਹੁਣ ਇੱਕ MP ਆ ਕਿ ਅਜਿਹੇ ਬੱਚਿਆਂ ਵਾਲੀਆਂ ਹਰਕਤਾਂ ਤੋਂ ਥੋੜਾ ਬਚਣਾ ਚਾਹੀਦਾ,
ਪਰਹੇਜ਼ ਕਰਨਾ ਚਾਹੀਦਾ। ਪਰ ਇੱਕ ਗੱਲ ਇਹ ਵੀ ਹੈ ਗੁਰਸੇਵ ਸਿੰਘ ਜੀ, ਜੇ ਮੰਨ ਲਓ ਕਿ ਸ਼ਰਾਬ ਪੀ ਕੇ ਉੱਥੇ ਗਏ ਆ, ਵੈਸੇ ਇਹਦੇ ਬਾਰੇ ਤਾਂ ਕੋਈ ਪ੍ਰੂਫ ਨਹੀਂ ਹੈਗਾ, ਵੈਸੇ ਹਰਿੰਦਰ ਸਿੰਘ ਖਾਲਸਾ ਜੀ ਹੁਣੀ ਹਨਾ ਕਹਿ ਰਹੇ ਆ, ਉਹਨਾਂ ਦੇ ਆਪਣੇ ਵੀ ਬੰਦੇ, ਮੈਂ ਕਰ ਰਿਹਾ ਹਨਾ, ਮੈਂ ਕਰ ਰਿਹਾ। ਹੁਣ ਇਹ ਪਤਾ ਨੀ ਕਈ ਵਾਰੀ ਕੀ ਹੁੰਦਾ, ਰਾਤ ਦੀ ਪੀਤੀ ਹੁੰਦੀ ਆ ਹਨਾ, ਤੇ ਉਹ ਸਵੇਰ ਤੱਕ ਮੈਂ ਕਹਾਉਂਦਾ ਰਹਿੰਦਾ ਹੁੰਦਾ, ਪਰ ਉਹਦਾ ਮਤਲਬ ਇਹ ਨੀ ਹੁੰਦਾ ਕਿ ਉਸ ਵੇਲੇ ਵੀ ਉਹ ਨਸ਼ੇ ਜੀ ਆ ਬੰਦਾ ਹਨਾ, ਤੇ ਇਸ ਕਰਕੇ ਉਹਨੂੰ ਸ਼ਾਇਦ ਜ਼ਿਆਦਾ ਤੂਲ ਦੇ ਦਿੱਤਾ ਗਿਆ ਤੇ ਹੋਰ ਗੱਲਾਂ ਤੋਂ ਭਟਕਾਉਣ ਦੇ ਲਈ, ਜਿੱਦਾਂ ਆਪਣੇ ਹੁੰਦਾ ਹੀ ਆ। ਹੁਣ ਇਸ ਗੱਲ ਨੂੰ ਜ਼ਿਆਦਾ ਹੀ ਖਿੱਚੀ ਜਾ ਰਹੇ ਆ ਹਨਾ, ਚਲੋ ਠੀਕ ਆ ਵੀ ਹੋ ਗਿਆ ਹਨਾ, ਹੁਣ ਇਹਨੂੰ ਸੁਧਾਰਿਆ ਤਾਂ ਨਹੀਂ ਜਾ ਸਕਦਾ, ਅੱਗੇ ਤੋਂ ਇਸ ਮਾਮਲੇ ਦੇ ਉੱਤੇ ਥੋੜੀ ਜਿਹੀ ਰੱਖੇ, ਪਰ ਮੈਚਿਓਰਟੀ ਦਿਖਾਉਣੀ ਚਾਹੀਦੀ ਸੀ ਦੋਨਾਂ ਪਾਸਿਆਂ ਨੂੰ।
ਬਿਲਕੁਲ, ਮੇਰਾ ਕਹਿਣ ਦਾ ਕਾਰਨ ਆਇਆ ਕਿਉਂਕਿ ਪਿਛਲੀ ਵਾਰ ਵੀ ਅਸੀਂ ਇਹ ਗੱਲ ਸ਼ੇਅਰ ਕੀਤੀ ਸੀ ਖਬਰ ਕਿ ਜਦੋਂ ਹਿੰਦੀ ਵਾਲੇ ਫਾਰਮ ਆ ਗਏ ਸੀ ਪੰਜਾਬ ਦੇ ਵਿੱਚ, ਅਸੀਂ ਬਦਲ ਜਾਂ ਪੂਰੇ ਮੁਲਕ ਦੇ ਬਦਲ ਜ਼ਰੂਰ ਦੇਖ ਰਹੇ ਹਾਂ ਆਪ ਵੱਲੋਂ ਆਪ ਦੇ ਰੂਪ ਦੇ ਵਿੱਚ, ਪਰ ਇਹ ਨਹੀਂ ਆ ਕਿ ਤੁਸੀਂ ਇਹੋ ਜਿਹੇ ਕੰਮ ਕਰੋ ਕਿ ਜਿਹੜਾ ਅੱਗੇ ਜਾ ਕੇ ਨੁਕਸਾਨ ਪਹੁੰਚਾਉਣ। ਇਹਦਾ ਮਤਲਬ ਆ ਨਹੀਂ ਕਿ ਸਟਾਰਟਿੰਗ 'ਚ ਤੁਹਾਨੂੰ ਮਾਫ਼ੀ ਹੈ ਕਿ ਤੁਸੀਂ ਕਰੀਓ, ਕੋਈ ਚੱਕਰ ਨਹੀਂ, ਸੋ ਕਿ ਤੁਸੀਂ ਸਹੀ ਰਹੋ, ਸਹੀ ਰਹਿ ਕੇ ਬਦਲਾਅ ਕਰੋ। ਜਿਹੜੀ ਵੀਡੀਓ ਬਣਾਉਣ ਦਾ ਹੈ, ਜਿੱਦਾਂ ਕਿ ਹੁਣ ਤੁਸੀਂ ਅੱਗੇ ਜ਼ਿਕਰ ਕੀਤਾ ਸੀਗਾ ਕਿ ਵਾਈਟ ਹਾਊਸ ਆ, ਉੱਥੇ ਵੀ ਕੁਛ ਕੁ ਚੀਜ਼ਾਂ ਅਲਾਓ ਨਹੀਂ ਆ, ਇਹਦਾ ਮਤਲਬ ਆ ਨਹੀਂ ਕਿ ਤੁਸੀਂ ਲੋਕਾਂ ਨੂੰ ਦਿਖਾਉਣ ਲਈ ਉੱਥੇ ਵੀਡੀਓ ਬਣਾਉਂਦੇ ਫਿਰੋ ਜੋ ਅਲਾਓ ਹੀ ਨਹੀਂ ਆ। ਸੋ ਚਲੋ ਗਲਤੀ ਇੱਕ ਵਾਰੀ ਹੋ ਗਈ, ਉਹਨਾਂ ਨੂੰ ਵੀ ਨਹੀਂ ਚਾਹੀਦਾ ਗੱਲ ਨੂੰ ਵਧਾਉਣਾ, ਕਿਉਂਕਿ ਤੁਹਾਡੇ ਕੋਲ ਹੋਰ ਬਹੁਤ ਕੰਮ ਕਰਨ ਵਾਲੇ ਜਿਹੜੇ MPs ਆ ਜਿਹੜੇ ਲੱਗੇ ਹੋਏ, ਇਹਨਾਂ ਦੇ ਪਿੱਛੇ ਲੱਗ ਚੁੱਕੇ ਆ ਭਗਵੰਤ ਮਾਨ ਦੇ ਪਿੱਛੇ, ਪਰ ਇਹਨਾਂ ਨੂੰ ਵੀ ਚਾਹੀਦਾ ਕਿ ਥੋੜਾ ਸੰਭਲ ਕੇ ਚੱਲਣ।
ਜੀ ਬਿਲਕੁਲ, ਤੇ ਬਿਲਕੁਲ ਇਹਦੀ ਬਾਰੇ ਗੱਲ ਸਹੀ ਆ। ਖੈਰ ਆਪਣੇ ਨਾਲ ਦਲਜੀਤ ਸਿੰਘ ਜੀ ਮਹਿਤਾ ਚੌਂਕ ਤੋਂ, ਉਹਨਾਂ ਨੇ ਵੀ ਖਬਰ ਇਹਦੇ ਨਾਲ ਹੀ ਭੇਜੀ ਆ। ਉਹਨਾਂ ਨੇ ਦੇਖੋ ਇੱਕ ਗੱਲ ਕਹੀ ਆ, ਕਹਿੰਦੇ ਬਲਟੋਆ ਸਾਹਿਬ ਦਾ ਬਿਆਨ ਆਇਆ ਅੱਜ ਦਾ ਬਈ ਆਮ ਆਦਮੀ ਪਾਰਟੀ ਵਾਲਿਆਂ ਨੂੰ ਛਿੱਤਰ ਫੇਰੋ, ਕੋਈ ਕਾਰਵਾਈ ਨਹੀਂ ਹੋਵੇਗੀ। ਆ ਦੇਖੋ ਬਿਆਨ ਕਿੱਡਾ ਘਟੀਆ ਬਿਆਨ ਜੇ ਆਪਾਂ ਕਹਿ ਸਕਦੇ ਹਾਂ।
ਹੈਰਾਨੀ ਨੀ ਹੋਈ, ਤੁਹਾਨੂੰ ਦੱਸੀ ਜਾ ਰਿਹਾ ਕਿ ਐਕਸਪੈਕਟ ਇਹੀ ਕਾਰਨ ਆ ਵੀ ਲੋਕੀ ਬਦਲਾਅ ਚਾਹੁੰਦੇ ਆ ਇਹਨਾਂ ਦੇ ਹੱਥੋਂ ਇਹਨੇ ਬਿਆਨਾਂ ਕਰਕੇ, ਜਾਂ ਕੋਈ ਬਿਆਨ ਨਾ ਦੇਣ ਵਾਲਾ, ਫਿਰ ਜਦੋਂ ਕੁੱਟਦੇ ਆ ਫਿਰ ਜਦੋਂ ਇਹਨਾਂ ਦੇ ਪੈਂਦੇ ਫਿਰ ਕਹਿੰਦੇ ਅਸੀਂ ਕੁਰਬਾਨੀਆਂ ਕੀਤੀਆਂ, ਫਿਰ ਠੀਕ ਆ ਉਸ ਸਮੇਂ ਤੁਹਾਡੇ ਵੀ ਛਿੱਤਰ ਮਾਰਤੇ ਸੀਗੇ।
ਹਾਂਜੀ, ਮੈਂ ਰਾਜਾ ਬੜਿੰਗ ਦੀ ਵੀ ਇੱਕ ਦੇਖੀ ਆ ਵੀਡੀਓ। ਰਾਜਾ ਬੜਿੰਗ ਕਾਫੀ ਸੂਝਵਾਨ ਮੈਂ ਮੰਨਦਾ ਉਹਨੂੰ ਕਾਫੀ। ਚਲੋ ਕਈ ਵਾਰੀ ਕੀ ਹੁੰਦਾ ਜਿੱਦਾਂ ਭਗਵੰਤ ਮਾਨ ਆ, ਠੀਕ ਆ ਕੰਮ ਵੀ ਬਹੁਤ ਵਧੀਆ ਕੀਤੇ ਆ ਰਾਜਾ ਬੜਿੰਗ ਨੇ, ਬਹੁਤ ਵਧੀਆ ਜਿੱਦਾਂ ਇੱਕ ਯੂਥ ਹੈ, ਜੋਸ਼ ਆ, ਜੋਸ਼ ਵਿੱਚ ਭਰਪੂਰ ਆ, ਕੰਮ ਵੀ ਕਰਦਾ ਉਹ ਰਾਜਾ ਬੜਿੰਗ, ਤੇ ਕਾਫੀ ਇੱਕ ਜਿੱਦਾਂ ਯੂਥ ਵਿੰਗ ਦਾ ਸ਼ਾਇਦ ਪ੍ਰਧਾਨ ਵੀ ਸੀਗਾ ਕਾਂਗਰਸ ਦਾ ਉਹ। ਪਰ ਜਿਹੜੇ ਬਿਆਨ ਉਹਦੇ ਪਿਛਲੇ ਦਿਨ ਆਏ, ਉਹਨੇ ਬੜਾ ਮਜੂਸ ਕੀਤਾ ਮੈਨੂੰ ਖਾਸ ਤੌਰ ਤੇ, ਪਤਾ ਨੀ ਮੈਨੂੰ ਦੋਸਤਾਂ ਦੇ ਕੀ ਪ੍ਰਭਾਵ ਪਿਆ ਕਿ ਇਹੋ ਜਿਹੜਾ ਇੱਕ ਗੰਭੀਰਤਾ ਵਾਲੇ ਬੰਦੇ ਆ, ਉਹਨਾਂ ਨੂੰ ਮੁੱਦਿਆਂ ਤੇ ਗੱਲ ਕਰਨੀ ਚਾਹੀਦੀ ਆ, ਨਾ ਕਿ ਕਿਸੇ ਦੇ ਬਾਰੇ ਕਟਾਕਸ਼ ਕਰਨਾ। ਖਾਸ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਖਿਲਾਫ, ਦੇਖੋ ਸਾਰਿਆਂ ਦੀ ਨਿੱਜੀ ਲਾਈਫ ਆ ਆਪਣੀ, ਇਸ ਦੁਨੀਆਂ ਤੋਂ ਵੀ ਸਾਰਿਆਂ ਨੇ ਜਾਣਾ, ਪਰ ਤੁਸੀਂ ਇੱਕ ਗੰਭੀਰ ਆਪਣੀ ਲੋਕਾਂ ਦੇ ਵਿੱਚ ਪਛਾਣ ਬਣਾਓ, ਕਿਉਂਕਿ ਸਾਡਾ ਸੱਭਿਆਚਾਰ ਅਲਾਊਡ ਨਹੀਂ ਕਰਦਾ ਕਿ ਤੁਸੀਂ ਏਦਾਂ ਕਿਸੇ ਦੇ ਖਿਲਾਫ ਬੋਲੋ। ਇਹ ਗੱਲਾਂ ਸ਼ਾਇਦ ਹੁਣ ਪੁਰਾਣੀਆਂ ਹੋ ਚੁੱਕੀਆਂ।
ਬਿਲਕੁਲ ਜੀ, ਮੈਂ ਸੁਣਿਆ ਸੀ, ਸਾਰਿਆਂ ਨੇ ਸੁਣਿਆ ਹੋਣਾ, ਉਹ ਤਾਂ ਐ ਲੱਗ ਰਿਹਾ ਸੀ ਕਮੇਡੀ ਸ਼ੋਅ ਚੱਲ ਰਿਹਾ ਉਹਨਾਂ ਦੇ ਬਿਆਨਾਂ ਤੋਂ,
ਬਿਲਕੁਲ
ਐ ਨਹੀਂ ਸੀ ਲੱਗ ਰਿਹਾ ਕਿ ਕੋਈ MLA ਆ ਕਿ ਤੁਸੀਂ ਚੋਣ ਲੜ ਕੇ ਅੱਗੇ ਬਾਗਡੋਰ ਸੰਭਾਲ ਰਹੇ ਹੋ, ਇੱਕ ਘਰ ਦੀ ਨੀ ਇੱਕ ਤੁਸੀਂ ਪੂਰੇ ਆਪਣੇ ਇਲਾਕੇ ਬਾਗਡੋਰ ਸੰਭਾਲ ਰਹੇ ਹੋ ਇਸ ਸ਼ਖਸ ਨੂੰ।
ਜੀ ਬਿਲਕੁਲ, ਤੇ ਦੋਸਤੋ ਜੇ ਤੁਸੀਂ ਵੀ ਇਸ ਮਾਮਲੇ ਚ ਕੁਛ ਕਹਿਣਾ ਹੋਇਆ ਤਾਂ ਜੋੜ ਸਕਦੇ ਆ ਤੁਸੀਂ, ਤੇ ਗੱਲ ਕਹਿ ਸਕਦੇ ਆ ਆਪਣੀ ਜੇ ਤੁਸੀਂ ਚਾਹੋ ਤਾਂ। ਤੇ ਆਪਾਂ ਇਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਆਪਾਂ ਦੱਸ ਦਈਏ ਇਸ ਖਬਰ ਦੇ ਬਾਰੇ। 9 ਮੈਂਬਰੀ ਜਿਹੜੀ ਕਮੇਟੀ ਆ, ਅਖਬਾਰੇ ਕਰਨਾ ਉਹ ਅਮਲੀ ਦੇ ਬੈਸਕੁਟ ਵਾਂਗੂ ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ। ਥੋੜਾ ਜਿਹਾ ਕਨੈਕਸ਼ਨ ਜਿਹੜਾ ਆ ਟੁੱਟ ਗਿਆ ਸੀ, ਹਨਾ। ਤੇ ਗੁਰਸੇਵ ਸਿੰਘ ਜੀ, ਹੋਰ ਆਪਾਂ ਇਸ ਮਾਮਲੇ ਦੇ ਵਿੱਚ ਜਿਹੜੀ ਆਪਾਂ ਗੱਲ ਕਰਦੇ ਸੀ ਭਗਵੰਤ ਮਾਨ ਹੁਣਾਂ ਦੇ ਨਾਲ ਜੁੜੀ ਹੋਈ, 9 ਮੈਂਬਰੀ ਕਮੇਟੀ ਨੂੰ ਹੋਰ 2 ਹਫ਼ਤੇ ਦਾ ਸਮਾਂ ਦਿੱਤਾ ਆ। ਪਹਿਲਾਂ ਕਮੇਟੀ ਨੇ ਸਪੀਕਰ ਨੂੰ ਆਪਣੀ ਜਿਹੜੀ ਰਿਪੋਰਟ ਆ ਉਹ ਪੇਸ਼ ਕਰਨੀ ਸੀਗੀ, ਪਰ ਨਾਲ ਹੀ ਹੁਣ ਜਿਹੜੀ ਸਪੀਕਰ ਨੇ ਭਗਵੰਤ ਮਾਨ ਉੱਤੇ ਸੰਸਦ ਵਿੱਚ ਆਉਣ ਦੀ ਪਾਬੰਦੀ ਜਿਹੜੀ ਆ ਉਹ ਵੀ ਵਧਾ ਦਿੱਤੀ ਗਈ ਆ, ਮਨਾਹੀ ਦਾ ਹੁਕਮ ਦੇ ਦਿੱਤਾ ਗਿਆ ਜਦੋਂ ਤੱਕ ਕੋਈ ਫੈਸਲਾ ਨਹੀਂ ਆ ਜਾਂਦਾ। ਲੋਕ ਸਭਾ ਵਿੱਚ ਸਮਾਂ ਹੱਦ ਜਿਹੜਾ ਵਧਾਉਣ ਦਾ ਫੈਸਲਾ ਸੁਣਾਇਆ ਸੁਮਿਤਰਾ ਮਹਾਜਨ ਹੁਣਾਂ ਨੇ, ਕਿ ਜਿਹੜੇ ਸੋਮਿਆਂ ਦੀ ਅਗਵਾਈ ਵਾਲੀ ਕਮੇਟੀ ਨੇ ਜਿਹੜਾ ਨਿਆਂ ਕਰਨ ਤੇ ਹੋਰ ਗਵਾਹਾਂ ਤੋਂ ਪੁੱਛਗਿੱਛ ਕਰਨ ਲਈ ਹੋਰ ਸਮੇਂ ਦੀ ਜਿਹੜੀ ਮੰਗ ਆ ਉਹ ਕੀਤੀ ਗਈ ਆ, ਕਿਉਂਕਿ ਇਹ ਲਾਈਵ ਵੀਡੀਓ ਦਾ ਜਿਹੜਾ ਮਾਮਲਾ ਆ ਕਾਫੀ ਵਿਵਾਦਾਂ ਦਾ ਸਾਹਮਣਾ ਚੱਲ ਰਿਹਾ ਇਹਦੇ ਉੱਤੇ ਮਾਮਲਾ ਜਿਹੜਾ। ਤੇ ਨਾਲ ਦੀ ਨਾਲ ਭਗਵੰਤ ਮਾਨ ਹੁਣਾਂ ਨੇ ਕਿਹਾ ਵੀ ਚਲੋ ਠੀਕ ਆ, ਹੋ ਗਿਆ ਜੋ ਹੋ ਗਿਆ, ਵੀ ਮੈਨੂੰ ਲੋਕ ਸਭਾ ਦੇ ਵਿੱਚ ਜਾਣ ਦਿੱਤਾ ਜਾਵੇ, 2 ਹਫ਼ਤਿਆਂ ਦਾ ਹੋਰ ਸਮਾਂ ਦੇਣਾ ਤੇ ਕਮੇਟੀ ਦੀ ਰਿਪੋਰਟ ਆਉਣ ਤੱਕ ਲੋਕ ਸਭਾ ਦੀ ਕਾਰਵਾਈ ਵਿੱਚ ਸ਼ਾਮਲ ਨਾ ਹੋਣ ਦੇ ਹੁਕਮ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਕਮੇਟੀ ਨੂੰ ਜਾਂਚ ਕਰਨ ਦਿਓ, ਪਰ ਜਦੋਂ ਤੱਕ ਰਿਪੋਰਟ ਨਹੀਂ ਆ ਜਾਂਦੀ ਉਹ ਲੋਕ ਸਭਾ ਦੇ ਵਿੱਚ ਕਾਰਵਾਈ 'ਚ ਸ਼ਾਮਲ ਹੋਣ ਦੀ ਆਗਿਆ ਜਿਹੜੀ ਚਾਹੁੰਦੇ ਆ। ਤੇ ਉਹਨਾਂ ਨੇ ਕਿਹਾ ਵੀ ਹੁਣ ਜਿਹੜੀ ਉਹਨੀ ਗੱਲ ਕਰਨੀ ਸੀਗੀ ਸੰਸਦ ਦੇ ਵਿੱਚ ਗਰੀਬਾਂ ਤੇ ਦਲਿਤਾਂ ਦੀ, ਉਹਨਾਂ ਨੂੰ ਆਵਾਜ਼ ਉਠਾਉਣ ਤੋਂ ਅਸਲ ਦੇ ਵਿੱਚ ਰੋਕਿਆ ਜਾ ਰਿਹਾ।
ਸਹੀ ਗੱਲ ਆ, ਚਾਹੀਦਾ ਕਿ ਜਿਹੜੇ ਰੋਕ ਲਾ ਦਿੱਤੀ ਗਈ ਹੈ, ਠੀਕ ਹੈ, ਇਨਕੁਆਇਰੀ ਉਹ ਇੱਕ ਪਾਸੇ ਚੱਲਦੀ ਰਹਿਣ ਦੇਣੀ ਚਾਹੀਦੀ ਆ, ਪਰ ਕਿਉਂਕਿ ਦੇਖਣਾ ਚਾਹੀਦਾ ਉਹ ਇੱਕ ਪਰਸਨਲ ਤੌਰ ਤੇ ਨਹੀਂ ਜਾ ਰਹੇ, ਉਹ ਲੋਕਾਂ ਵੱਲੋਂ ਇਲੈਕਟ ਕਰਕੇ ਭੇਜੇ ਗਏ ਆ, ਉਹਨੇ ਉੱਥੇ ਜਾ ਕੇ ਲੋਕਾਂ ਦੇ ਮੁੱਦੇ ਰੱਖਣੇ, ਆਵਾਜ਼ ਉਠਾਉਣੀ ਆ, ਠੀਕ ਹੈ, ਇਨਕੁਆਇਰੀ ਚੱਲਣੀ ਆ, ਜੋ ਤੁਹਾਡਾ ਡਿਸੀਜ਼ਨ ਹੋਊਗਾ ਦੱਸ ਦਿੱਤਾ ਜਾਵੇ, ਤੇ ਰੋਕ ਤੇ ਤਾਂ ਕੋਈ ਗੱਲ ਨੀ ਨਾ ਬਣਦੀ, ਆ ਤਾਂ ਸ਼ਰਿਆਂ ਧੱਕੇ ਵਾਲੀ ਗੱਲ ਹੋਗੀ, ਕਿਉਂਕਿ ਇਹ ਸਿਰਫ ਭਗਵੰਤ ਮਾਨ ਨਹੀਂ, ਉਹ ਇਲੈਕਟਡ ਆ ਪੀਪਲ, ਉਹ ਇਲੈਕਟਡ ਆ, ਲੋਕਾਂ ਵੱਲੋਂ ਭੇਜਿਆ ਗਿਆ ਨੁਮਾਇੰਦਾ ਆ, ਸੋ ਇਸ ਚੀਜ਼ ਤੇ ਵੀ ਉਹਨਾਂ ਨੂੰ ਸੋਚਣਾ ਚਾਹੀਦਾ।
ਜੀ ਬਿਲਕੁਲ, ਤੇ ਖੈਰ ਇਸ ਮਾਮਲੇ ਉੱਤੇ ਵੈਸੇ ਗੱਲ ਨੂੰ ਜ਼ਿਆਦਾ ਜਿੰਨਾ ਤੂਲ ਹੋਈ ਜਾਂਦੇ ਸ਼ਾਇਦ ਭਗਵੰਤ ਮਾਨ ਨੂੰ ਫਾਇਦਾ ਹੀ ਹੋਊਗਾ ਇਸ ਗੱਲ ਦੇ ਹੋਣ ਦੇ ਵਿੱਚ, ਹਨਾ।
ਉਹ ਤਾਂ ਚਲੋ ਆਉਣ ਵਾਲੇ ਸਮੇਂ ਚ ਪਤਾ ਲੱਗੂਗਾ ਫਾਇਦਾ ਹੁੰਦਾ ਕਿ ਨੁਕਸਾਨ ਹੁੰਦਾ ਇਸ ਚੀਜ਼ ਦਾ, ਪਰ ਲੋਕਾਂ ਨੂੰ ਨੁਕਸਾਨ ਹੋਊਗਾ ਕਿਉਂਕਿ ਉਹ ਗੱਲ ਨਹੀਂ ਪਹੁੰਚਣੀ ਉਹਨਾਂ ਦੀ ਉੱਥੇ ਤੱਕ।
ਜੀ ਬਿਲਕੁਲ, ਤੇ ਆਪਾਂ ਲੋਕ ਸਭਾ ਦੀ ਗੱਲ ਹੈ, ਚਲੋ ਸੰਸਦ ਦੇ ਵਿੱਚ ਤਾਂ ਹੁਣ ਗਏ ਹੋਏ ਆ, ਹਨਾ, ਤੇ ਕੱਲ ਰਾਜ ਸਭਾ ਦੇ ਵਿੱਚ ਵੀ ਮੈਂਬਰਾਂ ਨੇ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਜਿਹੜਾ ਮੁੱਦਾ ਆ ਇਹਨੂੰ ਗੰਭੀਰਤਾ ਨਾਲ ਉਠਾਇਆ ਕੱਲ, ਤੇ ਉਹਨਾਂ ਨੇ ਕਿਹਾ ਵੀ ਕਈ ਕੇਸ ਜਿਹੜੇ ਆ ਖਤਰਨਾਕ ਤਰੀਕੇ ਦੇ ਨਾਲ ਆ ਰਹੇ ਆ। ਕਾਂਗਰਸ ਨੇ ਇਸ ਸੰਬੰਧ ਦੇ ਵਿੱਚ ਸੂਬੇ ਦੀ ਜਿਹੜੀ ਅਕਾਲੀ ਭਾਜਪਾ ਸਰਕਾਰ ਦੇ ਮੰਤਰੀਆਂ ਖਿਲਾਫ਼ ਜਿਹੜੇ ਦੋਸ਼ ਲੱਗ ਰਹੇ ਆ ਉਹਨਾਂ ਦੀ CBI ਦੀ ਜਾਂਚ ਦੀ ਮੰਗ ਵੀ ਕੀਤੀ ਆ। ਫਿਰ ਪ੍ਰਸ਼ਨ ਕਾਲ ਦੌਰਾਨ ਜਿਹੜੇ ਨਾਮਜ਼ਦ ਮੈਂਬਰ ਆ KTS ਤੁਲਸੀ, ਉਹਨਾਂ ਨੇ ਵੀ ਮੁੱਦੇ ਨੂੰ ਉਠਾਇਆ ਕਿ ਅਣਮੇਲਵੇ ਢੰਗ ਨਾਲ ਪੰਜਾਬ ਵਿੱਚ ਨਸ਼ਿਆਂ ਦੇ ਮਾਮਲੇ ਜਿਹੜੇ ਆ ਸਭ ਤੋਂ ਜ਼ਿਆਦਾ ਆ, ਤੇ ਨਸ਼ਿਆਂ ਦੇ ਸਿਖਰਲੇ 15 ਜ਼ਿਲ੍ਹਿਆਂ ਦੇ ਵਿੱਚੋਂ 13 ਜ਼ਿਲ੍ਹੇ ਜਿਹੜੇ ਆ ਉਹ ਪੰਜਾਬ ਨਾਲ ਸੰਬੰਧਿਤ ਹੈਗੇ ਆ। ਫਿਰ ਤੁਲਸੀ ਸਾਹਿਬ ਨੇ ਇਹ ਵੀ ਕਿਹਾ ਵੀ ਪੰਜਾਬ ਵਿੱਚ ਰੋਜ਼ਾਨਾ 40 ਕੇਸ ਸਾਹਮਣੇ ਆ ਰਹੇ ਆ ਜੋ ਪੂਰੇ ਦੇਸ਼ ਨਾਲੋਂ ਤਕਰੀਬਨ ਅੱਧੇ ਆ, ਯਾਨੀ ਮੰਨ ਲਓ ਕਿ 80 ਜੇ ਆਉਂਦੇ ਆ, 80 ਸਾਰੇ ਇੰਡੀਆ ਦੇ ਵਿੱਚ ਆਉਂਦੇ ਆ, ਉਹਦੇ ਵਿੱਚੋਂ 40 ਸਿਰਫ ਪੰਜਾਬ ਦੇ ਹੈਗੇ ਆ। ਖੈਰ ਇਹ ਵੀ ਕਾਫੀ ਕੱਲ ਫਿਰ ਅਲਾਪਾ ਹੋਈ ਆ ਪੰਜਾਬ ਸਰਕਾਰ ਦੀ ਸੰਸਦ ਦੇ ਵਿੱਚ ਵੀ।
ਠੀਕ ਹੈ ਜੀ, ਕਾਫੀ ਚਿੰਤਾ ਦਾ ਵਿਸ਼ਾ ਆ ਵੈਸੇ, ਇਸ ਚੀਜ਼ ਤੇ ਸੰਜੀਦਗੀ ਨਾਲ ਲੈਣਾ ਚਾਹੀਦਾ ਇਸ ਚੀਜ਼ ਨੂੰ, ਸਮਾਂ ਤੋੜਨੇ ਚਾਹੀਦੇ ਇਸ ਚੀਜ਼ ਦੇ, ਕਿਉਂ ਇਸ
ਜੀ
ਆ ਰਹੇ ਆ ਸਾਹਮਣੇ, ਇਹੋ ਜਿਹੇ ਸਾਹਮਣੇ ਆ ਰਹੇ ਆ।
ਜੀ ਤੇ ਗੁਰਸੇਵਕ, ਇੱਕ ਆਪਾਂ ਬ੍ਰੇਕ ਲੈ ਲੈਣੇ, ਗਾਣਾ ਸੁਣ ਲੈਣੇ ਆ, ਬ੍ਰੇਕ ਦਾ ਵੀ ਟਾਈਮ ਹੋਇਆ, ਤੇ ਆਪਾਂ ਫਿਰ ਮਿਲਦੇ ਆ ਦੋਸਤਾਂ ਨੂੰ।
ਜ਼ਰੂਰ ਜੀ।
ਅੱਜ ਯਾਰ ਸੁਦਾਗਰ ਕੋਲ ਨੇ ਪਈ ਨੋਟ ਬਥੇਰੇ, ਵਾਹ ਸਿਰੇ ਦੇ ਦਰੀ ਦੀ ਜੱਟ ਹੋ ਗਈ ਮੇਰੀ ਪਹਿਲਾਂ ਮੈਂ ਹੁਣ ਮਾਰਦੀ ਮੇਰੇ ਪਿੱਛੇ ਗੇੜੇ
ਵਾਹ ਰੱਬਾ ਮੇਰੇ ਆ ਮੈਂ ਸਦਕੇ ਤੇਰੇ
अपने हाथी वंड रहा मैं चौदे पीपे मेरे भी दिन रब ने अज सिद्धे किते हां अपने हाथी वंड रहा मैं चौदे पीपे शेरा शेरा हो गई फिर चार चुपेरे
वाओ रब्बा मेरे आ मैं सदके तेरे वाओ रब्बा मेरे आ मैं सदके तेरे
ਪੰਜਾਬੀ ਹੈਰੀਟੇਜ ਕਲਚਰਲ ਸੋਸਾਇਟੀ ਪ੍ਰਾਊਡਲੀ ਪ੍ਰੈਜ਼ੈਂਟ ਤੀਆਂ ਐਪਿੰਗ ਦੀਆਂ 21 August 2016 ਦ ਹੈਰੀਟੇਜ ਰਿਸੈਪਸ਼ਨ ਸੈਂਟਰ 514-516 ਹਾਈ ਸਟ੍ਰੀਟ ਐਪਿੰਗ ਵਿਖੇ ਲੇਡੀਜ਼ ਓਨਲੀ ਇਵੈਂਟ ਐਂਟਰੀ ਫ੍ਰੀ ਫਾਰ ਮੋਰ ਇਨਫੋਰਮੇਸ਼ਨ ਕਾਲ ਕੁਲਦੀਪ ਕੌਰ 0449-520-792 ਅਮਰਦੀਪ ਕੌਰ 0430-904-003 ਯਾਦ ਰੱਖਣਾ ਤੀਆਂ ਐਪਿੰਗ ਦੀਆਂ 21 August 2016 ਊਰਜਾ ਫਾਊਂਡੇਸ਼ਨ ਪ੍ਰਾਊਡਲੀ ਪ੍ਰੈਜ਼ੈਂਟ ਕਾਵਰੰਗ ਇਨ ਮੈਲਬਰਨ ਸੁਰਜੀਤ ਪਾਤੇ ਜੀ ਦੇ ਸੰਗ ਸ਼ਨਿਚਰਵਾਰ 20 August 2016 ਪੈਲੈਂਟੀ ਰੇਂਜਰ ਸਾਥ ਐਂਡ ਕਨਵੈਨਸ਼ਨ ਸੈਂਟਰ ਵਿਖੇ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਟਿਕਟ ਸਿਰਫ $20 ਕਾਵਰੰਗ ਮੈਲਬਰਨ ਤੋਂ ਇਲਾਵਾ ਪਰਥ ਬ੍ਰਿਸਬੇਨ ਸਿਡਨੀ ਐਡੀਲੇਡ ਤੇ ਆਕਲੈਂਡ ਸ਼ਹਿਰਾਂ ਚ ਵੀ ਬੰਨਿਆ ਜਾਵੇਗਾ ਫਾਰ ਮੋਰ ਇਨਫਾਰਮੇਸ਼ਨ ਕਾਲ 0433-246-778 0430-904-003 ਯੂ ਕੈਨ ਈਮੇਲ ਔਨ kavrang@urjafoundation.org.au
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਮੋਰਿੰਡਾ ਮੋਟਰਸ ਕਾਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੈਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430-179-890 ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ ਟੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
ਇੰਡੀਆ ਵਿੱਚ ਟ੍ਰਾਂਸਫਰ ਪਾਰਟੀਸ਼ਨ ਕਿਰਾਏਦਾਰਾਂ ਦਾ ਮਾਮਲਾ कब्जा या प्रॉपर्टी रिलेटेड कोई भी इशू है, बार बार अपना काम छाड़ के इंडिया जाना पॉसिबल है? गए भी ता थोड़े समय विच ए प्रॉब्लम रिजॉल्व हो सकता है? सलूशन है NRI लीगल सर्विसेज।
जी हाँ, हुन बिना इंडिया जाए अपनी प्रॉपर्टी दे मसले नु सुलझाउन ले NRI लीगल सर्विसेज नु कॉन्टेक्ट करो। कॉल करो 0091-172-463-7120 या लॉग ऑन करो www.nrilegalservices.com।
ऑस्ट्रेलिया पर टैक्सेशन, अकाउंटिंग या बिजनेस संबंधी किसी भी सलाह ले संपर्क करो मैक्स मार्जिन अकाउंटेंट्स नो। इंडिविजुअल्स या बिजनेस दिया इनकम टैक्स रिटर्न ते GST रिटर्न, कंपनी पार्टनरशिप ट्रस्ट ते सुपर फंड दे सेटअप, बिजनेस प्लान्स, बिजनेस शुरू करने बारे या खरीदने बारे सलाह या टैक्स डिपार्टमेंट ना किसी भी किस्म के इशू हल करने होण ता मैक्स मार्जिन अकाउंटेंट्स दे डायरेक्टर सुखविंदर सिंह जी नु फोन करो मोबाइल नंबर 0470-430-650। ऑफिस नंबर 1300-886-518। पता नोट करो 168 मैनर लेक्स बुलेवार्ड बिंदमवेल मेलबर्न। वेबसाइट विजिट करो mmcpa.com.au।
दिन रात काम करते हुए अपनों से दूर एक यादें ही बस सहारा बचती हैं। रोज रोज जाना कहाँ होता है, उनका भी आना कहाँ होता है। जब से घर से दूर यहाँ पे आया हूँ, बड़ी दीदी की फेवरेट किचन, छोटी की खिंचाई और उसका जोर से रोना सब याद आता है। माँ कहती थी जब ससुराल चली गई फिर मिस करोगे, इतना बहनों को तंग मत किया करो। कहते हैं कि घर से दूर रहते हुए घर का प्यार बहुत याद आता है। इस बार सोचता था राखी अपनी बहनों के बिना ही जाएगी, लेकिन थैंक्स टू rakhi.com.au दोनों बहनों की राखी, मिठाई और ग्रीटिंग आया। लिखा था ज्यादा सेंटी मत हो बुद्धू, ऑस्ट्रेलिया से जब आओ तो ये लिस्ट का सामान लेते आना। रिश्तों का डिजिटल कनेक्शन rakhi.com.au। अधिक जानकारी हेतु मेल करें info@rakhi.com.au।
साडे चेतियां च गुरतामा तो विछड़न दा दर्द, साडियां अरदासां च गुरतामा दे दर्शनां दी उम्मीद।
जफर खान अते वेस्ट पंजाब टूर प्राउडली प्रेजेंट
चलो ननकाने नू चलिए। 11 दिन दा सफर, जे तुसी भी इस सफर च शामिल होना चाहुंदे हो तां 15 अगस्त तो पहला करवाओ अपनियां टिकटां बुक।
VIP package, fully insured tour, free visa processing, including return airfare, accommodation, food, luxury transport and security. For booking and tour inquiry, call Zafar Khan 0421-850-110.
इस दौरान शरदा दे सैलाब च तुसी दर्शन करोगे गुरुद्वारा पंजा साहिब, श्री करतारपुर साहिब, गुरुद्वारा गुरु अर्जन देव जी, गुरुद्वारा सच्चा सौदा, बाबा शेख फरीद, मियां मीर जी अते महाराजा रणजीत सिंह नाल संबंधित इतिहासक थावां।
याद रहे 10 नवंबर तो शुरू होने वाली इस टूर दी बुकिंग 15 अगस्त तो पहला करवाओ।
एक और फिर कॉल जफर खान 0421-850-110। चलो ननकाने चलिए।
तुझे देखा तो ये जाना,
जब वो मुझे देखते हैं,
एक लड़की को देखा तो है,
और जब उनको मुझ पे प्यार आता है,
बहुत खूबसूरत हो।
ये कमाल है लजूरी फेयरनेस क्रीम का।
हर तरह की स्किन के लिए मेड इन ऑस्ट्रेलिया फॉर इंडियंस, डेवलप्ड एंड क्लिनिकली टेस्टेड इन ऑस्ट्रेलिया। आपकी त्वचा में लाए निखार और आप पाए खूबसूरत चमक।
लजूरी फेयरनेस क्रीम।
टू ऑर्डर विजिट आवर वेबसाइट www.lazurifairnesscream.com और आवर फेसबुक पेज। फ्री शिपिंग इन ऑस्ट्रेलिया एंड वर्ल्ड वाइड, ओनली $59 400 ml जार। सो हरी एंड गेट योर्स टुडे।
ऑस्ट्रेलिया वास्ते 80,000 पंजाबियां दे संग
फर्स्ट टाइम इन ऑस्ट्रेलिया विरासत इंटरनेशनल पंजाबी फिल्म फेस्टिवल एंड अवार्ड।
11 अगस्त नु पुरानियां पंजाबी फिल्मां दे संग सिनेमा दे शाहकार दौर नु करांगे चेते।
12 ਅਗਸਤ ਨੂੰ ਹੋਣਗੀਆਂ ਪਿਛਲੇ 3 ਸਾਲਾਂ ਦੀਆਂ ਸੁਪਰਹਿੱਟ ਫਿਲਮਾਂ ਦੇ ਸੰਗ ਮਹਿਫਿਲਾਂ
ਅਤੇ ਰਾਤ ਨੂੰ ਮੈਲਬੋਰਨ ਕ੍ਰਾਊਨ ਚ ਸੈਲੀਬ੍ਰਿਟੀਜ਼ ਡਿਨਰ ਮੈਲ ਲੋਕਲ ਪੋਲੀਟੀਕਲ ਬਾਡੀਜ਼ ਦੇ ਸੰਗ ਹੋਵੇਗਾ ਖਾਸ VVIP ਡਿਨਰ
13 ਅਗਸਤ ਮੈਲਬੋਰਨ ਕਨਵੈਨਸ਼ਨ ਸੈਂਟਰ ਚ ਆਵੇਗਾ ਫਿਰ ਫਿਲਮ ਅਵਾਰਡ
ਗੁਰਮੀਤ ਬਾਬਾ ਜੀ ਦੀ ਜੁਗਨੀ ਦੇ ਨਾਲ ਚੜੇਗਾ ਸਰੂਰ
ਪੰਜਾਬੀ ਸੈਲਬ੍ਰਿਟੀਜ਼ ਦੀਆਂ ਪਰਫਾਰਮੈਂਸਿਸ
ਹੋਸਟ ਕਰਨਗੇ ਬੀਨੋ ਢਿੱਲੋਂ ਹਰੀ ਸ਼ਰਮਾ ਸਤਿੰਦਰ ਸੱਤੀ ਰਾਣਾ ਰਣਬੀਰ ਗੈਵੀ ਚਾਲ ਅਤੇ ਤਾਨੀਆ
ਬਾਅਦ ਚ ਵੇਖੋਗੇ PTC ਤੇ ਪੂਰੇ ਫੈਸਟੀਵਲ ਦਾ ਰਿਕਾਰਡਿਡ ਪ੍ਰਸਾਰਣ
ਸ਼ਾਮਲ ਹੋਣ ਲਈ ਛੇਤੀ ਖਰੀਦੋ ਜੀ ਟਿਕਟਾਂ
ਟਿਕਟ $75 ਤੋਂ ਸ਼ੁਰੂ
ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.virasat-ipffa.net
ਕਰ ਲੋ ਤਿਆਰੀਆਂ 11 ਅਗਸਤ ਤੋਂ 13 ਅਗਸਤ
ਵਿਰਾਸਤ ਇੰਟਰਨੈਸ਼ਨਲ ਪੰਜਾਬੀ ਫਿਲਮ ਫੈਸਟੀਵਲ ਐਂਡ ਅਵਾਰਡਸ
ਧਰਮ ਸੱਭਿਆਚਾਰ ਸਿਆਸਤ ਅਤੇ ਸਮਾਜ ਦੇ ਹਰ ਪੱਖ ਨੂੰ ਆਸਟ੍ਰੇਲੀਆ ਚ ਵਸਦੇ ਪੰਜਾਬੀਆਂ ਦੇ ਰੂਬਰੂ ਕਰਨ ਲਈ
ਪਹਿਲਾ ਪੰਜਾਬੀ ਚੈਨਲ ਮੇਰਾ ਵਤਨ ਜਲਦ ਆ ਰਿਹਾ ਹੈ
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 0395-4036-86 0395-4636-86 ਯੂ ਕੈਨ ਈਮੇਲ ਅਸ info@meravatantv.com
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 ਰੋਬਿਨਸਨ ਸਟ੍ਰੀਟ ਡੈਂਡੀਨੋ ਮੈਲਬੋਰਨ ਫੋਨ ਨੰਬਰ 0387590629
ਜੀ ਦੋਸਤੋ ਇੱਕ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾ ਹਰਮਨ ਰੇਡੀਓ ਦੇ ਸੰਗ ਤੁਸੀਂ ਬੈਠੇ ਹੋਏ ਹੋ ਤੇ ਦੋਸਤੋ ਆਪਾਂ ਪਹਿਲਾਂ ਗੁਰਲੀਨ ਜੀ ਹੋਣਾ ਦੇ ਨਾਲ ਗੁਰਲੀਨ ਕੌਰ ਜੀ ਹੋਣਾ ਦੇ ਨਾਲ ਸਾਂਝ ਬਣਾਉਣੀ ਹੈ ਜਿਨ੍ਹਾਂ ਤੋਂ ਆਪਾਂ ਇਨਫੋਰਮੇਸ਼ਨ ਲਵਾਂਗੇ ਕਿ ਬ੍ਰਿਸਬੇਨ ਦੇ ਵਿੱਚ ਉਹਨਾਂ ਨੇ ਇੱਕ ਸਹਿਜ ਪਾਠ ਦੀ ਲੜੀ ਸ਼ੁਰੂ ਕੀਤੀ ਹੈ ਤੇ ਉਹਦੇ ਬਾਬਤ ਆਪਾਂ ਜਾਣਕਾਰੀ ਲਵਾਂਗੇ ਪਰ ਤੁਸੀਂ ਉਸ ਤੋਂ ਬਾਅਦ ਤੁਸੀਂ ਜੇ ਕਾਲ ਕਰਨਾ ਚਾਹੋ ਤਾਂ ਕਾਲ ਵੀ ਤੁਸੀਂ ਕਰ ਸਕਦੇ ਹੋ ਉਸ ਇੰਟਰਵਿਊ ਤੋਂ ਬਿਲਕੁਲ ਬਾਅਦ ਦੇ ਵਿੱਚ ਤੇ ਗੁਰਸੇਵ ਸਿੰਘ ਜੀ ਆਪਣੇ ਨਾਲ ਜਸਵਿੰਦਰ ਸਿੰਘ ਜੀ ਜੁੜੇ ਆ ਜਸਵਿੰਦਰ ਸਿੰਘ ਜੀ ਉਹਨਾਂ ਨੇ ਵੀ ਇੱਕ ਮੈਸੇਜ ਕੀਤਾ ਆਪਾਂ ਨੂੰ
ਅੱਛਾ ਜੀ ਕੀ ਕਹਿ ਰਹੇ ਨੇ ਜੀ
ਹਾਂਜੀ ਉਹ ਕਹਿੰਦੇ ਵੀ ਅੱਜ ਕੱਲ ਉਹ ਇੱਕ ਪ੍ਰੋਜੈਕਟ ਦੇ ਸਿਲਸਿਲੇ ਵਿੱਚ ਕੁਝ ਜਾਣਕਾਰੀ ਜਿਹੜੀ ਇਕੱਠੀ ਕਰ ਰਹੇ ਆ ਤੇ ਉਹਨਾਂ ਦਾ ਜਿਹੜਾ ਵਿਸ਼ਾ ਆ ਉਹ ਹਿੰਸਾ ਦੇ ਬਾਰੇ ਆ ਇੱਕ ਖੋਜ ਦੇ ਦੌਰਾਨ ਪਤਾ ਲੱਗਾ ਕਿ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਜੇਲ੍ਹਾਂ ਦੇ ਵਿੱਚ ਲੋਕ ਅਮਰੀਕਾ ਵਿੱਚ ਆ ਜਿੱਥੇ ਇਹ ਗਿਣਤੀ 1,00,000 ਪਿੱਛੇ 700 ਆ ਹੈਰਾਨੀ ਇਹ ਜਾਣ ਕੇ ਹੋਈ ਕਿ ਇੰਡੀਆ ਵਿੱਚ 1,00,000 ਪਿੱਛੇ ਸਿਰਫ 25 ਲੋਕ ਜਿਹੜੇ ਆ ਜੇਲ੍ਹਾਂ ਦੇ ਵਿੱਚ ਆ ਤੇ ਕੱਲ ਆਪਣੇ ਡਾਕਟਰ ਦੋਸਤਾਂ ਦੇ ਨਾਲ ਉਹ ਕਹਿੰਦੇ ਵੀ ਗੱਲਬਾਤ ਹੋ ਰਹੀ ਸੀ ਤੇ ਇੱਕ ਗੋਰੇ ਅਮਰੀਕਨ ਡਾਕਟਰ ਨੇ ਹੈਰਾਨ ਹੋ ਕੇ ਪੁੱਛਿਆ ਵੀ ਕੀ ਗੱਲ ਇੰਡੀਆ ਵਿੱਚ ਜੁਰਮ ਨਹੀਂ ਹੁੰਦੇ ਤੇ ਇਹਨਾਂ ਨੇ ਦੱਸਿਆ ਜਸਵਿੰਦਰ ਸਿੰਘ ਜੀ ਹੁਣੀ ਕਹਿੰਦੇ ਵੀ ਜੁਰਮ ਤਾਂ ਅਮਰੀਕਾ ਦੇ ਨਾਲੋਂ ਜ਼ਿਆਦਾ ਹੁੰਦੇ ਆ ਫਿਰ ਉਹਨਾਂ ਨੇ ਡਾਕਟਰ ਨੇ ਪੁੱਛਿਆ ਫਿਰ ਮੁਜਰਮ ਕਿੱਥੇ ਚਲੇ ਜਾਂਦੇ ਆ ਉਹ ਕਹਿੰਦੇ ਇਹਨਾਂ ਨੇ ਦਿੱਤਾ ਜਵਾਬ ਕਹਿੰਦੇ ਵੀ ਉਹਨਾਂ ਵਿੱਚੋਂ ਬਹੁਤੇ ਤਾਂ ਅਸੈਂਬਲੀਆਂ ਜਾਂ ਪਾਰਲੀਮੈਂਟ ਵਿੱਚ ਚਲੇ ਜਾਂਦੇ ਆ ਤੇ ਸਾਡੇ ਲਈ ਕਾਨੂੰਨ ਬਣਾਉਂਦੇ ਆ ਕਹਿੰਦੇ ਵੀ
ਬਿਲਕੁਲ
ਜੀ ਬਿਲਕੁਲ ਤੇ ਕਹਿੰਦੇ ਵੀ ਮੈਂ ਤਾਂ ਵੈਸੇ ਹਾਸੇ ਦੇ ਵਿੱਚ ਗੱਲ ਕਹੀ ਸੀ ਪਰ ਗੱਲ ਸ਼ਾਇਦ ਇੰਨੀ ਮਜ਼ਾਕ ਵਾਲੀ ਹੈ ਨਹੀਂ ਸੀ ਤੇ ਕਾਫੀ ਵਧੀਆ ਇਹਨਾਂ ਨੇ ਮੈਸੇਜ ਜਾਣੀ ਦੁੱਖ ਦੀ ਰਾਗ ਦੇ ਉੱਤੇ ਹੱਥ ਰੱਖਿਆ ਜਸਵਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਅੱਗੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਸਾਡੇ ਨਾਲ ਜੁੜਿਆ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਉਹਨਾਂ ਨੇ ਕਿਹਾ ਵੀ ਭਗਵੰਤ ਨੂੰ ਰੋਕ ਕੇ ਆਪ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਆ ਆਸ਼ੂਤੋਸ਼ ਮਸਲੇ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਾਫੀ ਝਾੜ ਪਾਈ ਆ ਤੇ ਇਸ ਤੇ ਕੋਈ ਐਕਸ਼ਨ ਲੈਣ ਦੀ ਗੱਲ ਕੀਤੀ ਆ ਤੇ ਉਹਨਾਂ ਨੇ ਇੱਕ ਸੱਤਾ ਬੈਰੋਵਾਲ ਦਾ ਗੀਤ ਸੁਣਨ ਦੀ ਵੀ ਫਰਮਾਇਸ਼ ਕੀਤੀ ਕੱਚੀਆਂ ਨੀਂਦਰਾਂ ਉਹ ਵੀ ਕੋਸ਼ਿਸ਼ ਕਰਦੇ ਆ ਤੇ ਆਹ ਤੁਹਾਡੇ ਮੈਸੇਜ ਉੱਤੇ ਬਾਅਦ ਵਿੱਚ ਆਪਾਂ ਗੱਲ ਕਰਦੇ ਆ ਜਗਤਾਰ ਢੁੱਡੀਗੇ ਸਾਹਿਬ ਉਸ ਤੋਂ ਪਹਿਲਾਂ ਆਪਾਂ ਗੁਰਲੀਨ ਕੌਰ ਜੀ ਹੁਣਾਂ ਦੇ ਨਾਲ ਜੁੜਦੇ ਆ ਸਤਿ ਸ੍ਰੀ ਅਕਾਲ ਗੁਰਲੀਨ ਕੌਰ ਜੀ
ਸਤਿ ਸ੍ਰੀ ਅਕਾਲ ਜੀ
ਜੀ ਤੇ ਗੁਰਲੀਨ ਕੌਰ ਜੀ ਥੋੜਾ ਜਿਹਾ ਪਹਿਲਾਂ ਤਾਂ ਆਪਣੇ ਬਾਰੇ ਦੱਸੋ
ਮੈਂ ਬ੍ਰਿਸਬਨ ਵਿੱਚ ਰਹਿੰਦੇ ਹਾਂ ਅਸੀਂ ਫੈਮਿਲੀ ਦੇ ਨਾਲ ਤੇ ਜੌਬ ਕਰਦੇ ਹਾਂ ਹਾਂਜੀ ਮੇਰੇ ਪੇਰੈਂਟਸ ਇੱਥੇ ਆ
ਤੇ ਕੀ ਹਾਂਜੀ ਕੀ ਤੁਸੀਂ ਉਪਰਾਲਾ ਸ਼ੁਰੂ ਕੀਤਾ ਗੁਰਸੇਵ ਸਿੰਘ ਜੀ ਤੁਸੀਂ ਵੀ ਨਾਲ ਜੁੜੇ ਹੋਏ ਹੋ ਕਰੋ ਸਵਾਲ ਤੁਸੀਂ
ਹਾਂਜੀ ਚਲੋ ਮੈਂ ਥੋੜਾ ਦੱਸ ਦਿੰਦਾ ਕਿ ਪਿਛਲੇ ਸੰਡੇ ਪਿਛਲੇ ਐਤਵਾਰ ਆਪਣੇ ਬ੍ਰਿਸਬੇਨ ਦੇ ਗੁਰਦੁਆਰਾ ਸਾਹਿਬ ਟੈਗਮ ਤੇ ਲੋਗਨ ਵਿਖੇ ਸਹਿਜ ਪਾਠ ਦੀ ਲੜੀ ਸ਼ੁਰੂ ਹੋਈ ਸੀ, ਜਿਸ ਦੇ ਸਿਲਸਿਲੇ ਦੇ ਵਿੱਚ ਅਸੀਂ ਗੁਰਲੀਨ ਕੌਰ ਜੀ ਨੂੰ ਅੱਜ ਕਾਲ ਕੀਤੀ ਤਾਂ ਕਿ ਜਾਣਕਾਰੀ ਹਾਸਲ ਕੀਤੀ ਜਾ ਸਕੇ ਕਿ ਉਹ ਕਿਸ ਸੰਬੰਧ ਦੇ ਵਿੱਚ ਆ ਤੇ ਕੀ ਆ ਜਾਣੀ ਕਿ ਇਹਦੇ ਬਾਰੇ ਥੋੜਾ ਚਾਨਣਾ ਪਾਓ ਸਹਿਜ ਲੜੀ ਬਾਰੇ ਕੀ ਆ ਪਾਠ ਬਾਰੇ ਦੱਸਣਗੇ।
ਬੇਸਿਕਲੀ ਸਟਾਰਟ ਤਾਂ ਹੋਈ ਆ, ਹਾਂਜੀ ਬੇਸਿਕਲੀ ਸਟਾਰਟ ਤਾਂ ਹੋਈ ਮੈਲਬਨ ਤੋਂ, ਸਰਦਾਰ ਜਤਿੰਦਰ ਸਿੰਘ ਉੱਪਲ ਅੰਕਲ ਕਰਦੇ ਆ ਮੈਲਬਨ ਦੇ ਵਿੱਚ, ਉਹਨਾਂ ਨੇ ਸ਼ੁਰੂ ਕੀਤੀ ਆ ਜਸਟ ਬਿਕੋਜ਼ ਪੰਜਾਬ ਦੇ ਲਈ, ਪੰਜਾਬ ਦੀ ਖੁਸ਼ਹਾਲੀ ਲਈ ਬੇਸਿਕਲੀ ਸਾਰਾ ਜੋ ਵੀ ਚੱਲ ਰਿਹਾ ਅੱਜ ਕੱਲ੍ਹ ਉੱਥੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਭਰੂਣ ਹੱਤਿਆ, ਸੁਸਾਈਡ ਜਿਹੜੇ ਫਾਰਮਰਸ ਕਰਦੇ ਪਏ ਆਪਣੇ, ਉਹ ਜਿਹੜੇ ਲੋਨ ਨਹੀਂ ਪੇ ਕਰ ਪਾ ਰਹੇ, ਡਰੱਗਸ, ਨਸ਼ੇ, ਸਾਰਾ ਕੁਛ ਬੇਸਿਕਲੀ, ਮਹਿੰਗਾਈ, ਨੌਕਰੀਆਂ ਨੀ ਹੈਗੀਆਂ, ਵੀ ਪੰਜਾਬ ਬੇਸਿਕਲੀ ਵੀ ਵਾਪਸ ਉੱਥੇ ਆ ਜਾਏ ਜਿੱਥੇ ਪਹਿਲਾਂ ਹੁੰਦਾ ਸੀ। ਤਾਂ ਉੱਥੋਂ ਮੈਲਬਨ ਤੋਂ ਸਟਾਰਟ ਕੀਤੀ
ਹੈ ਸਹਿਜ, ਹਾਂਜੀ ਸਹਿਜ ਪਾਠ ਦੀ ਲੜੀ ਪੰਜਾਬ ਦੀ ਅਮਨ ਸ਼ਾਂਤੀ ਲਈ ਸ਼ੁਰੂ ਕੀਤੀ ਗਈ ਹੈ। ਠੀਕ ਹੈ, ਤੇ ਤੁਹਾਨੂੰ ਬ੍ਰਿਸਬੇਨ ਦੇ ਵਿੱਚ ਕਿੱਦਾਂ ਦਾ ਰਿਸਪੌਂਸ ਮਿਲਿਆ ਸੰਗਤ ਵੱਲੋਂ?
ਬਹੁਤ ਹੀ ਵਧੀਆ, ਐਜ਼ ਯੂ ਨੋ ਤੁਸੀਂ ਵੀ ਹੈਲਪ ਬਹੁਤ ਜ਼ਿਆਦਾ ਕੀਤੀ ਹੈ ਇਹਦੇ ਵਿੱਚ, ਜਿਨ੍ਹਾਂ ਜਿਨ੍ਹਾਂ ਨੂੰ ਅਪਰੋਚ ਕੀਤੀ ਸੀ ਸਾਰਿਆਂ ਨੇ ਯੈਸ ਕੀਤੀ ਹੈ ਵੀ ਹਾਂਜੀ ਅਸੀਂ ਜ਼ਰੂਰ ਕਰਾਂਗੇ। ਅਸੀਂ 30 ਤੋਂ ਹੋਏ ਸੀ ਤਾਂ ਕਰਦੇ ਕਰਦੇ ਜਦੋਂ 31 July ਨੂੰ ਸ਼ੁਰੂ ਕੀਤੇ ਗਏ ਜਿੱਦਾਂ ਸੰਡੇ ਨੂੰ, ਵੀ ਹੈਡ ਅਬਾਊਟ ਓਵਰ 65 ਪੀਪਲ। ਤਾਂ ਹੁਣ ਵੀ ਜਿੱਦਾਂ ਸਾਨੂੰ ਤਕਰੀਬਨ ਰੋਜ਼ ਹੀ ਫੋਨ ਆਉਂਦਾ ਕਿ ਸਾਡਾ ਨਾਮ ਵੀ ਲਿਖ ਦਿਓ ਤਾਂ ਅਸੀਂ ਪਾਠ ਆਪਣੇ ਘਰ ਸ਼ੁਰੂ ਕਰ ਲਾਂਗੇ ਜਾਂ ਗੁਰਦੁਆਰੇ ਜਾ ਕੇ ਸ਼ੁਰੂ ਕਰ ਲਾਂਗੇ, ਕਿਉਂਕਿ ਅਰਦਾਸ ਹੋਣੀ ਆ ਭੋਗ ਦੀ ਅਰਦਾਸ 15 January ਨੂੰ। ਤਾਂ ਇਸ ਲਈ ਹੁਣ ਹੋਰ ਲੋਕ ਵੀ ਨਾਲ ਜੁੜਦੇ ਪਏ ਆ, ਤਾਂ ਅਸੀਂ ਹੋਰ ਸੰਚੀਆਂ ਦਾ ਅਰੇਂਜਮੈਂਟ ਕਰਵਾਇਆ ਕਿ ਸਾਰੇ ਆਪਣੇ ਘਰ ਦੇ ਵਿੱਚ ਪਾਠ ਸ਼ੁਰੂ ਕਰ ਲੈਣ ਤਾਂ ਹੋਰ ਜ਼ਿਆਦਾ ਜੁੜਨ ਗੁਰਬਾਣੀ ਨਾਲ ਵੀ। ਤਾਂ ਐਂਡ ਜਿਹੜਾ ਕੌਜ਼ ਅਸੀਂ ਜਿਹੜੇ ਕੌਜ਼ ਲਈ ਅਸੀਂ ਕਰ ਰਹੇ ਹਾਂ ਉਹਨੂੰ ਉਹਦਾ ਬੈਨੀਫਿਟ ਜਿਹੜਾ ਹੋਵੇ ਸਾਰਿਆਂ ਨੂੰ।
ਠੀਕ ਹੈ ਜੀ, ਤੇ ਇੱਕ ਸਵਾਲ ਹੈ ਜਿਹੜਾ ਉੱਥੇ ਅਕਸਰ ਪੁੱਛਦੇ ਜੀ ਸੰਗਤ ਕੇ ਕਿ ਪੰਜਾਬ ਦੀ ਅਮਨ ਸ਼ਾਂਤੀ ਲਈ ਪਾਠ ਸ਼ੁਰੂ ਕੀਤੇ ਗਏ ਆ, ਤੇ ਉਹਨਾਂ ਦਾ ਕਹਿਣਾ ਸੀ ਕਿ ਪਾਠ ਆਲਰੇਡੀ ਬਹੁਤ ਹੋ ਰਹੇ ਆ, ਜਿੱਦਾਂ ਕਿ ਪੰਜਾਬ ਦੇ ਵਿੱਚ ਕਹਿ ਲਓ ਕਿ ਅਖੰਡ ਪਾਠ ਜਾਂ ਹੋਰ ਪਾਠ ਲਗਾਤਾਰ ਚੱਲ ਰਹੇ ਆ, ਕਿ ਇਹ ਕਿੱਦਾਂ ਜਾਣੀ ਕਿ ਜਿਹੜਾ ਹੁਣ ਸਹਿਜ ਪਾਠ ਇਕੱਲੇ ਇਕੱਲੇ ਨੂੰ ਸ਼ੁਰੂ ਕਰਾਇਆ ਤੇ ਕਿੱਦਾਂ ਫਰਕ ਪਊਗਾ ਆਪਣੇ ਪੰਜਾਬ ਦੇ ਉੱਤੇ?
ਫਰਕ ਇੱਦਾਂ ਆ ਕਿ ਦੇਖੋ ਅਸੀਂ ਘਰ ਦੇ ਵਿੱਚ ਜਿੱਦਾਂ ਪਾਠ ਤਾਂ ਜਿਹੜਾ ਸਾਰੀ ਜਗ੍ਹਾ ਚੱਲ ਰਿਹਾ ਹੈ ਨਾ, ਪਰ ਸਾਡੇ ਘਰ ਦੇ ਵਿੱਚ ਕੋਈ ਕੁਛ ਵੀ ਹੋਏ ਜਿੱਦਾਂ ਕਿਸੇ ਦੇ ਵਿਆਹ ਸ਼ਾਦੀ ਹੋਏ ਜਾਂ ਫਿਰ ਕੋਈ ਬਿਮਾਰ ਹੋਏ ਜਾਂ ਕੁਛ ਵੀ ਹੋਏ ਤਾਂ ਅਸੀਂ ਸਪੈਸ਼ਲ ਇੱਕ ਜਾ ਕੇ ਅਰਦਾਸ ਕਰੀ ਦੀ, ਇਸਨਟ, ਜਾ ਕੇ ਗੁਰਦੁਆਰੇ ਲੰਗਰ ਖਾ ਦੀ ਦਾ ਜਾਂ ਅਖੰਡ ਪਾਠ ਖਾ ਦੀ ਦਾ ਸਹਿਜ ਪਾਠ ਖਾ ਦੀ ਦਾ ਅਰਦਾਸ ਵੀ ਬੋਲਿਆ ਜਾਂਦਾ ਹੈ, ਜੋ ਵੀ ਤੁਹਾਡਾ ਮਤਲਬ ਰੀਜ਼ਨ ਆ ਕਿ ਵੀ ਸਾਡੇ ਬੱਚਾ ਠੀਕ ਨਹੀਂ ਹੈ ਜਾਂ ਮਾਤਾ ਜੀ ਠੀਕ ਨਹੀਂ ਹੈ ਤਾਂ ਉਹਨਾਂ ਲਈ ਅਸੀਂ ਅਰਦਾਸ ਪੈਗੀ ਜਾਂ ਘਰ ਦੇ ਵਿੱਚ ਖੁਸ਼ੀ ਆਈ ਹੈ ਉਹਦੇ ਲਈ ਅਰਦਾਸ ਕੀਤੀ, ਇਸ ਦੀ ਪਰਟੀਕੁਲਰ ਅਰਦਾਸ ਕਰਾਉਂਦੇ ਆ। ਬੇਸਿਕਲੀ ਇਹੀ ਹੈ ਕਿ ਅਰਦਾਸ ਸਿਰਫ ਇਸ ਕੌਜ਼ ਲਈ ਹੀ ਕੀਤੀ ਗਈ ਆ।
ਹਾਂਜੀ, ਇੰਡੀਵਿਜੁਅਲੀ ਪਾਠ ਕਰਾਂਗੇ ਤਾਂ ਅਸੀਂ ਜਿਹੜੀ ਕਿ ਆਪਣੇ ਆਪ ਨੂੰ ਸੁਧਾਰਾਂਗੇ ਤਾਂ ਕਿ ਪੰਜਾਬ ਚ ਫਰਕ ਪੈ ਸਕੇ, ਹੈ ਨਾ, ਕਿ ਗੁਰਬਾਣੀ ਤੋਂ ਸੇਧ ਲੈ ਕੇ
ਹਾਂਜੀ ਇੱਕ ਇੱਕ
ਚਲਾ ਸਕੀਏ ਕੋਈ। ਆਪਣੇ ਗੁਰੂ ਗ੍ਰੰਥ ਸਾਹਿਬ ਜਿਹੜੀ ਪੋਥੀਆਂ ਭਾਗ ਆ ਉਹ ਤੁਸੀਂ ਚਾਰਜਸ ਆ ਕਿਸ ਹਿਸਾਬ ਨਾਲ ਦਿੱਤੀਆਂ ਜਾਂਦੀਆਂ ਸੰਗਤ ਨੂੰ?
ਦੋ ਸੰਚੀਆਂ ਹੁੰਦੀਆਂ ਅੱਧਮਾਲ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਕੀਤੇ ਹੁੰਦੇ ਆ ਵੱਖਰੇ, ਪਾਰਟ 1 ਫਿਰ ਪਾਰਟ 2 ਨਿਸ਼ਕਾਮ ਸੇਵਾ ਕੀਤੀ ਜਾਂਦੀ ਆ ਵਿਦ ਰੀਲਾਂ ਜਿਹੜੀਆਂ ਜਿਹਦੇ ਤੇ ਰੱਖ ਕੇ ਪਾਠ ਕੀਤਾ ਜਾਂਦਾ ਆ, ਰੁਮਾਲਾ ਸਾਹਿਬ ਦਿੰਦੇ ਆ ਅਸੀਂ ਨਾਲ। ਸੋ ਇੱਕ ਜਿਹਨਾਂ ਨੂੰ ਲੋੜ ਹੈ ਉਹ ਸਾਨੂੰ ਦੱਸ ਸਕਦੇ ਆ, ਜੇ ਜ਼ਰੂਰੀ ਨਹੀਂ ਹੈ ਕੁਛ ਲੋਕ ਇੱਕ ਦੋ ਫੈਮਿਲੀ ਜਿਹੜੇ ਕਹਿੰਦੇ ਅਸੀਂ ਇਹ ਅਰਦਾਸ ਲਈ ਨਹੀਂ ਤੁਹਾਡੇ ਕਰ ਸਕਦੇ, ਕੰਟੀਨਿਊ ਪਿਛਲਾ ਪਾਠ ਕਰ ਰਹੇ ਹਾਂ ਤਾਂ ਸਾਨੂੰ ਸੰਚੀਆਂ ਪ੍ਰੋਵਾਈਡ ਕਰ ਦਿਓ, ਆਪਾਂ ਫਿਰ ਵੀ ਕਰ ਦਾਂਗੇ, ਉਹ ਕੋਈ ਗੱਲ ਨਹੀਂ। ਮਹਾਰਾਜ ਜੀ ਦੇ ਰਿਲੇਟਡ ਜਿਹੜਾ ਵੀ ਸਮਾਨ ਆ ਅਸੀਂ ਸਾਰਾ ਕੁਛ ਅਰੇਂਜ ਕਰਵਾ ਸਕਦੇ ਹਾਂ, ਤੁਹਾਨੂੰ ਕੁਛ ਵੀ ਚਾਹੀਦਾ ਸਾਡੇ ਆਪਣੇ ਸਾਰੇ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਹੋਇਆ, ਅਸੀਂ ਮੈਲਬਨ ਤੋਂ ਹੀ ਅੰਕਲ ਤੋਂ ਜਾ ਕੇ ਲੈ ਕੇ ਆਉਂਦੇ ਸੀ, ਸਰਦਾਰ ਜਤਿੰਦਰ ਸਿੰਘ ਉੱਪਲ ਜੀ ਤੋਂ ਮੈਲਬਨ ਤੋਂ ਪੂਰੀ ਨਿਸ਼ਕਾਮ ਸੇਵਾ ਸੀ, ਪਾਲਕੀ ਸਾਹਿਬ, ਗੁਟਕਾ ਸਾਹਿਬ, ਸਾਰਾ ਕੁਛ, ਐਵਰੀਥਿੰਗ ਵਾਸ ਫ੍ਰੀ। ਹਾਂਜੀ, ਤਾਂ ਕਿਸੇ ਨੂੰ ਵੀ ਲੋੜ ਹੋਏ, ਜ਼ਰੂਰੀ ਨਹੀਂ ਆਪਾਂ ਪਾਠ ਕਰਨਾ ਮਤਲਬ ਪੰਜਾਬ ਲਈ ਹੀ ਕਰਨਾ, ਆਪਣੇ ਲਈ ਤੁਸੀਂ ਘਰ ਵਿੱਚ ਆਪਣੀ ਉਹਦੇ ਲਈ ਕਰਨਾ ਆ, ਜਿੱਦਾਂ ਵੀ ਸੋਚ ਬਦਲਣ ਲਈ ਆ, ਜੋ ਜਿਸ ਤਰੀਕੇ ਲਈ ਵੀ, ਯੂ ਗਾਇਜ਼ ਕੈਨ ਲੈਟ ਅਸ ਨੋ, ਤਾਂ ਆਪਾਂ ਤੁਹਾਨੂੰ ਜੋ ਵੀ ਚਾਹੀਦਾ ਆਪਾਂ ਪ੍ਰੋਵਾਈਡ ਕਰ ਦਾਂਗੇ।
ਠੀਕ ਹੈ ਜੀ, ਗੁਰਲੀਨ ਕੌਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ ਨਾਲ ਬਣ ਲਈ ਤੇ ਜਾਣਕਾਰੀ ਦੇਣ ਲਈ। ਬਹੁਤ ਖੁਸ਼ੀ ਦੀ ਗੱਲ ਹੈ ਕਿ ਗੁਰਬਾਣੀ ਨਾਲ ਜੋੜਿਆ ਜਾ ਰਿਹਾ, ਕਿਉਂਕਿ ਜੇਕਰ ਅਸੀਂ ਆਪਣੇ ਆਪ ਨੂੰ ਬਦਲਾਂਗੇ ਪੰਜਾਬ ਵੀ ਤਾਂ ਹੀ ਬਦਲਣਾ, ਕਿਉਂਕਿ ਸਾਡੇ ਨਾਲ ਹੀ ਪੰਜਾਬ ਆ, ਕਿ ਅਸੀਂ ਉਹਦਾ ਹਿੱਸਾ ਆ।
ਹਾਂਜੀ,
ਪਹਿਲਾਂ ਸਾਡੇ ਪ੍ਰੋਗਰਾਮ ਚ ਵੀ ਇਹੀ ਗੱਲ
ਸੀ, ਵੀ ਆਰ ਅ ਪਾਰਟ ਆਫ ਇਟ ਐਂਡ ਵੀ ਵਿਲ ਆਲਵੇਜ਼ ਬੀ ਅ ਪਾਰਟ ਆਫ ਇਟ।
ਹਾਂਜੀ, ਤੇ ਜੇਕਰ ਅਸੀਂ ਆਪਣੇ ਆਪ ਨੂੰ, ਅਸੀਂ ਗੁਰੂਆਂ ਦੀ ਦਿੱਤੀ ਹੋਈ ਪਾਣੀ ਨਾਲ ਸਿਹਤ ਆਪਣੇ ਆਪ ਨੂੰ ਤਾਂ ਅਸੀਂ ਬਦਲ ਸਕਦੇ ਹਾਂ ਆਪਣੇ ਆਪ ਨੂੰ ਤੇ ਪੰਜਾਬ ਆਪਣੇ ਆਪ ਹੀ ਸੁਧਰ ਜਾਊਗਾ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਬਣ ਲਈ ਤੇ ਆਸ ਕਰਦੇ ਹਾਂ ਕਿ ਤੁਹਾਨੂੰ ਸਪੋਰਟ ਇਸੇ ਤਰ੍ਹਾਂ ਮਿਲਦੀ ਰਹੇਗੀ ਤੇ ਤੁਸੀਂ ਵੀ ਇਸ ਕਾਰਜ ਦੇ ਵੱਧ ਚੜ ਕੇ ਜੋ ਸੇਵਾ ਕਰਦੇ ਰਹੋਗੇ ਧੰਨਵਾਦ ਜੀ
ਜੀ ਥੈਂਕ ਯੂ ਜੀ ਧੰਨਵਾਦ ਓਕੇ ਜੀ
ਥੈਂਕ ਯੂ ਹਾਂਜੀ ਦਲਜੀਤ ਸਿੰਘ ਜੀ ਤੇ ਹੁਣ ਅੱਗੇ
ਜੀ ਤੇ ਬਹੁਤ ਵਧੀਆ ਚਲੋ ਉਪਰਾਲਾ ਤੁਸੀਂ ਵੀ ਵਧਾਈ ਦੇ ਪਾਤਰ ਆ ਤੇ ਨਾਲ ਆਪਣੇ ਸੁਖਜਿੰਦਰ ਸਿੰਘ ਜੀ ਵੀ ਆਪਣੇ ਨਾਲ ਜੁੜੇ ਹੋਏ ਆ ਤੇ ਉਹਨਾਂ ਨੇ ਵੀ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਆ ਦੋਸਤੋ ਜੇ ਤੁਸੀਂ ਕੋਈ ਗੱਲ ਕਹਿਣੀ ਚਾਹੁੰਦੇ ਆ ਤਾਂ ਆਪਾਂ ਕਾਲਾਂ ਜਿਹੜੀਆਂ ਹੁਣ ਖੁੱਲੀਆਂ ਹੋਈਆਂ ਆ ਤੁਸੀਂ ਹੁਣ ਕਾਲ ਕਰ ਸਕਦੇ ਆ ਪਹਿਲਾਂ ਬਿਜ਼ੀ ਸੀਗੀਆਂ ਕਾਲ ਜੇ ਤੁਸੀਂ ਚਾਹੋ ਕੋਈ ਗੱਲ ਕਹਿਣੀ ਤਾਂ ਤੁਸੀਂ ਜ਼ਰੂਰ ਕਰ ਸਕਦੇ ਆ ਤੇ ਗੁਰਸੇਵ ਸਿੰਘ ਜੀ ਆਪਾਂ ਢੁੱਡੀਕੇ ਸਾਹਿਬ ਦਾ ਮੈਸੇਜ ਆਇਆ ਸੀਗਾ ਇਸ ਮਾਮਲੇ ਦੇ ਵਿੱਚ ਉਹ ਕਹਿੰਦੇ ਵੀ ਭਗਵੰਤ ਮਾਮਲੇ ਦੇ ਵਿੱਚ ਚਲੋ ਆਪਾਂ ਗੱਲ ਕਰ ਲਈ ਆ ਬਹੁਤ ਇੱਕ ਉਹਨਾਂ ਨੇ ਮਸਲਾ ਹੋਰ ਉਠਾਇਆ ਆਸ਼ੂਤੋਸ਼ ਮਸਲੇ ਦੇ ਉੱਤੇ ਉਹ ਕਹਿੰਦੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਾਫੀ ਝਾੜ ਪਾਈ ਆ ਤੇ ਇਹਦੇ ਉੱਤੇ ਐਕਸ਼ਨ ਲੈਣ ਦੀ ਕੋਈ ਗੱਲ ਕੀਤੀ ਆ ਕਿੱਧਰ ਨੂੰ ਜਾ ਰਿਹਾ ਆਸ਼ੂਤੋਸ਼ ਮਾਮਲੇ ਦੇ ਉੱਤੇ ਜੇ ਆਪਾਂ ਗੱਲ ਕਰੀਏ
ਮੈਨੂੰ ਇਸ ਮਾਮਲੇ ਬਾਰੇ ਮੈਂ ਖਬਰ ਵਾਰੀ ਪੜ੍ਹੀ ਨੀ ਆ ਮੈਨੂੰ ਕੁਛ ਨੀ
ਜੀ ਤੇ ਆਪਣੇ ਸ਼ਾਇਦ ਤੁਹਾਨੂੰ ਜੀ ਤਾਂ ਸ਼ਾਇਦ ਇਹ ਤਾਂ ਵੈਸੇ ਪੁਰਾਣੀ ਆ ਗੱਲ ਜਿੱਦਾਂ ਆਪਣੇ ਉਹ ਨੂਰ ਮਹਿਲ ਵਾਲੇ ਸੰਤ ਜਿਹੜੇ ਆਸ਼ੂਤੋਸ਼ ਹੈਗੇ ਆ ਤੇ ਉਹਨਾਂ ਦਾ ਫ੍ਰੀਜ਼ਰ ਦੇ ਵਿੱਚ ਅਜੇ ਤੱਕ ਪਿਆ ਸਰੀਰ ਉਹਨਾਂ ਦਾ
ਅੱਛਾ ਜੀ ਉਹ ਠੀਕ ਹੈ ਫ੍ਰੀਜ਼ਰ ਵਾਸਤੇ ਦੀ ਗੱਲ ਕੀਤੀ ਜਾ ਰਹੀ ਮੇਰਾ ਧਿਆਨ ਖਬਰ ਵੱਲ ਸੀਗਾ ਮੈਨੂੰ
ਅੱਛਾ ਤੁਸੀਂ ਸ਼ਾਇਦ ਹਾਂਜੀ ਤੁਸੀਂ ਦਿੱਲੀ ਵਾਲੇ ਆਸ਼ੂਤੋਸ਼ ਸਮਝ ਲਿਆਉਣਾ
ਹਾਂਜੀ ਉਹ ਮੇਰੇ ਖਬਰ ਮੈਂ ਇੱਧਰ ਵੀ ਦੇਖ ਰਿਹਾ ਸੀ ਤਾਂ ਮੇਰੇ ਦਿਮਾਗ ਚ ਨਹੀਂ ਆਇਆ ਕਿਹੜੇ ਆਸ਼ੂਤੋਸ਼ ਦੀ ਗੱਲ ਹੋ ਰਹੀ ਹੈ ਮੈਨੂੰ ਖਬਰ ਨਹੀਂ ਸੀ ਪੜ੍ਹੀ ਹਜੇ
ਜਗਤਾਰ ਗਿੱਲ ਢੁੱਡੀਕੇ ਸਾਹਿਬ ਉਹਨਾਂ ਨੇ ਸਾਂਝੀ ਕੀਤੀ ਆ ਵੀ ਆਸ਼ੂਤੋਸ਼ ਮਸਲੇ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਾਫੀ ਝਾੜ ਪਾਈ ਆ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਵੀ ਤੁਸੀਂ ਐਕਸ਼ਨ ਜਿਹੜਾ ਆ ਸ਼ਾਇਦ ਇਹ ਵੀ ਕਿਹਾ ਵੀ ਤੁਸੀਂ ਬਹੁਤ ਲੇਜ਼ੀ ਆ ਇਸ ਮਾਮਲੇ ਦੇ ਵਿੱਚ ਤੁਸੀਂ ਅਜੇ ਤੱਕ ਕੋਈ ਇਸ ਡਿਸੀਜਨ ਨਹੀਂ ਕੋਈ ਇਸ ਮਾਮਲੇ ਦੇ ਵਿੱਚ ਲੈ ਪਾ ਰਹੇ ਹਨਾ ਤੁਸੀਂ ਜਿਹੜਾ ਸ਼ਾਇਦ ਕੋਈ ਹਿਡਨ ਇਹਦੇ ਵਿੱਚ ਟਰੁੱਥ ਹੈਗੀ ਆ ਪਰ ਖੈਰ ਦੇਖੋ ਇਹ ਵੈਸੇ ਇਹ ਧਾਰਮਿਕ ਮੁੱਦਾ ਹੋ ਜਾਂਦਾ ਗੁਰਦੇਵ ਸਿੰਘ ਜੀ ਹਨਾ ਤਾਂ ਧਾਰਮਿਕ ਫੀਲਿੰਗਸ ਦਾ ਹੋ ਜਾਂਦਾ ਪਰ ਕਾਫੀ ਕੁਛ ਹਿਡਨ ਆ ਬਹੁਤ ਕੁਛ ਕਿਹਾ ਜਾ ਰਿਹਾ ਹੁਣ ਤਾਂ ਮੈਨੂੰ ਲੱਗਦਾ ਇਹ ਜਦੋਂ ਗੱਲ ਹੋਈ ਸੀ ਗੁਰਸੇਵ ਸਿੰਘ ਜੀ ਉਦੋਂ ਮੈਂ ਨਾਗਰਾ ਸਾਹਿਬ ਦੇ ਨਾਲ ਫੋਨ ਮੈਂ ਕਰਦਾ ਹੁੰਦਾ ਸੀ ਪ੍ਰੋਗਰਾਮ ਮੈਨੂੰ ਲੱਗਦਾ 2 ਸਾਲ ਤਾਂ ਹੋ ਗਿਆ ਹੁਣ ਆ ਤੇ ਉਦੋਂ ਦੀਆਂ ਗੱਲਾਂ ਹਾਂਜੀ ਹਾਂਜੀ ਤੇ ਉਦੋਂ ਦੀ ਇਹ ਗੱਲ ਹੈਗੀ ਆ ਸ਼ਾਇਦ ਗੁਰਸੇਵ ਬਾਅਦ ਚ ਦੇਖ ਲਓ ਵੀ ਕਿੰਨਾ ਚਿਰ ਹੋ ਗਿਆ ਇਸ ਮਾਮਲੇ ਦੇ ਵਿੱਚ ਬਹੁਤ ਅਸੀਂ ਇਸ ਮਾਮਲੇ ਦੇ ਉੱਤੇ ਗੱਲਾਂ ਵੈਸੇ ਕੀਤੀਆਂ ਪਰ ਹਾਈ ਕੋਰਟ ਨੇ ਵੀ ਕਈ ਵਾਰੀ ਇਹ ਝਾੜ ਪਹਿਲੀ ਵਾਰੀ ਨੀ ਪਾਈ ਆਪਣੇ ਜਗਤਾਰ ਢੁੱਡੀਕੇ ਸਾਹਿਬ ਪਰ ਅਦਾਲਤਾਂ ਨੂੰ ਵੀ ਕੌਣ ਮੰਨਦਾ ਹਨਾ ਜਿੱਦਾਂ ਕਿ ਆਪਣੇ ਜਸਵਿੰਦਰ ਸਿੰਘ ਜੀ ਹੁਣੀ ਬਹੁਤ ਵਧੀਆ ਗੱਲ ਕਹੀ ਆ ਕਿ ਬਈ ਪਾਰਲੀਮੈਂਟ ਵਿੱਚ ਤਾਂ ਕਾਨੂੰਨ ਬਣ ਰਹੇ ਹਨਾ ਖੈਰ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਇਸ ਮਾਮਲੇ ਦੇ ਵਿੱਚ ਜੁੜੇ ਹੋਏ ਹੋ ਜੀ ਤੇ ਆਪਣੇ ਨਾਲ ਹੁਣ ਤਰਸੇਮ ਸਿੰਘ ਜੀ ਜੁੜੇ ਆ ਤਰਸੇਮ ਸਿੰਘ ਜੀ ਦੇ ਨਾਲ ਗੱਲ ਆਪਾਂ ਕਰਦੇ ਆ ਸਤਿ ਸ੍ਰੀ ਅਕਾਲ ਤਰਸੇਮ ਸਿੰਘ ਜੀ
ਸਤਿ ਸ੍ਰੀ ਅਕਾਲ ਜੀ
ਜੀ ਕਿੱਥੋਂ ਬੋਲਦੇ ਹੋ ਪਹਿਲਾਂ ਤਾਂ ਮੈਨੂੰ ਸਿਰਫ ਨਾਮ ਹੀ ਤੁਹਾਡਾ ਸ਼ੋਅ ਹੋਇਆ ਪਹਿਲਾਂ ਆਪਣੇ ਬਾਰੇ ਥੋੜੀ ਜਿਹਾ ਦੱਸੋ ਕਿੱਥੋਂ ਬੋਲਦੇ ਹੋ ਤੁਸੀਂ
ਹੈਲੋ
ਤਰਸੇਮ ਸਿੰਘ ਜੀ ਕਿੱਥੋਂ ਬੋਲ ਰਹੇ ਹੋ ਤੁਸੀਂ
ਹੈਲੋ
ਤਰਸੇਮ ਸਿੰਘ ਜੀ ਆਵਾਜ਼ ਸੁਣ ਰਹੇ ਮੇਰੀ ਹੈਲੋ ਜੀ ਸੋਰੀ ਤਰਸੇਮ ਸਿੰਘ ਜੀ ਸਾਡੀ ਆਵਾਜ਼ ਜਿਹੜੀ ਆ ਸ਼ਾਇਦ ਕੱਟ ਹੋ ਗਈ ਆ ਕੋਈ ਨੀ ਆਪਾਂ ਫੇਰ ਇੰਤਜ਼ਾਰ ਕਰਦੇ ਹਾਂ ਸਾਡੀ ਫੋਨ ਕਾਲ ਦਾ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਆ ਤੇ ਜਗਤਾਰ ਗਿੱਲ ਜੀ ਹੁਣੀ ਇਹ ਵੀ ਗੱਲ ਕੀਤੀ ਆ ਗੁਰਸੇਵ ਸਿੰਘ ਜੀ ਉਹ ਕਹਿੰਦੇ ਵੀ ਆਪਣੀ ਜਿਹੜੀ ਅਰਦਾਸ ਆ ਸਰਬੱਤ ਦੇ ਭਲੇ ਲਈ ਹੁੰਦੀ ਆ
ਹਾਂਜੀ
ਹਨਾ ਸਾਰਿਆਂ ਦੇ ਭਲੇ ਲਈ ਹਨਾ ਬਿਲਕੁਲ ਇਹ ਗੱਲ ਵੈਸੇ ਉਹਦਾ ਬਹੁਤ ਵਧੀਆ ਕਹੀ ਆ ਕਿ ਸਰਬੱਤ ਦਾ ਭਲਾ ਹੀ ਆਪਾਂ ਜਿਹੜਾ ਆ ਮੰਗਦੇ ਆ ਅੱਗੇ ਆਪਣੇ ਨਾਲ ਜੁੜੇ ਆ ਪਰਮਜੀਤ ਸਿੰਘ ਧਾਲੀਵਾਲ ਸਾਹਿਬ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਪ੍ਰੋਗਰਾਮ ਕਹਿੰਦੇ ਵਧੀਆ ਹੈਗੀ ਆ ਖੈਰ ਉਹਨਾਂ ਨੇ ਵੀ ਇਸ ਮਾਮਲੇ ਦੇ ਉੱਤੇ ਟਿੱਪਣੀ ਕੀਤੀ ਆ ਪਰਮਜੀਤ ਸਿੰਘ ਜੀ ਹੁਣਾਂ ਨੇ ਉਹ ਕਹਿੰਦੇ ਵੀ ਇਹਦੇ ਵਿੱਚ ਵੀ ਅਸਲ ਦੇ ਵਿੱਚ ਗੱਦੀ ਦੇ ਰੌਲੇ ਵੱਲ ਉਹਨਾਂ ਦਾ ਇਸ਼ਾਰਾ ਹੈਗਾ ਆ ਪਰਮਜੀਤ ਸਿੰਘ ਧਾਲੀਵਾਲ ਹੁਣਾਂ ਦਾ ਕਿ ਗੱਦੀ ਦਾ ਹੀ ਰੌਲਾ ਆ ਜਿਹੜਾ ਆਸ਼ੂਤੋਸ਼ ਮਾਮਲੇ ਦੇ ਵਿੱਚ ਜਿਹੜੀ ਗੱਲ ਚੱਲ ਰਹੀ ਆ ਉਹਦੇ ਮਾਮਲੇ 'ਚ ਤੁਸੀਂ ਜੇ ਕੁਛ ਕਹਿਣਾ ਤਾਂ ਕਹਿ ਦਿਓ
ਹਾਂਜੀ ਆਸ਼ੂਤੋਸ਼ ਦੇ ਮਾਮਲੇ 'ਚ ਉਸ ਸਮੇਂ ਤੋਂ ਹੀ ਸੀਗਾ ਕਿ ਸਾਹਮਣੇ ਆਉਣ ਲੱਗ ਗਈਆਂ ਸੀ ਜਿਹੜੇ ਕਿ ਬਾਗੀ ਹੋ ਗਏ ਹੁੰਦੇ ਆ ਨਾ ਸ਼ਰਧਾਲੂ ਕਿਉਂਕਿ ਕੋਈ ਸਿਧਾਂਤ ਤੇ ਹੈ ਨੀਗਾ ਕਿਉਂਕਿ ਮੈਨੂੰ ਲੱਗਦਾ ਕੋਈ ਲਕੋਰ ਰੱਖਣ ਦੀ ਤਾਂ ਲੋੜ ਨੀ ਨਾ ਕਿ ਡਰਨ ਦੀ ਲੋੜ ਇਸ ਮਾਮਲਿਆਂ ਤੇ ਜਿਹੜੇ ਡੇਰੇ ਬਣੇ ਹੋਏ ਆ ਸਿਧਾਂਤਹੀਣ ਜਿਹਨਾਂ ਦਾ ਕਿਉਂਕਿ ਸਾਰਿਆਂ ਨੂੰ ਪਤਾ ਤਾਂ ਹੈ ਕਿ ਚੱਲ ਕੀ ਰਿਹਾ ਡੇਰਿਆਂ ਦੇ ਵਿੱਚ 2 ਨੰਬਰ ਦੇ ਕਾਰੋਬਾਰ ਸਾਰਾ ਕੁਛ ਤੇ ਇਸ ਡੇਰਿਆਂ ਤੇ ਉਸ ਸਮੇਂ ਹੀ ਜਿਹੜੇ ਬਾਕੀ ਹੋਏ ਸ਼ਰਧਾਲੂਆਂ ਵੱਲੋਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਕਿ ਉੱਥੇ ਜਿਹੜੇ ਅੰਦਰ ਹੈਗੇ 2-4 ਉਹਨਾਂ ਦੇ ਮੇਨ ਜਿਹੜੇ ਬਾਬੇ ਦੇ ਨਜ਼ਦੀਕੀ ਹੁੰਦੇ ਆ ਤਾਂ ਉਹ ਉਹਨਾਂ ਵੱਲੋਂ ਗੱਡੀ ਕਰਕੇ ਆ ਸਾਰਾ ਕੁਛ ਕੀਤਾ ਜਾ ਰਿਹਾ ਸੀ ਤੇ ਫਰੀਜ਼ਰ ਚਲਾਉਣ ਦਾ ਕਾਰਨ ਵੀ ਆਈ ਸੀ ਜਿੰਨਾ ਚਿਰ ਉਹਨਾਂ ਦਾ ਕਲੀਅਰ ਨਹੀਂ ਹੋ ਜਾਂਦਾ ਪਰ ਇਸ ਨੂੰ ਪਤਾ ਨਹੀਂ ਉਹਨਾਂ ਦੀ ਦੂਰ ਅੰਦੇਸ਼ੀ ਕੀ ਆ ਕਿ ਮੌਤ ਨੂੰ ਸਾਬਤਨਾ ਕਰਨਾ ਸ਼ਾਇਦ ਇਨਕਮ ਦਾ ਸਾਧਨ ਵੀ ਬਣ ਸਕਦਾ ਨਾ ਸੋਰਸ ਆਫ ਇਨਕਮ ਵੀ ਹੋ ਸਕਦਾ ਬਾਬਾ ਜਿਉਂਦੇ ਜੀ ਤਾਂ ਚਲੋ ਇਕੱਠੇ ਕੀਤੇ ਆ ਫਰੀਜ਼ਰ ਚ ਰੱਖ ਕੇ ਵੀ ਸ਼ਾਇਦ ਮੱਥਾ ਟਿਕਾਈ ਜਾਂਦੇ ਹੁਣ ਅੰਦਰ ਕਿਉਂਕਿ ਅਸੀਂ ਜਾਣ ਦਾ ਮੌਕਾ ਨਹੀਂ ਮਿਲਿਆ ਅਜੇ ਤੱਕ ਤੇ ਨਾ ਹੀ ਉਸ ਸਮੇਂ ਤੋਂ ਬਾਅਦ ਉਹਨਾਂ ਦੀ ਵੀਡੀਓ ਆਈ ਆ ਅਜੇ ਤੱਕ ਜੇ ਪਤਾ ਲੱਗ ਸਕੇ ਤੇ ਸ਼ਾਇਦ ਉਹਨਾਂ ਦੀ ਫਰੀਜ਼ਰ ਚ ਰੱਖ ਕੇ ਹੀ ਉਹਨਾਂ ਦੀ ਇਨਕਮ ਦਾ ਸੋਹਣਾ ਸੋਰਸ ਚੱਲ ਪਿਆ ਹੋਵੇ ਕੰਮ
ਜੀ ਬਿਲਕੁਲ ਪਰ ਜੇ ਵੋਟਾਂ ਦੇ ਨਾਲ ਇਹ ਮਸਲਾ ਜੇ ਇਹਨੂੰ ਜੋੜ ਕੇ ਦੇਖੀ ਜਾਈਏ ਸ਼ਾਇਦ ਇਹ ਹੱਲ ਹੋਣ ਵਾਲਾ ਹੈ ਨਹੀਂ ਪਰ ਖੈਰ ਤੇ ਨਾਲੇ ਆਪਾਂ ਬਾਬਿਆਂ ਵੱਲ ਹੀ ਹੁੰਦੇ ਹਾਂ ਤੇ ਸਲਮਾਨ ਦੇ ਬਰੀ ਹੋਣ ਤੋਂ ਬਾਅਦ ਆਸਾ ਰਾਮ ਨੇ ਵੀ ਕਿਹਾ ਤੇ ਕੋਈ ਨੀ ਮੇਰਾ ਵੀ ਚੰਗਾ ਸਮਾਂ ਆਉਣਾ ਮੇਰਾ ਵੀ ਚੰਗਾ ਸਮਾਂ ਆਵੇਗਾ
ਠੀਕ ਹੈ ਨਾ ਤਾਂ ਅਗੀ ਕੋਟ ਤਰਮਾਨ ਨਕਰ ਪੈਨਸ਼ਨ ਕਰਕੇ ਦੇਖਿਆ ਜਾ ਰਿਹਾ ਆਪਣੇ ਆਪ ਨੂੰ
ਜੀ ਬਿਲਕੁਲ ਤੇ ਨਵਾਲਗ ਨਾਲ ਜਬਰ ਜਨਾਹ ਦੇ ਦੋਸ਼ ਦੇ ਵਿੱਚ ਜੋਧਪੁਰ ਜੇਲ੍ਹ ਦੇ ਵਿੱਚ ਬੰਦ ਹੈਗੇ ਆਸਾ ਰਾਮ ਉਹਨਾਂ ਨੇ ਸਲਮਾਨ ਖਾਨ ਮਾਮਲੇ ਦੇ ਸੰਬੰਧੀ ਕਿਹਾ ਕਿ ਉਹ ਦੋ ਮਾਮਲਿਆਂ ਦੇ ਵਿੱਚ ਬਰੀ ਹੋ ਗਏ ਆ ਕਈ ਲੋਕ ਕਹਿੰਦੇ ਵੀ ਬਰੀ ਹੋ ਜਾਂਦੇ ਆ ਤੇ ਕਈਆਂ ਨੂੰ ਜ਼ਮਾਨਤ ਵੀ ਮਿਲ ਜਾਂਦੀ ਆ ਉਹ ਕਹਿੰਦੇ ਵੀ ਮੇਰਾ ਵੀ ਚੰਗਾ ਸਮਾਂ ਆਵੇਗਾ ਮੈਂ ਵੀ ਬਰੀ ਹੋ ਜਾਵਾਂਗਾ ਤੇ ਇਹ ਦਿਨ ਵੀ ਨਿਕਲ ਜਾਣਗੇ ਕਈ ਦਿਨਾਂ ਬਾਅਦ ਜੇਲ੍ਹ ਤੋਂ ਅਦਾਲਤ ਲਿਆਂਦੇ ਗਏ ਸੀ ਆਸਾ ਰਾਮ ਤੇ ਉਹਨਾਂ ਦੀ ਝਲਕ ਪਾਉਣ ਲਈ ਉਹਨਾਂ ਦੇ ਜਿਹੜੇ ਸਮਰਥਕ ਆ ਭਾਰੀ ਗਿਣਤੀ ਦੇ ਵਿੱਚ ਪੁੱਜੇ ਸੀ ਤੇ ਇੱਕ ਵਾਰ ਤਾਂ ਇੱਦਾਂ ਹੋਇਆ ਵੀ ਰਸਤਾ ਵੀ ਜਾਮ ਹੋ ਗਿਆ ਸੀ ਤੇ ਪੁਲਿਸ ਨੂੰ ਲੋਕਾਂ ਨੂੰ ਖਦੇੜਨਾ ਵੀ ਪਿਆ ਕਈ ਸਮਰਥਕਾਂ ਨੂੰ ਚੌਕੇ ਵੀ ਲੈ ਗਈ ਜਿਨ੍ਹਾਂ ਤੋਂ ਬਾਅਦ ਸ਼ਹਿਰ ਤੋਂ ਬਾਹਰ ਲਿਜਾ ਕੇ ਛੱਡ ਦਿੱਤਾ ਗਿਆ ਜਾਣੀ ਲੋਕ ਅਜੇ ਵੀ ਦੇਖੋ ਕਿ ਜਾਣੀ ਸ਼ਰਧਾ ਜਿਹੜੀ ਆ ਬਹੁਤ ਅੱਗੇ ਇਹਦੀ ਗੱਲ ਆ ਗੁਰਸੇਵ ਸਿੰਘ
ਇਸੇ ਗੱਲ ਦੀ ਤਾਂ ਹੈਰਾਨੀ ਹੁੰਦੀ ਜਦੋਂ ਸੱਚਾਈ ਸਾਹਮਣੇ ਆ ਵੀ ਜਾਂਦੀ ਆ ਨਾ ਕਿ ਸਾਰਾ ਰਿਪੋਰਟ ਸਾਹਮਣੇ ਆ ਜਾਂਦੀ ਆ ਕਿ ਆਹ ਏਦਾਂ ਹੋਇਆ ਨਾ ਕਿਉਂਕਿ ਪਤਾ ਤਾਂ ਲੱਗ ਜਾਂਦਾ ਸੰਗਤ ਨੂੰ ਕਿਉਂ ਆਪਾਂ ਵੀ ਚਲੋ ਉਸ ਸਮਾਜ ਚੋਂ ਆਏ ਸਾਨੂੰ ਪਤਾ ਹੁੰਦਾ ਕਿਹੜਾ ਕੀ ਹੋ ਕੀ ਰਿਹਾ ਹੈ ਨਾ ਤੁਹਾਡੇ ਆਲੇ ਦੁਆਲੇ ਪਾਪੇ ਡੇਰਿਆਂ ਚ ਕੀ ਚੱਲ ਰਿਹਾ ਪਰ ਚਲੋ ਸ਼ਰਧਾ ਹੁੰਦੀ ਪਰ ਜਦੋਂ ਇਹ ਅਜਿਹੀ ਕਾਰਵਾਈ ਪੁਲਿਸ ਵੱਲੋਂ ਕਾਰਵਾਈ ਦਿੱਤੀ ਜਾਂਦੀ ਆ ਜਿਹੜੇ ਮੁੜ ਕੇ ਜਾ ਕੇ ਸ਼ਰਧਾ ਦਾ ਵਿਖਾਵਾ ਕਰਦੇ ਆ ਉਹ ਤਾਂ ਹੈਰਾਨੀ ਦੇ ਪਾਤਰ ਆ ਕਿ ਅਜਿਹੀ ਕਿਹੋ ਜਿਹੀ ਸ਼ਰਧਾ ਹੈ ਕਿ ਜੇ ਤੁਸੀਂ ਆਪਣੇ ਤੇ ਚਾਹੁੰਦੇ ਕਿ ਤੁਹਾਡੇ ਤੇ ਵਾਪਰੇ ਆ ਕੁਛ ਜੋ ਕੁਛ ਉਹ ਨਹੀਂ ਕੀਤਾ ਹੈ ਪਤਾ ਨੀ ਕਿਸ ਚੀਜ਼ ਦੀ ਉਡੀਕ ਕਰਦੇ ਆ ਅਸਰ
ਹਾਂ ਜੀ ਬਿਲਕੁਲ ਤੇ ਉਧਰ ਆਪਣੇ ਕੋਹਲੀ ਸਾਹਿਬ ਹੋਣਾ ਨੇ ਆਪਾਂ ਨੂੰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਇਹ ਜਾਣਕਾਰੀ ਜਿਹੜੀ ਦਿੱਤੀ ਸੀਗੀ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਬਈ ਆਮ ਆਦਮੀ ਪਾਰਟੀ ਦੀ ਉਹਨਾਂ ਨੇ ਸੋਚੀ ਬਾਰੇ ਜਿਹੜਾ ਕਿਹਾ ਸੀਗਾ ਸ਼ਾਇਦ ਉਹ ਨਿਊਜ਼ ਸਹੀ ਨਹੀਂ ਹੈਗੀ ਕੋਹਲੀ ਸਾਹਿਬ ਤੇ ਕਿਉਂਕਿ ਅਸਲੀ ਨਿਊਜ਼ ਤਾਂ ਇਹ ਆ ਵੀ ਅਜੇ ਤੱਕ ਪ੍ਰਗਟਾਵਾ ਕੀਤਾ ਗਿਆ ਬਈ ਅਗਲੇ ਸਾਲ ਜਿਹੜੇ ਸ਼ੁਰੂ ਹੋਣ ਵਾਲੀਆਂ ਜਿਹੜੀਆਂ ਪੰਜਾਬ ਵਿਧਾਨ ਸਭਾ ਚੋਣਾਂ ਆ ਉਹਦੇ ਵਿੱਚ ਕਿਸੇ ਵੀ ਸਮੇਂ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਸੰਭਵ ਹੋ ਸਕਦਾ ਤੇ ਧਰਮਸ਼ਾਲਾ ਤੋਂ ਕੱਲ ਅਰਵਿੰਦ ਕੇਜਰੀਵਾਲ ਹੋਣਾ ਨੇ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਵੀ ਹੈਗੇ ਆ ਉਹਨਾਂ ਨੇ ਕਲੀਅਰੈਂਸ ਦੇ ਦਿੱਤੀ ਆ ਫਿਲਹਾਲ ਇਸ ਸੂਚੀ ਦੇ ਵਿੱਚ 2 ਦਰਜਨ ਤੋਂ ਕੁਝ ਘੱਟ ਉਮੀਦਵਾਰਾਂ ਦੇ ਨਾਮ ਸ਼ਾਮਲ ਆ ਇਸ ਬਾਰੇ ਜਿਹੜੇ ਸੰਬੰਧਿਤ ਉਮੀਦਵਾਰ ਆ ਉਹਨਾਂ ਨੂੰ ਅੰਦਰ ਖਾਤੇ ਤਿਆਰੀਆਂ ਕਰਨ ਲਈ ਵੀ ਕਹਿ ਦਿੱਤਾ ਗਿਆ ਇਸ ਸੂਚੀ ਦੇ ਵਿੱਚ ਕੇਵਲ ਉਹਨਾਂ ਉਮੀਦਵਾਰਾਂ ਦੇ ਨਾਂ ਸ਼ਾਮਲ ਆ ਜੋ ਪਹਿਲੀ ਵਾਰ ਰਾਜ ਵਿਧਾਨ ਸਭਾ ਦੀ ਚੋਣ ਲਈ ਮੈਦਾਨ ਵਿੱਚ ਕੁੱਦ ਰਹੇ ਆ ਤੇ ਇਹਨਾਂ ਦੇ ਵਿੱਚ ਵਧੇਰੇ ਗਿਣਤੀ ਜਿਹੜੀ ਸਿੱਖ ਉਮੀਦਵਾਰਾਂ ਦੀ ਵੀ ਵੈਸੇ ਕਹੀ ਗਈ ਆ ਤੇ ਵੈਸੇ 117 ਸੀਟਾਂ ਦੇ ਉੱਤੇ ਚੋਣ ਲੜਨੀ ਆ ਤੇ ਗੁਰਸੇਵ ਸਿੰਘ ਜੀ ਇੱਕ ਏਦਾਂ ਆ ਵੀ ਆਮ ਆਦਮੀ ਪਾਰਟੀ ਦੇ ਇਹ ਵੀ ਹੋ ਗਿਆ ਨਾ ਸਾਡੇ ਵੀ ਹਲਕੇ ਚ ਇੱਦਾਂ ਹੁਣ 10-12 ਤਾਂ ਹੈਗੇ ਆ ਉਂਗਲੀਆਂ ਤੇ ਗੈਣ ਵਾਲੇ ਜਿਹੜੇ ਵੀ ਰਾਤ ਨੂੰ MLA ਜਾਣੀ ਐਨ ਬਣ ਕੇ ਸੌਂਦੇ ਆ
ਆਮ ਆਦਮੀ ਪਾਰਟੀ ਵੱਲੋਂ
ਹਾਂਜੀ ਜਾਣੀ ਵੀ ਕੈਂਡੀਡੇਟਸ ਬਹੁਤ ਜ਼ਿਆਦਾ ਆ ਹਰ ਬੰਦਾ ਟਿਕਟ ਜਾਣੀ ਜਿੱਦਾਂ ਕਹਿ ਲਓ ਵੀ ਇੱਕ ਨਾਰ 100 ਬਿਮਾਰ ਵਾਲੀ ਗੱਲ ਹੋਈ ਹੋ ਆ ਹਰ ਹਲਕੇ ਦੇ ਵਿੱਚ
ਸਹੀ ਗੱਲ ਹੈ ਜੀ ਅਸੀਂ ਮਾਰ ਵੀ ਇਸੇ ਚੀਜ਼ ਤੋਂ ਖਾਂਦੇ ਆ ਕਿ ਸਿਪਾਹੀ ਕੋਈ ਨੀ ਬਣਨਾ ਚਾਹੁੰਦਾ ਸਾਰੇ ਜਥੇਦਾਰੇ ਬਣਨਾ ਚਾਹੁੰਦੇ ਆ ਆਪਣੇ ਉੱਥੇ
ਕਿਉਂਕਿ
ਸਟੈਬਲਿਸ਼ ਪਾਰਟੀਆਂ ਨਾ ਜਿਹੜੀਆਂ ਉਹਨਾਂ ਚ ਤਾਂ ਏਦਾਂ ਹੁੰਦਾ 2-4 ਬੰਦੇ ਹੁੰਦੇ ਆ ਪਤਾ ਲੱਗ ਜਾਂਦਾ ਕਿ ਇਹਨਾਂ ਨੂੰ ਟਿਕਟ ਨੀ ਤਾਂ ਇਹਨੂੰ ਹਨਾ ਪਰ ਹੁਣ ਜਿੰਨੇ ਵੀ ਹੁਣ ਆਪਣੇ ਆਮ ਆਦਮੀ ਪਾਰਟੀ ਦੇ ਵਿੱਚ ਜਿੰਨੇ ਵੀ ਵਰਕਰ ਲੱਗੇ ਹੋਏ ਆ ਤੇ ਸਾਰੇ ਆਪਣੇ ਆਪ ਨੂੰ ਦਾਅਵੇਦਾਰ ਮੰਨ ਰਹੇ ਆ ਕਿ ਮੈਂ ਮਾਨਦਾਰ ਆ ਕਿ ਟਿਕਟ ਮੇਰੀ ਬਣਦੀ ਮੈਂ ਤੁਹਾਨੂੰ ਦੱਸਾਂ ਜਦੋਂ ਇਹਨਾਂ ਦੀ ਆਉਣੀ ਆ ਇਹਨੇ ਟੁੱਟਣੇ ਬਹੁਤ ਬੰਦੇ ਨਰਾਜ਼ ਬਹੁਤ ਥੋੜੇ ਆ ਕਿਉਂਕਿ
ਜੀ 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 ਤੇ ਦੋਸਤੋ ਹੁਣ ਆਪਾਂ ਨੂੰ ਕਾਲ ਇੱਕ ਆ ਚੁੱਕੀ ਆ ਕਾਲ ਆਪਾਂ ਗੱਲ ਕਰਦੇ ਆ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਦਲਜੀਤ ਸਿੰਘ ਜੀ
ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਆਮ ਕਰਕੇ ਆਪਣੇ ਮਨ ਦੀ ਸ਼ੁੱਧੀ ਲਈ ਕੀਤਾ ਜਾਂਦਾ ਹੈ ਕਿ ਨਾ ਆਪਾਂ ਕਿਸੇ ਹੋਰ ਲਈ ਕਰ ਸਕਦੇ ਹਾਂ ਸਹਿਜ ਪਾਠ ਕੀ ਕੋਈ ਵੀ ਬਾਣੀ ਦਾ ਪਾਠ ਉਹ ਆਪਣੇ ਲਈ ਕੀਤਾ ਜਾਂਦਾ ਹੈ ਤੇ ਸਹਿਜ ਪਾਠ ਤੇ ਖਾਸ ਕਰਕੇ ਆਪਾਂ ਆਪਣੇ ਇੱਕ ਤਾਂ ਗੁਰਬਾਣੀ ਨੂੰ ਸਮਝਣ ਲਈ ਗੁਰਬਾਣੀ ਸਾਨੂੰ ਕੀ ਸੇਧ ਦੇ ਰਹੀ ਆ ਤੇ ਆਪਾਂ ਇਹ ਕਹਿ ਲਈਏ ਕਿ ਜਿਹੜੀਆਂ ਹੁਣੇ ਇਹਨਾਂ ਵੀ ਗੁਰਸੇਵਕ ਹੁਣਾਂ ਵੀ ਗੱਲ ਕੀਤੀ ਸੀ ਕਿ ਪੰਜਾਬ ਵਿਚ ਤਾਂ ਬਹੁਤ ਸਾਰੇ ਪਹਿਲਾਂ ਹੀ ਅਖੰਡ ਪਾਠ ਪਾਠ ਚੱਲ ਰਹੇ ਨੇ ਜੇ ਪੰਜਾਬ ਦੀ ਹਾਲਾਤ ਨੂੰ ਇਹਨਾਂ ਨੇ ਸੁਧਾਰਨਾ ਹੁੰਦਾ ਤਾਂ ਜ਼ਰੂਰ ਗੁਰਦੁਆਰਿਆਂ ਦੇ ਵਿੱਚ ਹੋਰ ਨਾਲ ਰੱਖ ਦਿੱਤੇ ਜਾਂਦੇ ਇਹ ਚੰਗੀ ਗੱਲ ਹੈ ਇਹ ਪਿਰਤ ਜੋ ਪਾ ਰਹੇ ਆਪਾਂ ਸਹਿਜ ਪਾਠ ਦੀ ਹੈ ਬਹੁਤ ਵਧੀਆ ਪਰ ਇਹ ਗੱਲ ਮੰਨ ਕੇ ਚੱਲਣਾ ਪਏਗਾ ਕਿ ਅਸੀਂ ਸਹਿਜ ਪਾਠ ਆਪਣੇ ਲਈ ਕਰਨਾ ਹੁੰਦਾ ਹੈ ਜੀ
ਹਾਂਜੀ ਬਿਲਕੁਲ ਬਾਣੀ ਪੜ੍ਹ ਕੇ ਵਿਚਾਰਨ ਦੀ ਲੋੜ ਆ ਤੇ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਕਰਨ ਦੀ ਲੋੜ ਆ ਫੇਰ ਹੀ ਇਸ ਨੇ ਕਰਾਮਾਤ ਕਰਨੀ ਹੈ ਜੇ ਅਸੀਂ ਗੁਰਬਾਣੀ ਨੂੰ ਕਰਾਮਾਤ ਕਹਿੰਦੇ ਹਾਂ ਤੇ ਪਹਿਲਾਂ ਸਾਨੂੰ ਪੜ੍ਹਨੀ ਪਊਗੀ ਪੜ੍ਹ ਕੇ ਵਿਚਾਰਨੀ ਪਊਗੀ ਤੇ ਅਪਲਾਈ ਕਰਨੀ ਪਊਗੀ ਫੇਰ ਕਰਾਮਾਤ ਹੋਣੀ ਆ ਨਾ ਕਿ ਇਕੱਲੇ ਪੜ੍ਹ ਕੇ ਛੱਡ ਦੇਣੀ ਉੱਥੇ ਹੀ ਕੁਛ ਨੀ ਹਾਸਲ ਹੋਣਾ ਸਾਨੂੰ ਤੇ ਮੈਂ ਕਹਿੰਦਾ ਇਹਦਾ ਖਾਲਸਾ ਜੀ ਖਮਿਆਜਾ ਭੁਗਤ ਵੀ ਚੁੱਕੇ ਆ ਪਹਿਲਾਂ ਇਕੱਲੇ ਅਖੰਡ ਪਾਠ ਕਰਾ ਕਰਾ ਕੇ
ਜੀ ਜੀ ਤੁਸੀਂ ਤਾਂ ਦੂਰ ਬੈਠੇ ਹੋ ਇੱਥੇ ਅਖੰਡ ਪਾਠਾਂ ਦੀਆਂ ਲੜੀਆਂ ਚੱਲ ਰਹੀਆਂ ਨੇ ਪੰਜਾਬ ਵਿੱਚ ਬਹੁਤ ਦਰਬਾਰ ਸਾਹਿਬ ਵਿੱਚ ਵੀ ਚੱਲ ਰਹੀਆਂ ਹੋਰ ਵੀ ਸਾਰੇ ਬਹੁਤ ਸਥਾਨਾਂ ਤੇ ਚੱਲ ਰਹੀਆਂ ਤੇ ਇਹਨਾਂ ਦਾ ਪ੍ਰਭਾਵ ਕੋਈ ਨੀ ਪੈ ਰਿਹਾ ਸਿਰਫ ਰੋਟੀਆਂ ਕਾਰਨ ਪੂਰੇ ਤਾਲ ਵਾਲੀ ਗੱਲ ਹੋ ਰਹੀ ਆ ਇਸ ਕਰਕੇ ਕੋਸ਼ਿਸ਼ ਕਰੀਏ ਕਿ ਆਪਾਂ ਬਾਣੀ ਨੂੰ ਆਪਣੇ ਉੱਤੇ ਬਾਣੀ ਦੇ ਸਿਧਾਂਤਾਂ ਨੂੰ ਆਪਣੇ ਉੱਤੇ ਲਾਗੂ ਕਰੀਏ ਤਾਂ ਕਿ ਸਾਡੇ ਵੀ ਸੁਧਾਰ ਆ ਸਕੇ ਤੇ ਅਸੀਂ ਆਪਣੇ ਪੰਜਾਬ ਨੂੰ ਉਹ ਸੇਧ ਦੇ ਸਕੀਏ ਗੁਰਬਾਣੀ ਤੋਂ ਲੈ ਕੇ ਜੀ ਵੀਰ ਜੀ
ਦਲਜੀਤ ਸਿੰਘ ਜੀ ਇੱਕ ਇਹ ਵੀ ਹੁੰਦਾ ਹਨਾ ਕਈ ਡੇਰੇ ਖਾਸ ਤੌਰ ਤੇ ਦੁਆਬੇ ਵਿੱਚ ਵੀ ਮੈਂ ਦੇਖੇ ਆ ਕੁਛ ਕੁ ਗੁਰਦੁਆਰਾ ਸਾਹਿਬਾਨ ਵਿੱਚ ਜਾਣ ਦਾ ਮੌਕਾ ਵੀ ਮਿਲਿਆ ਉੱਥੇ ਏਦਾਂ ਕਹਿ ਦਿੱਤਾ ਜਾਂਦਾ ਵੀ 101 ਪਾਠਾਂ ਦੀ ਲੜੀ ਉੱਥੇ ਇੱਕੋ ਵੇਲੇ ਜਿਹੜੇ 101 ਪਾਠ ਹੋ ਰਹੇ ਹੁੰਦੇ ਆ ਤੁਹਾਨੂੰ ਉਹਦੇ ਬਾਬਤ ਕੀ ਕਹਿਣਾ ਆ ਤੁਹਾਡਾ ਉਸ ਮਸਲੇ ਦੇ ਉੱਤੇ
ਮੇਰੇ ਖਿਆਲ ਚ ਨਾ ਉਹੋ ਹੀ ਗੱਲ ਆ ਮੈਂ ਜੋ ਪਹਿਲਾਂ ਬੇਨਤੀ ਕੀਤੀ ਆ ਕਿ ਇਹ ਸਾਰੇ ਮਾਇਆ ਦੇ ਕਾਰਨ ਸਾਰੀ ਖੇਡ ਰਚੀ ਜਾ ਰਹੀ ਆ ਉਹ ਸ਼ਰਧਾਲੂਆਂ ਕੋਲੋਂ 11,000 1,000 31,000 ਲੈ ਕੇ ਤੇ ਪਾਠੀ ਵਿਚਾਰਿਆਂ ਨੂੰ ਰੁਜ਼ਗਾਰ ਦਿੱਤਾ ਜਾਂਦਾ ਕੋਈ 500 ਰੁਪਇਆ ਦਿਹਾੜੀ ਕੋਈ 300 ਰੁਪਇਆ ਇੱਦਾਂ ਕਰਕੇ ਰੱਖੇ ਹੁੰਦੇ ਆ ਤੇ ਹੈ ਉਹਦੇ ਲੜੀ ਦੇ ਵਿੱਚੋਂ ਨਾ ਤਾਂ ਪਾਠੀ ਪਾਠ ਕਰ ਸਕਦਾ ਤੇ ਨਾ ਹੀ ਉਸਨੂੰ ਕੋਈ ਸੁਣ ਸਕਦਾ ਕਿਉਂਕਿ ਜਦੋਂ ਸਾਰੇ ਲੜੀ ਵਾਲੇ ਪਾਠ ਕਰਨਗੇ ਮੈਂ ਤੁਹਾਨੂੰ ਜੇ ਤੁਹਾਡੇ ਕੋਲ ਸਮਾਂ ਆਇਆ ਤੇ ਮੈਂ ਹਜ਼ੂਰ ਸਾਹਿਬ ਦੀ ਇੱਕ ਗੱਲ ਦੱਸ ਦਿੰਦਾ ਤੁਹਾਨੂੰ ਕਾਫੀ ਸਮਾਂ ਹਾਂਜੀ ਉੱਥੇ ਮੈਂ ਗਿਆ ਸੀ 2 ਕਦਾਕੇ ਪਹਿਲਾਂ ਦੀ ਗੱਲ ਆ ਤੇ ਉੱਥੇ ਪਾਠਾਂ ਦੀਆਂ ਲੜੀਆਂ ਚੱਲ ਰਹੀਆਂ ਸੀ ਤੇ ਮੈਂ ਦੇਖਿਆ ਜਦੋਂ ਬੈਠੇ ਅਸੀਂ ਸੋਚਿਆ ਵੀ ਇਹਦੇ ਬਾਰੇ ਪੁੱਛੀਏ ਕਿਸੇ ਨੂੰ ਤੇ ਥੋੜੀ ਦੇਰ ਬਾਅਦ ਗ੍ਰੰਥੀ ਸਿੰਘ ਆਇਆ ਉਹਨੇ ਕਿਸੇ ਨੂੰ ਮਤਲਬ ਜਿਵੇਂ ਪਾਠ ਦੀ ਲੜੀ ਵਿੱਚੋਂ ਇੱਕ ਨੂੰ ਛੱਡਣਾ ਹੁੰਦਾ 2 ਘੰਟੇ ਬਾਅਦ ਉਹਨੂੰ ਛੱਡਣਾ ਸੀ ਪਰ ਉਹ ਬੰਦਾ ਅਖੀਰ ਤੇ ਸੀ ਤੇ ਇੰਨੀ ਭੈੜੀ ਹਾਲਤ ਸੀ ਕਿ ਜਿਹੜੇ ਗ੍ਰੰਥੀ ਲਾਗੋਂ ਵੀ ਲੰਘਦਾ ਸੀ ਉਹੀ ਉਹਦਾ ਪਜਾਮਾ ਫੜ ਕੇ ਖਿੱਚ ਜਾਂਦਾ ਕਿ ਮੈਨੂੰ ਛੱਡ ਦੇ ਇੱਦਾਂ ਕਰਕੇ ਤੇ ਜਦੋਂ ਜਿੱਥੇ ਉਹਨੇ ਹਾਂਜੀ ਹਾਂਜੀ ਜਿੱਥੇ ਉਹਨੇ ਪਹੁੰਚਣਾ ਸੀ ਉੱਥੇ ਪਹੁੰਚਿਆ ਉਹ ਜਿਹੜਾ ਬੈਠਾ ਸੀ ਉਹਨੂੰ ਬਿਠਾ ਕੇ ਤੇ ਆਪਣੀ ਜੋ ਸ੍ਰੀ ਸਾਹਿਬ ਕਿਰਪਾਨ ਆ ਉਹਦੇ ਗਲ ਵਿੱਚ ਪਾ ਕੇ ਤੇ ਉਹਨੂੰ ਲੜੀ ਤੇ ਬਿਠਾ ਦਿੱਤਾ ਇਹੋ ਜਿਹੀ ਹਾਲਾਤ ਹੋਏ ਆ ਕਿ ਉੱਥੇ ਤਾਂ ਅੰਮ੍ਰਿਤਧਾਰੀ ਵੀ ਨਹੀਂ ਹੈਗੇ ਤੇ ਲੜੀਆਂ ਜ਼ਰੂਰ ਚੱਲ ਰਹੀਆਂ ਲੜੀਆਂ ਦਾ ਕਾਰਨ ਸਿਰਫ ਇੱਕੋ ਹੀ ਆ ਮਾਇਆ ਇਹ ਗੁਰਦੁਆਰੇ ਹੋਣ ਜਾਂ ਡੇਰੇ ਹੋਣ ਗੁਰਦੁਆਰੇ ਨਾ ਕਹਿਣਾ ਬੜਾ ਔਖਾ ਜਿਹਾ ਲੱਗਦਾ ਮੈਨੂੰ ਤਾਂ ਤੇ ਇਹ ਸਾਰੀ ਮਾਇਆ ਦੀ ਖੇਡ ਹੋ ਰਹੀ ਆ ਤੇ ਇੱਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਵੀ ਇਸ ਖੇਡ ਵਿੱਚੋਂ ਮਾਇਆ ਹੀ ਬਟੋਰਨਾ ਚਾਹੁੰਦੀ ਆ ਜੇ ਤੁਸੀਂ ਕਦੀ ਵੇਖੋ ਤੇ ਤੁਹਾਡੇ ਬਾਹਰੋਂ ਲੋਕੀ ਸੱਜਣ ਮਾਇਆ ਵੀ ਭੇਜਦੇ ਆ ਤੇ ਉਹਨਾਂ ਨੂੰ ਹੁਕਮਨਾਮੇ ਅਖੰਡ ਪਾਠ ਦੇ ਭੇਜ ਦਿੱਤੇ ਜਾਂਦੇ ਆ
ਬਿਲਕੁਲ ਜੀ ਦਲਜੀਤ ਸਿੰਘ ਮੈਂ ਕਹਿੰਦਾ ਅਸੀਂ ਵੀ ਬਰਾਬਰ ਦੇ ਕਸੂਰਵਾਰ ਆ ਇਸ ਚੀਜ਼ ਚ ਕਿ ਅਸੀਂ ਵੀ ਚਾਹੁੰਦੇ ਆ ਕਿ ਸਾਡਾ ਬਸ ਐਂ ਕੰਮ ਹੋ ਜਾਵੇ ਮੈਂ ਕਹਿੰਦਾ ਹਾਂਜੀ ਤਾਂ ਹੀ ਤੇ ਧੱਕੇ ਖਾਂਦੇ ਫਿਰ ਰਹੇ ਆ ਜੇ ਗੁਰਬਾਣੀ ਤੇ ਟੁੱਟੇ ਹੋਏ ਆ ਜਾਂ ਕਹਿ ਲੋ ਗੁਰੂ ਸਾਡਾ ਗਿਆਨ ਆ ਅਸੀਂ ਆਪ ਬੇਗਿਆਨੇ ਤੁਰੇ ਫਿਰਦੇ ਆ
ਗੁਰੂ ਤੋਂ ਗਿਆਨ ਹਾਸਲ ਨੀ ਨਾ ਕਰਦੇ ਗੁਰੂ ਤਾਂ ਮੰਨ ਰਿਹਾ ਪਰ ਅਸੀਂ ਨੀ ਲੈਣਾ ਚਾਹੁੰਦੇ ਅਸੀਂ ਕਰਮ ਕਾਂਡਾਂ ਵਿੱਚ ਜ਼ਿਆਦਾ ਸਮਾਂ ਬਤੀਤ ਕਰਦੇ ਆ ਤੇ ਗੁਰੂ ਵੱਲ ਸਾਡਾ ਧਿਆਨ ਹੁੰਦਾ ਮੇਰੇ ਖਿਆਲ ਚ ਹੋਰ ਵੀ ਕਾਲਰ ਤੁਹਾਡੇ ਹੋਣਗੇ ਤੇ ਮੈਂ ਤੁਹਾਡਾ ਸਮਾਂ ਜ਼ਿਆਦਾ ਲੈ
ਲਿਆ ਬਹੁਤ ਬਹੁਤ ਧੰਨਵਾਦ ਦਲਜੀਤ ਸਿੰਘ ਜੀ ਜੀ ਬਹੁਤ ਬਹੁਤ ਧੰਨਵਾਦ ਤੇ ਕਾਫੀ ਤੋਕ ਤੇ ਤੁਸੀਂ ਤੋਖਲੇ ਜਿਹੜੇ ਆ ਦੂਰ ਕੀਤੇ ਆ ਤੇ ਧੰਨਵਾਦ ਕਰਦੇ ਇਹਨਾਂ ਦਾ ਦਲਜੀਤ ਸਿੰਘ ਜੀ ਹੋਣੀ ਮਹਿਤਾ ਚੌਂਕ ਤੋਂ ਆਪਣੇ ਨਾਲ ਜੁੜੇ ਸੀਗੇ ਦੋਸਤੋ ਗੁਰਸੇਵ ਸਿੰਘ ਜੀ ਵੈਸੇ ਗੱਲਾਂ ਤਾਂ ਇਹੀ ਹੁੰਦੀਆਂ ਹਨਾ ਕਿ ਅੱਗੇ ਚਲੋ ਖੈਰ ਆਪਾਂ ਗੱਲ ਕਰਦੇ ਆ ਜਤਿੰਦਰ ਸਿੰਘ ਵਾਲੀਆ ਜੀ ਆਪਣੇ ਨਾਲ ਜੁੜੇ ਆ ਸਤਿ ਸ੍ਰੀ ਅਕਾਲ ਵਾਲੀਆ ਜੀ
ਸਤਿ ਸ੍ਰੀ ਅਕਾਲ ਵੀਰ ਜੀ ਪਹਿਲੀ ਵਾਰੀ ਤੁਹਾਡੇ ਨਾਲ ਗੱਲ ਹੋ ਰਹੀ ਹੈ
ਜੀ ਬਹੁਤ ਖੁਸ਼ੀ ਵਾਲੀ ਗੱਲ ਆ ਜੀ ਤੇ ਧੰਨ ਧੰਨ ਹੋ ਗਿਆ ਅਸੀਂ ਵੀ ਤੁਹਾਡੀ ਬਾਜ ਸੁਣ ਕੇ
ਵਿਚਾਰ ਦੇਣਾ ਚਾਹੁੰਦਾ ਵੈਸੇ ਤੇ ਮਹਿਤਾ ਚੌਂਕ ਵਾਲੇ ਭਾਜੀ ਨੇ ਬਹੁਤ ਵਧੀਆ ਵਿਚਾਰ ਦੱਸੇ ਨੇ ਪਰ ਮੇਰੇ ਮੇਰੇ ਹਿਸਾਬ ਨਾਲ ਮੈਂ ਮੇਰੀ ਮੇਰੀ ਤੁਸ਼ ਮਤ ਦੇ ਹਿਸਾਬ ਨਾਲ ਜਿਹੜਾ ਪਾਠ ਹੈ ਮਹਾਰਾਜ ਕਹਿੰਦੇ ਨੇ ਉਹਦੀ ਜਾਂ ਕਰਨ ਦੀ ਮਹੱਤਤਾ ਤੇ ਜਾਂ ਸੁਣਨ ਦੀ ਬਾਣੀ ਜੇ ਸੁਣੋ ਤਾਂ ਰੋਗ ਕੱਟੇ ਜਾਂਦੇ ਨੇ ਜਾਂ ਕਰੋ ਅਸੀਂ ਪਾਠ ਇੱਥੋਂ ਕਰ ਰਹੇ ਹਾਂ ਵੀਰ ਜੀ ਉਹਨਾਂ ਦਾ ਭਲਾ ਕਿਵੇਂ ਹੋਏਗਾ ਮੈਨੂੰ ਤੇ ਉਹ ਨੀ ਸਮਝ ਲੱਗਦਾ ਅੱਛਾ ਚਲੋ ਦੂਸਰੀ ਗੱਲ ਵੀ ਛੱਡੋ ਹਾਂਜੀ ਅਸੀਂ ਭਲਾ ਕਰ ਸਕਦੇ ਹਾਂ ਮਹਾਰਾਜ ਨੇ ਸਾਨੂੰ ਸਾਨੂੰ ਬੁੱਧੀ ਦਿੱਤੀ ਹੈ ਉਹ ਸਾਨੂੰ ਕਹਿੰਦੇ ਆਪਣਾ ਦਸਵੰਧ ਕੱਢੋ ਗਰੀਬ ਲੋਕਾਂ ਵਾਸਤੇ ਜਿਹੜੇ ਮਜਬੂਰ ਨੇ ਜਿਹਨਾਂ ਨੂੰ ਵਿਚਾਰੇ ਜਿਹੜੇ ਡਿਸਬਿਲਿਟੀ ਨੇ ਜਾਂ ਜਿਹਨਾਂ ਦੇ ਹੱਥ ਪੈਰ ਨਹੀਂ ਹੈ ਹਨਾ ਜਿਹੜੇ ਨਹੀਂ ਕੰਮ ਕਰ ਸਕਦੇ ਹਨਾ ਤੇ ਮੇਰੇ ਮੇਰੇ ਹਿਸਾਬ ਨਾਲ ਵੀਰ ਜੀ ਗੁਰਦੁਆਰੇ ਮੰਦਰਾਂ ਚ ਪੈਸੇ ਚਾੜਨ ਨਾਲੋਂ ਇਹੋ ਜਿਹਾ ਕੋਈ ਇੱਕ ਘਰ ਫੜ ਲਿਆ ਜਾਏ ਜਿਹੜੇ ਆਪਣੇ ਬੱਚਿਆਂ ਨੂੰ ਪੜ੍ਹਾ ਵੀ ਨੀ ਸਕਦੇ ਉਹਨਾਂ ਦਾ ਸਿਰਫ ਇੱਕ ਬੱਚਾ ਹੀ ਅਸੀਂ ਪੜ੍ਹਾ ਦਈਏ ਜਿੰਨੇ ਬੰਦੇ ਵੀ ਅਸੀਂ ਬਾਹਰ ਬੈਠੇ ਹਾਂ ਸਾਨੂੰ ਤੇ ਮਹਾਰਾਜ ਨੇ ਸੋਧੀ ਦਿੱਤੀ ਆ ਅਸੀਂ ਆਪਣੀ ਕਿਰਤ ਕਰਦੇ ਹਾਂ ਕਿਰਤ ਕਰਕੇ ਕਮਾਈ ਕਰਦੇ ਹਾਂ ਸਾਰੇ ਹੀ ਬੰਦਿਆਂ ਨੇ ਇੱਥੇ ਬੜੀ ਓਨੈਸਟੀ ਨਾਲ ਕੰਮ ਕਰਦੇ ਨੇ ਆ ਦੇਸ਼ ਦੇ ਵਿੱਚ ਇੱਕ ਕਿਸੇ ਵੀ ਪਿੰਡ ਦਾ ਇੱਕ ਬੱਚਾ ਫੜ ਦੋ ਜਿਹੜਾ ਨਹੀਂ ਸਕੂਲ ਜਾ ਸਕਦਾ ਉਹਨੂੰ ਪੜ੍ਹਾ ਦੋ ਕੋਈ ਖਰਚਾ ਨੀ ਇਹਦੇ ਵਿੱਚ ਮਹਾਰਾਜ ਬਹੁਤ ਜ਼ਿਆਦਾ ਖੁਸ਼ ਹੋਣਗੇ ਨਾ ਕਿ ਵੀਰ ਜੀ ਹਾਂ ਪਾਠ ਕਰੋ ਪਾਠ ਮਹਾਰਾਜ ਕਹਿੰਦੇ ਆ ਪਾਠ ਕਰੋ ਆਪਣੇ ਵਾਸਤੇ ਕਰੋ ਠੀਕ ਆ ਪਰ ਕਿਸੇ ਤੁਸੀਂ ਪਾਠ ਕਰਕੇ ਕਿਸੇ ਦਾ ਭਲਾ ਕਿਵੇਂ ਕਰ ਸਕਦੇ ਹੋ ਹਾਂ ਅਰਦਾਸ ਮਹਾਰਾਜ ਕਹਿੰਦੇ ਅਰਦਾਸ ਜਿਹੜੀ ਆ ਉਹ ਸਰਬੱਤ ਦੇ ਭਲੇ ਵਾਸਤੇ ਨਾ ਕਿ ਇਕੱਲੇ ਪੰਜਾਬ ਵਾਸਤੇ ਸਾਰੀ ਦੁਨੀਆਂ ਦੇ ਵਾਸਤੇ ਖਾਲਸਾ ਅਰਦਾਸ ਕਰਦਾ ਇੱਕ ਛੋਟਾ ਜਿਹਾ ਭਾਜੀ ਹੁੰਦੀ ਦਾ ਸ਼ੇਅਰ ਆ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ ਖੁਦਾ ਕਬੂਲ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ ਖੁਦਾ ਕਬੂਲ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ ਮੁਸ਼ਕਿਲ ਤੋਂ ਯੇ ਹੈ ਭਾਜੀ ਕਿ ਬੜੀ ਮੁਸ਼ਕਿਲ ਸੇ ਹੋਤੀ ਹੈ
ਮੁਸ਼ਕਿਲ ਸੇ ਹੋਤੀ ਹੈ ਕਿਆ ਬਾਤ ਹੈ ਬਹੁਤ ਵਧੀਆ ਜੀ ਮਾਲੀਆ ਸਾਹਿਬ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਵਧੀਆ ਗੱਲ ਕੀਤੀ ਤੇ ਗੁਰਸੇਵ ਸਿੰਘ ਜੀ ਬਸ ਇੱਕ ਹੀ ਮਿਸਟੇਕ ਹੋ ਗਈ ਜਾਂ ਕਹਿ ਲਓ ਆਪਾਂ ਬਈ ਇਹ ਇਕੱਲੇ ਜਿੱਦਾਂ ਆਪਾਂ ਗੱਲ ਕਰਦੇ ਸੀਗੇ ਜਿੱਦਾਂ ਬਾਲੀਆ ਸਾਹਿਬ ਨੇ ਵੀ ਕਿਹਾ ਆਪਣੇ ਢਿੱਲੋਂ ਸਾਹਿਬ ਹੋਣੀ ਵੀ ਤੋਖਲੇ ਜਿਹੜੇ ਆ ਆਪਣੇ ਦੂਰ ਕੀਤੇ ਆ ਇਸ ਮਾਮਲੇ ਦੇ ਵਿੱਚ ਤੇ ਉਹਦੇ ਵਿੱਚ ਇਹ ਆ ਵੀ ਸ਼ਾਇਦ ਉਹਨਾਂ ਨੇ ਕਿਹਾ ਵੀ ਆਪਾਂ ਗੁਰਬਾਣੀ ਨਾਲ ਜੋੜਨ ਦੇ ਲਈ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਕਈ ਵਾਰੀ ਮੌਕਾ ਨੀ ਮਿਲਦਾ ਆਪਾਂ ਨੂੰ ਘੱਟੋ ਘੱਟ ਜਦੋਂ ਆਪਾਂ ਗੁਰਦੁਆਰਾ ਸਾਹਿਬ ਵੀ ਜਾਂਦੇ ਆ ਆਪਾਂ ਉਹਦੇ ਵਿੱਚ ਆਪਾਂ ਨੂੰ ਪੂਰਾ ਜਾਣੀ ਜਿੱਦਾਂ ਪੜ੍ਹਨਾ ਚਾਹੁੰਦੇ ਆ ਜਾਂ ਸੁਣਨਾ ਚਾਹੁੰਦੇ ਆ ਕਈ ਵਾਰੀ ਉਹੋ ਜਿਹਾ ਮਾਹੌਲ ਆਪਾਂ ਨੂੰ ਬਣ ਨਹੀਂ ਪਾਉਂਦਾ ਕੋਈ ਆਈ ਜਾਂਦਾ ਕੋਈ ਜਾਈ ਜਾਂਦਾ ਹਨਾ ਕਈ ਵਾਰੀ ਇਦਾਂ ਦੇ ਕਾਰਨ ਬਣ ਜਾਂਦੇ ਆ ਜੋ ਤੁਸੀਂ ਇਦਾਂ ਦੀ ਮਨਸ਼ਾ ਦੇ ਨਾਲ ਘਰ ਦੇ ਵਿੱਚ ਕਰਦੇ ਆ ਘਰ ਦੇ ਪਰਿਵਾਰਕ ਮੈਂਬਰ ਜਿਹੜੇ ਕਰਦੇ ਆ ਸ਼ਾਇਦ ਉਹਦੇ ਨਾਲ ਸਾਨੂੰ ਜ਼ਿਆਦਾ ਸਕੂਨ ਮਿਲੇ ਜ਼ਿਆਦਾ ਕੁਝ ਸਿੱਖਣ ਨੂੰ ਮਿਲੇ ਇਸ ਢੰਗ ਤੋਂ ਜਾਣੀ ਬਹੁਤ ਜ਼ਿਆਦਾ
ਜੇ ਪਾਠ ਕਰੇ ਇੱਕ ਜਣਾ ਪਾਠ ਕਰੇ ਬਾਕੀ ਜਿਹੜੇ ਸੁਣਨ ਉਹਦੀ ਮਹੱਤਤਾ ਵਾ ਸੁਣਨ ਦੇ ਨਾਲ ਮਹਾਰਾਜ ਦੀ ਬਾਣੀ ਸੁਣਨ ਦੇ ਨਾਲ ਵੀ ਬਿਮਾਰੀਆਂ ਕੱਟੀਆਂ ਜਾਂਦੀਆਂ ਰੋਗ ਕੱਟੇ ਜਾਂਦੇ ਨੇ ਪਰ ਜੇ ਮੈਂ ਇੱਥੇ ਕਹਾਂ ਕਿ ਜਤਿੰਦਰ ਸਿੰਘ ਪਾਠ ਕਰ ਰਿਹਾ ਤੇ ਵੀਰ ਜੀ ਤੁਹਾਡਾ ਭਲਾ ਹੋ ਜੇ ਆਈ ਥਿੰਕ ਮੇਰੇ ਹਿਸਾਬ ਨਾਲ ਵੀਰ ਜੀ ਇਹ ਮੇਰੀ ਸੋਚ ਆ ਪਤਾ ਨੀ ਭੈਣ ਜੀ ਹਰੀ ਕੀ ਸੋਚਦੇ ਨੇ ਆਈ ਡੋਂਟ
ਨੋ ਨਹੀਂ ਸਹੀ ਹੈ ਜੀ ਸੋਚਾਂ ਦਾ ਸੋਚ ਬਣਦੀ ਹੈ ਜੀ ਬਹੁਤ ਬਹੁਤ ਧੰਨਵਾਦ ਬਾਲੀਆ ਸਾਹਿਬ ਤੁਹਾਡਾ ਤੁਸੀਂ ਵਾਇਸ ਸੁਣ ਕੇ ਵੀ ਵਧੀਆ ਲੱਗਾ ਤੁਹਾਡੀ ਵਾਇਸ ਸੁਣੀ ਆ
ਜਤਿੰਦਰ ਬਾਲੀਆ ਸਾਹਿਬ ਇਹਨੂੰ ਹਟ ਹੋ ਗਿਆ ਵੀਰ ਜੀ ਮੇਰੇ ਵੱਲੋਂ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਭਾਈ ਥੈਂਕ ਯੂ
ਗੱਲ ਬਹੁਤ ਸੋਹਣੀ ਕੀਤੀ ਪਹਿਲਾਂ ਤਾਂ ਜਿਹੜੀ ਕੀ ਸੇਵਾ ਦੀ ਅਸੀਂ ਡਾਇਰੈਕਟ ਫੈਮਿਲੀ ਫੜ ਲਈ ਜਾਣ ਹਨਾ ਡਾਇਰੈਕਟ ਕੀਤੀ ਜਾਵੇ ਸੇਵਾ ਕਿਉਂਕਿ ਚਲੋ ਪਹਿਲਾਂ ਗੁਰਦੁਆਰਾ ਸਾਹਿਬ ਜਾਂ ਗੋਲਕਾ ਇਸ ਕਰਕੇ ਸੀ ਗੁਰੂ ਕੀ ਗੋਲ ਗਰੀਬ ਦਾ ਮੂੰਹ ਹਨਾ ਕਿ ਕਿਸੇ ਦੀ ਹੈਲਪ ਕੀਤੀ ਜਾਵੇ ਚਲੋ ਜੇ ਉਹ ਆਪਣਾ ਹੁਣ ਫਰਜ਼ ਨਹੀਂ ਨਿਭਾ ਰਹੇ ਤਾਂ ਡਾਇਰੈਕਟ ਅਪਰੋਚ ਕਰੋ ਆਪਣੇ ਡਾਇਰੈਕਟ ਕਰੋ ਜਾ ਕੇ ਸੇਵਾ ਹਨਾ ਬਹੁਤ ਵਧੀਆ ਸੁਝਾਇਆ ਤੇ ਦੂਜੀ ਜਿਹੜੀ ਗੁਰਬਾਣੀ ਦੀ ਗੱਲ ਆ ਸਹਿਜ ਪਾਠ ਸ਼ੁਰੂ ਜਿਹੜੇ ਹੋਏ ਆ ਤੇ ਉਹਨਾਂ ਬਾਰੇ ਏਦਾਂ ਆ ਕਿ ਜਿੱਦਾਂ ਹੁਣ ਤੁਸੀਂ ਆਪਣੇ ਸੁਭਾਅ ਵਿੱਚ ਜਾਣਦੇ ਜੇਕਰ ਪਹਿਲਾਂ ਸ਼ੁਰੂ ਕੀਤਾ ਸੀਗਾ ਕਿ ਬਾਣੀ ਪੜ੍ਹਨੀ ਸ਼ੁਰੂ ਕਰੋ ਤੇ ਆਪਣੀ ਜ਼ਿੰਦਗੀ ਨਾਲ ਨਿਭਾਓ ਇਹਨੂੰ ਗੁਰਬਾਣੀ ਨੂੰ ਤੇ ਉਨਾ ਰਿਸਪੋਂਸ ਨੀ ਮਿਲਿਆ ਮੋਹਰੇ ਸੰਗਤ ਦਾ ਪਰ ਜਦੋਂ ਅਸੀਂ ਕਹਿੰਦੇ ਕਿ ਪੰਜਾਬ ਦੀ ਅਮਨ ਸ਼ਾਂਤੀ ਲਈ ਆ ਤੇ ਫਿਰ ਸਾਰੇ ਫਿਕਰਮੰਦ ਵਾ ਫਿਰ ਕਹਿੰਦੇ ਹਾਂ ਵੀ ਪੰਜਾਬ ਲਈ ਕਰ ਲਾਂਗੇ ਤੇ ਗੁਰਬਾਣੀ ਨਾਲ ਗੁਰਬਾਣੀ ਪਾਠ ਸ਼ੁਰੂ ਕਰਾਉਣ ਦੇ ਕਾਰਨ ਆਹੀ ਆ ਕਿ ਜੇਕਰ ਅਸੀਂ ਗੁਰਬਾਣੀ ਪੜਾਂਗੇ ਤੇ ਦੂਜੇ ਨੂੰ ਫਾਇਦਾ ਵੀ ਉਹਦਾ ਇਸ ਤਰ੍ਹਾਂ ਹੋਣਾ ਕਿ ਜੇਕਰ ਅਸੀਂ ਸੁਧਰ ਗਏ ਕੋਈ ਮਾੜੀਆਂ ਹਰਕਤਾਂ ਕਰਨ ਨੂੰ ਹਟ ਜਾਂਗੇ ਦੂਜੇ ਨੂੰ ਨੁਕਸਾਨ ਨੀ ਪਹੁੰਚਾਵਾਂਗੇ ਫਿਰ ਉਹ ਪੰਜਾਬ ਚ ਅਮਨ ਸ਼ਾਂਤੀ ਦੇ ਸੰਸਾਰ ਚ ਅਮਨ ਸ਼ਾਂਤੀ ਆਪਣੇ ਆਪ ਹੀ ਹੋ ਜਾਊਗੀ ਹਾਂਜੀ
ਜੀ ਬਿਲਕੁਲ ਤੇ ਆਪਣੇ ਨਾਲ ਤਰਸੇਮ ਸਿੰਘ ਜੀ ਦੁਆਰਾ ਤੋਂ ਜੁੜ ਗਏ ਆ ਸਤਿ ਸ੍ਰੀ ਅਕਾਲ ਤਰਸੇਮ ਸਿੰਘ ਜੀ
ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਜੀ
ਜੀ ਬਹੁਤ ਵਧੀਆ ਕੀ ਕਹਿਣਾ ਚਾਹੁੰਦੇ ਆ
ਹਾਂਜੀ ਵੀਰ ਜੀ ਮੇਰੇ ਜੀ ਦੋ ਇਸ਼ੂ ਆ ਜੀ ਪਹਿਲਾਂ ਤੇ ਆਪ ਪਾਰਟੀ ਨੂੰ ਤੇ ਦੂਜਾ ਧਾਰਮਿਕ ਤੇ ਮੈਂ ਆਪ ਆਉਂਦੀ ਨੂੰ ਕਹਾਂਗਾ ਜੀ, ਕੁਝ ਦੇਸ਼ਾਂ ਤੋਂ ਵੀ ਕੈਂਡੀਡੇਟ ਚੁਣੇ ਜਾਣ, ਜਿੱਦਾਂ ਕੋਈ ਇੱਕ ਕੈਨੇਡਾ ਤੋਂ, ਅਮੈਰੀਕਾ ਤੋਂ, ਆਸਟ੍ਰੇਲੀਆ ਤੋਂ, ਇਸ ਤਰ੍ਹਾਂ ਕਰਕੇ
ਜੀ. ਹਾਂਜੀ, ਭਾਰਤ ਦਾ ਨਾਗਰਿਕ ਹੋਣਾ ਚਾਹੀਦਾ, ਚਾਹੇ ਤੁਸੀਂ ਪੰਚ ਦੀ ਵੀ ਚੋਣ ਕਿਉਂ ਨੀ ਲੜਨੀ, ਪੰਚ ਤੋਂ ਲੈ ਕੇ ਰਾਸ਼ਟਰਪਤੀ ਦੀ ਚੋਣ ਤੱਕ ਤੁਸੀਂ, ਚਾਹੇ ਕੋਈ ਵੀ ਸਰਕਾਰੀ ਅਰਧ ਸਰਕਾਰੀ ਹੈਗੇ ਆ, ਕੋਈ ਵੀ ਸੰਸਥਾਵਾਂ, ਉਹਦੇ ਵਿੱਚ ਸਿਰਫ ਭਾਰਤ ਦਾ ਨਾਗਰਿਕ ਜਿਹੜਾ ਆ ਵੋਟਾਂ ਦੇ ਉੱਤੇ ਖੜ ਸਕਦਾ. ਜੇ ਕੈਨੇਡਾ ਅਮਰੀਕਾ ਦੇ ਵਿੱਚੋਂ, ਜੇ ਆਸਟ੍ਰੇਲੀਆ ਦੇ ਵਿੱਚੋਂ, ਜੇ ਤਾਂ ਉਹਦੇ ਕੋਲ ਪਾਸਪੋਰਟ ਜਿਹੜਾ ਆ ਉਹ ਇੰਡੀਅਨ ਹੈਗਾ, ਫਿਰ ਤਾਂ ਉਹ ਵੋਟਾਂ ਦੇ ਉੱਤੇ ਉੱਥੇ ਖੜ ਸਕਦਾ ਆ, ਹਨਾ, ਤੇ ਨਹੀਂ ਤਾਂ ਨਹੀਂ ਖੜ ਸਕਦਾ. ਪਰ ਜੇ ਤੁਸੀਂ ਗੱਲ ਕਹੋ ਬਈ ਇੱਥੋਂ ਟਿਕਟ ਆ, ਇਸ ਕਰਕੇ ਮੁਮਕਿਨ ਨਹੀਂ ਹੁੰਦਾ ਕਈ ਵਾਰੀ ਇਸ ਮਾਮਲੇ ਤੇ, ਜੇ ਸਾਡੇ ਕੋਲ ਪਾਸਪੋਰਟ ਹੋਲਡ ਆ ਤਾਂ ਸੁਭਾਵਿਕ ਆ. ਦੂਜੀ ਗੱਲ ਇਹ ਆ ਕਿ ਜੇ ਇੱਧਰ ਕੋਈ ਬੰਦਾ ਰਹਿ ਹੀ ਰਿਹਾ ਆ, ਹਨਾ, ਫਿਰ ਉਹ ਇਹ ਤਾਂ ਇੱਕ ਕੰਮ, ਆਪਾਂ ਤਾਂ ਜਿਹੜੀ ਨਵੀਂ ਰਾਜਨੀਤੀ ਦੀ ਗੱਲ ਕਰਦੇ ਆ ਕਿ ਉਹ ਰਹਿ ਤਾਂ ਬਾਹਰ ਰਿਹਾ ਆ, ਹਨਾ, ਫਿਰ ਕਿਸ ਤਰੀਕੇ ਦੇ ਨਾਲ ਕੀਤਾ ਜਾ ਸਕਦਾ ਕੰਮ. ਇੱਕ ਮੈਂ ਹੋਰ ਉਦਾਹਰਣ ਦੇ ਦਿੰਦਾ ਵੀ ਇੱਕ ਵਾਰੀ ਟਿਕਟ ਇੱਕ ਦਿੱਤੀ ਗਈ ਸੀ, ਉਹ ਬੰਦੇ ਦਾ ਜਿਹੜਾ ਕਾਰੋਬਾਰ ਸੀ ਉਹ ਦੁਬਈ ਦੇ ਵਿੱਚ ਹੁੰਦਾ ਸੀਗਾ, ਉਹ ਜਾਨੀ 6 ਮਹੀਨੇ ਦੁਬਈ ਚ ਰਹਿੰਦਾ, ਹੁਣ ਵੀ, ਚਲੋ ਮੈਂ ਹੁਣ ਨਾਮ ਨੀ ਲੈਂਦਾ, ਹੁਣ ਵੀ ਮੌਜੂਦਾ ਹੈਗਾ ਕੁਝ ਉਹ, ਤੇ ਉਹ ਜਿਹੜੇ ਬੰਦੇ ਜਿਹੜੇ ਆਪਾਂ ਲਵਾਂਗੇ ਉਹਦੇ ਨਾਲ ਕੀ ਹੈ, ਜਨਤਾ ਨੂੰ ਪੂਰਾ ਜਿਹੜਾ ਟਾਈਮ ਨੀ ਮਿਲਦਾ, ਜਿਹਦੇ ਕਰਕੇ ਕਿ ਇਸ਼ੂ ਹੋ ਜਾਂਦੇ ਆ, ਇਸ ਕਰਕੇ ਸ਼ਾਇਦ ਇਹ ਸੰਭਵ ਨੀ ਸ਼ਾਇਦ ਇਹ ਗੱਲ ਜਿਹੜੀ.
ਅਗਲੀ ਗੱਲ ਵੀਰ ਜੀ ਇਹੋ ਹੀ, ਉਹ ਭਾਈ ਸਾਹਿਬ ਜੀ ਫੋਨ ਕਰਨ ਡੇ ਸੀ, ਕਹਿਣ ਡੇ ਸੀ ਸਹਿਜ ਪਾਠ ਆਪਣੇ ਮਨ ਵਾਸਤੇ ਹੁੰਦਾ. ਹਾਂਜੀ, ਤੇ ਉਹਦੇ ਬਾਰੇ ਵੀ ਤੁਸੀਂ ਕਹਿਣਾ ਤਰਸੇ. ਮੈਂ ਇੱਕ ਦਿਨ ਮੰਦਿਰ ਚਲ ਗਿਆ ਜੀ, ਤੇ ਮੈਂ ਕਿਸੇ ਨੂੰ ਲੈ ਗਿਆ ਨਾਲ, ਤੇ ਮੈਂ ਨਾ ਮੂਰਤੀ ਨੂੰ ਮੱਥਾ ਟੇਕਿਆ. ਹਾਂਜੀ, ਸ਼੍ਰੀ ਕ੍ਰਿਸ਼ਨ ਭਗਵਾਨ ਦੀ ਮੂਰਤੀ ਲੱਗੀ, ਤੇ ਉਹ ਮੈਨੂੰ ਆਂਦੇ ਜੀ ਤੁਸੀਂ ਮੱਥਾ ਤੋਂ ਟੇਕਿਆ, ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ, ਤੇ ਮੈਂ ਚਲੋ ਜੀ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਮੰਨਦੇ ਜੇ, ਮੈਂ ਸਿੱਖ ਆ, ਮੈਂ ਗੁਰੂ ਗ੍ਰੰਥ, ਮੈਂ ਕੋਈ ਆਪਣੇ ਹਿੰਦੂ ਆਵੇ, ਆਪਣੇ ਗੁਰਦੁਆਰੇ ਆਵੇ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗਾੜੀ ਆਕੜ ਦੇ ਨਾਲ ਲੰਘ ਜੇ, ਮੱਥਾ ਇਹਨੇ ਟੇਕ ਦੇ, ਤੁਹਾਨੂੰ ਕਿੱਦਾਂ ਫੀਲ ਹੋਊਗਾ? ਆਪਾਂ ਮੂਰਤੀ ਪੂਜਾ ਨੀ ਮੰਨਦੇ, ਆਪਾਂ ਧਰਮ ਨੂੰ ਤੇ ਮੰਨਦੇ ਆ ਨਾ, ਧਰਮ ਦਾ ਸਤਿਕਾਰ ਤੇ ਕਰਨਾ ਨਾ ਆਪਾਂ,
ਸਤਿਕਾਰ ਕਰਨਾ, ਬਿਲਕੁਲ ਬਿਲਕੁਲ
ਸਤਿਕਾਰ ਕਰਨਾ. ਮੈਂ ਕੋਈ ਆਪਣੇ ਗੁਰਦੁਆਰੇ ਆਵੇ ਤੇ ਹਿੰਦੂ ਉੱਦਾਂ ਹੀ ਤੁਰੇ ਫਿਰਨ. ਵੀਰ ਜੀ ਤੁਸੀਂ ਜਾਣੇ ਜੇ ਹਿੰਦੂ ਆਉਣ ਤੇ ਆਕੜ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੁਆਰੇ ਤੁਰੇ ਫਿਰਨ, ਮੱਥਾ ਟੇਕਣੀ ਨਾ ਭਾਵੇਂ ਉਹਨਾਂ ਭਾਵੇਂ. ਪਰ ਵੇਖੋ ਜੀ ਮਹਾਰਾਜ, ਹਿੰਦੂ ਧਰਮ ਕੀ ਆ, ਸਿੱਖ ਧਰਮ ਕੀ ਆ, ਇਹਦੇ ਗੁਰਬਾਣੀ ਚ ਹੈ ਹੀ ਨੀ ਧਰਮ ਬਾਰੇ, ਤੇ ਮਹਾਰਾਜ ਨੇ ਕਿਹਾ ਵੀ ਸਭ ਦੇ ਘੱਟ ਰਾਮ ਬੋਲੇ ਤੇ ਰਾਮਾ ਬਿਨ ਕੋ ਬੋਲੇ.
ਕਿਆ ਬਾਤ ਆ, ਬਿਲਕੁਲ ਬਹੁਤ ਵਧੀਆ ਤਰਸੇਮ ਸਿੰਘ ਜੀ, ਤੇ ਸਾਰੇ ਦੋਸਤ ਇਸ ਗੱਲ ਨਾਲ ਸਾਡੀ ਨਾਲ ਜ਼ਰੂਰ ਸਹਿਮਤ ਹੋਣਗੇ, ਹਨਾ, ਤੇ ਬਹੁਤ ਬਹੁਤ ਧੰਨਵਾਦ ਸਾਡਾ ਜੁੜਿਆ ਕਰੋ ਇਸ ਦੇ ਪ੍ਰੋਗਰਾਮ ਦੇ ਵਿੱਚ. ਜਗਤਾਰ ਗਿੱਲ ਢੁੱਡੀਕੇ ਸਾਹਿਬ ਉਹਨਾਂ ਨੇ ਕਿਹਾ ਵੀ ਸੁਣਿਆ ਮੰਨਿਆ ਮਨ ਕੀਤਾ ਭਾਓ, ਪਰ ਹੁਣ ਜਿਹੜੀ ਆ ਦੁਕਾਨਦਾਰੀ ਇਹ ਬਣਦੀ ਜਾ ਰਹੀ ਆ. ਜੋਗਾ ਲਵਾਣਾ ਜੀ ਵੀ ਆਪਣੇ ਨਾਲ ਜੁੜੇ ਆ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ. ਅੱਗੇ ਆਪਣੇ ਨਾਲ ਅਜੇਪਾਲ ਜੀ ਜੁੜੇ ਆ ਬ੍ਰਿਸਬੇਨ ਤੋਂ, ਤੇ ਉਹਨਾਂ ਨੇ ਵੀ ਇੱਕ ਪੋਸਟ ਸ਼ੇਅਰ ਕੀਤੀ ਆ ਕਿ ਫੇਸਬੁੱਕ ਤੋਂ ਸ਼ਾਇਦ ਹੋਇਆ ਆ ਕਿ ਕਿੰਗਰਾ ਸਾਹਿਬ ਦੀ ਟਿਕਟ ਜਿਹੜੀ ਕੈਂਸਲ ਹੋ ਗਈ ਆ, ਤੇ ਜੁੜੇ ਗਏ ਆਪਣੇ ਨਾਲ ਅਜੇਪਾਲ ਜੀ. ਸਤਿ ਸ੍ਰੀ ਅਕਾਲ ਅਜੇਪਾਲ ਸਾਹਿਬ.
ਸਤਿ ਸ੍ਰੀ ਅਕਾਲ ਦਲਜੀਤ ਜੀ ਅਤੇ ਗੁਰਸੇਵਕ ਬਾਈ ਜੀ ਅਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ. ਤੇ ਤੁਹਾਡੀ ਗੱਲ ਚੱਲ ਰਹੀ, ਤੁਹਾਡਾ ਪਹਿਲਾਂ ਮੈਸੇਜ ਆ ਗਿਆ ਸੀਗਾ ਅਜੇਪਾਲ ਜੀ, ਤੇ ਆ ਕਿੰਗਰੇ ਵਾਲੇ ਕਿੰਗਰਾ ਸਾਹਿਬ ਬਾਰੇ ਅਪਡੇਸ਼ਨ ਦਿਓ ਥੋੜੀ ਜਿਹੀ ਸਾਡੇ ਸਰੋਤਿਆਂ ਨੂੰ.
ਹਾਂਜੀ, ਵੈਸੇ ਤਾਂ ਜਿਹੜੀ ਆਪਾਂ ਲਿਸਟ ਬਾਰੇ ਗੱਲ ਕਰ ਰਹੇ ਹਾਂ, ਆਮ ਆਦਮੀ ਪਾਰਟੀ ਦੀ ਕਾਫੀ ਦਿਨਾਂ ਤੋਂ ਚੱਲੀ ਜਾ ਰਹੀ ਹੈ, 25 ਬੰਦਿਆਂ ਦੀ ਲਿਸਟ ਉਹਨਾਂ ਨੇ ਜਾਰੀ ਕੀਤੀ
ਹੈ. ਪਹਿਲਾਂ 2 ਮਹੀਨੇ ਪਹਿਲਾਂ ਵੀ, ਹਾਂਜੀ 2 ਮਹੀਨੇ ਪਹਿਲਾਂ ਵੀ, ਹਾਂਜੀ ਆ ਗਈ ਸੀ ਇਹ ਸ਼ਾਇਦ, ਹਨਾ. ਹਾਂਜੀ ਜੀ,
ਹਾਂਜੀ, ਤੇ ਹੁਣ ਵੀ ਇਹ ਸਾਰੀ ਜਿਹੜੀ ਲਿਸਟ 3-4 ਦਿਨਾਂ ਤੋਂ ਚੱਲ ਰਹੀ, ਉਹ ਵੀ ਸਾਰੀ ਫੇਕ ਹੈ. ਪਰ ਇੰਨਾ ਜ਼ਰੂਰ ਹੈ ਕਿ ਜਿਹੜੀ ਇਹ ਖਬਰ ਹੈ ਇਹ ਸਹੀ ਹੈ, ਮਤਲਬ ਜਿਹੜਾ ਇਹਨਾਂ ਨੇ ਕਿੰਗਰਾ ਸਾਹਿਬ ਨੇ ਪਾਰਟੀ ਛੱਡਤੀ ਹੈ. ਇਹਨਾਂ ਨੂੰ ਉਮੀਦ ਸੀਗੀ ਸ਼ਾਇਦ ਬਈ ਮੈਨੂੰ ਟਿਕਟ ਮਿਲ ਜੇ, ਪਰ ਜਦੋਂ ਨਹੀਂ ਲੱਗਿਆ ਕਿਸੇ ਬੰਨੋਂ ਇਹਨਾਂ ਨੂੰ ਲੱਗਿਆ ਵੀ ਨਹੀਂ ਹੁਣ ਮਿਲਣੀ, ਤੇ ਫਿਰ ਉਹ ਪਾਰਟੀ ਦੇ ਇਲਜ਼ਾਮ ਲਾ ਕੇ ਜੀ ਏਦਾਂ ਏਦਾਂ, ਤੇ ਚਲੋ ਜੀ ਅਸੀਂ ਛੱਡਤੀ ਪਾਰਟੀ. ਉਹ ਜ਼ਿਆਦਾਤਰ ਤੇ ਹੁਣ ਇਹੀ ਹੋਣਾ, ਜਿੰਨਾ ਚਿਰ ਐਕਚੁਲੀ ਚ ਲਿਸਟਾਂ ਨਹੀਂ ਆਉਂਦੀਆਂ ਤੇ ਉਹਨਾਂ ਚਿਰ ਹਜੇ ਹੋਰ ਬੜੇ ਝੜਨੇ ਆ, ਜਿਹਨਾਂ ਨੂੰ ਮੇਰੇ ਵਰਗੇ ਜਿਹੜੇ ਟਿਕਟ ਦੇ ਕਰਕੇ ਹੀ ਉਮੀਦ ਲੈ ਕੇ ਨਾਲ ਜੁੜੇ ਹੋਏ ਨਾ, ਤੇ ਹਜੇ ਬੜਿਆਂ ਦੀਆਂ ਉਮੀਦਾਂ ਟੁੱਟਣੀਆਂ ਆ. ਸੋ ਇਸ ਵੈਸੇ ਉਦਾਂ ਆਪਾਂ ਜਿਹੜੀ ਲਿਸਟ ਚੱਲ ਰਹੀ ਆ ਸੋਸ਼ਲ ਮੀਡੀਆ ਤੇ ਬੜਾ ਯਕੀਨ ਨਹੀਂ ਕੀਤਾ, ਜੋ ਆਫੀਸ਼ਲੀ ਉਹ ਦੱਸਣਗੇ ਮਤਲਬ ਫੇਰ ਹੀ ਆ.
ਹੋਰ ਖਬਰਾਂ ਦੇ ਵੀ ਇੱਕ ਲਿਸਟ ਲੇਟ ਹੋਈ ਜਾ ਰਹੀ ਆ ਤੇ ਸ਼ਾਇਦ ਇਹਦਾ ਕਾਰਨ ਇਹੀ ਆ ਨਾ ਵੀ ਬਗਾਵਤ ਦੇ ਕਾਫੀ ਆਸਾਰ ਲੱਗਦੇ ਆ ਜਿੱਦਾਂ ਅਸੀਂ ਪਹਿਲਾਂ ਵੀ ਕਾਫੀ ਦਿਨਾਂ ਤੋਂ ਕਹਿ ਰਹੇ ਆ ਵੀ 10-12 ਜਾਣੇ ਤਾਂ MLA ਬਣ ਕੇ ਹੀ ਸੁਣਦੇ ਆ ਆਮ ਆਦਮੀ ਪਾਰਟੀ ਦੇ
ਬਿਲਕੁਲ ਬਿਲਕੁਲ ਅੱਜ ਤੇ ਖਬਰ ਆ ਰਹੀ ਹੈ ਮੈਂ ਟਾਈਮਸ ਆਫ ਇੰਡੀਆ ਨੇ ਸ਼ਾਇਦ ਲਾਈ ਆ ਵੀ ਸੁੱਚਾ ਸਿੰਘ ਛੋਟੇਪੁਰ ਜੀ ਨੇ ਵੀ ਕਹਿਤਾ ਵੀ ਮੈਨੂੰ ਨੀ ਪਤਾ ਭਾਈ ਮੈਂ ਕਿਤੋਂ ਚੋਣ ਲੜਨੀ ਆ ਜਾਂ ਨਹੀਂ ਲੜਨੀ ਮਤਲਬ ਉਹਨਾਂ ਦਾ ਵੀ ਸੁਰ ਜਿਹਾ ਇੱਦਾਂ ਲੱਗਿਆ ਵੀ ਜਿਵੇਂ ਥੋੜਾ ਠੀਕ ਜਿਹਾ ਨੀ ਲੱਗਿਆ ਸੁਰ ਨਹੀਂ ਤਾਂ ਓਦਾਂ ਉਹਨਾਂ ਨੂੰ ਕਹਿਣ ਦੀ ਕੋਈ ਹੋਣੀ ਤੇ ਉਹ ਵੀ ਕਾਫੀ ਵਾਇਰਲ ਹੋ ਰਹੀ ਆ ਖਬਰ ਹਾਂਜੀ ਕੱਲ ਦੀ
ਖੈਰ ਰੱਬ ਭਲੀ ਕਰੇ ਹਨਾ ਤੇ ਪਰ ਇੱਕ ਹਾਂਜੀ ਇੱਕ ਪੋਜ਼ਿਟਿਵਿਟੀ ਦਿਸੀ ਸੀ ਇਸ ਮਾਮਲੇ ਦੇ ਉੱਤੇ ਤੇ ਦੇਖਦੇ ਆ ਇਸ ਮਾਮਲੇ ਦੇ ਵਿੱਚ ਕੀ ਹੁੰਦਾ ਆ ਬਾਅਦ ਦੇ ਵਿੱਚ
ਹੋਰ ਕੀ ਕਹਿਣਾ ਚਾਹੁੰਦੇ ਆ ਜੇ ਤਾਂ ਆਮ ਆਦਮੀ ਪਾਰਟੀ ਚਲੋ ਵਲੰਟੀਅਰਾਂ ਨੂੰ ਮੁੱਖ ਰੱਖ ਕੇ ਸਹੀ ਟਿਕਟਾਂ ਦੀ ਚੋਣ ਸਹੀ ਕਰ ਗਈ ਫਿਰ ਕੋਈ ਗੱਲ ਨੀ ਜਿਹੜੇ ਤੀਜੇ ਵਰਗੇ ਜਾਂ ਹੋਰ ਮੰਨ ਲਓ ਮੇਰੇ ਵਰਗੇ ਝੜ ਜਾਣਗੇ ਉਹਨਾਂ ਨਾਲ ਕੋਈ ਫਰਕ ਨੀ ਪੈਣਾ ਪਰ ਜੇ ਇਹਨਾਂ ਨੇ ਟਿਕਟਾਂ ਗਲਤ ਵੰਡ ਕਰਤੀ ਫਿਰ ਮਤਲਬ ਉਸ ਚੀਜ਼ ਦਾ ਤੇ ਫਰਕ ਪਏਗਾ ਹਾਂਜੀ ਅੱਗੇ ਉਹ ਜਿਹੜੀ ਪਹਿਲਾਂ ਮਾਨ ਸਾਹਿਬ ਦੀ ਗੱਲ ਚੱਲ ਰਹੀ ਸੀ ਭਗਵੰਤ ਮਾਨ ਜੀ ਦੀ
ਹਾਂਜੀ
ਹਾਂ ਉਹ ਪਹਿਲਾਂ ਤਾਂ ਜਿਵੇਂ ਲੱਗਦਾ ਸੀ ਕਿ ਮਾਨ ਸਾਹਿਬ ਨੇ ਪੰਗਾ ਹੀ ਲੈ ਲਿਆ ਜਿੱਦਾਂ ਪਰ ਹੁਣ ਉਹਨਾਂ ਦਾ ਪੰਗਾ ਲਿਆ ਹੋਇਆ ਫਿਰ ਉਹਨਾਂ ਦੇ ਸੂਤ ਆ ਗਿਆ ਵੈਸੇ ਹੁਣ ਉਹਨਾਂ ਨੇ ਜਿਵੇਂ ਉਹ ਕਮੇਟੀ ਹੀ ਉਲਝ ਗਈ ਆ ਵੀ ਇਹਨਾਂ ਦੇ ਕੀ ਦੋਸ਼ ਲਏ ਜਾਣ ਜਾਂ ਵੀ ਮਤਲਬ ਕੀ ਸਜ਼ਾ ਦਿੱਤੀ ਜਾਵੇ ਦੋਸ਼ ਤਾਂ ਚਲੋ ਲੱਗੇ ਹੀ ਹੋਏ ਆ ਉਹ ਬਾਕੀ ਜਿੱਦਾਂ ਜ਼ਿਆਦਾ ਮਾਨ ਸਾਹਿਬ ਨੂੰ ਜਿਵੇਂ ਹੁਣ ਆਪਾਂ ਦੇਖ ਰਹੇ ਪਿਛਲੇ 3-4 ਦਿਨਾਂ ਤੋਂ ਜਿਹੜੀਆਂ ਰੈਲੀਆਂ ਹੋ ਰਹੀਆਂ ਉਹਨਾਂ ਦੀਆਂ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਇਕੱਠ ਹੋ ਰਿਹਾ ਮਤਲਬ ਬਹੁਤ ਜ਼ਿਆਦਾ ਤੇ ਉਹ ਜਦੋਂ ਕਿਸੇ ਨਾਰੇ ਲਾਉਣ ਦੀ ਗੱਲ ਕਰਦੇ ਉਹ ਵਾਕਈ ਨਾਰਾ ਮਤਲਬ ਲੋਕੀ ਲਾਉਂਦੇ ਪੂਰਾ ਜੋਸ਼ ਖਰੋਸ਼ ਨਾਲ ਤੇ ਇਹ ਹੁਣ ਜਿਹੜੇ ਮਾਨ ਸਾਹਿਬ ਦਾ ਜਿਹੜਾ ਵਿਦਰੋਹ ਕਰ ਰਹੇ ਨੇ ਜ਼ਿਆਦਾਤਰ ਤੇ ਦੂਜੀਆਂ ਵਿਰੋਧੀ ਪਾਰਟੀਆਂ ਵਾਲੇ ਜਿਹੜੇ MP MLA ਨੇ ਉਹੀ ਕਰ ਰਹੇ ਨੇ ਬਾਕੀ ਜਿਹੜੇ ਆਮ ਲੋਕ ਨੇ ਮਤਲਬ ਪਿੰਡਾਂ ਸੱਥਾਂ 'ਚ ਹੱਟੀ ਪੱਟੀ ਦੀ ਜਿਹੜੀ ਚਰਚਾ ਆ ਉਹ ਨੀ ਕੋਈ ਬਾਹਲਾ ਇਸ ਗੱਲ ਨੂੰ ਨੋਟਿਸ ਕਰ ਰਹੇ ਵੀ ਕੋਈ ਗੱਲ ਨੀ ਉਹ ਕਹਿੰਦੇ ਸਹੀ ਕੀਤਾ ਉਹਨੇ ਜੋ ਕੀਤਾ ਮਤਲਬ ਲੋਕੀ ਉਹਦੇ ਹੱਕ 'ਚ ਨੇ ਤੇ ਜਿਹੜੀਆਂ ਓਪੋਜੀਸ਼ਨ ਪਾਰਟੀਆਂ ਫਿਰ ਉਹਨਾਂ ਨੇ ਤਾਂ ਵਿਰੋਧ 'ਚ ਹੋਣਾ ਹੀ ਹੋਣਾ ਹਾਂਜੀ
ਜੀ ਬਿਲਕੁਲ ਜੀ ਖੈਰ ਬਹੁਤ ਬਹੁਤ ਧੰਨਵਾਦ ਹੈ ਅਜੇ ਪਾਲ ਜੀ ਸਾਡਾ
ਓਕੇ ਜੀ ਥੈਂਕ ਯੂ ਸਮਾਂ ਦੇਣ ਵਾਸਤੇ
ਓਕੇ ਓਕੇ ਥੈਂਕ ਓਕੇ ਧੰਨਵਾਦ ਜੀ ਗੁਰਸੇਵ ਸਿੰਘ ਜੀ ਗੱਲ ਫੇਰ ਉੱਥੇ ਆ ਗਈ ਆ ਵੀ ਕਈ ਵਾਰੀ ਕੀ ਹੁੰਦਾ ਆ ਜਿੱਦਾਂ ਕਹਿ ਲਓ ਵੀ ਕਈ ਵਾਰੀ ਸਿੱਧੀਆਂ ਪੈਣ ਲੱਗ ਪੈਂਦੀਆਂ ਖੈਰ ਦੋਸਤੋ ਥੋੜਾ ਜਿਹਾ ਨੈਟਵਰਕ ਦੇ ਵਿੱਚ ਪ੍ਰੋਬਲਮ ਚੱਲ ਰਹੀ ਆ ਤੇ ਅਗਲੇ ਆਪਾਂ ਗੱਲ ਕਰਦੇ ਆਪਣੇ ਨਾਲ ਜਸਪ੍ਰੀਤ ਜੀ ਜਸਪ੍ਰੀਤ ਜੀ ਜੁੜੇ ਆ ਤੇ ਜਸਪ੍ਰੀਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਹੋ ਤੇ ਉਹਨਾਂ ਨੇ ਵੀ ਸੁਝਾਅ ਹੀ ਦਿੱਤਾ ਕਹਿੰਦੇ ਵੀ ਬਹੁਤ ਵਧੀਆ ਜਿਹੜਾ ਦਲਜੀਤ ਸਿੰਘ ਜੀ ਉਹਨਾਂ ਨੇ ਕਿਹਾ ਆ ਉਹਨਾਂ ਦੇ ਨਾਲ ਉਹ ਐਗਰੀ ਕਰਦੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਕਾਫੀ ਬਿਲਕੁਲ ਇਹਦੇ ਨਾਲ ਮਛੋਟੀ ਦਿਸਦੀ ਆ ਸਾਡੀ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਤਿ ਸ੍ਰੀ ਅਕਾਲ ਜੀ ਇੰਦਰਜੀਤ ਜੀ ਸਤਿ ਸ੍ਰੀ ਅਕਾਲ ਜੀ ਇੰਦਰਜੀਤ ਜੀ ਕੈਲੀਫੋਰਨੀਆ ਤੋਂ ਸਾਡੇ ਨਾਲ ਜੁੜੇ ਆ ਦੋਸਤੋ ਕੀ ਕਹਿਣਾ ਚਾਹੁੰਦੇ ਆ ਇੰਦਰਜੀਤ ਜੀ
ਹਾਂਜੀ ਮੇਰਾ ਤਾਂ ਜਿੱਦਾਂ ਗੁਰਬਾਣੀ ਬਾਰੇ ਚੱਲਦੀ ਸੀ ਇੱਕ ਦੋ ਗੱਲਾਂ ਇੱਕ ਤਾਂ ਮੈਂ ਕਹੂੰਗਾ ਜਿਹੜੇ ਗ੍ਰੰਥੀ ਆਪਣੇ ਨੋਰਮਲ ਹੈ ਨਾ ਵਿਚਾਰੇ ਜਿਹੜੇ ਪਾਠ ਕਰਦੇ ਆ ਭਾਜੀ ਉਹਨਾਂ ਨੂੰ ਤਾਂ ਬਹੁਤ ਉਹਨਾਂ ਨਾਲ ਸ਼ੋਸ਼ਣ ਹੁੰਦਾ ਇੰਡੀਆ ਜੀ ਵੀ ਤੇ ਇੱਥੇ ਵੀ ਭਾਜੀ ਜਿਹੜੇ ਪਾਠ ਕਰਦੇ ਆ ਅਸਲੀ ਅਸਲੀ ਜਿਹੜਾ ਮਲਾਈ ਮਲਾਈ ਆ ਸਾਡੇ ਉੱਪਰ ਜਥੇਦਾਰ ਜਾਂ ਦੂਜੇ ਬੰਦੇ ਭਾਜੀ ਲੈ ਜਾਂਦੇ ਆ ਪਹਿਲੀ ਇੱਕ ਗੱਲ ਇਹ ਕਰੀਏ ਸੀਗੇ
ਹਾਂਜੀ ਹਾਂਜੀ
ਦੂਜੇ ਭਾਜੀ ਇਹ ਆ ਵੀ ਜਦੋਂ ਇੱਕ ਸਨਿਓਰਟੀ ਹੁੰਦੀ ਆ ਚਾਹੇ ਆਫਿਸਰ ਆ ਜਾਂ ਕੋਈ ਵੀ ਆ ਜਦੋਂ ਸਨਿਓਰਟੀ ਵਿੱਚ ਜਾਂਦਾ ਉਹਦਾ ਉਸ ਕੰਮ ਦੇ ਨਾਲ ਉਸ ਚੀਜ਼ ਦੇ ਨਾਲ ਅਦਾਰੇ ਚ ਉਹਦਾ ਐਕਸਪੀਰੀਅੰਸ ਜ਼ਿਆਦਾ ਹੋ ਜਾਂਦਾ ਆ ਸਾਡੇ ਪ੍ਰਚਾਰਕ ਲਾ ਲਓ ਕੁਛ ਸੀਨੀਅਰ ਆ ਕੁਛ ਸਟਾਰਟ ਕਰਦੇ ਆ ਕੁਛ ਪੜ੍ਹਦੇ ਆ ਜਿਹੜੇ ਜਿੰਨੇ ਭਾਜੀ ਸੀਨੀਅਰ ਸਾਡੇ ਪ੍ਰਚਾਰਕ ਆ ਉਹਨਾਂ ਜ਼ਿਆਦਾ ਪੈਸਾ ਕਰਦੇ ਆ ਜਦਕਿ ਉਹ ਜ਼ਿਆਦਾ ਧਾਰਮਿਕ ਆ ਉਹਨਾਂ ਨੂੰ ਉਨੀ ਚੀਜ਼ ਤੋਂ ਦੂਰ ਜਾਣਾ ਚਾਹੀਦਾ ਜੋ ਗੁਰਬਾਣੀ ਦੱਸਦੀ ਆ
ਬਿਲਕੁਲ ਜੀ
ਛੋਟਾ ਹਾਂਜੀ ਭਾਈ ਬਾਕੀ ਤੁਸੀਂ ਟਿੱਪਣੀ ਕਰਦੇ ਭਾਜੀ ਮੈਂ ਸੁਣ ਰਿਹਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਭਾਈ ਤੁਹਾਡਾ ਸਾਰਿਆਂ ਦੇ ਸੋਚਿਆਂ ਲਈ ਤੁਹਾਡਾ ਬਹੁਤ
ਬਹੁਤ ਬਹੁਤ ਧੰਨਵਾਦ ਇੰਦਰਜੀਤ ਜੀ ਕਿ ਤੁਸੀਂ ਦੁੱਖ ਦੀਆਂ ਰਗਾਂ ਦੇ ਉੱਤੇ ਹੱਥ ਰੱਖਿਆ ਗੁਰਸੇਵ ਸਿੰਘ ਜੀ ਕੀ ਕਹੋਗੇ ਗੁਰਸੇਵ ਸਿੰਘ ਜੀ ਖੈਰ ਦੋਸਤੋ ਸ਼ਾਇਦ ਗੁਰਸੇਵ ਸਿੰਘ ਜੀ ਉਹਨਾਂ ਦੇ ਨਾਲ ਆਪਣਾ ਲਿੰਕ ਟੁੱਟ ਗਿਆ ਕੋਈ ਨੀ ਤੇ ਗੱਲ ਉਦਾਂ ਬਹੁਤ ਵਧੀਆ ਉਹਨਾਂ ਨੇ ਕੀਤੀ ਆ ਇੰਦਰਜੀਤ ਜੀ ਉਹਨਾਂ ਦੇ ਨੇ ਕਿ ਉਹਨਾਂ ਨੇ ਇਹੀ ਗੱਲ ਕਹੀ ਆ ਕਿ ਸ਼ੋਸ਼ਣ ਬਹੁਤ ਜ਼ਿਆਦਾ ਹੁੰਦਾ ਇਹਦੇ ਵਿੱਚ ਕੋਈ ਦੋ ਧਾਰਾਵਾਂ ਨਹੀਂ ਹੈਗੀਆਂ ਪਹਿਲੀ ਗੱਲ ਤਾਂ ਇਹੀ ਆ ਕਿ ਰੱਜ ਦੇ ਪੁੱਜ ਦੇ ਪਰਿਵਾਰ ਵਾਲਾ ਕੋਈ ਗ੍ਰੰਥੀ ਬਣਨਾ ਹੀ ਨਹੀਂ ਚਾਹੁੰਦਾ, ਇਹ ਵੀ ਇੱਕ ਸੱਚਾਈ ਆ। ਆਰਥਿਕ ਤੌਰ ਤੇ ਜਿਹੜੇ ਕਮਜ਼ੋਰ ਲੋਕ ਨੇ ਉਹੀ ਗ੍ਰੰਥੀ ਸਿੰਘ ਬਣਦੇ ਆ। ਹੁਣ ਜੇ ਉਹ ਆਰਥਿਕ ਤੌਰ ਤੇ ਕਮਜ਼ੋਰ ਨੇ ਤੇ ਉਹ ਸ਼ਾਇਦ ਇੰਨੀ ਵਧੀਆ ਸਿੱਖਿਆ ਵੀ ਨਹੀਂ ਲੈ ਪਾ ਰਹੇ, ਉਹਦੇ ਕਰਕੇ ਵੀ ਆਪਣੀਆਂ ਜਿਹੜੀਆਂ ਘਾਟਾਂ ਆ ਉਹ ਰਹਿ ਜਾਂਦੀਆਂ। ਤੇ ਖੈਰ ਗੁਰਸੇਵ ਸਿੰਘ ਜੀ ਜੀ ਤੇ ਆਪਣੇ ਨਾਲ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ
ਜੀ ਕੌਣ ਬੋਲ ਰਹੇ?
ਹਾਂਜੀ ਮੈਂ ਜਗਤਾਰ ਢੁੱਡੀ ਕੇ ਬੋਲ ਰਿਹਾ ਜੀ ਹਾਂਗਕਾਂਗ ਤੋਂ।
ਹਾਂਜੀ ਜਗਤਾਰ ਢੁੱਡੀ ਕੇ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਸਾਡਾ ਪ੍ਰੋਗਰਾਮ ਦੇ ਵਿੱਚ।
ਹਾਂਜੀ ਉਹ ਮੈਂ ਤੁਹਾਡੇ ਨਾਲ ਆਪਣਾ ਗੁਰੂ ਗ੍ਰੰਥ ਸਾਹਿਬ ਦੇ ਵਿਸ਼ੇ ਦੇ ਉੱਤੇ ਜਿਹੜੀ ਗੱਲ ਚੱਲ ਰਹੀ ਸੀਗੀ ਉਹਦੇ ਵਿੱਚ ਕੀ ਹੈ ਨਾ, ਜਿੰਨੇ ਵੀ ਬੰਦਿਆਂ ਦੀਆਂ ਕਾਲਾਂ ਸੁਣੀਆਂ ਆਪਾਂ ਕਹਿੰਦੇ ਨੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਜੀ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਪਰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ। ਰੌਲਾ ਇਹ ਹੈ ਕਿ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਮੰਨਦੇ ਹਾਂ ਪਰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ। ਉਹਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਹੋਇਆ ਕਿ ਤੁਸੀਂ ਕਿਸੇ ਧਰਮ ਦਾ ਨਿਰਾਦਰ ਕਰੋ। ਜਿਹੜੇ ਵੀਰ ਜੀ ਹੁਣੇ ਹੁਣੇ ਕਾਲ ਕਰਕੇ ਗਏ ਆ, ਜਿਹਨਾਂ ਨੇ ਕਿਹਾ ਮੈਂ ਮੰਦਰ ਚ ਗਿਆ ਤੇ ਜਾ ਕੇ ਮੈਂ ਸਤਿਕਾਰ ਕੀਤਾ ਉੱਥੇ ਮੰਦਰ ਦਾ ਮੂਰਤੀ ਜੋ ਵੀ ਸੀ ਉੱਥੇ, ਤੇ ਮੈਨੂੰ ਕਿਹਾ ਗਿਆ ਜੀ ਤੁਸੀਂ ਕਿਉਂ ਮੱਥਾ ਟੇਕਿਆ। ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਕਿ ਤੁਸੀਂ ਕਿਸ ਧਰਮ ਦਾ ਨਿਰਾਦਰ ਕਰੋ, ਤੇ ਉਹਦਾ ਸਤਿਕਾਰ ਕਰਨਾ ਸਾਡਾ ਹਰ ਇੱਕ ਦਾ ਫਰਜ਼ ਹੈ, ਹਰ ਧਰਮ ਦਾ ਸਤਿਕਾਰ ਕਰਨਾ ਸਾਡਾ ਫਰਜ਼ ਹੈ। ਕਿਉਂਕਿ ਸਾਨੂੰ ਗੁਰੂ ਸਾਹਿਬ ਨੇ ਵੀ ਇਹ ਕਿਹਾ ਕਿ ਪਰਮਾਤਮਾ ਇੱਕ ਹੈ, ਉਹਦੇ ਰੂਪ ਅਲੱਗ ਅਲੱਗ ਹੋ ਸਕਦੇ ਨੇ, ਉਹਨਾਂ ਦਾ ਰਸਤਾ ਇੱਕੋ ਹੀ ਆ, ਮੰਜ਼ਿਲ ਇੱਕ ਹੀ ਆ ਸਾਰਿਆਂ ਦੀ। ਤੇ ਦੂਸਰੀ ਗੱਲ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਗੱਲ ਚੱਲ ਰਹੀ ਸੀਗੀ, ਉਸ ਵਿਸ਼ੇ ਤੇ ਆਇਆ ਜੀ ਬੜੇ ਕਿੰਗਰੇ ਢਹਿਣਗੇ, ਅਜੇ ਕੋਈ ਪਤਾ ਨੀ ਹੈ ਵੀ ਜਿੱਦਣ ਇਹ ਜਿਹੜੀਆਂ ਲਿਸਟਾਂ ਲੁਸਟਾਂ ਨੇ ਇਹ ਤਾਂ ਫੇਕ ਚ ਫੇਕ ਚੱਲ ਰਹੀਆਂ ਨੇ, ਜਿਹੜੇ ਉਹ ਅੱਜ ਤੱਕ ਦੇ ਤੇ ਹੋਰ ਆ ਕਈਆਂ ਦੇ ਸਰਵੇ ਵੀ ਦਿੱਤੇ ਜਾ ਰਹੇ ਆ, ਉਹ ਵੀ ਸਾਰੇ ਫੇਕ ਹੀ ਚੱਲ ਰਹੇ ਨੇ, ਆਪਣੇ ਆਪਣੇ ਹੱਕ ਚ ਬਣਾ ਕੇ ਪਾਏ ਜਾ ਰਹੇ ਨੇ। ਤੇ ਬਾਕੀ ਤੇਲ ਦੇਖੋ, ਤੇਲ ਦੀ ਧਾਰ ਦੇਖੋ, ਵਕਤ ਆਉਣ ਤੇ ਸਾਰਾ ਪਤਾ ਲੱਗੇਗਾ। ਠੀਕ ਹੈ ਜੀ,
ਗੁਰਸੇਵ ਸਿੰਘ ਜੀ ਜੁੜ ਗਏ ਨਾਲ?
ਹਾਂਜੀ ਹਾਂਜੀ
ਜੀ, ਤੁਸੀਂ ਵੀ ਗੁਆਚ ਜਾਂਦੇ ਆ, ਦੂਰ ਇਧਰ ਉਧਰ ਹੋ ਜਾਂਦੇ ਤੁਸੀਂ ਵੀ,
ਪਤਾ ਨੀ ਕੀ ਹੋ ਗਿਆ ਸੀ, ਮੈਂ ਤਾਂ ਬੋਲ ਰਿਹਾ ਸੀ ਇਧਰੋਂ, ਤੇ ਇਹਨਾਂ ਦਾ ਬਹੁਤ ਧੰਨਵਾਦ ਗੁਰਬਾਣੀ ਦੇ ਵਿਸ਼ੇ ਤੇ ਵੀ, ਜਿਹੜੀ ਮੈਨੂੰ ਲੱਗਦਾ ਅੱਜ ਸਾਨੂੰ ਆਪ ਨੂੰ ਸਿੱਖਣ ਨੂੰ ਜਿਆਦਾ ਮਿਲ ਰਿਹਾ, ਕਾਲ ਲੈਣ ਦਾ ਸਾਨੂੰ ਫਾਇਦਾ ਹੋ ਗਿਆ।
ਹਾਂ ਬਿਲਕੁਲ, ਸਿੱਖਣਾ ਇਹੀ ਤਾਂ ਸਿੱਖਣਾ ਗੁਰਸੇਵ ਸਿੰਘ ਜੀ, ਨਿਰੰਤਰ ਚੱਲਦਾ ਲਰਨਿੰਗ ਇਜ਼ ਏ ਕੰਟੀਨਿਊਸ ਪ੍ਰੋਸੈਸ ਨਾ ਕਹਿੰਦੇ ਆ। ਤੇ ਇੰਦਰਜੀਤ ਹੁਣੀ ਬਹੁਤ ਨਾਜ਼ੁਕ ਮੁੱਦੇ ਜਿਹੜੇ ਛੇੜੇ ਆ ਇਸ ਮੁੱਦੇ ਦੇ ਉੱਤੇ, ਜਿੱਦਾਂ ਉਹਨਾਂ ਨੇ ਕਿਹਾ ਹਨਾ ਕਿ ਸ਼ੋਸ਼ਣ ਜਿਹੜਾ ਅਸਲ ਵਿੱਚ ਉਹ ਕਹਿੰਦੇ ਗ੍ਰੰਥੀ ਸਿੰਘਾਂ ਦੇ ਨਾਲ ਹੀ ਹੁੰਦਾ ਸਭ ਤੋਂ ਪਹਿਲਾਂ, ਹਨਾ। ਤੇ ਬਹੁਤ ਵਧੀਆ ਗੱਲ ਉਹਨਾਂ ਨੇ ਕੀਤੀ ਆ ਵੀ ਅਸੀਂ ਕਿੱਦਾਂ ਜਿੰਨਾ ਕਹਿੰਦੇ ਹੁੰਦੇ ਵੀ ਗੌੜ ਪਾਵਾਂਗੇ ਅਸੀਂ ਉਨਾ ਹੀ ਰਸ ਲਵਾਂਗੇ, ਤੇ ਇਸ ਮਾਮਲੇ ਦੇ ਉੱਤੇ ਸ਼੍ਰੋਮਣੀ ਕਮੇਟੀ ਵੀ ਧਿਆਨ ਨਹੀਂ ਦਿੰਦੀ। ਤੇ ਇੱਕ ਮੈਂ ਖਬਰ ਜੇ ਤੁਸੀਂ ਕਹੋ ਤਾਂ ਆਪਾਂ ਸ਼ੇਅਰ ਕਰ ਲੈਂਦੇ ਹਾਂ, ਇੱਕ ਖਬਰ ਜਿਹੜੀ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਮੈਂ, ਉਹ ਵੀ ਸ਼ਾਇਦ ਇਹਦੇ ਨਾਲ ਹੀ ਹੈਗੀ ਆ ਰਿਲੇਟਡ। ਇਹ ਨੰਗਲ ਦੀ ਖਬਰ ਹੈਗੀ ਆ ਨੰਗਲ ਤੋਂ। ਵੈਸੇ ਤਾਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਵੀ ਕਾਫੀ ਘਟਨਾਵਾਂ ਜਿਹੜੀਆਂ ਆ ਰਹੀਆਂ ਸਾਹਮਣੇ, ਪਰ ਇੱਕ ਟ੍ਰੈਂਡ ਹੋਰ ਵੀ ਗੁਰਸੇਵ ਸਿੰਘ ਜੀ ਚੱਲਿਆ ਹੋਇਆ ਆ ਪੰਜਾਬ ਦੇ ਵਿੱਚ, ਤੇ ਸਰੋਤੇ ਚਾਹੇ ਉਹ ਜਿਹਨ ਦੇ ਵਿੱਚ ਕਿਤੇ ਨਾ ਕਿਤੇ ਹੋਣੀ ਆ ਇੱਦਾਂ ਦੀ ਗੱਲ ਉਹਨਾਂ ਨੇ ਵੀ ਦੇਖੀ ਹੋਣੀ ਆ ਕਿ ਜਦੋਂ ਕੋਈ ਨਜਾਇਜ਼ ਕਿਤੇ ਕਬਜ਼ਾ ਕੀਤਾ ਜਾਂਦਾ ਉੱਥੇ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਲਾ ਦਿੱਤਾ ਜਾਂਦਾ। ਇਹ ਤੁਸੀਂ ਥੋੜੀ ਦੇਰ ਬਾਅਦ ਦੇਖਦੇ ਆ ਤੇ ਉੱਥੇ ਮੰਦਰ ਬਣਿਆ ਹੁੰਦਾ ਜਾਂ ਕੋਈ ਮਸਜਿਦ ਬਣੀ ਹੁੰਦੀ ਆ ਜਾਂ ਗੁਰਦੁਆਰਾ ਸਾਹਿਬ ਉਸਾਰ ਦਿੱਤਾ ਜਾਂਦਾ ਹੁੰਦਾ, ਅਸਲ ਦੇ ਵਿੱਚ ਉਹ ਇੱਕ ਨਜਾਇਜ਼ ਕਬਜ਼ਾ ਹੁੰਦਾ। ਇੱਦਾਂ ਦਾ ਹੀ ਇੱਕ ਨੰਗਲ ਦੇ ਵਿੱਚ ਹੈਗਾ ਤੇ ਉੱਥੇ ਮੀਟਰ ਵੀ ਅਪਲਾਈ ਕਰ ਦਿੱਤਾ ਅਗਲੇ ਨੇ ਹਨਾ, ਤੇ ਬਾਅਦ ਦੇ ਵਿੱਚ ਪਤਾ ਲੱਗਾ ਵੀ ਉਹ ਤਾਂ ਬੋਤਲਾਂ ਵੇਚਦਾ ਆ ਜਿਹੜੇ ਬੰਦੇ ਨੇ ਉੱਥੇ ਰੱਖਣਾ, ਤੇ ਹੁਣ ਉਹ ਤਿਆਰੀ ਕਰ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਵੀ ਲੈ ਕੇ ਆਉਣਾ, ਕਿਉਂਕਿ ਖਾਸ ਤੌਰ ਤੇ ਜ਼ਿਆਦਾਤਰ ਇਹ ਸਰਕਾਰੀ ਜ਼ਮੀਨਾਂ ਹੁੰਦੀਆਂ ਜਿਨ੍ਹਾਂ ਉੱਤੇ ਜਿਹੜੇ ਕਬਜ਼ੇ ਆ ਵੱਧ ਜਾਂਦੇ ਆ, ਤੇ ਇੱਦਾਂ ਜਿਹੜੇ ਬਹੁਤ ਵੱਡੇ ਵੱਡੇ ਡੇਰੇ ਵੀ ਬਣੇ ਆ ਉਹ ਸਰਕਾਰੀ ਜ਼ਮੀਨਾਂ ਬਹੁਤ ਮੰਨੀਆਂ ਉਹਨਾਂ ਨੇ।
ਹਾਂਜੀ ਮੈਂ ਇਹੀ ਕਹਿਣਾ ਚਾਹਾਂਗਾ ਕਿ ਕਰਦੇ ਜਾਈਏ, ਕਿਉਂਕਿ ਬਾਅਦ ਚ ਧਾਰਮਿਕ ਰੰਗਤ ਦਿੱਤੀ ਜਾਂਦੀ ਆ, ਖਾਸ ਕਰਕੇ ਸਾਨੂੰ ਸਿੱਖਾਂ ਨੂੰ ਇਸ ਚੀਜ਼ ਸਚੇਤ ਰਹਿਣਾ ਚਾਹੀਦਾ, ਪਹਿਲਾਂ ਸਟਾਰਟਿੰਗ ਤੇ ਹੀ ਠੱਲ ਪਾ ਦੇਣੀ ਚਾਹੀਦੀ ਹੈ ਚੀਜ਼ ਨੂੰ, ਠੀਕ ਆ। ਮੁੜ ਕੇ ਆਹ ਕੋਈ ਅਥਗਤ ਨਹੀਂ ਹੈ ਕਿ ਅਸੀਂ ਸਿੱਖ ਵੀ ਬਾਅਦ ਚੋਂ ਕਹਿ ਦਿੰਦੇ ਹਾਂ ਕਿ ਸਾਡੇ ਨਾਲ ਧੱਕਾ ਹੋ ਰਿਹਾ ਇਸ ਮਾਮਲੇ ਚ, ਉਹ ਅੱਡ ਵਿਸ਼ੇ ਆ ਜਿਹਨਾਂ ਤੇ ਕੀਤਾ ਹੋਇਆ, ਪਰ ਜਦੋਂ ਅਜਿਹੇ ਮਾਮਲੇ ਚ ਮੁੜ ਕੇ ਸਰਕਾਰ ਜਾਂ ਪ੍ਰਸ਼ਾਸਨ ਕੋਈ ਕਾਰਵਾਈ ਕਰਦੀ ਹੈ ਕਿ ਨਜਾਇਜ਼ ਕਬਜ਼ਾ ਆ, ਤਾਂ ਉਹ ਤੋਂ ਬਾਅਦ ਅਸੀਂ ਧਾਰਮਿਕ ਰੰਗਤ ਦੇ ਦਿੰਦੇ ਆ, ਕਿਉਂਕਿ ਸਿੱਖ ਕਦੇ ਵੀ ਕਿਸੇ ਚੀਜ਼ ਤੇ ਧੱਕਾ ਨਹੀਂ ਕਰਦਾ, ਕੋਈ ਕਬਜ਼ਾ ਨਜਾਇਜ਼ ਕਬਜ਼ੇ ਦੀ ਤੁਸੀਂ ਕੋਈ ਨੀ ਦੇਖ ਸਕਦੇ ਜੇ ਇਤਿਹਾਸ ਪੜਿਆ ਜਾਵੇ ਆਪਾਂ। ਸੋ ਇਹ ਧਾਰਮਿਕ ਰੰਗਤ ਦੇਣ ਦੀ ਖਾਤਰ ਉਹ ਨਿਸ਼ਾਨ ਸਾਹਿਬ ਲਾ ਦਿੱਤੇ ਜਾਂਦੇ, ਤੇ ਉਹਦੀ ਆੜ ਦੇ ਵਿੱਚ ਫਿਰ ਤਾਂ ਹਜ਼ਾਰਾਂ ਏਕੜ ਬਗਲ ਲਈ ਜਾਂਦੀ ਆ, ਸੋ ਮੈਨੂੰ ਲੱਗਦਾ ਕਿ ਹੋਰ ਜਥੇਦਾਰ ਵੀ ਸਾਡੇ ਚੋਂ ਨਿਕਲ ਕੇ ਗਏ ਆ, ਉਹ ਵੇਸਲੇ ਤਾਂ ਹੀ ਹੁੰਦੇ ਜੇ ਸੰਗਤ ਢਿੱਲੀ ਪੈ ਜਾਂਦੀ, ਜਦੋਂ ਅਸੀਂ ਲੋਕ ਬੇਸ਼ੱਕ ਜਥੇਦਾਰ ਲਾ ਲਓ ਬੇਸ਼ੱਕ ਪੋਲੀਟੀਸ਼ੀਅਨ ਲਾ ਲਓ, ਜਿੰਨਾ ਚਿਰ ਅਸੀਂ ਨੀ ਸਵਾਲ ਪੁੱਛਦੇ ਤਾਂ ਉਹਨੀ ਜਵਾਬਦੇਹੀ ਕਿਹਨੂੰ ਦੇਣੀ ਆ। ਸੋ ਸਾਨੂੰ ਸੁਚੇਤ ਰਹਿਣਾ ਚਾਹੀਦਾ ਕਿ ਆਲੇ ਦੁਆਲੇ ਹੋ ਕੀ ਰਿਹਾ, ਬੇਸ਼ੱਕ ਵਿਦੇਸ਼ਾਂ ਦੀ ਗੱਲ ਆ ਭਾਵੇਂ ਆਪਣੇ ਦੇਸ਼ ਦੀ ਗੱਲ ਆ।
ਜੀ ਬਿਲਕੁਲ, ਤੇ ਗੁਰਸੇਵ ਸਿੰਘ ਜੀ ਹੁਣ ਲਗਭਗ ਆਪਣਾ ਟਾਈਮ ਵੀ ਜਿਹੜਾ ਆ ਸਮਾਪਤੀ ਵੱਲ ਨੂੰ ਜਾ ਰਿਹਾ, ਤੇ ਹੁਣ ਕਰਦੇ ਆ ਫਿਨਿਸ਼ ਕੰਮ ਹਨਾ।
ਹਾਂਜੀ, ਤੇ ਜਾਣ ਤੋਂ ਪਹਿਲਾਂ ਮੈਂ ਜਿੱਦਾਂ ਕਿ ਉਹਨੀ ਗੁਰਲੀਨ ਕੌਰ ਜੀ ਨਾਲ ਰਾਬਤਾ ਕਾਇਮ ਹੋਈ ਸੀ, ਜੇਕਰ ਆਸਟ੍ਰੇਲੀਆ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਕਿਸੇ ਪੋਥੀਆਂ ਦੀ ਜਾਂ ਹੋਰ ਸਮਾਨ ਦੀ ਲੋੜ ਆ ਤੇ ਉਹ ਹਰਮਨ ਰੇਡੀਓ ਸੰਪਰਕ ਕਰਨ ਤਾਂ ਅਸੀਂ ਉਹਨਾਂ ਦਾ ਕੰਟੈਕਟ ਦੇ ਦਾਂਗੇ ਉਹਨਾਂ ਨੂੰ, ਤਾਂ ਗੁਰਬਾਣੀ ਨਾਲ ਵੱਧ ਤੋਂ ਵੱਧ ਜੋੜਨ ਪੜ੍ਹਨ ਵਿਚਾਰਨ।
ਬਿਲਕੁਲ ਪੜ੍ਹਨ, ਹਾਂ ਇਹ ਬਹੁਤ ਵਧੀਆ, ਜੇ ਇਹਨੂੰ ਆਪਾਂ ਸ਼ਾਇਦ ਉਹਨਾਂ ਨੂੰ ਦੱਸਣਾ ਨਹੀਂ ਹੈ, ਕਈ ਵਾਰੀ ਕੀ ਹੁੰਦਾ ਆਪਾਂ ਨੂੰ ਪਤਾ ਨੀ ਹੁੰਦਾ ਹਨਾ, ਕਿਉਂਕਿ ਆਪਾਂ ਵੀ ਅਚਨਚੇਤ ਹੀ ਉਹਨਾਂ ਦੇ ਨਾਲ ਗੱਲ ਕਰ ਲਈ, ਸ਼ਾਇਦ ਉਹ ਪ੍ਰਪੇਅਰ ਨਹੀਂ ਹੈਗੇ ਸੀਗੇ। ਅਸਲ ਦੇ ਵਿੱਚ ਉਹਨਾਂ ਨੇ ਇਹੀ ਕਹਿਣਾ ਚਾਹਿਆ ਵੀ ਸਰਬੱਤ ਦੇ ਭਲੇ ਲਈ ਹਨਾ, ਕਿਉਂਕਿ ਜਿਹੜਾ ਉਹ ਕੰਮ ਕਰ ਰਹੇ ਆ ਸ਼ਾਇਦ ਬਹੁਤ ਵਧੀਆ ਕਰ ਰਹੇ ਆ, ਤੇ ਆਪਾਂ ਨੂੰ ਗੁਰਬਾਣੀ ਨਾਲ ਜੇ ਆਪਾਂ ਪੜ੍ਹਾਂਗੇ ਤਾਂ ਜੁੜਾਂਗੇ ਹਨਾ, ਤੇ ਹੁਣ ਜੇ ਪੜ੍ਹਨ ਲਈ ਤਾਂ ਆਪਾਂ ਨੂੰ ਮੌਕਾ ਨੀ ਮਿਲਦਾ, ਆਪਾਂ ਤਾਂ ਗੋਟਕਾ ਸਾਹਿਬ ਹੁੰਦੇ ਆ, ਸੁਖਮੀ ਸਾਹਿਬ ਦਾ ਹੁੰਦਾ ਜਾਂ ਆਪਣੇ ਜਪਜੀ ਸਾਹਿਬ ਦਾ ਹੁੰਦਾ, ਰਹਿਰਾ ਸਾਹਿਬ ਦਾ ਹੁੰਦਾ ਜਾਂ ਨਿਤਨੇਮ ਹੁੰਦਾ ਵੱਧ ਤੋਂ ਵੱਧ ਆਪਣੇ ਕੋਲ ਹਨਾ। ਹੁਣ ਜੇ ਆਪਾਂ ਨੂੰ ਜੇ ਉਹ ਸੁਵਿਧਾਵਾਂ ਦੇ ਰਹੇ ਆ ਇਸ ਮਾਮਲੇ ਦੇ ਵਿੱਚ, ਇੱਕ ਬਹੁਤ ਵਧੀਆ ਉਪਰਾਲਾ ਆ, ਸ਼ਾਇਦ ਨਵੇਕਲਾ ਕਦਮ ਹੈਗਾ, ਤੇ ਆਪਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਚਾਹੀਦਾ ਹਨਾ, ਤੇ ਉਹਦੇ ਵਿੱਚ ਸਿੱਖਣਾ, ਚਾਹੇ ਕੋਈ ਵੀ ਤੁਹਾਡਾ ਧਰਮ ਹੈਗਾ, ਕੋਈ ਵੀ ਅਕੀਦਾ ਹੈਗਾ, ਚਾਹੇ ਤੁਸੀਂ ਕੁਰਾਨ ਆ, ਚਾਹੇ ਤੁਸੀਂ ਬਾਈਬਲ ਆ, ਤੁਸੀਂ ਆਪਣੇ ਆਪਣੇ ਅਕੀਦੇ ਦੇ ਅਨੁਸਾਰ ਜਿਹੜਾ ਪੜ੍ਹੋ, ਜੋ ਵੀ ਤੁਸੀਂ ਕਰਨਾ ਚਾਹੁੰਦੇ ਆ ਇਹੀ ਅਸੀਂ ਤਾਂ ਕਹਾਂਗੇ ਹਨਾ, ਤੇ ਆਪਣੇ ਪ੍ਰਪੱਖ ਕਰੋ। ਪਰ ਇਹ ਆ ਕਿ ਜਿੱਦਾਂ ਗੱਲ ਕੀਤੀ ਸੀ ਆਪਾਂ ਸਟਾਰਟਿੰਗ ਦੇ ਵਿੱਚ ਭਗਤ ਪੂਰਨ ਸਿੰਘ ਜੀ ਹੁਣਾਂ ਦੇ ਨਾਲ, ਅਸਲੀ ਧਰਮ ਦੋਸਤੋ ਉਹੀ ਆ ਤੁਹਾਡਾ ਕਰਮ, ਜਿਹੜਾ ਤੁਸੀਂ ਕਰਮ ਕਰਨਾ, ਜਿਹੜਾ ਤੁਸੀਂ ਆਪਣੇ ਲਈ ਤਾਂ ਹਰ ਕੋਈ ਕਰਦਾ, ਪਰ ਅਸਲੀ ਜੂਣਾ ਉਹੀ ਆ ਜਿਹੜਾ ਤੁਸੀਂ ਕਿਸੇ ਲਈ ਕਰਦੇ ਆ। ਇਸ ਕਰਕੇ ਥੋੜਾ ਬਹੁਤਾ ਜ਼ਰੂਰ ਆਪਾਂ ਸਾਂਝਾ ਬਣਾਈਏ ਇੱਕ ਦੂਜੇ ਦੇ ਨਾਲ, ਸਾਡਾ ਇਹੀ ਹਮੇਸ਼ਾ ਹੀ ਰਹਿੰਦਾ ਨਿਸ਼ਚਾ ਕਿ ਅਸੀਂ ਰਲ ਮਿਲ ਕੇ, ਜਿੱਦਾਂ ਕਹਿੰਦੇ ਹੁੰਦੇ ਆ ਕੱਲਾ ਕੱਲਾ ਹੁੰਦਾ ਆ, ਦੋ ਮਿਲ ਕੇ 11 ਹੋ ਜਾਂਦੇ ਆ, ਆਪਾਂ ਇੱਦਾਂ ਦੀਆਂ, ਵੈਸੇ ਅਸੀਂ ਵੀ ਸੰਸਥਾਵਾਂ ਚਲਾਈਆਂ ਹੋਈਆਂ, ਤੁਸੀਂ ਵੀ ਚਲਾਓ, ਅਸੀਂ ਉਹਨਾਂ ਵਿੱਚ ਪਾਰਟ ਬਣਾਂਗੇ, ਜ਼ਰੂਰੀ ਨਹੀਂ ਸਾਡੇ ਵੱਲੇ ਤੁਸੀਂ ਆਉਣਾ, ਤੁਸੀਂ ਵੀ ਚਲਾਓ, ਸਾਨੂੰ ਫੋਨ ਕਰੋ, ਅਸੀਂ ਵੀ ਤਿਲ ਫੋਲ ਜੋ ਵੀ ਹੈਗਾ ਤੁਹਾਡੀ ਸਹਾਇਤਾ ਕਰਾਂਗੇ, ਆਪਾਂ ਉੱਥੇ ਐਜੂਕੇਸ਼ਨ ਵਧਾਈਏ ਤਾਂ ਕਿ ਜਿਹੜੇ ਆਪਣੇ ਪਖੰਡ ਆ ਜਾਂ ਇੱਦਾਂ ਦੀਆਂ ਕੁਛ ਵੀ ਕ੍ਰਿਤੀਆਂ ਚੱਲਦੀਆਂ ਉਹਨਾਂ ਤੋਂ ਆਪਾਂ ਜਾਣੀ ਇੱਦਾਂ ਕੁਛ ਕਰਕੇ। ਵੈਸੇ ਗੁਰਸੇਵ ਸਿੰਘ ਜੀ, ਨਿੰਦਣ ਦੇ ਨਾਲੋਂ ਕੁਛ ਕਰਕੇ ਜਾਓ ਤਾਂ ਵਧੀਆ ਹਨਾ।
ਬਿਲਕੁਲ ਜੀ, ਬਿਲਕੁਲ ਉਹੀ ਗੱਲ ਆ ਕਿ ਜਿਹੜੀ ਅਸੀਂ ਪਹਿਲਾਂ ਕੀਤੀ ਸੀ ਮੈਂ ਸਟਾਰਟਿੰਗ ਚ ਭਗਤ ਪੂਰਨ ਸਿੰਘ ਤੇ, ਚਲੋ ਗੱਲ ਸ਼ੁਰੂ ਹੋਈ ਸੀ ਇੱਥੋਂ ਹੀ ਕਰਦੇ ਆ ਕਿ ਜੇ ਭਗਤ ਪੂਰਨ ਸਿੰਘ ਸਮਾਜ ਨੂੰ ਮਿਲੇ ਆ ਤਾਂ ਉਹਨਾਂ ਦੀ ਮਾਂ ਦੇ ਕਰਕੇ ਕਹਿ ਸਕਦੇ ਆ, ਕ੍ਰੈਡਿਟ ਉਹਨਾਂ ਨੂੰ ਦਿੱਤਾ ਜਾ ਸਕਦਾ। ਪਰ ਜੇ ਹੁਣ ਕਿਸੇ ਨੂੰ ਕਰਨ ਦੀ ਅੱਜ ਤੋਂ ਸ਼ੁਰੂ ਕਰ ਲੈਣਗੇ, ਆਪਣੇ ਨਿਆਣਿਆਂ ਨੂੰ ਸਹੀ ਸੇਧ ਦੇਣੀ ਸ਼ੁਰੂ ਕਰ ਦੇਣ ਸਿੱਖਿਆ, ਜੇ ਵਧੀਆ ਸਮਾਜ ਸਿਰਜਣਾ ਚਾਹੁੰਦੇ ਆ, ਅਗਲਾ ਸਮਾਜ ਸਿਰਜਣਾ ਚਾਹੁੰਦੇ ਕਿ ਇਹੋ ਜਿਹੀ ਕ੍ਰਿਤੀਆਂ ਨਾ ਆਣ ਅਜਿਹੇ, ਕਿਉਂਕਿ ਸਮਾਜ ਦੇ ਵਿੱਚੋਂ ਜਥੇਦਾਰ ਨਿਕਲਣੇ, ਸਮਾਜ ਦੇ ਵਿੱਚੋਂ ਪੋਲੀਟੀਸ਼ੀਅਨ ਨਿਕਲਣੇ, ਪਤਾ ਨੀ ਕਿਹਦੇ ਬੱਚੇ ਨੇ ਪੋਲੀਟੀਸ਼ੀਅਨ ਬਣ ਜਾਣਾ, ਕਿਹਦੇ ਬੱਚੇ ਨੇ ਕਿਹੜੇ ਪਾਸੇ ਨੂੰ ਹੋ ਜਾਣਾ। ਸੋ ਅੱਜ ਤੋਂ ਹੀ ਘੱਟੋ ਘੱਟ ਇੰਨਾ ਕੀਤਾ ਜਾਂਦਾ ਜੇ ਹੋਰ ਨੀ ਕੁਛ ਕਰਨਾ, ਕਿ ਆਪਣੇ ਬੱਚਿਆਂ ਨੂੰ, ਭਤੀਜੇ ਭਾਣਜਿਆਂ ਨੂੰ ਜਿਹੜੇ ਆਲੇ ਦੁਆਲੇ ਹੈ ਉਹਨਾਂ ਨੂੰ ਸਹੀ ਸੇਧ ਦੇਣ, ਪੁੱਠੇ ਪਾਸੇ ਨਾ ਲਾਣ, ਤਾਂ ਫਿਰ ਆਪਣੇ ਆਪ ਹੀ ਸਮਾਜ ਵਧੀਆ ਸਿਰਜਿਆ ਜਾ ਸਕਦਾ ਹੈ।
ਜੀ ਬਿਲਕੁਲ, ਤੇ ਖੈਰ ਗੁਰਸੇਵ ਸਿੰਘ ਜੀ ਹੁਣ ਸਤਿ ਸ੍ਰੀ ਅਕਾਲ ਆ ਤੁਹਾਨੂੰ ਵੀ ਤੇ ਸਰੋਤਿਆਂ ਨੂੰ ਵੀ, ਜਿੰਨੇ ਧੰਨਵਾਦ ਵੀ ਆ ਜਿਨ੍ਹਾਂ ਨੇ ਕਾਲਾਂ ਪਹਿਲੀ ਵਾਰ ਕੀਤੀਆਂ ਤੇ ਅਸੀਂ ਵੀ ਉਹਨਾਂ ਦੀਆਂ ਆਵਾਜ਼ਾਂ ਸੁਣੀਆਂ, ਤੇ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸਿੱਖਣ ਨੂੰ ਮਿਲਿਆ ਅੱਜ।
ਹਾਂਜੀ ਧੰਨਵਾਦ ਸਾਰਿਆਂ ਦੇ, ਤੇ ਆਸ ਕਰਾਂਗੇ ਅਗਲੀ ਵਾਰ ਨੂੰ ਤੁਹਾਡੀ ਕਾਲਾਂ ਦੀ ਉਡੀਕ ਵੀ ਕਰਾਂਗੇ, ਤੇ ਮਿਲਦੇ ਆ ਇਸੇ ਤਰ੍ਹਾਂ ਵੀਰਵਾਰ ਨੂੰ।
ਤੇ ਦੋਸਤੋ ਆਪਣਾ ਖਿਆਲ ਰੱਖਿਓ, ਜੀ ਆਪਣਾ ਖਿਆਲ ਰੱਖਿਓ, ਤੰਦਰੁਸਤ ਰਹਿਓ, ਮੌਸਮ ਤੋਂ ਥੋੜਾ ਬਚ ਕੇ ਰਹਿਓ, ਡਰਾਈਵਿੰਗ ਸੇਫਲੀ ਚਲਾਇਓ, ਕਿਉਂਕਿ ਬੜੇ ਹਾਦਸੇ ਹੋਏ ਜਿੱਦਾਂ ਆਪਾਂ ਦੱਸਿਆ, ਕਿਉਂਕਿ ਮੀਂਹ ਵਾਲਾ ਮੌਸਮ ਆ, ਬਰਸਾਤਾਂ ਦਾ ਚੱਲ ਰਿਹਾ ਆਪਣੇ ਇੰਡੀਆ ਵਿੱਚ ਵੀ, ਇਦਾਂ ਦਾ ਮੌਸਮ ਆ ਗਿੱਲਾ ਗਿੱਲਾ, ਇਸ ਕਰਕੇ ਥੋੜਾ ਜਿਹਾ ਧਿਆਨ ਰੱਖਿਓ, ਤੇ ਖਾਸ ਤੌਰ ਤੇ ਧਿਆਨ ਇਸ ਗੱਲ ਦਾ ਰੱਖਿਓ ਵੀ ਜਿਹੜਾ ਅੰਗਰੇਜ਼ਾਂ ਵੇਲੇ ਦਾ ਬਣਿਆ ਹਨਾ ਪੌਲ, ਉਹਦੇ ਉੱਤੇ ਨਾ ਜਾਇਓ, ਨਵੇਂ ਪੌਲਾਂ ਦੇ ਉੱਤੇ ਵੀ ਜਾਇਓ, ਤੇ ਇਸੇ ਆਸ ਦੇ ਨਾਲ ਮਿਲਦੇ ਆ ਜੀ ਅਗਲੇ ਵੀਕ, ਰੱਬ ਰਾਖਾ।
ਪਿੰਡ ਨੂੰ ਮੁੜਿਆ ਵੇਖੀ, ਕਿਤੇ ਤੈਨੂੰ ਵੇਖੇ ਵੀ ਨਹੀਂ, ਇਸ ਦੁਨੀਆਂ ਤੋਂ ਨਾ ਤੁਰ ਜਾਵਾਂ।
ਚੜਿਆ ਹੁੰਦਾ ਸੀ ਸਿਖਰ ਤੇ ਜਦੋਂ ਸੂਰਜ, ਉਹ ਝਿੜਕ ਬਾਪੂ ਦੀ ਮੈਨੂੰ ਉਠਾਲਦੀ ਸੀ, ਰਾਤੀ ਸੁੱਤਾ ਸੀ ਲੇਟ ਨਾ ਝੜਕ ਐਵੇਂ, ਲਾਲਾ ਭੱਜ ਤੂੰ ਬਾਪੂ ਨੂੰ ਟਾਲਦੀ ਸੀ, ਦਾਤਣ ਕੁਰਲਾ ਵੀ ਅਸੀਂ ਤਾਂ ਫੇਰ ਕਰਨਾ, ਤੂੰ
ਪਹਿਲਾ ਚਾਹ ਦੀ ਗੜਵੀ ਪਿਆਲ ਦੀ ਸੀ ਕੋਹੇ ਨੂਰ ਵੀ ਰਾਜਿਆਂ ਸਾਂਭਿਆ ਨਾ ਜਿੱਦਾਂ ਮਾਏ ਤੂੰ ਮੈਨੂੰ ਸੰਭਾਲਦੀ ਸੀ ਸੱਤਾ ਪਹਿਲੇ ਅਲਾਰਮ ਤੇ ਉੱਠ ਬੈਂਦਾ ਨਿਰੁੱਤ ਹਾੜ ਦੀ ਕੀ ਤੇ ਸਿਆਲ ਦੀ ਕੀ ਹੋ ਤੇਰੇ ਸਾਨ ਨੂੰ ਸ਼ਿਫਟਾਂ ਨੇ ਕੰਨ ਪਾਤੇ ਹਾਏ ਅਸਲ ਜ਼ਿੰਦਗੀ ਤਾਂ ਮਾਏ ਬੈਰੋ ਵਾਲਦੀ ਸੀ ਓ ਅਸਲ ਜ਼ਿੰਦਗੀ ਤਾਂ ਮਾਏ ਬੈਰੋ ਵਾਲਦੀ ਸੀ ਜਦ ਮੈਂ ਤੇਰੇ ਕੋਲ ਹੁੰਦਾ ਸੀ ਵਕਤ ਬੜਾ ਅਨਮੋਲ ਹੁੰਦਾ ਸੀ ਜਦ ਮੈਂ ਤੇਰੇ ਕੋਲ ਹੁੰਦਾ ਸੀ ਵਕਤ ਬੜਾ ਅਨਮੋਲ ਹੁੰਦਾ ਸੀ ਉਸ ਵੇਲੇ ਦੀਆਂ ਯਾਦਾਂ ਨੀ ਅੱਜ ਉਸ ਵੇਲੇ ਦੀਆਂ ਯਾਦਾਂ ਨੀ ਅੱਜ ਪਾਂਪੜ ਬਣ ਕੇ ਮੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਰਹਿੰਦੀਆਂ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਰੋਜ਼ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਕੱਚੀ ਨੀਂਦੇ ਲਾਜ ਗਾਇਓ ਉੱਠ ਕੇ ਪੈਜੂ ਜਿਤੇ ਨਿਆਣਾ ਕੱਚੀ ਨੀਂਦੇ ਲਾਜ ਗਾਇਓ ਪਿਓ ਪਿਓ ਚੁੰਨੀਆਂ ਮੂੰਹ ਤੇ ਪਾਉਣੀਆਂ ਪਿਓ ਪਿਓ ਚੁੰਨੀਆਂ ਮੂੰਹ ਤੇ ਪਾਉਣੀਆਂ ਤੰਗ ਨਾ ਕਰਨ ਕਿਤੇ ਮੱਖੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਰਹਿੰਦੀਆਂ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਰੋਜ਼ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਡਾਲਰ ਡਾਲਰ ਪਏ ਜੋੜਦੇ ਕੰਜਮਾਵਾਂ ਦੇ ਮੱਖਣੀ ਖਾਣੇ ਜਿਸ ਤਨ ਲੱਗੀਆਂ ਉਹੀ ਜਾਣਦਾ ਕੌਣ ਕਿਸੇ ਦੀ ਪਛਾਣੇ ਜਿਸ ਤਨ ਲੱਗਦੀ ਉਹੀ ਜਾਣਦਾ ਕੌਣ ਕਿਸੇ ਦੀ ਪੀੜ ਪਛਾਣੇ ਬੈਰੋ ਵਾਲ ਦਾ ਸੱਤਾ ਲਿਖਦਾ ਬੈਰੋ ਵਾਲ ਦਾ ਸੱਤਾ ਲਿਖਦਾ ਅੱਡ ਬੀਤੀਆਂ ਸੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਰਹਿੰਦੀਆਂ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਰੋਜ਼ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ
ਪੁੱਤਰਾ ਤੂੰ ਤਾਂ ਨੀ ਆਇਆ ਵਾਪਸ ਪਰ ਤੇਰੀ ਮਾਂ ਤੈਨੂੰ ਦੇਖੇ ਬਿਨਾਂ ਇਸ ਦੁਨੀਆਂ ਚੋਂ ਹਮੇਸ਼ਾ ਲਈ ਚਲੀ ਗਈ ਹੈ।